ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ, ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਰਹਿ ਗਏ ਫਿਰ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਅੱਧ ਚ ਰਸਤਾ ਬੰਦ ਕਰੋ, ਬਿਠਾਓ ਸੰਗਤ ਆਉਣ ਵਾਲਿਆਂ ਨੂੰ ਅੱਧ ਚ ਬਿਠਾਓ। ਸੇਵਾਦਾਰ ਤਕੜੇ ਹੋ ਕੇ ਬੈਠੇ ਹੋ, ਅੱਗੇ ਤੱਕ ਕੋਈ ਨਾ ਆਵੇ। ਲਓ ਜੀ ਹੁਣ ਧਿਆਨ ਰੱਖਿਓ, ਪਹਿਰੇਦਾਰ ਵੀਰ ਜਿਹੜੇ ਆ ਤਕੜੇ ਹੋ ਕੇ ਬਹਿਣ, ਸੰਗਤ ਨੂੰ ਜਿਹੜੇ ਅੱਧ ਦੇ ਅੱਧ ਚ ਆਉਣ ਵਾਲਿਆਂ ਨੂੰ ਪਿੱਛੇ ਹੀ ਬਸ ਚੌਂਕੜੇ ਇੱਥੇ ਹੀ ਚੌਂਕੜੇ ਮਾਰ ਕੇ ਬਹਿ ਜਾਓ ਪਿਆਰਿਓ। ਜਿਹੜੇ ਰੋਡ ਦੇ ਉੱਤੇ ਬੈਠੇ ਹੋ ਵੀ ਧਿਆਨ ਇਕਾਗਰ ਰੱਖਿਓ, ਭਾਈ ਏਡੀ ਦੂਰੋਂ ਆਏ ਵੀ ਹੋ, ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਕੁਛ ਲੈ ਕੇ ਜਾਈਏ। ਤੇ ਜਿਹੜਾ ਇੱਥੋਂ ਮਿਲਦਾ ਹੈ ਜੀ, ਸਤਿਗੁਰੂ ਦੇ ਘਰੋਂ ਮਿਲਦਾ ਹੈ, ਉਹ ਸਾਰਾ ਖਜ਼ਾਨਾ ਝੋਲੀਆਂ 'ਚ ਨਹੀਂ ਪਵਾਈਦਾ, ਉਹ ਇੱਥੇ ਪਵਾਈਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਇੱਥੇ ਪੈਣਾ, ਇੱਥੇ ਦਿਮਾਗ 'ਚ ਤੇਰੇ ਅੰਦਰ ਪੈਣਾ। ਇਹ ਕਿਰਪਾ ਕਰਕੇ ਹੁਣ ਪੱਲੇ ਬੰਨੀਏ। ਪੂਰੀ ਦੁਨੀਆ ਵਿੱਚ ਅੱਜ ਇਹ ਸਮਾਗਮ ਵੇਖਿਆ ਜਾ ਰਿਹਾ ਹੈ, ਜਿੱਥੇ ਜਿੱਥੇ ਪਿਆਰ ਵਾਲੇ ਬੈਠੇ ਹੈ, ਚੜ੍ਹਦੀ ਕਲਾ ਤੇ ਚੱਲ ਰਿਹਾ, ਲਾਈਵ ਟੈਲੀਕਾਸਟ ਹੋ ਰਿਹਾ, ਘਰਾਂ ਵਿੱਚ ਵੀ ਜਿਹੜੇ ਬੈਠੇ ਹੋ ਭਾਈ, ਤੁਹਾਨੂੰ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਤੁਹਾਡੀ ਗੁਰੂ ਸਾਹਿਬ ਹਾਜ਼ਰੀ ਲਾਉਣ, ਮਨ ਕਰਕੇ ਹਾਜ਼ਰੀ ਲਾਈਏ। ਤੇ ਜਿਹੜੇ ਦੂਜੇ ਬੈਠੇ ਆ, ਮੈਨੂੰ ਪਤਾ ਵੇਖਦੇ ਉਹ ਵੀ ਹੁੰਦੇ ਹੀ ਆ ਸਾਰੇ, ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਕਿਉਂ ਨੀਂਦ ਖਰਾਬ ਕਰਦੇ ਹੋ, ਤੁਸੀਂ ਆਰਾਮ ਕਰੋ, ਬੰਦ ਕਰ ਦਿਓ। ਐਵੇਂ ਔਖੇ ਹੋਵੋਗੇ ਸਾਰੀ ਰਾਤ, ਤੁਹਾਨੂੰ ਨੀਂਦਰ ਨਹੀਂ ਆਉਣੀ ਆ ਕੁਛ ਵੇਖ ਕੇ, ਇੰਨਾ ਉਤਸ਼ਾਹ, ਐਡਾ ਵੱਡਾ ਇਕੱਠ, ਅੰਮ੍ਰਿਤ ਸੰਚਾਰ ਤੁਹਾਤੋਂ ਜਰਿਆ ਨਹੀਂ ਜਾਣਾ। ਸੁਣੋ ਬਈ, ਤੁਹਾਨੂੰ ਬੇਨਤੀ ਹੈ ਜਿਹੜੇ ਟੀਵੀ 'ਚ ਸਿਰਫ ਵੇਖਣ ਲਈ ਹੀ ਬੈਠੇ ਹੋ ਨਾ, ਤੁਸੀਂ ਨਵੀਆਂ ਨਵੀਆਂ ਗਾਲਾਂ ਤਿਆਰ ਕਰੋ ਸਵੇਰ ਵਾਸਤੇ ਬ੍ਰੈਂਡਡ, ਕਿਉਂਕਿ ਤੁਸੀਂ ਉਹੀ ਕਰ ਸਕਦੇ, ਹੋਰ ਕਿਤੋਂ ਮਿਲਦੀਆਂ ਨਹੀਂ ਇਹੋ ਜਿਹੀਆਂ। ਤੁਸੀਂ ਬ੍ਰੈਂਡਡ ਗਾਲਾਂ 'ਤੇ ਰੈਡੀ ਰੱਖੋ, ਤਾਂ ਜੋ ਸਵੇਰੇ ਤੁਸੀਂ ਸਾਨੂੰ ਕੱਢਣੀਆਂ ਨੇ ਸਾਰਿਆਂ ਨੂੰ, ਕਿਸੇ ਨੂੰ ਭੇਡਾਂ ਕਹਿਣਾ, ਕਿਸੇ ਨੂੰ ਕੁਛ ਕਹਿਣਾ, ਕਿਸੇ ਨੂੰ ਕੁਛ ਕਹਿਣਾ। ਸੋ ਤੁਸੀਂ ਆਰਾਮ ਕਰੋ, ਉਹਦੀ ਤਿਆਰੀ ਕਰੋ। ਉਹ ਬ੍ਰੈਂਡ ਜਿਹੜਾ ਤੁਹਾਡੇ ਕੋਲ ਅੱਗੇ ਤੋਂ ਨਹੀਂ ਲੱਭਦਾ, ਸਾਨੂੰ ਸੁਣੀਆਂ ਹੀ ਨਹੀਂ ਇਹੋ ਜਿਹੀਆਂ ਗਾਲਾਂ ਕੱਢਦੇ, ਸੁਣੀਆਂ ਹੀ ਨਹੀਂ, ਪਤਾ ਹੀ ਨਹੀਂ ਵੀ ਆਹ ਵੀ ਕੁਝ ਹੁੰਦਾ। ਸੋ ਤਾਂ ਕਰਕੇ ਜਿਨ੍ਹਾਂ ਦੇ ਅੰਦਰ ਉਤਸ਼ਾਹ ਜਾਂ ਪ੍ਰੇਮ ਹੁੰਦਾ ਹੈ, ਉਹ ਜਿੱਥੇ ਵੀ ਕੋਈ ਹੈ, ਰਾਤ ਦੇ ਦੋ ਦੋ ਵਜੇ ਤੱਕ, ਤਿੰਨ ਤਿੰਨ ਵਜੇ ਤੱਕ, ਆਸਟ੍ਰੇਲੀਆ ਵਿੱਚ ਜਾਂ ਨਿਊਜ਼ੀਲੈਂਡ ਵਿੱਚ, ਜਿੱਥੇ ਰਾਤ ਦੇ ਹੁਣ 2-3 ਵਜੇ ਹੋਣਗੇ, ਉੱਥੇ ਵੀ ਕਈ ਬੈਠੇ ਹੁੰਦੇ ਆ, ਸਾਰੀ ਸਾਰੀ ਰਾਤ ਜਾਗ ਕੇ ਵੀ ਉਹ ਪ੍ਰੋਗਰਾਮ ਵੇਖਦੇ ਆ। ਸੋ ਗੁਰੂ ਸਾਹਿਬ ਮਿਹਰਾਂ ਹੀ ਰੱਖਣ ਸਾਰਿਆਂ ਉੱਤੇ। ਲਓ ਹੁਣ ਜਿਹੜੀ ਗੱਲ ਚੱਲਦੀ ਸੀ ਨਾ ਜੀ, ਜਿਹੜਾ ਸ਼ਬਦ ਆਪਾਂ ਪੜ੍ਹਿਆ ਹੈ, ਉਹਦੀਆਂ ਲਾਸਟ ਪੰਕਤੀਆਂ ਨੇ, ਜਰਾ ਗਾ ਕੇ ਪੜ੍ਹੋ। ਜਿਹੜਾ ਸ਼ਬਦ ਆਪਾਂ ਗਾਇਨ ਕੀਤਾ ਹੈ ਨਾ, ਪੂਰੇ ਗੁਰ ਕਾ ਸੁਣ ਉਪਦੇਸ਼, ਉਹਦੇ ਵਿੱਚ ਆਪਾਂ ਜਿਹੜੀ ਲਾਸਟ ਪੰਕਤੀ ਗਾਈ ਹੈ, ਉਹ ਜਰਾ ਬੋਲ ਕੇ ਦੁਬਾਰਾ ਪੜ੍ਹੋ।
ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰਹੋ।
ਸਾਧ ਸੰਗਤ ਵਿੱਚ ਆ ਕੇ ਹੰਕਾਰ ਛੱਡ ਤੇ ਬੇਨਤੀ ਕਰ, ਸੰਗਤ ਵਿੱਚ ਆ ਕੇ ਮੰਗ। ਤੇ ਜੇ ਇੱਦਾਂ ਆਪਣਾ ਹੰਕਾਰ ਜਿਹਾ ਛੱਡ ਕੇ, ਆਕੜਪੁਣਾ ਜਿਹਾ, ਚੌਧਰਪੁਣਾ ਜਿਹਾ ਛੱਡ ਕੇ ਆਏਗਾ ਨਵਾਣਾ ਬਣ ਕੇ, ਤੇ ਫਿਰ ਭਰ ਕੇ ਲੈ ਜਾਏਗਾ ਚੋਲੀ। ਫੜੋ
ਹਰ ਧਨ ਕੇ ਪਰਲੇ ਹੋ ਪੰਡਾ, ਨਾਨਕ ਗੁਰਪੂਰੇ ਨਮਸਕਾਰ।
ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਉਹ ਬੀਬੀਆਂ ਜਿਹੜੀਆਂ ਉੱਥੇ ਪਿੱਛੇ ਪੰਜ ਚਾਰ ਪਹਿਰੇਦਾਰ ਖੜੋ ਤਕੜੇ ਹੋ ਕੇ ਬਈ ਪਿੱਛੇ ਅਜੇ ਹੋਰ ਰਸਤਾ ਪਿੱਛੇ ਬੰਦ ਕਰ ਦਿਓ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਓ ਪਿੱਛੇ ਦੋ ਚਾਰ ਸੇਵਾਦਾਰ ਹੋਰ ਕਾਇਮ ਹੋਵੋ ਬਈ ਤਕੜੇ ਹੋ ਕੇ ਲੋ ਫੇਰ ਸੁਣੋ ਦੁਬਾਰਾ ਸੁਣੀਏ ਹਾਂਜੀ
ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ
ਆਪਣੇ ਸਤਿਗੁਰ ਨੂੰ ਮਨਾ ਸਦਾ ਹੀ ਨਮਸਕਾਰ ਕਰ ਤੇ ਭੰਡਾਰ ਭਰ ਲੈ ਆ ਖਜ਼ਾਨਾ ਭਰ ਲੈ ਮੈਂ ਬੇਨਤੀ ਅੱਗੇ ਵੀ ਕੀਤੀ ਸੀ ਜੀ ਇੱਥੇ ਇੱਥੇ ਭਰਿਆ ਜਾਂਦਾ ਜੀ ਸਾਰਾ ਕੁਛ ਇਹ ਸੋਹਣੇ ਸੋਹਣੇ ਵਿਚਾਰ ਆਏ ਕਿੱਥੋਂ ਇਹ ਬਾਹਰੋਂ ਪਾਣੀ ਪਿਆ ਹੈ ਅੰਦਰ ਵਾਲਾ ਚਸ਼ਮਾ ਫੁੱਟ ਪੈਂਦਾ ਜੀ ਜਦੋਂ ਬਾਹਰੋਂ ਨਲਕਾ ਲਾ ਕੇ ਜਦੋਂ ਸਾਰਾ ਟਿਊਬਵੈਲ ਲਾ ਕੇ ਸਭ ਕੁਝ ਲਾ ਕੇ ਕਨੈਕਸ਼ਨ ਪਾ ਦਈਏ ਨਾ ਸਵਿੱਚ ਆਨ ਕਰ ਦਈਏ ਧਰਤੀ ਵਾਲਾ ਪਾਣੀ ਨਹੀਂ ਆਉਂਦਾ ਬਾਹਰੋਂ ਪਾਣੀ ਪਾਉਣਾ ਪੈਂਦਾ ਫਿਰ ਧਰਤੀ ਵਾਲਾ ਬਾਹਰ ਆ ਜਾਂਦਾ ਆ ਖਜ਼ਾਨਾ ਐਸਾ ਪੈ ਜਾਣਾ ਇੱਥੇ ਖੜ ਖੜ ਵੇਖਣਗੇ ਲੋਕ ਹਰ ਜੀਓ ਮੈਂ ਮਾਣਿਆ ਤੂੰ ਮਾਣ ਕਮਾਲ ਦਾ ਬਣਾ ਦੇਣਗੇ ਤੈਨੂੰ ਲੋਕੀ ਕਹਿੰਦੇ ਨਿਕੰਮਾ ਬੰਦਾ ਕਿਸੇ ਨਹੀਂ ਕੰਮ ਦਾ ਐਵੇਂ ਬੋਝ ਧਰਤੀ ਤੇ ਵਿਹਲੜ ਤੁਰਿਆ ਫਿਰਦਾ ਇੱਦਾਂ ਕਹਿੰਦੇ ਆ ਲੋਕ ਨਿਕੰਮਾ ਕਹਿੰਦੇ ਆ ਕਿਸੇ ਨਹੀਂ ਕੰਮ ਦਾ ਕਿਤੇ ਸਾਹਮਣੇ ਨਾ ਆ ਜੇ ਕਿਤੇ ਮੱਥੇ ਨਾ ਲੱਗ ਜਾਏ ਇੱਦਾਂ ਦੁਨੀਆ ਕਹਿੰਦੀ ਹੈ ਪਰ ਇਹਨਾਂ ਦੀ ਸੰਗਤ ਕਰ ਲੈ ਵੇਖੀ ਕਮਾਲ ਦਾ ਬਣਾ ਦੇਣਗੇ ਹਰ ਜੀਓ
ਹਰ ਜੀਓ ਨਿਮਾਣਿਆ ਤੂੰ ਮਾਣ ਨੇ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ
ਸਿੰਘੋ ਸਾਰੇ ਪੜ੍ਹੇ ਲਿਖੇ ਹੋ ਸਮਝਦਾਰ ਹੋ ਹਰ ਗੱਲ ਤੂੰ ਅਸੀਂ ਸਮਝ ਰਹੇ ਹਾਂ ਤਾਂ ਕਰਕੇ ਧਿਆਨ ਨਾਲ ਸੁਣਿਓ ਆ ਗੱਲ ਜੇ ਚਾਹੁੰਦੇ ਹੋ ਵੀ ਅਗਲਾ ਕਵੇ ਕਿਆ ਚੀਜ਼ ਹੈ ਬਈ ਕਿਆ ਬਾਤ ਹੈ ਜੇ ਚਾਹੁੰਦੇ ਹੋ ਲੋਕੀ ਇਹ ਕਹਿਣ ਤੇ ਸਤਿਗੁਰੂ ਜੀ ਬਣਾ ਦੇਣਗੇ ਕਿਆ ਚੀਜ਼ ਹੈ ਬਈ ਨਿਕੰਮੇ ਬੰਦੇ ਸੀ ਬਿਲਕੁਲ ਜਿਨ੍ਹਾਂ ਨੂੰ ਕਮਾਲ ਦੇ ਬਣਾਇਆ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੇ ਪਰ ਇੱਕ ਚੇਤਾ ਰੱਖਿਓ ਉਹ ਜਿਹੜੇ ਲੋਕ ਨੇ ਜਿਹੜੇ ਕਮਾਲ ਦੇ ਬਣਦੇ ਨੇ ਨਾ ਉਹ ਸਾਡੇ ਵਾਂਗੂ ਐ ਨਹੀਂ ਕਰਦੇ ਆ ਵੇਖਿਓ ਇੱਧਰ ਐ ਝੋਲੀਆਂ ਨਹੀਂ ਅੱਡਦੇ ਉਹ ਸਿਰ ਕਰਦੇ ਨੇ ਅੱਗੇ ਵੀ ਸਮਝਾਓ ਸਾਨੂੰ ਆ ਅੱਗੇ ਕਰਦੇ ਆ ਤਾਂ ਗੱਲ ਬਣਦੀ ਹੈ ਅਸੀਂ ਤੇ ਝੋਲੀਆਂ ਅੱਗੇ ਕਰਦੇ ਹਾਂ ਮਰ ਕਰ ਪਰੇ ਆ ਕਰ ਸਾਹਮਣੇ ਤੇਰੇ ਅੰਦਰ ਇਹਦੇ ਨਾਲ ਗੱਲ ਕਰਦੇ ਆ ਸਿੰਘੋ ਮੈਂ ਇਹ ਬੇਨਤੀ ਪਿਛਲੇ ਦੋ ਵਾਰ ਦੀਵਾਨ ਵਿੱਚ ਕਰ ਚੁੱਕਿਆ ਮੈਂ ਫੇਰ ਕਰਦਾ ਪਿੱਛੇ ਜੇ ਕਲਿੱਪ ਵੀ ਆਇਆ ਸੀ ਇਹ ਜੇ ਤੁਸੀਂ ਕਹੋਗੇ ਨਾ ਜਿੰਨੇ ਤੁਸੀਂ ਮੇਰੇ ਵੀਰ ਭਰਾ ਬੈਠੇ ਹੋ ਭੈਣਾਂ ਬੈਠੀਆਂ ਜੇ ਜਿੰਨੀਆਂ ਵੀ ਜੇ ਤੁਸੀਂ ਕਹੋਗੇ ਨਾ ਮੈਂ ਗੁਰਦੁਆਰੇ ਜਾਂਦਾ ਮੈਨੂੰ ਗੁਰੂ ਘਰ ਵਿੱਚੋਂ ਕੋਠੀ ਮਿਲੀ ਹੈ ਮੈਨੂੰ ਗੁਰੂ ਘਰ ਚੋਂ ਪੁੱਤ ਮਿਲਿਆ ਮੈਨੂੰ ਗੁਰੂ ਘਰ ਚੋਂ ਜਾਇਦਾਦਾਂ ਮਿਲੀਆਂ ਨੇ ਜੇ ਇਹ ਕਹੋਗੇ ਜਰਾ ਨੋਟ ਕਰਕੇ ਵੇਖਿਓ ਬਹੁਤ ਸਾਰੇ ਬੰਦੇ ਏਦਾਂ ਦੇ ਦੁਨੀਆ ਵਿੱਚ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਕਦੇ ਗੁਰਦੁਆਰੇ ਮੱਥਾ ਨਹੀਂ ਟੇਕਦੇ ਸਵੇਰੇ ਉੱਠ ਕੇ ਰੋਜ਼ ਗਾਲਾਂ ਕੱਢਦੇ ਰੱਬ ਹੈ ਹੀ ਨਹੀਂ ਇਹ ਕਹਿੰਦੇ ਆ ਦੱਸੋ ਸਿੰਘੋ ਜਰਾ ਮੈਨੂੰ ਦੱਸੋ ਬੜੇ ਏਦਾਂ ਦੇ ਬੰਦੇ ਹੈ ਨੇ ਨਾ ਜਿਹੜੇ ਰੱਬ ਨੂੰ ਮੰਨਦੇ ਨਹੀਂ ਹੈ ਨੇ ਨਾ ਏਦਾਂ ਦੇ ਜਿਹੜੇ ਕਹਿੰਦੇ ਰੱਬ ਤੇ ਹੈ ਹੀ ਨਹੀਂ ਐਵੇਂ ਮਰੀ ਜਾਂਦੇ ਨੇ ਰੱਬ ਹੈ ਜੀ ਰੱਬ ਹੈ ਹੀ ਰੱਬ ਨੂੰ ਵੀ ਗਾਲਾਂ ਕੱਢਦੇ ਆ ਤੇ ਗੁਰੂ ਨੂੰ ਵੀ ਉਹ ਰੋਜ਼ ਗਾਲਾਂ ਕੱਢਦੇ ਆ ਮੈਨੂੰ ਜਰਾ ਜਵਾਬ ਦਿਓ ਸਿੰਘੋ ਜਰਾ ਸੋਚ ਕੇ ਦੱਸੋ ਜਿਹੜੇ ਰੱਬ ਨੂੰ ਵੀ ਤੇ ਗੁਰੂ ਨੂੰ ਗਾਲਾਂ ਕੱਢਦੇ ਆ ਕੀ ਉਹਨਾਂ ਦੀ ਔਲਾਦ ਨਹੀਂ ਹੁੰਦੀ ਬੋਲੋ ਸੋਚ ਕੇ ਦੱਸਿਓ ਕੀ ਉਹਨਾਂ ਦੇ ਬੱਚਾ ਹੁੰਦਾ ਨਾ ਬੋਲੋ ਬੱਚੇ ਹੁੰਦੇ ਨੇ ਕਿ ਨਹੀਂ ਹੁੰਦੇ ਹੁੰਦੇ ਨੇ ਅੱਛਾ ਦੱਸਿਓ ਸਿੰਘੋ ਉਹਨਾਂ ਦੇ ਬੀਜੇ ਲੱਗਦੇ ਨੇ ਕਿ ਨਹੀਂ ਲੱਗਦੇ ਬਾਹਰ ਦੇ ਕਾਮਰੇਡ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਦੱਸੋ ਉਹਨਾਂ ਦੇ ਬੀਜੇ ਲੱਗਦੇ ਨੇ ਕਿ ਨਹੀਂ ਲੱਗਦੇ ਚਲੋ ਐਂ ਦੱਸੋ ਉਹਨਾਂ ਦੇ ਬੱਚੇ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ ਕੀ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ ਬੋਲ ਕੇ ਦੱਸੋ ਕੋਠੀਆਂ ਬਣਾ ਲੈਂਦੇ ਨੇ ਕਿ ਨਹੀਂ ਬਣਾ ਸਕਦੇ ਬਣਾ ਲੈਂਦੇ ਨੇ ਨਾ ਹੈ ਕਾਮਰੇਡ ਨੇ ਕਹਿੰਦੇ ਰੱਬ ਨੂੰ ਨਹੀਂ ਮੰਨਦੇ ਅਸੀਂ ਕਿਹੜਾ ਰੱਬ ਇਹ ਐਵੇਂ ਟਕਵੰਜ ਬਣਾਇਆ ਰੱਬ ਤੇ ਹੈ ਹੀ ਨਹੀਂ ਇਹ ਵੀ ਕਹਿੰਦੇ ਆ ਪਰ ਸੋਚਣ ਵਾਲੀ ਗੱਲ ਹੈ ਇਹਨੂੰ ਸਮਝਣਾ ਪਏਗਾ। ਜੇ ਤੂੰ ਕਹਿੰਦਾ ਮੈਂ ਗੁਰਦੁਆਰੇ ਜਾਂਦਾ ਮੈਂ ਮੱਥਾ ਟੇਕਣਾ, ਮੈਨੂੰ ਇੰਨੇ ਸਾਲ ਹੋ ਗਏ ਆ ਗੁਰਦੁਆਰੇ ਜਾਂਦੇ ਨੂੰ, ਮੈਂ ਮੱਥਾ ਟੇਕਦਾ ਨਮਸਕਾਰ ਕਰਦਾ, ਤੈਨੂੰ ਕੀ ਮਿਲਿਆ ਗੁਰਦੁਆਰੇ ਚੋਂ ਬਈ? ਤੂੰ ਪਤਾ ਕੀ ਕਹਿੰਦਾ, ਕਾਮਰੇਡ ਨਾਲ ਤੇਰੀ ਗੱਲਬਾਤ ਚੱਲ ਪਈ, ਤੂੰ ਅੱਗੇ ਉਹਨੂੰ ਮਿਲ ਪਿਆ, ਨਾਸਤਕ ਰੱਬ ਨੂੰ ਨਹੀਂ ਮੰਨਦਾ, ਉਹਦੇ ਨਾਲ ਤੇਰੀ ਵਾਰਤਾਲਾਪ ਹੋ ਰਹੀ ਹੈ, ਏਦਾਂ ਬਹਿ ਗਏ ਆਮੋ ਸਾਹਮਣੇ। ਗੁਰਦੁਆਰੇ ਜਾਂਦਾ ਕੀ ਮਿਲਿਆ ਤੈਨੂੰ ਗੁਰਦੁਆਰੇ ਆਉਣ, ਅੱਗੋਂ ਪਤਾ ਤੂੰ ਕੀ ਕਹਿੰਦਾ? ਆ ਵੇਖੋ ਜੀ ਮੈਨੂੰ ਕੋਠੀ ਮਿਲੀ, ਉਹ ਕਹਿੰਦਾ ਤੇਰੇ ਨਾਲੋਂ ਵੱਡੀ ਕੋਠੀ ਮੇਰੀ ਹੈ, ਮੈਂ ਤੇ ਜਾਂਦਾ ਹੀ ਨਹੀਂ ਗੁਰਦੁਆਰੇ ਨਾਲ ਰੱਬ ਨੂੰ ਮੰਨਣਾ, ਕਮਾਲ ਹੋ ਗਈ। ਤੂੰ ਕਹਿੰਦਾ ਮੈਨੂੰ ਤੇ ਪੁੱਤਰ ਮਿਲਿਆ ਗੁਰੂ ਘਰ ਚੋਂ, ਆ ਵੇਖ ਮੈਨੂੰ ਪੁੱਤ ਮਿਲਿਆ, ਉਹ ਕਹਿੰਦਾ ਮੈਂ ਰੱਬ ਨੂੰ ਰੋਜ਼ ਗਾਲਾਂ ਕੱਢਦਾ, ਤੇਰੇ ਕੋਲ ਇੱਕ ਹੈ ਮੇਰੇ ਦੋ ਨੇ, ਹੋਰ ਬੋਲ ਕੀ ਮਿਲਿਆ, ਕੱਢ ਕੱਢ ਹੋਰ ਕੱਢ ਕੀ ਲੈ ਕੇ ਆਇਆ ਗੁਰਦੁਆਰੇ, ਹੋਰ ਵਿਖਾ ਕੱਢ ਬਾਹਰ। ਫਿਰ ਆਪਣੇ ਵਰਗਾ ਕਹਿੰਦਾ ਮੇਰੇ ਪੁੱਤਰ ਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ, ਉਹ ਕਹੇਗਾ ਮੇਰੇ ਵਾਲਾ ਪਹਿਲਾਂ ਹੀ ਸਾਰਾ ਟੱਬਰ ਬਾਹਰ ਆਇਆ, ਆਖੋ ਸਤਨਾਮ, ਹੋਰ ਕੱਢ ਹੋਰ ਵਿਖਾ। ਤੂੰ ਕਹਿੰਦਾ ਮੇਰੇ ਕੋਲ ਰੱਬ ਦੀ ਕਿਰਪਾ ਨਾਲ 10 ਲੱਖ ਰੁਪਈਆ FD ਕਰਾਈ ਹੋਈ ਆ, ਉਹ ਕਹਿੰਦਾ ਮੇਰੇ ਕੋਲ 50 ਲੱਖ ਹੈ, ਤੂੰ ਕਿਹੜੀਆਂ ਗੱਲਾਂ ਕਰਦਾ, ਰੱਬ ਨੂੰ ਤੇ ਮੈਂ ਗਾਲਾਂ ਕੱਢਦਾ ਮੈਂ ਮੰਨਦਾ ਹੀ ਨਹੀਂ, ਕਿਹੜੀ ਚੀਜ਼ ਵਿਖਾਓਗੇ ਜਿਹੜੀ ਉਹ ਨਹੀਂ ਵਿਖਾ ਸਕਦਾ? ਗੁਰਦੁਆਰੇ ਆਉਣ ਵਾਲੇ ਹੋ ਕਿਹੜੀ ਚੀਜ਼ ਵਿਖਾਓਗੇ? ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੋ ਕਿਹੜੀ ਚੀਜ਼ ਵਿਖਾਓਗੇ? ਤੇਰੇ ਤੋਂ ਦੁੱਗਣੀ ਵਿਖਾ ਦੇਗਾ ਅਗਲਾ, ਰੱਬ ਨੂੰ ਗਾਲਾਂ ਕੱਢਦੇ ਐ, ਕਦੇ ਨਹੀਂ ਚਰਚਾਂ 'ਚ ਵੜੇ, ਕਦੇ ਮੰਦਰਾਂ 'ਚ ਨਹੀਂ ਗਏ, ਕਦੇ ਗੁਰਦੁਆਰਿਆਂ 'ਚ ਨਹੀਂ ਗਏ, ਰੋਜ਼ ਸਵੇਰੇ ਉੱਠ ਕੇ ਉਹਨਾਂ ਦਾ ਨਿਤਨੇਮ ਹੀ ਗਾਲਾਂ ਕੱਢਣਾ ਹੈ ਰੱਬ ਨੂੰ, ਉਹਨਾਂ ਦੇ ਕਾਰਜ ਨਹੀਂ ਰਾਸ ਹੁੰਦੇ, ਉਹਨਾਂ ਦੀ ਫਸਲ ਵਿੱਚ ਮੀਂਹ ਨਹੀਂ ਪੈਂਦਾ, ਬੋਲੋ ਜੀ ਪੈਂਦਾ ਕਿ ਨਹੀਂ ਪੈਂਦਾ, ਝਾੜ ਲੱਗਦਾ ਹੁੰਦਾ ਕਿ ਨਹੀਂ ਹੁੰਦਾ, ਬੋਲੋ, ਸਭ ਕੁਝ ਹੁੰਦਾ ਹੈ, ਫਿਰ ਗੱਲ ਕਿੱਧਰ ਨੂੰ ਗਈ? ਇਸ ਨੁਕਤੇ ਨੂੰ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ, ਹੱਥ ਜੋੜ ਕੇ ਬੇਨਤੀ ਕਰਦਾ ਹੈ। ਜੇ ਗੱਲ ਕਰੋਗੇ ਮਟੀਰੀਅਲ ਦੀ, ਜੇ ਗੱਲ ਕਰੋਗੇ ਪਦਾਰਥਵਾਦ ਦੀ, ਫਿਰ ਜਿੰਨਾ ਉਹ ਵਿਖਾ ਸਕਦੇ ਨੇ ਉਹਨਾਂ ਅਸੀਂ ਨਹੀਂ ਵਿਖਾ ਸਕਦੇ, ਜਿੰਨਾ ਮਟੀਰੀਅਲ ਔਰੰਗਜ਼ੇਬ ਬਾਦਸ਼ਾਹ ਵਿਖਾ ਸਕਦਾ ਹੈ, ਜਿੰਨਾ ਵਜੀਦਾ ਵਿਖਾ ਸਕਦਾ ਸੀ ਮਟੀਰੀਅਲ, ਮੇਰੇ ਮਹਿਲ ਮੇਰੇ ਹਾਥੀ ਮੇਰੇ ਘੋੜੇ ਸਭ ਜਾਂਦੇ, ਉੱਥੇ ਬਸਤਰ ਜਿਹੜੇ ਪਾਏ ਨੇ ਉਹ ਵੀ ਇੱਕੋ ਹੀ ਚੋਲਾ ਹੈ, ਇੱਕ ਹੀ ਦਸਤਾਰ ਹੈ ਸੀਸ ਉੱਤੇ, ਥਰੂ ਥਰੂ ਕਰਦੇ ਐ, ਪਰ ਦੱਸਿਓ ਜੀ ਜਿਹੜੇ ਸਾਹਿਬ ਜਾਂਦੇ, ਜਿਹੜੀ ਦ੍ਰਿੜਤਾ ਵਿਖਾ ਸਕਦੇ ਐ, ਜਿਹੜੀ ਚੰਗਿਆਈ ਵਿਖਾ ਸਕਦੇ ਐ, ਜਿਹੜੇ ਗੁਣ ਵਿਖਾ ਸਕਦੇ ਐ, ਉਹ ਗੁਣ ਵਜੀਦਾ ਨਹੀਂ ਵਿਖਾ ਸਕਦਾ। ਧਿਆਨ ਨਾਲ ਸੁਣਿਓ, ਤੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੇੜਾ ਹੈ ਜਿਹੜਾ ਗੁਰੂ ਦੇ ਆ ਸਿੱਖਾ, ਜਿਹੜਾ ਤੈਨੂੰ ਗੁਰੂ ਘਰ ਚੋਂ ਮਿਲਿਆ ਹੈ, ਉਹ ਤੈਨੂੰ ਰੱਬ ਨੂੰ ਨਾ ਮੰਨਣ ਵਾਲਾ ਨਹੀਂ ਵਿਖਾ ਸਕਦਾ। ਜਿਹੜੀ ਤੈਨੂੰ ਗੁਰੂ ਸਾਹਿਬ ਨੇ ਫੈਸਲੇ ਲੈਣ ਵਾਲੀ, ਚੰਗੇ ਚੰਗੇ ਫੈਸਲੇ ਲੈਣ ਵਾਲੀ ਮੱਤ ਦਿੱਤੀ ਹੈ, ਉਹ ਤੈਨੂੰ ਰੱਬ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਾਲਾ ਵਿਖਾ ਨਹੀਂ ਸਕਦਾ, ਉਹ ਮਨ ਦੀ ਸ਼ਾਂਤੀ ਨਹੀਂ ਵਿਖਾ ਸਕਦਾ। ਕੋਠੀ ਵਿਖਾ ਦੇਗਾ ਮੈਨੂੰ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ, ਤੂੰ ਪ੍ਰਾਪਰਟੀ ਵਿਖਾ ਦੇਗਾ ਮੈਨੂੰ, ਪੁੱਤ ਵਿਖਾ ਦੇਗਾ ਮੈਨੂੰ, ਪਰ ਆ ਵਿਖਾ ਗੁਰੂ ਗੋਬਿੰਦ ਸਿੰਘ ਵਾਂਗੂ ਕੰਡਿਆਂ ਦੀ ਸੇਜ ਵਿਛਾ ਕੇ ਤੇ ਰੱਬ ਦਾ ਭਾਣਾ ਮੰਨ ਕੇ ਹੱਸਦਾ ਹੱਸਦਾ ਚਿਹਰਾ ਵਿਖਾ, ਇਹ ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਅਕਲ ਸਿੰਘੋ, ਕਦੇ ਵੀ ਤੁਹਾਨੂੰ ਰੱਬ ਨੂੰ ਨਾ ਮੰਨਣ ਵਾਲਾ ਬੰਦਾ ਮਿਲ ਸਕਦਾ ਹੈ ਜ਼ਿੰਦਗੀ 'ਚ? ਤੁਹਾਨੂੰ ਉਹ ਬੰਦੇ ਮਿਲ ਸਕਦੇ ਨੇ ਜ਼ਿੰਦਗੀ 'ਚ ਜਿਹੜੇ ਰੱਬ ਨੂੰ ਨਹੀਂ ਮੰਨਦੇ? ਮਿਲਣਗੇ, ਕੀ ਵਿਖਾਏਗਾ? ਜੇ ਪੁੱਤ ਵਿਖਾਏਗਾ ਅਗਲੇ ਨੇ ਦੋ ਕਰ ਦੇਣੇ ਨੇ ਅੱਗੇ, ਕੋਠੀ ਵਿਖਾਏਗਾ ਤੇਰੇ ਤੋਂ ਵੱਡੀ ਬਣਾ ਕੇ ਵਿਖਾਈ ਬੈਠਾ ਅਗਲਾ, ਜ਼ਮੀਨਾਂ ਵਿਖਾਓਗੇ ਡਬਲ ਵਿਖਾਉਣਗੇ ਅਗਲੇ, ਜੇ ਵੀਜ਼ੇ ਵਿਖਾਓਗੇ ਡਬਲ ਵਿਖਾਉਣਗੇ, ਇੱਕੋ ਹੀ ਚੀਜ਼ ਹੈ ਆ ਜਿਹੜੀ ਅਕਲ ਲੈ ਕੇ ਜਾਏਗਾ ਇਹ ਉਹਦੇ ਕੋਲ ਨਹੀਂ ਹੋਣੀ।
ਸਤਿ ਸ੍ਰੀ ਅਕਾਲ।
ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਕਲ ਦਿੰਦੇ ਆ, ਜਿਹੜੀ ਸਮਝ ਦਿੰਦੇ ਆ, ਜਿਹੜੀ ਮਤ ਦਿੰਦੇ ਆ, ਗੁਰ ਕੀ ਮਤ ਤੂੰ ਲਿਹੇ ਇਆਣੇ ਭਗਤ ਬਿਨਾ। ਹੁਣ ਦੱਸੋ ਜਵਾਬ ਦਿਓ ਬਈ, ਜਿਹੜੇ ਗੁਣ ਨੇ ਦੱਸੋ ਜੀ ਝੋਲੀ ਚ ਪੈਂਦੇ ਨੇ ਕਿੱਥੇ ਪੈਂਦੇ ਨੇ? ਮਤ ਚ। ਆ ਖਜ਼ਾਨਾ ਜਿਹੜਾ ਗੁਰੂ ਜੀ ਕਹਿੰਦੇ ਨੇ ਵੀ ਹਰੀ ਦੇ ਧਨ ਦਾ ਜਿਹੜਾ ਤੂੰ ਭੰਡਾਰ ਭਰਨਾ ਹੈ, ਇਹ ਤੇ ਇੱਥੇ ਭਰਨਾ ਪੈਂਦਾ, ਦਿਮਾਗ 'ਚ ਭਰਨਾ ਪੈਣਾ, ਅੰਦਰ ਭਰਨਾ ਪੈਣਾ, ਸੁਰਤ ਵਿੱਚ ਭਰਨਾ ਪੈਣਾ ਨਾ ਭਾਈ, ਅਕਲ ਲੈਣੀ ਪੈਣੀ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਣਾ ਪੈਣਾ ਹੈ। ਐਸੀ ਸਮਝ ਬਣ ਜਾਂਦੀ ਹੈ, ਐਸੀ ਮਤ ਬਣ ਜਾਂਦੀ ਹੈ, ਕਮਾਲ ਦਾ ਬਣਾ ਦੇਣਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ। ਖੜ ਖੜ ਵੇਖਦੀ ਹੈ ਦੁਨੀਆ ਯਾਰ, ਇੰਨੇ ਵਧੀਆ ਫੈਸਲੇ, ਐਸੀ ਵਧੀਆ ਸੋਚ, ਇੰਨੀ ਵਧੀਆ ਘਾੜਤ ਘੜੀ ਹੈ, ਤਿੱਥੇ ਘੜੀ ਹੈ, ਸੁਰਤ ਮਤ ਮਨ ਬੁੱਧ ਘੜੇ ਗਏ, ਪਰ ਜੇ ਟਿਕ ਕੇ ਸੁਣੇ ਤਾਂ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਿਆ ਜਾਵੇ। ਜੇ ਕੋਈ ਬੰਦਾ ਨਾ, ਬੇਨਤੀ ਅੱਗੇ ਵੀ ਕਰੀਦੀ ਹੈ ਨਾ, ਵੀ ਲੱਕੜ ਤਰਖਾਣ ਦੇ ਹੱਥਾਂ ਚੋਂ ਛਡਾ ਛਡਾ ਕੇ ਨਾ ਭੱਜੇ, ਲੱਕੜੀ ਨੂੰ ਕਮਾਲ ਦਾ ਬਣਾ ਦੇਗਾ ਉਹ, ਬਾਜ਼ਾਰਾਂ 'ਚ ਵਿਕਦੀ ਹੈ ਲੱਕੜੀ ਮਹਿੰਗੀ, ਖਡੌਣਾ ਜਿਹਾ ਬਣਾ ਦਿੰਦਾ, ਹੁੰਦੀ ਤੇ ਲੱਕੜੀ ਹੈ, ਪੰਜ ਪੰਜ ਹਜ਼ਾਰ ਦੀ ਚੀਜ਼ ਬਣਾ ਦਿੰਦਾ ਹੈ, ਪਰ ਤਰਖਾਣ ਦੇ ਹੱਥ ਚੋਂ ਛਡਾ ਕੇ ਨਾ ਭੱਜੇ, ਕਮਾਲ ਦਾ ਬਣਾ ਦੂ। ਲੋਹਾਰ ਦੇ ਹੱਥ ਚੋਂ ਲੋਹਾ ਛਡਾ ਕੇ ਨਾ ਭੱਜੇ, ਨਟ ਬੋਲਟ ਬਣਾ ਦੇਣਾ, ਇੱਕ ਇੱਕ ਨਟ ਦਸ ਦਸ ਹਜ਼ਾਰ ਦਾ ਹੈ। ਕੱਪੜਾ ਟੇਲਰ ਦੇ ਹੱਥਾਂ ਚੋਂ ਛਡਾ ਕੇ ਨਾ ਭੱਜੇ, ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣ ਜਾਏਗਾ। ਸੋਨਾ ਸੁਨਾਰ ਦੇ ਹੱਥਾਂ ਚੋਂ ਛਡਾ ਕੇ ਨਾ ਭੱਜੇ, ਉਹ ਸਿੱਖਾ ਗੁਰੂ ਤੋਂ ਛਡਾ ਛਡਾ ਨਾ ਭੱਜਿਆ ਕਰ, ਤੈਨੂੰ ਕਮਾਲ ਦਾ ਬਣਾ ਦੇਣਗੇ, ਬਹਿਣਾ ਸਿੱਖ ਲਾ। ਜਿਸ ਪਾਸ ਬੈਠਿਆ ਸਭਨਾ ਦਾ ਸੋਹਣਾ ਲੱਗੇਗਾ, ਬਹਿ ਤੇ ਸਹੀ ਕੋਲ ਸੱਜਣ ਸੱਚਾ ਪਾਤਸ਼ਾਹ। ਪੜ੍ਹਦੇ ਆ, ਪੜ੍ਹੋ ਲੋ, ਚਲੋ ਬੋਲ ਕੇ ਪੜ੍ਹੋ। ਸੱਜਣ
ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦੇ ਸਹਾ, ਜਿਸ ਪਾਸ ਬਹਿਠਿਆ ਸੋਹੀਏ, ਸਭਨਾ ਦਾ ਵੇਸਾ।
ਜਿਹਦੇ ਕੋਲ ਬਹਿ ਕੇ ਸੋਹਣੇ ਲੱਗਣ ਲੱਗ ਜਾਈਦਾ ਹੈ। ਇੱਧਰ ਧਿਆਨ ਰੱਖਿਓ, ਵੇਖੋ ਨਾ ਮਾੜਾ ਜਿਹਾ ਹਿੱਲਦਾ ਨਾ ਕੋਈ, ਵੇਖੋ ਸਭ ਦਾ ਧਿਆਨ ਹਿੱਲਦਾ, ਤਾਂ ਕਰਕੇ ਬੇਨਤੀ ਕਰੀ ਦੀ ਵੀ ਐਂ ਇਕਾਗਰਤਾ ਰੱਖਿਓ। ਜਿਹਦੇ ਕੋਲ ਬਹਿ ਕੇ ਸੋਹਣੇ ਬਣ ਜਾਣਾ ਜੀ, ਕਮਾਲ ਦੇ ਬਣ ਜਾਣਾ। ਬੇਵਿਸ਼ਵਾਸੀ ਹੈ ਜਿਨ੍ਹਾਂ ਦੀ, ਉਹ ਵੀ ਵਿਸ਼ਵਾਸ ਕਰਨ ਲੱਗ ਜਾਣਗੇ ਜਦੋਂ ਸੋਹਣੇ ਬਣਾਂਗੇ, ਵਿਚਾਰ ਸੋਹਣੇ ਹੋਣਗੇ, ਫੈਸਲੇ ਸੋਹਣੇ ਹੋਣਗੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕਰ ਦੇਣੀ ਹੈ। ਇਸ ਕਰਕੇ ਮੇਰੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਸਭ ਨੂੰ ਬੇਨਤੀ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜ੍ਹਿਆ ਕਰੋ। ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕਮਾਲ ਦਾ ਹੈ। ਅਬ ਮੋਹਿ ਜੀਵਨ ਪਦਵੀ ਪਾਈ, ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ ਆਪਾਂ ਵੀ ਅਸਲੀ ਪਦਵੀ ਪ੍ਰਾਪਤ ਹੋ ਗਈ, ਅਸਲੀ ਪਦਵੀ ਜਿਹਦੇ ਤੇ ਪਹੁੰਚਣਾ ਚਾਹੀਦਾ ਸੀ। ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਣਾਈ। ਪਰਮਾਤਮਾ ਨਾਲ ਪਿਆਰ ਪਿਆ, ਸੰਗਤ ਵਿੱਚ ਆਉਣ ਕਰਕੇ ਅਸਲੀ ਪਦਵੀ ਪ੍ਰਾਪਤ ਹੋ ਗਈ। ਜੇ ਸੰਗਤ ਵਿੱਚ ਆ ਕੇ ਸੋਹਣੇ ਕਰਮ ਕਰੀਏ, ਸੋਹਣਾ ਜੀਵਨ ਬਣਾਈਏ, ਇਹ ਨਹੀਂ, ਕਈ ਬੰਦੇ ਇਦਾਂ ਦੇ ਵੀ ਹੁੰਦੇ ਆ ਨਾ, ਵੇਖਿਓ ਧਿਆਨ ਦਿਓ ਸਿੰਘੋ, ਕਈ ਬੰਦੇ ਕਹਿੰਦੇ ਆ ਵੀ ਸ਼ਰਾਬ ਤੇ ਪੀਂਦੇ ਨਹੀਂ ਅਸੀਂ, ਤੰਬਾਕੂ ਤੇ ਅਸੀਂ ਖਾਂਦੇ ਨਹੀਂ, ਸਿਗਰਟ ਨਹੀਂ ਪੀਂਦੇ, ਨਸ਼ਾ ਕੋਈ ਨਹੀਂ ਕਰਦੇ, ਮਾੜਾ ਕੰਮ ਕੋਈ ਨਹੀਂ ਕਰਦੇ। ਦੱਸਿਓ ਜੀ ਭਲਾ, ਜਵਾਬ ਦਿਓ ਸਿੰਘੋ, ਤੁਹਾਡੇ ਘਰਾਂ 'ਚ ਮੱਝਾਂ ਬੱਜੀਆਂ, ਮੱਝਾਂ ਸ਼ਰਾਬ ਪੀਂਦੀਆਂ, ਕੁੱਤੇ ਸ਼ਰਾਬ ਪੀਂਦੇ, ਕੁੱਤੇ ਚੋਰੀ ਕਰਦੇ, ਇਹ ਕੰਮ ਤੇ ਉਹ ਵੀ ਨਹੀਂ ਕਰਦੇ। ਪਸ਼ੂ ਵੀ ਨਹੀਂ ਇਹ ਕੰਮ ਕਰਦੇ ਆਪਾਂ ਜੇ ਕਹੀਏ ਨਾ ਬੰਦਾ ਇਸ ਗੱਲ ਦਾ ਮਾਣ ਨਾ ਕਰੇ ਆਪਣੀ ਚੰਗਿਆਈ ਦਾ ਵੀ ਮੈਂ ਤੇ ਚੰਗਾ ਬਹੁਤ ਆ ਮੈਂ ਕਿਹੜਾ ਮਾੜਾ ਕੰਮ ਕਰਨਾ ਕੋਈ ਬੜੇ ਬੰਦੇ ਇਦਾਂ ਦੇ ਹੈ ਨਹੀਂ ਜਿਹੜੇ ਆਮ ਹੀ ਇਹ ਕਹਿ ਦਿੰਦੇ ਨੇ ਮੈਂ ਕਿਹੜਾ ਕੋਈ ਮਾੜਾ ਕੰਮ ਕਰਦਾ ਤੇ ਮਾੜਾ ਕੰਮ ਤੇ ਪਸ਼ੂ ਵੀ ਨਹੀਂ ਕਰਦੇ ਫਿਰ ਪਰ ਗੁਰੂ ਜੀ ਦਾ ਬਚਨ ਪੜ੍ਹਦੇ ਹੋ ਨਾ ਪਸ਼ੂ ਮਿਲੇ ਚੰਗਿਆਈਆਂ ਬੋਲੋ ਖੜਖਾ ਹੈ ਪੜੋ ਅੰਮ੍ਰਿਤ ਦੇ ਉਹ ਭਾਈ ਜੇ ਸੱਚ ਨਾਲ ਨਹੀਂ ਜੁੜਿਆ ਜੇ ਜ਼ਿੰਦਗੀ ਵਿੱਚ ਨਾਮ ਨਹੀਂ ਨਾਮ ਨਾਲ ਨਹੀਂ ਜੁੜਿਆ ਜੇ ਤੂੰ ਵੱਖਰਾ ਕੁਝ ਨਾ ਕੀਤਾ ਤੇ ਐਵੇਂ ਕਿਉਂ ਮਾਨ ਕਰਦਾ ਹੈ ਜੇ ਤੂੰ ਕਹਿੰਦਾ ਮੈਂ ਸ਼ਰਾਬਾਂ ਨਹੀਂ ਪੀਂਦਾ ਮੈਂ ਨਸ਼ੇ ਨਹੀਂ ਕਰਦਾ ਮੈਂ ਚੋਰੀ ਨਹੀਂ ਕਰਦਾ ਮੈਂ ਇਹ ਕੰਮ ਤੇ ਪਸ਼ੂ ਵੀ ਨਹੀਂ ਕਰਦੇ ਪਸ਼ੂ ਕੀ ਪਸ਼ੂ ਕਿਹੜਾ ਇਹ ਕੰਮ ਕਰਦੇ ਆ ਜਰਾ ਸੋਚ ਕੇ ਵੇਖੋ ਵੀ ਸਾਡੇ ਘਰ 'ਚ ਜਿਹੜੀ ਮੱਝ ਵੱਜੀ ਉਹਨੇ ਕਿਹੜਾ ਪਾਪ ਕੀਤਾ ਮੈਂ ਆਪਾਂ ਤੇ ਨਹੀਂ ਵੇਖਿਆ 15 ਸਾਲ ਦੀ ਵੱਜੀ ਹੈ ਉਹਨੇ ਕਿਹੜਾ ਮਾੜਾ ਕੰਮ ਕੀਤਾ ਮਾੜਾ ਕੰਮ ਕੀ ਕੀਤਾ ਮੱਝ ਨੇ ਕੀ ਮਾੜਾ ਕੰਮ ਕੀਤਾ ਜੇ ਮੈਂ ਕਹਾਂ ਵੀ ਮੈਂ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਫਿਰ ਮੱਝ ਨੇ ਵੀ ਨਹੀਂ ਕੀਤਾ ਫਿਰ ਤੇ ਬਰਾਬਰ ਹੀ ਹੋਏ ਸਵਾਦ ਤੇ ਤਾਂ ਸੀ ਤੂੰ ਚੰਗਾ ਕੀ ਕੀਤਾ ਇਸ ਚੀਜ਼ ਦਾ ਮਾਣ ਨਾ ਕਰੀਏ ਵੀ ਅਸੀਂ ਮਾੜਾ ਕੰਮ ਕੋਈ ਨਹੀਂ ਕਰਦੇ ਹੰਕਾਰ ਨਾ ਕਰੀਏ ਇਸ ਚੀਜ਼ ਦਾ ਜੇ ਤੂੰ ਕਹੇਗਾ ਮੈਂ ਚੋਰੀ ਨਹੀਂ ਕਦੀ ਕੀਤੀ ਸਾਡੇ ਘਰ ਦਾ ਕੁੱਤਾ ਕਹੇਗਾ ਮੈਂ ਕਿਹੜਾ ਕਦੇ ਕੀਤੀ ਹੈ ਜੇ ਤੂੰ ਕਹੇਗਾ ਵੀ ਮੈਂ ਤੇ ਮਾੜਾ ਕੰਮ ਕੋਈ ਨਹੀਂ ਕੀਤਾ ਮੈਂ ਵੀ ਨਹੀਂ ਕੀਤਾ ਬਸ ਜਿਹੋ ਜਿਹੀ ਰੋਟੀ ਦਿੰਦੇ ਹੋ ਖਾ ਲੈਂਦਾ ਸਾਰਾ ਦਿਨ ਭੌਂਕੀ ਜਾਂਦਾ ਤੁਹਾਡੀ ਰਾਖੀ ਰੱਖਦਾ ਮੈਂ ਕਿਹੜਾ ਮਾੜੇ ਕੰਮ ਕੀਤੇ ਹੈ ਫਿਰ ਤੇਰੇ ਬਰਾਬਰ ਹੀ ਆ ਮੈਂ ਵੱਖਰਾ ਤੂੰ ਕਿਵੇਂ ਹੋਇਆ ਬੰਦਾ ਅਲੱਗ ਕਿਵੇਂ ਹੁੰਦਾ ਹੈ ਜੀ ਕਰਨਾ ਕੀ ਚਾਹੀਦਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬੰਦਾ ਸੱਚ ਨਾਲ ਜੁੜ ਕੇ ਨਾਮ ਨਾਲ ਜੁੜ ਕੇ ਮਾਲਕ ਦੀ ਹੋਂਦ ਨਾਲ ਜੁੜ ਕੇ ਰੱਬ ਵਰਗਾ ਹੋਵੇ ਸੱਚ ਵਿੱਚ ਲੀਨ ਹੋਵੇ ਸੱਚ ਵਿੱਚ ਇਕਮਿਕ ਹੋਵੇ ਤਾਂ ਗੱਲ ਬਣੇ ਪੜੋ ਪਸ਼ੂ ਮਿਲੇ ਚੰਗਿਆਈਆਂ
ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ
ਜੇ ਸੱਚ ਨਾਲੋਂ ਟੁੱਟੇ ਹੋਏ ਆ ਫਿਰ ਤੇ ਪਸ਼ੂ ਚੰਗੇ ਨੇ ਕੱਖ ਫੱਟਾ ਖਾ ਕੇ ਦਿੰਦੇ ਦੁੱਧ ਨੇ ਸਾਡੇ ਨਾਲੋਂ ਤੇ ਸਗੋਂ ਚੰਗੇ ਹੋਣਗੇ ਉਹ ਸਾਡੇ ਨਾਲੋਂ ਤੇ ਜੇ ਆਪਾਂ ਮਾਨ ਕਰਕੇ ਬਹਿ ਜਾਈਏ ਇੱਕ ਕਦਮ ਅੱਗੇ ਹੀ ਨੇ ਉਹ ਕੱਖ ਫੱਟਾ ਖਾ ਕੇ ਦੁੱਧ ਦਿੰਦੇ ਆ ਇਹਨਾਂ ਗੱਲਾਂ ਦਾ ਕਦੇ ਪਿਆਰਿਓ ਮਾਨ ਨਾ ਕਰੀਏ ਇਸ ਕਰਕੇ ਅਸਲੀ ਪਦਵੀ ਪ੍ਰਾਪਤ ਕਰਨੀ ਹੈ ਤਾਂ ਗੱਲ ਬਣੇਗੀ ਵੇਖੋ ਤਾਂ ਗੱਲ ਬਣੇਗੀ ਲੋ ਪੜੋ ਅਬ ਮੋਹੇ ਜੀਵਨ ਪਦਵੀ ਪਾਈ
ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ
ਇੱਕ ਪਰਮਾਤਮਾ ਨਾਲ ਜੁੜ ਗਿਆ ਸੰਗਤ ਵਿੱਚ ਆਉਣ ਕਰਕੇ ਸੰਗਤ ਵਿੱਚ ਆਉਣ ਕਰਕੇ ਸੰਤਨ ਕੀ ਸ਼ਰਣਾਈ ਆਉਣ ਕਰਕੇ ਅਸਲੀ ਪਦਵੀ ਪਾਈ ਹੈ ਅਸਲੀ ਨਹੀਂ ਤੇ ਪਸ਼ੂ ਬਣੇ ਫਿਰਦੇ ਸੀ ਨਰਕ ਵਰਗੀ ਜ਼ਿੰਦਗੀ ਸੀ ਨਰਕ ਵਰਗੀ ਸ਼ੁਰੂ ਵਾਲੀਆਂ ਪੰਕਤੀਆਂ ਪੜਿਓ ਪਿਆਰਿਓ ਵੇਖਿਓ ਨਰਕ ਵਰਗਾ ਜੀਵਨ ਸੀ ਪਰ ਸੰਗਤ ਵਿੱਚ ਆਉਣ ਕਰਕੇ ਅਸਲੀ ਪਦਵੀ ਪ੍ਰਾਪਤ ਹੋਈ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਪਦ ਅੰਤ ਪਰਮ ਗਤ ਪਾਏ ਹਾਂਜੀ
ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ
ਮੇਰ ਹੋ ਗਈ ਮਾਲਕ ਦੀ ਭਾਗ ਖੁੱਲ ਗਏ ਬਖਸ਼ਿਸ਼ ਹੋ ਗਈ ਹਰ ਵੇਲੇ ਸੁਰਤ ਪਰਮਾਤਮਾ ਦੇ ਗੁਣ ਗਾਉਣ ਲੱਗ ਪਈ ਮਨ ਮਨ ਕਰਕੇ ਮਾਲਕ ਦੇ ਗੁਣ ਗਾਉਣ ਲੱਗ ਗਿਆ ਆਪਾਂ ਮਨ ਕਰਕੇ ਕੱਲੀ ਜੀਵ ਨਹੀਂ ਜੀ ਗਾਉਂਦੀ ਹਰ ਵੇਲੇ ਪਰਮਾਤਮਾ ਹਾਜ਼ਰ ਨਾਜ਼ਰ ਲੱਗਦਾ ਹੈ ਪਰਮਾਤਮਾ ਹਾਜ਼ਰ ਨਾਜ਼ਰ ਹੋਣ ਕਰਕੇ ਆ ਸ਼ਬਦ ਵੀ ਗਾਓ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ ਸਾਰੇ ਮਾੜੇ ਕੰਮ ਛੱਡਤੇ ਹੁਣ ਲੋ ਵੇਖਿਓ ਜੀ ਜਿਹੜਾ ਬੰਦਾ ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਉਹ ਬੁਰੇ ਕੰਮ ਨਹੀਂ ਕਰਦਾ ਮਾੜੇ ਕੰਮ ਨਹੀਂ ਕਰਦਾ ਪਰਗ੍ਰਹਿ ਨਹੀਂ ਜਾਂਦਾ ਮਾੜਾ ਨਹੀਂ ਸੁਣਦਾ ਪਰਾਇਆ ਧਨ ਨਹੀਂ ਖਾਂਦਾ ਜਿਹੜਾ ਬੰਦਾ ਰੱਬ ਨੂੰ ਨੇੜੇ ਸਮਝਦਾ ਹੈ ਹਾਜ਼ਰ ਨਾਜ਼ਰ ਸਮਝਦਾ ਹੈ ਉਹਦਾ ਜੀਵਨ ਸੁਧਰਦਾ ਹੈ ਵਿਸਾਖੀ ਦਾ ਮਤਲਬ ਹੀ ਇਹ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਸਜਾਇਆ ਹੈ ਅੰਮ੍ਰਿਤ ਛਕਾਇਆ ਹੈ ਅੰਮ੍ਰਿਤ ਛਕਾਉਣਾ ਕੀ ਹੈ ਬਾਹਰੀ ਖੰਡੇ ਦੀ ਪੌਲ ਛਕ ਲਈ ਪਰ ਮਨ ਪੀਵੈ ਸੁਣ ਸ਼ਬਦ ਵਿਚਾਰਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਸਭ ਨੂੰ ਦੂਜੇ ਤੀਜੇ ਨੂੰ ਭੁੱਲੋ ਇੱਕ ਪਰਮਾਤਮਾ ਜਿਹੜਾ ਹਾਜ਼ਰ ਨਾਜ਼ਰ ਨੂੰ ਹਰ ਵੇਲੇ ਅੰਗ ਸੰਗ ਸਮਝੋ ਨੇੜੇ ਸਮਝੋ ਤੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਉਹ ਫਿਰ ਗਲਤੀਆਂ ਨਹੀਂ ਕਰਦਾ ਸਾਰੇ ਹੀ ਮਾੜੇ ਕੰਮ ਉਹਦੀ ਜ਼ਿੰਦਗੀ ਵਿੱਚੋਂ ਡਿਲੀਟ ਹੋ ਜਾਂਦੇ ਆ ਉਹਦੀ ਸੁਰਤ ਵਿੱਚੋਂ ਮਾੜੇ ਕੰਮ ਖਤਮ ਫੁਰਨੇ ਵੀ ਖਤਮ ਹੋ ਜਾਂਦੇ ਆ ਮਾੜੇ ਕੰਮ ਤੇ ਕੀ ਕਰਦੇ ਨੇ ਉਹਦੇ ਅੰਦਰੋਂ ਮਾੜੇ ਫੁਰਨੇ ਵੀ ਖਤਮ ਹੋ ਜਾਂਦੇ ਆ ਭਾਈ ਫਿਰ ਬੇਨਤੀ ਸੁਣੋ ਜਿਹੜਾ ਬੰਦਾ ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਉਹਨੂੰ ਤੇ ਮਾੜਾ ਫੁਰਨਾ ਵੀ ਨਹੀਂ ਆਉਂਦਾ ਉਹ ਪਤਾ ਕੀ ਕਹਿੰਦਾ ਰੱਬ ਮੇਰੇ ਹਰ ਵੇਲੇ ਨੇੜੇ ਹੈ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ ਉਹ ਹਰ ਵੇਲੇ ਵਾਚ ਕਰਦਾ ਹੈ ਵਾਚਿਆ ਜਾਂਦਾ ਹੈ ਵੇਖਦਾ ਹੈ ਮੈਂ ਗਲਤੀਆਂ ਨਾ ਕਰਾਂ ਹਰ ਵੇਲੇ ਹਾਜ਼ਰ ਸਮਝਦਾ ਪੜੋ ਪੂਰਾ ਸ਼ਬਦ ਸੁਣਿਓ ਧਿਆਨ
ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਔਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੇ ਗੁਰਮੁਖ ਭੇਦ ਵਿਰਲਾ ਕੋਲ ਹੈ ਨਿਕਟ ਨਾ ਦੇਖੇ ਪਰਗ੍ਰਹਿ ਜਾਏ ਦਰਬ ਹਿਰੇ ਮਿਥਿਆ ਕਰ ਖਾਏ
ਆਪਣੀ ਘਰ ਵਾਲੀ ਨੂੰ ਛੱਡ ਕੇ ਜਿਹੜਾ ਬਾਹਰ ਧੱਕੇ ਖਾਂਦਾ ਜਾਂ ਘਰ ਵਾਲੇ ਨੂੰ ਛੱਡ ਕੇ ਜਿਹੜੀ ਬਾਹਰ ਜਾਂਦੀ ਹੈ ਉਹੀ ਜਾਏਗਾ ਜਿਹੜਾ ਰੱਬ ਨੂੰ ਦੂਰ ਸਮਝਦਾ ਹੈ ਇੱਥੇ ਕਿਹੜਾ ਘਰ ਵਾਲੀ ਵੇਖਦੀ ਹੈ ਇੱਥੇ ਕਿਹੜਾ ਘਰ ਵਾਲਾ ਵੇਖਦਾ ਹੈ ਤੇ ਜੇ ਉਹ ਬੀਬੀ ਜਾਂ ਭਰਾ ਕਵੇ ਜੇ ਭਾਈ ਤੇ ਬੀਬੀ ਐਂ ਕਹਿਣ ਵੀ ਚੱਲ ਘਰ ਵਾਲੀ ਨਹੀਂ ਵੇਖਦੀ ਰੱਬ ਤੇ ਵੇਖਦਾ ਹੈ ਫਿਰ ਕਿਵੇਂ ਜਾਏਗਾ ਜੇ ਬੰਦਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੇ ਬੁਰਾਈਆਂ ਜ਼ਿੰਦਗੀ ਚੋਂ ਖਤਮ ਹੀ ਫੇਰ ਹੁੰਦੀਆਂ ਨੇ ਉਹਨਾਂ ਚਿਰ ਨਹੀਂ ਹੁੰਦੀਆਂ ਰੱਬ ਨੂੰ ਹਾਜ਼ਰ ਨਾਜ਼ਰ ਸਮਝੇ ਹਾਂਜੀ
ਭਈ ਠਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਨਿਕਟ ਨਾ ਜਾਣੇ ਬੋਲੇ ਕੂੜ ਮਾਇਆ ਮੋਹ ਮੂਠਾ ਹੈ ਮੂੜ ਅੰਤਰ ਵਸਤੂ ਦੇ ਸੰਤਰ ਜਾਏ ਬਾਜ ਗੁਰੂ ਹੈ ਪਰਮ ਪੁਲਾਏ ਜਿਸ ਮਸਤਕ ਕਰਮ ਲਿਖਿਆ ਨਿਲਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ
ਹਾਜ਼ਰ ਸਮਝਦੇ ਨੇ ਜਿਹੜੇ ਉਹ ਗਲਤੀ ਨਹੀਂ ਕਰਦੇ ਜਿਹੜੇ ਬੰਦੇ ਰੱਬ ਨੂੰ ਦੂਰ ਸਮਝਦੇ ਆ ਨਾ ਇੱਧਰ ਧਿਆਨ ਦਿਓ ਸਿੰਘੋ ਜਰਾ ਸੁਸਤੀ ਜੀ ਲਾਈਏ ਕਾਇਮ ਜੇ ਹੋਵੋ ਜਰਾ ਵੇਖਿਓ ਜਿਹੜੇ ਬੰਦੇ ਰੱਬ ਨੂੰ ਦੂਰ ਸਮਝਦੇ ਐ ਆਪਣੇ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ ਚਲੋ ਸਿੱਧੀਆਂ ਜੀਆਂ ਗੱਲਾਂ ਕਰੀਏ ਆਪਣੇ ਦੇਸ਼ ਵਿੱਚ ਭ੍ਰਿਸ਼ਟਾਚਾਰ ਹੈ ਇੱਥੇ ਤੇ ਚਲੋ ਕੰਮ ਹੀ ਇਦਾਂ ਦੇ ਦੋ ਨੰਬਰ ਦੇ ਬਥੇਰੇ ਚੱਲਦੇ ਆ ਸਾਡੇ ਭਾਰਤ ਦਾ ਸਿਸਟਮ ਹੀ ਇਦਾਂ ਦਾ ਪਰ ਜਿਹੜੇ ਵਿਦੇਸ਼ਾਂ ਵਿੱਚ ਗਏ ਐ ਉੱਥੇ ਭ੍ਰਿਸ਼ਟਾਚਾਰ ਖਤਮ ਹੋ ਗਿਆ। ਮਾਫ ਕਰਨਾ ਮੈਂ ਹਜ਼ਾਰਾਂ ਨਹੀਂ ਜੀ ਲੱਖਾਂ ਬੰਦਿਆਂ ਨੂੰ ਬਾਹਰਲਿਆਂ ਦੇਸ਼ਾਂ 'ਚ ਮਿਲਿਆ ਤੇ ਹਜ਼ਾਰਾਂ ਬੰਦਿਆਂ ਨੂੰ ਪਰਸਨਲੀ ਜਾਣਦਾ। ਭ੍ਰਿਸ਼ਟਾਚਾਰ ਅੰਦਰ ਸੀ ਤੇ ਨਾਲ ਹੀ ਲੈ ਗਏ ਐ। ਉਹਨਾਂ ਦੇਸ਼ਾਂ ਵਿੱਚ ਜਾ ਕੇ ਵੀ ਧੋਖਾ ਕਰੀ ਜਾਂਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਮੀਗ੍ਰੇਸ਼ਨ ਵਿੱਚ ਧੋਖੇ ਹੋ ਰਹੇ, ਭੈਣਾਂ ਭਰਾਵਾਂ ਦੇ ਵਿਆਹ ਕਰ ਕਰਕੇ ਲੈ ਜਾਂਦੇ ਆ। ਪੱਕੇ ਹੋਣ ਮਾਰੇ ਕੀ ਕਰਨਾ ਪੈਂਦਾ। ਟੈਕਸਾਂ ਦੇ ਵਿੱਚੋਂ ਚੋਰੀਆਂ ਹੋ ਰਹੀਆਂ ਨੇ ਕਿਉਂਕਿ ਇਹ ਬੇਈਮਾਨੀ, ਇਹ ਭ੍ਰਿਸ਼ਟਾਚਾਰ ਤੇ ਸਾਡੇ ਅੰਦਰ ਹੈ। ਅੰਦਰੋਂ ਭ੍ਰਿਸ਼ਟਾਚਾਰ ਖਤਮ ਬੰਦੇ ਦੇ ਉਦੋਂ ਹੁੰਦਾ ਹੈ ਜਦੋਂ ਸਤਿਗੁਰੂ ਨੂੰ ਗਿਆਨ ਨਾਲ, ਸਤਿਗੁਰਾਂ ਦੇ ਸੱਚੇ ਗਿਆਨ ਨਾਲ ਰੱਬ ਨੂੰ ਨੇੜੇ ਸਮਝੇ। ਸਾਡੇ ਤੇ ਸਰਕਾਰਾਂ ਦਾ ਸਿਸਟਮ ਇਦਾਂ ਦਾ, ਬਾਹਰ ਤੇ ਸਰਕਾਰਾਂ ਵੀ ਚੰਗੀਆਂ ਨੇ, ਬਾਹਰਲੀਆਂ ਦਾ ਸਿਸਟਮ ਵੀ ਵਧੀਆ, ਟੈਕਸ ਲੋਕ ਭਰਦੇ ਨੇ, ਹਰ ਚੀਜ਼ ਸਹੂਲਤ ਵੀ ਮਿਲਦੀ ਹੈ, ਦਵਾਈ ਵੀ ਫ੍ਰੀ ਹੈ, ਡਾਕਟਰੀ ਵੀ ਉੱਥੇ, ਸਾਰਾ ਇਲਾਜ ਵੀ ਫ੍ਰੀ ਹੈ, ਐਜੂਕੇਸ਼ਨ ਵੀ ਫ੍ਰੀ ਹੈ ਉੱਥੇ। ਪਰ ਫਿਰ ਵੀ ਉੱਥੇ ਲੋਕ ਇਹ ਕੰਮ ਕਰਦੇ ਆ, ਸਾਡੇ ਨਾਲ ਹੈ। ਮੈਂ ਅੱਜ ਪੜ੍ਹਦਾ ਸੀ ਇੱਕ, ਨਾ ਸੁਣਿਓ, ਸਕੂਲ ਦੇ ਵਿੱਚ ਫੋਟੋਆਂ ਖਿੱਚਦੇ ਨੇ ਨਾ, ਫੋਟੋਗ੍ਰਾਫੀ ਹੋਣੀ ਹੈ ਬੱਚਿਆਂ ਦੀ, ਤੇ ਉਹ ਕਹਿੰਦੇ ਵੀ ਇੱਥੇ ਧਿਆਨ ਨਾਲ ਸੁਣਿਓ, ਉਹ ਕਹਿੰਦੇ ਬੱਚਿਓ, ਉਹ ਕੈਮਰੇ ਵਾਲੇ ਨੂੰ ਸੱਦਿਆ ਪ੍ਰਿੰਸੀਪਲ ਨੇ, ਸਕੂਲ ਦੇ ਪ੍ਰਿੰਸੀਪਲ ਨੇ ਸੱਦਿਆ ਉਹਨੂੰ ਕੈਮਰੇ ਵਾਲੇ ਨੂੰ ਸੱਦ ਕੇ, ਕਹਿੰਦਾ ਵੀ ਇਹ ਦੱਸ ਬਈ ਕਿੰਨੇ ਰੁਪਈਏ ਲਏਗਾ ਇੱਕ ਫੋਟੋ ਦੇ, ਵੀ ਇਕੱਲੇ ਇਕੱਲੇ ਬੱਚੇ ਦੀ ਫੋਟੋ ਖਿਚਾਣੀ ਹੈ, ਗਰੁੱਪ ਫੋਟੋ ਖਿੱਚਣੀ ਹੈ, ਇੱਕ ਇੱਕ ਫੋਟੋ ਇੱਕ ਇੱਕ ਬੱਚੇ ਨੂੰ ਦੇਣੀ ਹੈ, ਵੀ ਦੱਸ ਬਈ। ਉਹ ਕਹਿੰਦਾ ਜੀ 30 ਰੁਪਈਏ ਲਵਾਂਗਾ। ਕਹਿੰਦਾ ਨਹੀਂ ਨਹੀਂ, 20 ਤੋਂ 1 ਰੁਪਈਆ ਵੱਧ ਨਹੀਂ ਦੇਣਾ, ਕਿੰਨੇ ਬੱਚੇ ਜਾਣੇ, ਕਿੰਨੇ ਬੱਚਿਆਂ ਨੇ ਫੋਟੋ ਲੈਣੀ ਹੈ, 20 ਰੁਪਈਆਂ ਤੋਂ 1 ਰੁਪਈਆ ਵੱਧ ਨਹੀਂ ਦੇਣਾ। ਚਲੋ ਜੀ, ਉਹ ਕਹਿੰਦਾ ਚਲੋ ਜੀ, ਫੋਟੋਗ੍ਰਾਫਰ ਪ੍ਰਿੰਸੀਪਲ ਨੂੰ ਕਹਿੰਦਾ ਜੀ 20 ਰੁਪਈਏ ਦੇ ਦਿਓ। ਪ੍ਰਿੰਸੀਪਲ ਨੇ ਸੋਚਿਆ ਵੀ ਚੱਲ 20 ਇਹਨੇ ਲੈਣੇ ਨੇ, ਆਪਾਂ ਗਾਂ। ਟੀਚਰਾਂ ਨੂੰ ਬੁਲਾਇਆ ਉਹਨੇ ਸਾਰਿਆਂ ਨੂੰ, ਟੀਚਰਾਂ ਨੂੰ ਕਹਿੰਦਾ 40 ਰੁਪਈਏ ਕਹਿ ਦਿਓ ਇਕੱਲੇ ਇਕੱਲੇ ਬੱਚੇ ਨੂੰ, ਹੋ ਗਿਆ 20 ਦਾ ਘਪਲਾ। ਕਹਿੰਦੇ 40 ਰੁਪਈਏ ਕਹਿ ਦਿਓ। ਉਹ ਬੱਚੇ ਟੀਚਰ ਜਿਹੜੇ ਸੀ ਉਹ ਕਹਿੰਦੇ ਵੀ, ਸਾਰੇ ਟੀਚਰਾਂ ਨੇ ਫੈਸਲਾ ਕੀਤਾ ਵੀ ਆਪਾਂ ਵੀ ਤੇ ਸਮੋਸੇ ਖਾਣੇ ਆ। ਪ੍ਰਿੰਸੀਪਲ ਨੇ 40 ਕਹਿਤੇ, ਉਹਨਾਂ ਨੇ ਬੱਚੇ ਸੱਦ ਲਏ, ਕਹਿੰਦੇ ਭਾਈ 60-60 ਲੈ ਕੇ ਆਇਓ। ਤੇ ਬੱਚੇ ਕਹਿੰਦੇ ਵੀ ਜੇ ਇਹ ਸਮੋਸੇ ਖਾਣਗੇ ਅਸੀਂ ਕਿਹੜਾ ਘਾਟਾ। ਉਹ ਜਾ ਕੇ ਆਪਣੀ ਮੰਮੀ ਨੂੰ ਕਹਿੰਦੇ, ਮੰਮੀ ਜੀ, ਕਹਿੰਦੇ ਹਾਂ, ਕਹਿੰਦੇ 100 ਰੁਪਈਆ ਮੰਗਾਇਆ। ਕਹਿੰਦੀ ਮਰ ਜਾਣੇ, ਵੇਖ ਲਓ ਟੀਚਰਾਂ ਦੀ ਹੱਦ ਹੋਈ ਵੀ ਘਰ ਵਾਲੇ ਦਿਓ ਜੀ 200 ਰੁਪਈਆ ਮੁੰਡੇ ਨੂੰ ਦੇਣਾ। ਘਰ ਵਾਲੀ ਨੇ ਘਰ ਵਾਲੇ ਤੋਂ 200, ਉਹਨੂੰ ਪਤਾ ਮੈਨੂੰ 100 ਦੀ ਕੁੰਡੀ ਮੈਂ ਲਾ ਲਾ। ਇਹ ਸਾਡੇ ਖੂਨ ਚ ਵੜ ਗਿਆ ਇਹ ਚੀਜ਼ਾਂ ਸਾਡੇ। ਹੁਣ ਠੀਕ ਹੋਇਆ ਕੰਮ, ਮੈਂ ਬਾਣੀ ਦੀ ਵਿਚਾਰ ਕਰਦਾ ਫਿਰ ਨਹੀਂ ਸੁਣਦੇ। ਲੈ ਹੁਣ ਠੀਕ ਨਹੀਂ ਲੱਗਦਾ ਤੁਹਾਨੂੰ? ਹੁਣ ਆਹ ਗੱਲ ਠੀਕ, ਇੱਦਾਂ ਸਮਝ ਜ਼ਿਆਦਾ ਵਧੀਆ ਆ ਜਾਂਦੀ। ਚਲੋ ਐਂ ਸਮਝ ਲਓ ਫਿਰ, ਕੋਈ ਨਹੀਂ, ਗੱਲ ਗੱਲ ਤੇ ਗੁਰਮਤ ਦੀ ਸਮਝਣੀ ਹੈ, ਜਿਵੇਂ ਮਰਜ਼ੀ ਸਮਝ ਲਓ। ਹੁਣ ਵੇਖੋ, ਪ੍ਰਿੰਸੀਪਲ ਨੇ ਕੁੰਡੀ ਲਾ ਲਈ 20 ਦੀ, ਗਾਂ 20 ਰੁਪਈਏ ਵੱਧ ਗਏ ਹੋਰ। ਉਹ ਟੀਚਰ ਕਹਿੰਦੇ ਵੀ ਅਸੀਂ ਵੀ ਸਮੋਸੇ ਖਾਣੇ, ਨਿਆਣੇ ਕਹਿੰਦੇ ਅਸੀਂ ਕਿਹੜਾ ਘਾਟਾ, ਵੀ ਚੱਲ ਜਦੋਂ ਲੈਣੇ ਹੀ ਨੇ 60 ਸਕੂਲ ਦੇਣੇ ਨੇ 40 ਆਪਾਂ ਵੀ ਰੱਖੋ ਫਿਰ। ਤੇ ਗਾਂ ਬੀਬੀ ਕਿਹੜਾ ਘੱਟ ਸੀ, ਉਹ ਕਹਿੰਦੀ ਘਰ ਵਾਲੇ ਨੇ ਦੇਣੇ ਨੇ ਉਹਨੂੰ, ਕਿ 200 ਮਰ ਜਾਣਿਆਂ ਨੇ 200 ਮੰਗਿਆ, 100 ਰੱਖ ਕੇ ਫਿਰ ਵਿੱਚੋਂ। ਇਹ ਤੇ ਹੁਣ ਜਦੋਂ ਨੋਟਬੰਦੀ ਹੋਈ ਉਦੋਂ ਪਤਾ ਲੱਗਿਆ ਵੀ ਕੀ ਕੁਛ ਲੁਕਿਆ ਹੋਇਆ ਸੀ, ਆ ਕਿੰਨਾ ਰੌਲਾ ਨਹੀਂ ਪਿਆ ਇੱਧਰ। ਖਬਰ ਹੀ ਸੀ ਮੇਰੇ ਖਿਆਲ ਬਡਲਾਡੇ ਦੇ ਇਲਾਕੇ ਦੀ ਖਬਰ ਸੀ। ਉਹ ਵਿਚਾਰਾ ਘਰ ਵਾਲਾ ਸਟ੍ਰੈਸ ਵਿੱਚ ਪਿਆ ਸੀ, ਡਿਪਰੈਸ਼ਨ ਵਿੱਚ, ਵੀ ਹਾਏ ਘਾਟੇ ਪੈ ਗਏ, ਘਾਟੇ ਪੈ ਗਏ। ਜਦੋਂ ਉਹਨੇ ਬੰਦ ਕਰਤੇ ਨੋਟ, ਫਿਰ ਇਹਦੀ ਘਰ ਵਾਲੀ ਕਹਿੰਦੀ 20 ਲੱਖ ਮੇਰੇ ਕੋਲ ਵੀ ਪਿਆ। ਉਹ ਮਰਨ ਨੂੰ ਫਿਰੇ 20-20 ਲੱਖ ਰੁਪਈਆ ਘਰ ਦੇ ਵਿੱਚ ਹੀ ਸਾਡੀ ਅਣਬਣ ਹੈ, ਘਰ ਦੇ ਵਿੱਚ ਹੀ ਨਹੀਂ ਬਣਦੀ। ਸੋ ਕਹਿਣ ਦਾ ਭਾਵ, ਗੱਲ ਕਿਰਪਾ ਕਰਕੇ ਸਮਝਿਓ, ਭ੍ਰਿਸ਼ਟਾਚਾਰ ਸਾਡੇ ਅੰਦਰ ਹੈ। ਹੁਣ ਇਹਨੂੰ ਕਿਵੇਂ ਖਤਮ ਕਰੀਏ? ਬਈ ਦੇਸ਼ ਬਦਲ ਲਾਂਗੇ, ਨਾਲ ਹੀ ਤੁਰ ਜਾਣਾ। ਉੱਥੇ ਵੀ ਫਿਰ ਮੈਂ ਕਈ ਵਾਰੀ ਬਾਹਰ ਬੈਠਾ ਪੁੱਛਾਂਗਾ, ਫਿਰ ਕਿਵੇਂ ਕਰਦੇ ਹੋ? ਕਹਿਣਗੇ ਤੁਹਾਨੂੰ ਪਤਾ ਹੀ ਹੈ, ਦੇਸੀ ਬੰਦੇ ਆ, ਫਿਰ ਕੱਢ ਹੀ ਲਈਦਾ ਕੋਈ ਦੇਸੀ ਤਰੀਕਾ। ਫਿਰ ਮੈਂ ਹੱਸਦਾ ਹੁੰਦਾ ਵੀ ਹੱਦ ਹੋ ਗਈ ਯਾਰ, ਇਹ ਸਰਕਾਰਾਂ ਤੇ ਤੁਹਾਡੇ ਬੱਚਿਆਂ ਦਾ ਖਿਆਲ ਬਹੁਤ ਰੱਖਦੀਆਂ। ਵੇਖਿਓ ਬਾਹਰਲੇ ਦੇਸ਼ਾਂ 'ਚ ਨਾ ਜਿਹੜਾ ਬੱਚਾ ਜੰਮਦਾ ਹੈ ਮਾਂ ਦੇ ਕੁੱਖ ਵਿੱਚ ਹੁੰਦਾ ਹੈ ਤੇ ਉਹਦੇ ਬੱਚੇ ਦੇ ਫੂਡ ਦੇ ਪੈਸੇ ਲੱਗ ਜਾਂਦੇ ਆ ਹਰ ਹਫ਼ਤੇ $100 ਤਕਰੀਬਨ $100 ਇੱਕ ਵੀਕ ਦਾ ਵੀ ਬੀਬੀ ਚੰਗੀ ਖੁਰਾਕ ਖਾਈ ਇਹ ਸਾਡਾ ਨਾਗਰਿਕ ਹੈ ਜਿਹੜਾ ਤੇਰੇ ਕੁੱਖ ਵਿੱਚ ਪਲ ਰਿਹਾ ਹੈ ਇਹ ਕੰਟਰੀ ਦਾ ਬੱਚਾ ਹੈ ਕਿਤੇ ਤੂੰ ਖੁਰਾਕ ਹੀ ਘੱਟ ਖਾਵੇਂ ਕੰਟਰੀ ਦਾ ਬੱਚਾ ਹੈ ਸਾਡੇ ਇੰਡੀਆ ਦਾ 5-7 ਹਜ਼ਾਰ ਰੁਪਈਆ ਹਫ਼ਤੇ ਦਾ ਮਿਲਦਾ ਬੀਬੀ ਨੂੰ ਵੀ ਖਾ ਖੁਰਾਕ ਚੰਗੀ ਅਮਰੀਕਾ ਪੁੱਛਿਆ ਮੈਂ ਖੁਰਾਕਾਂ ਵੀ ਸਾਡਾ ਬੱਚਾ ਹੈ ਤੇ ਜੇ ਬੱਚਾ ਤੁਸੀਂ ਇਕੱਲਾ ਛੱਡ ਦਿੱਤਾ ਛੋਟਾ ਬੱਚਾ ਹੈ ਤੇ ਇਕੱਲਾ ਘਰ 'ਚ ਰਹਿ ਗਿਆ ਤੇ ਪਤਾ ਲੱਗ ਗਿਆ ਨਿਆਣਾ ਚੁੱਕ ਕੇ ਲੈ ਜਾਂਦੇ ਆ ਜੀ ਕਹਿੰਦੇ ਸਾਡਾ ਬੱਚਾ ਹੈ ਤੁਸੀਂ ਇਕੱਲਾ ਕਿਵੇਂ ਛੱਡਤਾ ਇੰਨੇ ਇੰਨੀ ਉਹ ਇੰਨਾ ਉਹਨਾਂ ਕੰਟਰੀਆਂ ਦੇ ਵਿੱਚ ਤੇ ਮੈਂ ਉਹਨਾਂ ਬੱਚਿਆਂ ਨੂੰ ਜਦੋਂ ਵੀ ਮਿਲਦਾ ਬਾਹਰਲਿਆਂ ਨੂੰ ਮੈਂ ਕਹਿੰਦਾ ਹੁੰਦਾ ਇਸ ਕੰਟਰੀ ਪ੍ਰਤੀ ਵਫਾਦਾਰ ਰਹੋ ਕਦੇ ਧੋਖਾ ਨਾ ਕਰਿਓ ਆਪਣੇ ਦੇਸ਼ ਨਾਲ ਤੁਹਾਡੇ ਜੰਮਣ ਤੋਂ ਵੀ ਪਹਿਲਾਂ ਕੰਟਰੀ ਤੁਹਾਨੂੰ ਸੰਭਾਲਦੀ ਹੈ ਤੁਹਾਡਾ ਫਿਕਰ ਕਰਦੀ ਹੈ ਉੱਥੇ ਤੇ ਪੰਛੀਆਂ ਦਾ ਵੀ ਸਾਡੇ ਉੱਥੇ ਇੰਗਲੈਂਡ 'ਚ ਇੱਕ ਘਰ ਬਣਨਾ ਸੀ ਉਹ ਬੰਦੇ ਦਾ ਕੰਮ ਚੱਲ ਰਿਹਾ ਸੀ ਉਹਨੂੰ ਉਹਦਾ ਕੰਮ ਰੁਕਵਾਤਾ ਆ ਕੇ ਕਹਿੰਦੇ ਕੰਮ ਕਿਉਂ ਰੁਕਵਾਤਾ ਉਹ ਕਹਿੰਦੇ ਤੂੰ ਘਰ ਬਣਾਏਗਾ ਇੱਥੇ ਖੜਕਾ ਹੁੰਦਾ ਹੈ ਆ ਬਾਹਰ ਤੇਰੇ ਘਰ ਦੇ ਸਾਹਮਣੇ ਦਰਖਤਾਂ ਦੇ ਉੱਤੇ ਚਿੜੀਆਂ ਨੇ ਆਲਣੇ ਪਾਏ ਹੋਏ ਨੇ ਉਹਨਾਂ ਦੇ ਬੱਚੇ ਡਿਸਟਰਬ ਹੋਣਗੇ ਕਹਿੰਦੇ ਤੂੰ 6 ਮਹੀਨੇ ਠਹਿਰ ਜਾ ਇਹ ਬੱਚੇ ਕੱਢਣਗੇ ਉੱਡ ਜਾਣਗੇ ਫਿਰ ਘਰ ਬਣਾਈ ਲੈ ਉੱਥੇ ਇੰਨਾ ਫਿਕਰ ਕਰਦੇ ਵੀ ਚਿੜੀਆਂ ਦਾ ਵੀ ਫਿਕਰ ਕਰਦੇ ਬੰਦਿਆਂ ਦੀ ਤੇ ਗੱਲ ਛੱਡ ਅਮਰੀਕਾ ਦੇ ਵਿੱਚ ਬਿਕਰਸਫੀਲਡ ਦੇ ਵਿੱਚ ਉਹ ਪਿਆਰ ਵਾਲਾ ਸਾਡਾ ਪਰਿਵਾਰ ਹੈ ਮੈਂ ਉਹਨਾਂ ਕੋਲ ਕਈ ਵਾਰੀ ਜਾਂਦਾ ਹੁੰਦਾ 10 ਕਿੱਲੇ ਜ਼ਮੀਨ ਦੇ ਮੇਨ ਰੋਡ ਦੇ ਉੱਪਰ ਸੀ ਉਹਨਾਂ ਦੀ ਉਹਦੇ ਵਿੱਚੋਂ 8-10 ਚੂਹੇ ਨਿਕਲ ਆਏ ਤੇ ਉਹਨੂੰ ਕਹਿੰਦੇ ਤੂੰ ਇੱਥੇ ਕੁਝ ਬਣਾ ਨਹੀਂ ਸਕਦਾ ਇਹ ਚੂਹਿਆਂ ਦੀ ਧਰਤੀ ਹੋਊਗੀ ਕਹਿੰਦੇ ਇਹਨਾਂ ਦੇ ਨੇ ਇਹਨਾਂ ਦੀ ਜਗ੍ਹਾ ਹੈ ਕਹਿੰਦੇ ਚੂਹਿਆਂ ਦਾ ਵੀ ਫਿਕਰ ਕਰਦੇ ਆ ਉਹ ਕੰਟਰੀਆਂ ਦੇ ਵਿੱਚ ਬੰਦਾ ਗਿਣਤੀ 'ਚ ਨਾ ਹੋਵੇ ਇਹ ਤੇ ਇੱਥੇ ਹੀ ਆ ਆਪਾਂ ਪਤਾ ਨਹੀਂ ਕੁਰਬਲ ਕੁਰਬਲ ਹੁੰਦੀ ਫਿਰਦੀ ਪੁੱਛਦਾ ਹੀ ਕੋਈ ਨਹੀਂ ਵੀ ਕਿੰਨੇ ਕਿੰਨੇ ਕੀ ਕੁਝ ਹੋ ਰਿਹਾ ਇੱਥੇ ਤੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਬੰਦੇ ਦੀ ਇੰਨੀ ਕਦਰ ਹੋਵੇ ਨਿੱਕੇ ਜੇ ਬੱਚੇ ਦੇ ਜਨਮ ਤੋਂ ਵੀ ਪਹਿਲਾਂ ਕੰਟਰੀ ਉਹਨੂੰ ਪੈਸੇ ਲਾ ਦਿੰਦੀ ਹੋਵੇ ਉਸ ਕੰਟਰੀ ਪ੍ਰਤੀ ਵਫਾਦਾਰ ਨਾ ਬੰਦਾ ਹੋਵੇ ਤੇ ਇਦੂ ਮਾੜੀ ਗੱਲ ਕੀ ਹੋਏਗੀ ਫਿਰ ਵਫਾਦਾਰੀ ਨਾ ਹੋਵੇ ਅਸਲ ਵਿੱਚ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਸਾਨੂੰ ਵਫਾਦਾਰੀਆਂ ਹੀ ਸਿਖਾਈਆਂ ਸਾਨੂੰ ਜ਼ਿੰਮੇਵਾਰੀਆਂ ਹੀ ਸਿਖਾਈਆਂ 1699 ਦੀ ਵਿਸਾਖੀ ਨੂੰ ਸਾਨੂੰ ਗੁਰੂ ਸਾਹਿਬ ਨੇ ਜ਼ਿੰਮੇਵਾਰੀਆਂ ਕਿਵੇਂ ਨਿਭਾਈ ਦੀਆਂ ਹੈ ਸ਼ਿੱਦਤ ਨਾਲ ਕਿਵੇਂ ਜਿਉਂਦਾ ਹੈ ਉਹ ਕਿਵੇਂ ਕੰਮ ਕਰੀਦੇ ਹੈ ਕਿਵੇਂ ਦੇਵੀ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਈਦੇ ਹੈ ਇਹ ਸਤਿਗੁਰੂ ਨੇ ਸਾਨੂੰ ਸਿਖਾਇਆ ਹੈ ਜੇ ਦੇਵੀ ਗੁਣ ਸਾਡੀ ਜ਼ਿੰਦਗੀ ਵਿੱਚ ਨਾ ਆਏ ਫਿਰ ਕੋਈ ਫਾਇਦਾ ਨਹੀਂ ਕਿਰਪਾਨ ਵੀ ਪਾਈ ਫਿਰੀਏ ਦਾੜੀ ਵੀ ਰੱਖੀ ਫਿਰੀਏ ਪਰ ਜਿੰਨਾ ਚਿਰ ਗੁਰੂ ਦੀ ਮੱਤ ਸਾਡੀ ਜ਼ਿੰਦਗੀ 'ਚ ਨਹੀਂ ਆਈ ਉਹਨਾਂ ਚਿਰ ਗੱਲ ਨਹੀਂ ਬਣਦੀ ਅੰਮ੍ਰਿਤ ਛਕਣ ਵੇਲੇ ਕਿਹਾ ਜਾਂਦਾ ਅੱਜ ਤੋਂ ਬਾਅਦ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਿਓ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਰੱਬ ਤੋਂ ਬਿਨਾਂ ਇੱਥੇ ਦੂਜੀ ਕੋਈ ਸ਼ਕਤੀ ਨਹੀਂ ਪਰ ਦੁੱਖ ਇਸ ਗੱਲ ਦਾ ਇੱਥੇ ਤੇ ਸੱਪ ਵੀ ਬਾਬੇ ਹੈ ਦਰਖਤਾਂ ਨੂੰ ਵੀ ਬਾਬੇ ਮੰਨਿਆ ਜਾਂਦਾ ਦੇਹਾਂ ਨੂੰ ਵੀ ਮੰਨਿਆ ਜਾਂਦਾ ਬੜੇ ਕਨਫਿਊਜ਼ ਹੋਏ ਫਿਰਦੇ ਆ ਧਰਮ ਦੇ ਵਿੱਚ ਬੜੀ ਵੱਡੀ ਮਿਲਾਵਟ ਆ ਗਈ ਜੋ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਉਹ ਸਿਧਾਂਤ ਅੱਜ ਲੱਭਦਾ ਨਹੀਂ ਹੋਰ ਹੀ ਕੁਝ ਅੱਜ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਜੋ ਅੱਜ ਕਈ ਵਾਰੀ ਕਈ ਬੰਦਿਆਂ ਦੇ ਨਾਲ ਗੱਲਬਾਤ ਕਰੀਏ ਤੇ ਮੈਂ ਕਹਿੰਦਾ ਹੁੰਦਾ ਸਿੱਖ ਧਰਮ ਨੂੰ ਵੇਖ ਕੇ ਨਾ ਸਮਝ ਲਈ ਵੀ ਆਹ ਧਰਮ ਹੈ ਜੇ ਕਿਤੇ ਸਿੱਖ ਪੰਥ ਵੇਖਣਾ ਸਿੱਖ ਸੋਚ ਵੇਖਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਚੋਂ ਲੱਭੇਗੀ ਆ ਸਾਡਾ ਹਾਲ ਵੇਖ ਕੇ ਨਾ ਕਿਤੇ ਸਮਝ ਲਿਓ ਵੀ ਸਿੱਖ ਅਸਲੀ ਆਹ ਨੇ ਇਹ ਅਸਲੀ ਨਹੀਂ ਸਾਡਾ ਹਾਲ ਵੇਖ ਕੇ ਨਾ ਕਹਿ ਦਿਓ ਅਸਲੀ ਨੇ ਉਹ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੱਸ ਰਹੇ ਹੈ ਉਹ ਤੇ ਬੜਾ ਕਮਾਲ ਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਬਣਾਉਣਾ ਚਾਹੁੰਦੇ ਆ ਸਾਡਾ ਸਟੈਂਡਰਡ ਉਹ ਤੇ ਬਹੁਤ ਕਮਾਲ ਦਾ ਬੜਾ ਉੱਚਾ ਹੈ ਅਸੀਂ ਤੇ ਬਹੁਤ ਥੱਲੇ ਤੁਰੇ ਫਿਰਦੇ ਆ ਪਿਆਰਿਓ ਅਸੀਂ ਤੇ ਅਜੇ ਬਹੁਤ ਥੱਲੇ ਆ ਜੀਵਨ ਪਦਵੀ ਅਬਮੋਹੇ ਜੀਵਨ ਪਦਵੀ ਪਾਈ ਕਿਵੇਂ ਪਾਈ ਜਾਂਦੀ ਹੈ ਕਿਵੇਂ ਉਹ ਗੱਲ ਬਣਦੀ ਹੈ ਵੇਖੋ ਪੜੋ ਸ਼ੁਰੂ ਤੋਂ ਹਾਂਜੀ
ਖੁੱਲਿਆ ਕਰਮਾ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਆਈ।
ਹੁਣ ਨਾ ਜੀ ਮਨ ਭਟਕਦਾ ਨਹੀਂ, ਹੁਣ ਆਉਣੀ ਜਾਣੀ ਖਤਮ ਹੋ ਗਈ, ਹੁਣ ਮਨ ਇੱਧਰ ਉੱਧਰ ਨਹੀਂ ਜਾਂਦਾ, ਮਨ ਇੱਕ ਥਾਂ ਤੇ ਟਿਕ ਗਿਆ, ਮਨ ਅੰਦਰ ਵਿਸ਼ਰਾਮ ਆ ਗਿਆ, ਅੰਦਰ ਟਿਕਾ ਹੋ ਗਿਆ। ਹੁਣ ਭਟਕਦਾ ਨਹੀਂ ਮਨ ਵੀ ਉੱਥੇ ਚੱਲੋ, ਉੱਥੇ ਮੱਥਾ ਟੇਕੋ, ਉੱਥੇ ਮੱਥਾ ਟੇਕੋ, ਸਭ ਖਤਮ ਹੋ ਗਿਆ। ਸਗਲੀ ਧਾਈ ਜੋ ਵੀ ਤੁਰਿਆ ਫਿਰਦਾ ਸੀ ਮੈਂ ਮਿਟ ਗਈ, ਸਭ ਖਤਮ ਹੋ ਗਿਆ। ਮਨ ਕਿਤੇ ਨਹੀਂ ਭਟਕਦਾ, ਹੁਣ ਕਿਤੇ ਨਹੀਂ ਫਿਰਦਾ, ਇੱਕ ਜਗ੍ਹਾ ਆਨੰਦ ਚ, ਇੱਕ ਪਰਮਾਤਮਾ ਤੋਂ ਬਿਨਾਂ ਆਲੇ ਦੁਆਲੇ ਹੋਰ ਕੁਛ ਨਹੀਂ ਦਿਸਦਾ, ਇੱਕ ਰੱਬ ਤੋਂ ਬਿਨਾਂ ਆਲੇ ਦੁਆਲੇ ਕੁਛ ਨਹੀਂ ਦਿਸਦਾ। ਹਾਂਜੀ
ਆਪ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ।
ਉਹ ਪਰਮਾਤਮਾ ਹਰ ਵੇਲੇ ਚੇਤੇ ਵਿੱਚ ਰਹਿਣ ਲੱਗ ਪਿਆ, ਸੰਗਤ ਵਿੱਚ ਆਉਣ ਕਰਕੇ ਰੱਬ ਨਾਲ ਸਾਡੀ ਸਾਂਝ ਬਣ ਗਈ, ਪਰਮਾਤਮਾ ਨਾਲ ਸਾਡਾ ਪਿਆਰ ਪੈ ਗਿਆ। ਤੇ ਜਿਹਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝਦਾ ਹੈ, ਇੱਕ ਵਾਰੀ ਸਮਝ ਆ ਜਾਂਦੀ ਹੈ ਬਸ ਫਿਰ ਆ ਜਾਂਦੀ ਹੈ, ਮੁੜ ਮੁੜ ਕੇ ਥੋੜਾ। ਹੁਣ ਜਿਵੇਂ ਅੱਗੇ ਵੀ ਕਈ ਵਾਰੀ ਦੱਸੀਦਾ ਵੀ ਵੇਖੋ ਜੇ ਸਾਡਾ ਵਿਆਹ ਹੁੰਦਾ, ਜਦੋਂ ਧਿਆਨ ਨਾਲ ਸੁਣਿਓ ਸਿੰਘੋ, ਜਦੋਂ ਸਾਡਾ ਵਿਆਹ ਹੁੰਦਾ ਏਦਾਂ ਘਰ ਵਾਲੀ ਖੱਬੇ ਪਾਸੇ ਆ ਕੇ ਬਿਠਾ ਦਿੰਦੇ ਆ, ਘਰ ਵਾਲੀ ਇੱਕ ਵਾਰੀ ਬਿਠਾ ਦਿੱਤੀ ਵੀ ਆਹ ਤੇਰੇ ਘਰ ਵਾਲੀ ਹੈ, ਇੱਕ ਵਾਰੀ ਘਰ ਵਾਲੇ ਨੂੰ ਪਤਾ ਲੱਗ ਗਿਆ, ਘਰ ਵਾਲੀ ਨੂੰ ਪਤਾ ਲੱਗ ਗਿਆ, ਬਸ ਉਦੋਂ ਬਾਅਦ ਉਹਨੂੰ ਫਿਰ ਕੱਲੀ ਕੱਲੀ ਗੱਲ ਨਹੀਂ ਸਮਝਾਉਣੀ ਪੈਂਦੀ, ਕੱਲੀ ਕੱਲੀ ਗੱਲ ਥੋੜਾ ਸਮਝਾਉਣੀ ਪੈਂਦੀ ਹੈ। ਵੇਖਿਓ ਮੁੜ ਕੇ ਭਲਾ ਐਂ ਦੱਸਣਾ ਪੈਂਦਾ ਵੀ ਤੂੰ ਕਿਸੇ ਹੋਰ ਨੂੰ ਰੈਸਟੋਰੈਂਟ 'ਚ ਖਵਾਉਣ ਨੂੰ ਨਾ ਲੈ ਕੇ ਜਾਈ, ਮੁੜ ਕੇ ਐਂ ਦੱਸਣਾ ਪੈਂਦਾ ਵੀ ਹੋਰਾਂ ਨੂੰ ਨਾ ਹੋਟਲਾਂ 'ਚ ਲਈ ਫਿਰੀ, ਹੋਰ ਨਾ ਕਿਸੇ ਨੂੰ ਬਾਜ਼ਾਰ 'ਚ ਘੁਮਾਉਣ ਲਿਜਾਈ। ਬੰਦੇ ਨੂੰ ਆਪੇ ਹੀ ਪਤਾ ਲੱਗ ਜਾਂਦਾ ਸਾਰਾ ਕੁਝ, ਇੱਕ ਵਾਰੀ ਵਿਆਹ ਹੋ ਗਿਆ ਸਾਰਾ ਕੁਝ ਹੀ ਪਤਾ ਲੱਗ ਜਾਂਦਾ ਹੈ ਵੀ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ। ਆਖੋ ਸਤਨਾਮ। ਜਿਹੜੇ ਬੰਦੇ ਦਾ ਵਿਆਹ ਹੋ ਗਿਆ ਉਹਨੂੰ ਕੱਲੀ ਕੱਲੀ ਗੱਲ ਥੋੜਾ ਦੱਸਾਂਗੇ ਆਪਾਂ ਮੁੜ ਮੁੜ ਕੇ। ਜਦੋਂ ਸਾਡਾ ਰੱਬ ਨਾਲ ਵਿਆਹ ਹੋਣਾ ਹੈ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਜਦੋਂ ਇੱਕ ਵਾਰੀ ਅਸੀਂ ਚੰਡੇ ਗਏ, ਸਾਨੂੰ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਪੜ੍ਹ ਕੇ ਸਮਝ ਆ ਗਈ ਕਿ ਇੱਕ ਰੱਬ ਨਾਲ ਸਾਡਾ ਵਿਆਹ ਹੋ ਗਿਆ, ਇੱਕ ਪਰਮਾਤਮਾ ਨਾਲ ਪਤਾ ਲੱਗ ਗਿਆ, ਬਾਕੀ ਤੇ ਫਿਰ ਪਤਾ ਮੁੜ ਕੇ ਥੋੜਾ ਬੰਦਾ ਥਾਂ ਥਾਂ ਤੇ ਤੁਰਿਆ ਫਿਰੇਗਾ। ਦੱਸੋ ਭਲਾ ਸਾਲ ਬਾਅਦ ਫਿਰ ਦੱਸਣਾ ਪੈਂਦਾ ਵੀ ਬੰਦਾ ਕਵੇ ਹੁਣ ਮੈਨੂੰ ਦੱਸੋ ਜੀ ਸਾਲ ਹੋ ਗਿਆ, ਫਿਰ ਦੱਸੋ ਵੀ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ, ਮੇਰੀ ਘਰ ਵਾਲੀ ਹੈ ਆ ਹੋਰ ਨੇ। ਉਹ ਪਤਾ ਇੱਕ ਵਾਰੀ ਵਿਆਹ ਹੋ ਗਿਆ ਸਾਰੀ ਗੱਲ ਆਪਣੇ ਆਪ ਸਮਝ ਆ ਜਾਂਦੀ ਹੈ। ਜਿਹੜਾ ਬੰਦਾ ਗੁਰਬਾਣੀ ਦੇ ਜ਼ਰੀਏ ਇੱਕ ਵਾਰੀ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹਨੂੰ ਸਾਰੀ ਦੀ ਸਾਰੀ ਗੱਲ ਸਮਝ ਆ ਜਾਂਦੀ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ, ਮੁੜ ਕੇ ਬੰਦਾ ਦੂਜੇ ਤੀਜੇ ਵੱਲ ਨਹੀਂ ਵੇਖਦਾ। ਇੱਕ ਵਾਰੀ ਜਦੋਂ ਵਿਆਹ ਹੋ ਜਾਂਦਾ ਹੈ ਮੁੜ ਕੇ ਹਰ ਮਹੀਨੇ ਨਹੀਂ ਦੱਸਣਾ ਪੈਂਦਾ, ਸਾਲ ਬਾਅਦ ਦੁਬਾਰਾ ਨਹੀਂ ਦੱਸਣਾ ਪੈਂਦਾ, 10 ਸਾਲ ਬਾਅਦ ਦੁਬਾਰਾ ਨਹੀਂ ਦੱਸਣਾ ਪੈਂਦਾ ਵੀ ਵਿਆਹ ਪੁਰਾਣਾ ਹੋ ਗਿਆ ਦੁਬਾਰਾ ਦੱਸੀਏ, ਨਾ ਬੀਬੀ ਨੂੰ ਮੁੜ ਕੇ ਦੱਸਣਾ ਪੈਂਦਾ, ਨਾ ਭਾਈ ਨੂੰ ਦੱਸਣਾ ਪੈਂਦਾ, ਉਹਨਾਂ ਨੂੰ ਆਪੇ ਹੀ ਸਾਰਾ ਪਤਾ ਲੱਗ ਜਾਂਦਾ ਹੈ। ਇੱਥੇ ਪਤਾ ਨਹੀਂ ਕੀ ਗੱਲ ਹੈ, ਇਹ ਥੋੜੇ ਕੁ ਚਿਰ ਬਾਅਦ ਕਹਿਣਗੇ ਹੁਣ ਫੇਰ ਦੱਸੋ ਜੀ ਵੀ ਰੱਬ ਕੀ ਹੈ ਪਰਮਾਤਮਾ, ਇੱਥੇ ਦੱਸਣਾ ਪੈਂਦਾ ਵਾਰ ਵਾਰ। ਜਿਹੜਾ ਬੰਦਾ ਇੱਕ ਵਾਰੀ ਪਰਮਾਤਮਾ ਨਾਲ ਜੁੜ ਗਿਆ, ਵਾਹਿਗੁਰੂ ਨਾਲ ਜੁੜ ਗਿਆ, ਉਹ ਮੁੜ ਮੁੜ ਕੇ ਫਿਰ ਥੋੜਾ ਉਹਨੂੰ ਦੱਸਣਾ ਪੈਂਦਾ। ਇੱਕ ਵਾਰੀ ਬਸ ਜਦੋਂ ਸਮਝ ਆ ਗਈ, ਲਵਾਓ ਪੜੀਏ
ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ, 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 ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਈ। जीवन पदवी पाई अब मोहे जीवन पदवी पाई
जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई
जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई
जीवन पदवी पाई अब मोहे वाह वाह गज के जीत आयो मन पुरख विधाता जीत आयो मन पुरख विधाता
जीत आयो मन पुरख विधाता जीत आयो मन पुरख विधाता जीत आयो मन पुरख विधाता जीत आयो मन पुरख विधाता
जीत आयो मन पुरख विधाता जीत आयो मन पुरख विधाता
जीत आयो मन पुरख विधाता जीत आयो मन पुरख
भले जी संतन की शरण आई संतन की शरण आई अब मोहे जीवन पदवी जीवन पदवी पाई अब मोहे जीवन पदवी पाई
जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई
जीवन पदवी गज के भैणा पढ़ो भैणा बोलो
जीवन पदवी
वाह वाह जीवन पदवी पाई अब मोहे जीवन पदवी जीवन पदवी पाई अब मोहे जीवन पदवी पाई
जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई जीवन पदवी पाई अब मोहे जीवन पदवी पाई
केड़ी पदवी है जी ओ पदवी है जिथे आ रोंदण जेड़ा हर वेले रोंदू जे बने फिरदे आ ना आपां ए खत्म हो जाणा हुण जिन्नू मर्जी पुछ के वेख लो इत्थे वेखदे नहीं गईयां नूं की हाल है जी बस दिन कट्टी करते हैं जी बस हरेक नूं आही हाल है वी बंदा है तो रब दी जोत है तेरे च परमात्मा दा पुत्तर है साह चला रहा तेरे किड्डी वड्डी दात है कि तू बंदा है इस धरती में तेरी सिकदारी अवर जोन तेरी पनेहारी हाथियां ते चढ़े फिरदे आ बंदे इन्ना दिमाग कम करदा हाथी काबू कर लिया तू शेर काबू कर लिया समुंदरां च तू वड़िया फिरदा है आकाशां च तू उड्डिया फिरदा है तू छोटी जी चीज है किते छोटी जी पदवी है तेरी जिन्नू मर्जी पुछ के बस जी टाइम जा पास का आ हाल है साडा बेड़ा गर्क कीता साडा नकली धर्म ने असली सिद्धांत नहीं दस्या गप कहानियां सुना सुना के मत मारती साडी गुरु ग्रंथ साहब जी दी बाणी पढ़ी हुंदी जीवन पदवी पता लग जांदा यार स्वाद आ जांदा जिंदगी जिउण दा किवें दी जिंदगी बनदी है जी फिर वेखियो सुनियो सिंगो जो नर दुख मह
दुख नहीं मानदा
दुख बड़े आउणगे मन्नांगे कुछ नहीं परवाह नहीं मन्नांगे असीं नहीं मन्नदे दुख केड़ा जो नर दुख मह
दुख नहीं मानदा
मन्नांगे सुख स्नेह यार पै नहीं जा कै कंचन माटी मन है सोना मिट्टी वर्गा लगेगा इन्ना वधिया इन्नी वधिया बिरती हो जाएगी ਟੰਚਨ ਮਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਉਸਤਤ ਦਾ ਨਿੰਦਿਆ ਦਾ ਫਰਕ ਨਹੀਂ ਪੈਣਾ ਲੋਭ ਮੋਹ ਨੇੜੇ ਨਹੀਂ ਆਉਣਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਹਰਖ ਨਹੀਂ ਅੰਦਰ ਸੋਗ ਨਹੀਂ ਅੰਦਰ ਮਾਨ ਅਪਮਾਨ ਦਾ ਕੋਈ ਅਸਰ ਹੀ ਨਹੀਂ ਰਹਿਣਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਦੁਨੀਆ ਅੱਗੇ ਹੱਥ ਨਹੀਂ ਅੱਡਦੇ ਫਿਰਾਂਗੇ ਫਿਰ ਮੇਰੇ ਤੇ ਤਰਸ ਕਰੋ ਵੱਖਰੇ ਹੋ ਕੇ ਤੁਰਨ ਦੀ ਜਾਚ ਆਏਗੀ ਕੱਲਾ ਕੱਲਾ ਤੁਰਨ ਦੀ ਜਾਚ ਆਏਗੀ ਹਿੰਮਤ ਆਏਗੀ ਅੰਦਰ ਹੌਸਲਾ ਆਏਗਾ ਆ ਦੁਨੀਆ ਦੇ ਅੱਗੇ ਮੰਗਦੇ ਨਹੀਂ ਬਣੇ ਰਹਾਂਗੇ ਇੱਕ ਰੱਬ ਤੋਂ ਬਿਨਾਂ ਕਿਸੇ ਅੱਗੇ ਮੰਗਦੇ ਨਹੀਂ ਬਣਾਂਗੇ ਪਰਮਾਤਮਾ ਨਾਲ ਜੁੜਾਂਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹਿ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਹੈ ਆ ਜਿਹੜੇ ਸਹਿਜ ਪਾਠ ਕਰਨ ਲੱਗ ਜਾਣਗੇ ਬਾਣੀ ਦੇ ਸਿਧਾਂਤ ਨਾਲ ਜੁੜਨਗੇ ਗੱਪ ਕਹਾਣੀਆਂ ਛੱਡਣਗੇ ਜਿਹੜੇ ਆ ਬਾਬਿਆਂ ਦਾ ਖਿਹੜਾ ਛੱਡਣਗੇ ਜਿਹੜੇ ਨਕਲੀਆਂ ਦਾ ਦਰ ਦਰ ਤੇ ਮੱਥੇ ਟੇਕਣੇ ਹਟਣਗੇ ਜਿਹੜੇ ਜਿਹੜੇ ਸਹਿਜ ਪਾਠ ਕਰਨ ਲੱਗੇ ਗੁਰਬਾਣੀ ਨਾਲ ਆਪ ਜੁੜੇ ਸਿੱਧੇ ਜੁੜੇ ਉਹਨਾਂ ਤੇ ਮਿਹਰ ਹੋਣੀ ਹੈ ਜੀ ਜਿਹੜੇ ਮਨ ਕਰਕੇ ਗੁਰੂ ਦੇ ਨੇੜੇ ਹੋ ਗਏ ਕਿੰਨਾ ਤੇ ਆ ਮਿਹਰ ਹੁੰਦੀ ਹੈ ਲਾਸਟ ਪੰਕਤੀਆਂ ਨੇ ਗਾਓ ਗੁਰ ਕਿਰਪਾ ਜਹ ਨਰਕੋ ਕੀਨੀ
ਗੁਰ ਕਿਰਪਾ ਜਹ ਨਰਕੋ ਕੀਨੀ ਤਹਿ ਇਹ ਜੁਗ ਤੋਂ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ
ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋ ਗਈ ਉਹ ਸਿਆਣੇ ਕਰਤੇ ਗੁਰੂ ਨੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਦੁੱਖਾਂ ਨੂੰ ਜਾਣਦਾ ਨਹੀਂ ਫਿਰ ਬੰਦਾ ਇਹਦਾ ਅਰਥ ਇਹ ਨਹੀਂ ਦੁੱਖ ਆਉਂਦੇ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਪਰਵਾਹ ਨਹੀਂ ਕਰਦਾ ਫਿਰ ਗੁਰਬਾਣੀ ਨਾਲ ਜੁੜ ਕੇ ਵੇਖੋ ਸਿੰਘੋ ਸਹਿਜ ਪਾਠ ਕਰਨੇ ਸ਼ੁਰੂ ਕਰੋ ਇੱਕ ਵਾਰੀ ਆ ਗੁਰਬਾਣੀ ਦਾ ਗਿਆਨ ਆਪ ਲੈਣਾ ਸ਼ੁਰੂ ਕਰੋ ਸਿੱਧੇ ਜੁੜ ਕੇ ਵੇਖੋ ਮਨ ਦੀਆਂ ਦੂਰੀਆਂ ਖਤਮ ਕਰ ਦਿਓ ਅੱਗੇ ਵੀ ਕਿਹਾ ਸੀ ਨਾ ਸਿੰਘੋ ਅਸਲ ਵਿੱਚ ਦੂਰੀ ਮਨ ਦੀ ਹੁੰਦੀ ਹੈ ਜਿਹੜਾ ਆਪਾਂ ਪੜ੍ਹਦੇ ਆ ਨਾ ਹੋ ਆਇਆ ਦੂਰੋਂ ਇਹਦਾ ਅਰਥ ਇਹ ਹੈ ਵੇਖਿਓ ਅੱਗੇ ਵੀ ਗੱਲ ਕੀਤੀ ਸੀ ਨਾ ਭੁੱਲ ਰਹੇੜੀ ਮੀਂਹ ਪੈ ਗਿਆ ਸੀ ਉਦਣ ਤੇ ਉਦਣ ਵੀ ਆਪਾਂ ਗੱਲ ਇਹ ਕਰਦੇ ਸੀ ਵੀ ਦੂਰੀ ਦਾ ਮਤਲਬ ਕੀ ਹੈ ਸੁਣੋ ਸਿੰਘੋ ਦੂਰੀ ਦਾ ਮਤਲਬ ਕੀ ਹੈ ਆਪਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਕਿੰਨਾ ਨੇੜੇ ਬੈਠੇ ਆ ਕਿੰਨਾ ਨੇੜੇ ਆ ਨਾ ਆਪਾਂ ਗੁਰੂ ਕਿੰਨਾ ਨੇੜੇ ਨੇੜੇ ਬੈਠੇ ਆ ਹੁਣ ਵੇਖੋ ਕਈ ਬੰਦੇ ਉਹ ਨੇ ਤੁਹਾਡੇ ਚ ਕਿੰਨੇ ਬੰਦੇ ਨੇ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਦਾਂ ਸੀਸ ਤੇ ਚੁੱਕਿਆ ਹੋਏਗਾ ਕਿੰਨੇ ਬੰਦੇ ਨੇ ਵੇਖੋ ਹੱਥ ਟੱਚ ਵੀ ਕਰਦੇ ਹੋ ਗਿਆ ਹੋਣਾ ਗੁਰੂ ਗ੍ਰੰਥ ਸਾਹਿਬ ਨਾਲ ਏਦਾਂ ਗੁਰੂ ਸਾਹਿਬ ਜੀ ਦੀ ਬੀੜ ਸਰੂਪ ਹੈ ਜਿਹੜਾ ਗੁਰੂ ਜੀ ਦਾ ਏਦਾਂ ਟੱਚ ਵੀ ਹੋ ਗਿਆ ਹੋਣਾ ਹੱਥ ਵੀ ਲੱਗ ਗਿਆ ਹੋਣਾ ਨਾਲ ਕਿੰਨੇ ਬੰਦਿਆਂ ਦਾ ਹੱਥ ਲੱਗਿਆ ਹੋਣਾ ਜ਼ਿੰਦਗੀ ਤੁਹਾਡੀ ਸੀਸ ਦੇ ਨਾਲ ਗੁਰੂ ਸਾਹਿਬ ਲੱਗੇ ਹੋਏ ਸੀ ਟੱਚ ਕਰਦੇ ਸੀ ਦਸਤਾਰ ਤੇ ਚੁੱਕਿਆ ਸੀ ਗੁਰੂ ਸਾਹਿਬ ਨੂੰ ਪਰ ਦੂਰੀ ਫਿਰ ਵੀ ਹੈ ਕਿਵੇਂ ਭਲਾ ਸੁਣਿਓ ਜੀ
ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜਿਉ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁੱਖ ਗਵਾਏ
ਆ ਧਿਆਨ ਨਾਲ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਕਈ ਵਾਰੀ ਕਈ ਬੰਦਿਆਂ ਨਾਲ ਨਾ ਸਾਡੀ ਬਣਦੀ ਨਹੀਂ ਹੁੰਦੀ ਸਾਡੇ ਗਵਾਂਢ ਵਿੱਚ ਸਾਡਾ ਹੀ ਭਰਾ ਸੀ ਕਈ ਆ ਕੇ ਕਹਿੰਦੇ ਨੇ ਜਰਾ ਕਾ ਭਰਾ ਦੇ ਘਰ ਕਾਰਡ ਦੇ ਆਇਓ ਜੀ ਆ ਸਾਡਾ ਸੁਨੇਹਾ ਦੇ ਆਇਓ ਅਸੀਂ ਪਤਾ ਕੀ ਕਹਿੰਦੇ ਆ ਸਾਡੀ ਜੀ ਉਹਨਾਂ ਨਾਲ ਹੁਣ ਕਈ ਸਾਲ ਹੋ ਗਏ ਸਾਡੀ ਤੇ ਹੁਣ ਉਹਨਾਂ ਨਾਲ ਬਣਦੀ ਨਹੀਂ ਆਪਾਂ ਕਈ ਵਾਰੀ ਕਹਿੰਦੇ ਨਾ ਸਾਡੀ ਉਹਨਾਂ ਨਾਲ ਬਣਦੀ ਨਹੀਂ ਸਾਡੀ ਤੇ ਆਪਸ ਵਿੱਚ ਹੁਣ ਬਹੁਤ ਦੂਰੀ ਪੈ ਗਈ ਸਕਿਆਂ ਭਰਾਵਾਂ ਦੀਆਂ ਦੂਰੀਆਂ ਵੱਧ ਗਈਆਂ ਜਦੋਂ ਆਪਸ ਵਿੱਚ ਬੋਲਿਆ ਗੁਰੂ ਸਿੰਘੋ ਦੂਰੀਆਂ ਵੱਧ ਗਈਆਂ ਕਿਉਂਕਿ ਆਪਸ ਵਿੱਚ ਬਣਦੀ ਨਹੀਂ ਦੂਰੀਆਂ ਪੈ ਗਈਆਂ ਜਿਹਦੇ ਨਾਲ ਤੁਹਾਡੀ ਬਣੇ ਨਾ ਉਹਦੇ ਨਾਲ ਦੂਰੀ ਪੈ ਗਈ ਕੰਧ ਨਾਲ ਕੰਧ ਹੈ ਸੱਕਾ ਭਰਾ ਹੈ ਪਰ ਆਪਾਂ ਕਹਿੰਦੇ ਅਸੀਂ ਤੇ ਹੁਣ ਬਹੁਤ ਦੂਰ ਦੂਰ ਹੋ ਗਏ ਜੀ ਹੁਣ ਨਹੀਂ ਸਾਡੀ ਬਣਦੀ 5 ਸਾਲ ਹੋ ਗਏ ਅਸੀਂ ਤੇ ਮੱਥੇ ਨਹੀਂ ਲੱਗੇ ਅਸੀਂ ਇੱਕ ਦੂਜੇ ਨਾਲ ਬੋਲਚਾਲ ਸਾਡੀ ਬੰਦ ਹੈ ਜਿਹਦੇ ਨਾਲ ਤੁਹਾਡੀ ਬੋਲਚਾਲ ਬੰਦ ਹੈ ਉਹ ਤੁਹਾਡੇ ਤੋਂ ਦੂਰ ਹੈ ਇਹ ਹੈ ਦੂਰੀ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਨੇੜੇ ਆ ਪਿੰਡ 'ਚ ਗੁਰਦੁਆਰਾ ਹੈ ਪਿੰਡ ਦੇ ਵਿੱਚ ਗੁਰਦੁਆਰਾ ਹੈ ਦੋ ਦੋ ਗੁਰਦੁਆਰੇ ਹੈ ਬਹੁਤ ਨੇੜੇ ਆ ਪਰ ਅੰਦਰੋਂ ਬਹੁਤ ਦੂਰ ਆ ਬਹੁਤ ਦੂਰ ਆ ਜੀ ਅਸੀਂ ਅੰਦਰੋਂ ਜਿਹਦੇ ਨਾਲ ਸਾਡੀ ਬਣਦੀ ਨਾ ਹੋਵੇ ਦੂਰੀਆਂ ਆਪੇ ਵਧੀ ਜਾਂਦੀਆਂ ਹੈ ਇੱਥੇ 60-60 ਸਾਲ ਦੇ ਬੰਦੇ ਬੈਠੇ ਐ 80-80 ਸਾਲ ਦੀ ਉਮਰ ਹੋ ਗਈ ਪਰ ਗੁਰੂ ਸਾਹਿਬ ਤੋਂ ਬਹੁਤ ਦੂਰੀਆਂ ਵੱਧ ਗਈਆਂ ਨੇੜੇ ਲੱਗੇ ਹੀ ਨਹੀਂ ਨੇੜੇ ਤੇ ਤਾਂ ਲੱਗਦੇ ਜੇ ਰਮਾਲਾ ਚੁੱਕ ਕੇ ਵੇਖਦੇ ਸਾਨੂੰ ਤੇ ਦੱਸਿਆ ਹੀ ਇਹ ਹੈ ਵੀ ਰਮਾਲੇ ਚੜਾਓ ਜੀ ਦੇਗਾਂ ਕਰਾਓ ਜੀ ਕੰਡ ਪਾਠ ਕਰਾਓ ਜੀ ਇਹ ਤੇ ਕਹਿੰਦੇ ਹੀ ਨਹੀਂ ਵੀ ਬਾਣੀ ਆਪ ਪੜੋ ਵਿੱਚ ਲਿਖਿਆ ਕੀ ਹੈ ਦੂਰੀਆਂ ਘਟਦੀਆਂ ਅੱਛਾ ਜੀ ਸੁਣਿਓ ਕੋਈ ਸਿਆਣਾ ਬੰਦਾ ਆਇਆ ਲਓ ਭੈਣੋ ਸੁਣੋ ਵੇਖੋ ਕੋਈ ਸਿਆਣਾ ਬੰਦਾ ਆਇਆ ਉਹਨੇ ਨਾ ਜੀ ਸਾਰੇ ਇਕੱਠੇ ਕਰਕੇ ਬਾਤਤੇ ਉਹਦੇ ਨਾਲ ਬਣਦੀ ਨਹੀਂ ਸੀ ਤੇਰੀ ਬੁਲਾਇਆ ਐਦਾਂ ਓਏ ਬੈਠੋ ਭਰਾਵੋ ਇਕੱਠੇ ਬੈਠੋ ਗੱਲਬਾਤ ਕਰੋ ਐਦਾਂ ਇਕੱਠੇ ਭਾਏ ਲਓ ਜੀ ਗੱਲਬਾਤ ਸ਼ੁਰੂ ਹੋ ਗਈ ਹੱਥ ਮਿਲਾਓ ਪਾਓ ਪਾਓ ਜੱਫੀ ਪਾਓ ਇੱਕ ਦੂਜੇ ਨੂੰ ਭੈਣ ਭਰਾ ਨੂੰ ਭਰਾ ਭਰਾ ਬਣੋ ਹੁਣ ਛੱਡੋ ਛੱਡੋ ਪਾਓ ਪਾਓ ਗਲਵੱਕੜੀ ਪਾ ਲਓ ਬਹਿ ਜਾਓ ਇਕੱਠੇ ਇਕੱਠੇ ਭਾਏ ਗਲਵੱਕੜੀ ਬੋਲਚਾਲ ਸ਼ੁਰੂ ਤੇ ਦੂਰੀਆਂ ਬੋਲੋ ਜੀ ਦੂਰੀਆਂ ਖਤਮ ਦੂਰੀ ਖਤਮ ਹੋ ਗਈ ਕਿਉਂਕਿ ਬਹਿ ਗਏ ਇਕੱਠੇ ਗੱਲਬਾਤ ਸ਼ੁਰੂ ਹੋਈ ਇਕੱਠੇ ਬਹਿ ਗਏ ਦੂਰੀਆਂ ਖਤਮ ਹੋ ਗਈਆਂ ਕੋਈ ਸਾਡੇ ਤੇ ਮਿਹਰ ਹੋ ਜਾਏ ਨਾ ਗੁਰੂ ਗ੍ਰੰਥ ਸਾਹਿਬ ਨਾਲ ਸਾਡੀ ਦੂਰੀ ਜਿਹੜੀ ਪਈ ਹੈ ਖਤਮ ਹੋਵੇ ਐਦਾਂ ਹੋਣੀ ਹੈ ਜੀ ਖਤਮ ਹੋਏਗੀ ਐਦਾਂ ਇਕੱਠੇ ਬਹੀਏ ਕਿਤੇ ਐਦਾਂ ਬਹਿ ਬਹਿ ਕੇ ਸੁਣ ਸੁਣ ਕੇ ਸਮਝ ਸਮਝ ਕੇ ਜਦੋਂ ਰੋਜ਼ ਸਹਿਜ ਪਾਠ ਕਰੋਗੇ ਅਰਥਾਂ ਸਮੇਤ ਸਹਿਜ ਪਾਠ ਕਰਿਆ ਕਰੋ ਸਿੰਘੋ ਬਾਣੀ ਦੇ ਅਰਥ ਪੜ੍ਹ ਪੜ੍ਹ ਕੇ ਨਾਲ ਐਦਾਂ ਤੁਸੀਂ ਅਰਥਾਂ ਸਮੇਤ ਕਰਿਆ ਕਰੋ ਹਰ ਰੋਜ਼ ਬਾਣੀ ਪੜ੍ਹਦੇ ਰਹੋ ਪੜ੍ਹਦੇ ਰਹੋ ਪੜ੍ਹਦੇ ਰਹੋ ਦੂਰੀਆਂ ਖਤਮ ਹੋ ਜਾਣਗੀਆਂ ਇਕੱਠੇ ਪਰ ਕਈ ਵਿਗੜੇ ਹੁੰਦੇ ਆ ਜੀ ਪਿੰਡਾਂ 'ਚ ਕਈ ਕਹਿੰਦੇ ਐ ਇਹ ਇਕੱਠੇ ਨਾ ਹੀ ਬਹਿਣ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁੰਦੇ ਨੇ ਨਾ ਕਈ ਬੰਦੇ ਕਹਿੰਦੇ ਨੇ ਨਾ ਹੀ ਇਕੱਠੇ ਬਹਿਣ ਅੱਡ ਅੱਡ ਹੀ ਰਹਿਣ ਜੇ ਇਹ ਦੋਵੇਂ ਇਕੱਠੇ ਹੋ ਗਏ ਇਹ ਭਰਾ ਭਰਾ ਇਕੱਠੀ ਖੇਤੀ ਕਰ ਲਈ ਇਹਨਾਂ ਨੇ ਸਾਰੇ ਪਿੰਡ ਤੋਂ ਅੱਗੇ ਲੰਘ ਜਾਣਗੇ ਇਹਨਾਂ 'ਚ ਫੁੱਟ ਪਈ ਰਹਿਣੀ ਚਾਹੀਦੀ ਹੈ ਚੇਤਾ ਰੱਖਿਓ ਅੱਜ ਦਾ ਸਿੱਖ ਤੇ ਜੇ ਗੁਰੂ ਗ੍ਰੰਥ ਸਾਹਿਬ ਦੋਵੇਂ ਇਕੱਠੇ ਹੋ ਗਏ ਮੈਂ ਕਹਿੰਦਾ ਸਿੱਖ ਸਾਰਿਆਂ ਤੋਂ ਅੱਗੇ ਲੰਘ ਜਾਣਗੇ ਸਭ ਤੋਂ ਅੱਗੇ
ਸਤਿ ਸ੍ਰੀ ਅਕਾਲ
ਪਰ ਸਿੱਖ ਤੁਰਿਆ ਫਿਰਦਾ ਟੂਣੇ ਕਰਦਾ ਸਿੱਖ ਤੁਰਿਆ ਫਿਰਦਾ ਜੀ ਕੈਨੇਡਾ ਦੇ ਕਿਸੇ ਬੰਦੇ ਨੇ ਵੀਡੀਓ ਦੇ ਵਿੱਚ ਵਿਖਾਇਆ ਸੀ ਕਹਿੰਦੇ ਕੈਨੇਡਾ ਦੀ ਧਰਤੀ ਤੇ ਵੱਡੇ ਰੋਡ ਦੇ ਉੱਤੇ ਫੁੱਟਪਾਥ ਦੇ ਉੱਤੇ ਕਿਸੇ ਬੰਦੇ ਨੇ ਟੂਣਾ ਕੀਤਾ ਕਹਿੰਦੇ ਇੱਥੇ ਆ ਕੇ ਵੀ ਨਹੀਂ ਹਟਦੇ ਮਰਦੇ ਕਹਿੰਦਾ ਕੈਨੇਡਾ 'ਚ ਆ ਗਏ ਇੱਥੇ ਵੀ ਕਹਿੰਦੇ ਆ ਸੰਧੂਰ ਤੇ ਵੰਗਾਂ ਤੇ ਪਤਾ ਨਹੀਂ ਕੀ ਕੁਝ ਕਹਿੰਦੇ ਰੱਖ ਕੇ ਗਏ ਆ ਕੈਨੇਡਾ ਦੀ ਧਰਤੀ ਤੇ ਟੂਣੇ ਕਰਦੇ ਫਿਰਦੇ ਆ ਕਹਿੰਦੇ ਹਾਲ ਵੇਖ ਲਓ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਸਭ ਤੋਂ ਅੱਗੇ ਲੱਗ ਜਾਈਏ ਜੇ ਕਿਤੇ ਬਣਨ ਲੱਗ ਜਾਏ ਨਾ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਕੋਈ ਇੰਨਾ 35 ਨਾਲ ਜੇ ਬਣਦੀ ਹੋਵੇ ਸਾਡੀ ਆਹ 35 ਹੈ ਜੀ ਆ 2.5 ਕਰੋੜ ਸਿੱਖ ਨੇ ਅੱਜ 2.5 ਕਰੋੜ ਸਿੱਖ ਦੀ ਛੱਡੋ ਜਿਹੜਾ ਮਰਜ਼ੀ ਪੜ੍ਹ ਲੈ ਇਹਨਾਂ ਨਾਲ ਬਣਾ ਕੇ ਵੇਖੋ ਇਹਨਾਂ ਦੀ ਆਪਸ 'ਚ ਬਣਦੀ ਹੈ ਸਿਧਾਂਤਕ ਸਾਂਝ ਹੈ ਸਿਧਾਂਤਕ ਸਿਧਾਂਤ ਦੀ ਸਾਂਝ ਹੈ ਇਹਨਾਂ ਦੀ ਆਪਸ ਵਿੱਚ ਜਿਹੜੇ 35 ਬੈਠੇ ਹੈ ਤੇ ਜੇ ਸਾਡੀ ਕਿਤੇ ਇਹਨਾਂ ਨਾਲ ਬਣ ਜਾਏ ਸਭ ਤੋਂ ਅੱਗੇ ਲਾ ਦੇਣਗੇ ਸਾਨੂੰ ਪਰ ਅਸੀਂ ਤੇ ਤੁਰੇ ਫਿਰਦੇ ਆ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਫਿਰਦੇ ਆ ਕਿੱਥੇ ਕਿੱਥੇ ਜਾ ਕੇ ਦੀਵੇ ਜਗਾਉਂਦੇ ਫਿਰਦੇ ਆ ਕਿੱਥੇ ਕਿੱਥੇ ਜਾ ਕੇ ਆ ਜਤਨ ਨੌਜਵਾਨ ਜਤਨ ਉਹਦਾ ਨਾਂ ਸੀ ਚੌਥ ਦੀ ਅਜੀਤ ਅਖਬਾਰ ਵਿੱਚ ਆਇਆ ਸੀ ਮੈਂ ਸਮਰਾਲੇ ਮੇਰੇ ਖਿਆਲ ਦੀਵਾਨ ਤੇ ਬੇਨਤੀ ਕੀਤੀ ਸੀ ਅਜੀਤ ਅਖਬਾਰ ਦੇ ਵਿੱਚ ਆਇਆ ਸੀ ਉਹ ਇੱਥੇ ਪਟਿਆਲੇ ਆਪਣੇ ਸਹੁਰੇ ਆਇਆ ਤੇ ਉਹਦੇ ਵਿੱਚ ਸਵੇਰੇ ਸਮੱਗਰੀ ਧਾਰਮਿਕ ਕਿਸੇ ਨੇ ਕਿਹਾ ਹੋਣਾ ਵੀ ਉੱਥੇ ਜਾ ਕੇ ਰੋੜਿਆ ਤੇ ਉਹਦੇ ਵਿੱਚ ਨਹਿਰ ਦੇ ਵਿੱਚ ਭਾਖੜਾ ਚ ਰੋੜਨ ਗਿਆ ਸਮੱਗਰੀ ਤੇ ਰੁੜੀ ਨਹੀਂ ਆਪ ਹੀ ਰੁੜ ਗਿਆ ਅਜੇ ਤੱਕ ਲਾਸ਼ ਨਹੀਂ ਲੱਭੀ ਉਹਦੀ। ਵੇਖੋ ਸਮੱਗਰੀ ਰੋੜਨ ਗਿਆ ਸੀ, ਆਪ ਹੀ ਰੁੜ ਗਿਆ। ਅਖਬਾਰ ਦੀ ਖਬਰ ਹੈ। ਇਦਾਂ ਦਿਆਂ ਕੰਮਾਂ ਵਿੱਚ ਉਲਝਾਇਆ ਪਿਆ ਜੀ ਸਾਨੂੰ। ਜਿਹੜੀ ਚੀਜ਼ ਤੋਂ ਬੰਦਾ ਡਰਦਾ ਉਹਦੀ ਪੂਜਾ ਕਰਨ ਲਾਤਾ ਪੁਜਾਰੀ ਨੇ। ਸੱਪ ਤੋਂ ਬੰਦਾ ਡਰਦਾ ਸੱਪ ਨੂੰ ਪੂਜਿਆ ਜਾ ਰਿਹਾ। ਭੂਤਾਂ ਪ੍ਰੇਤਾਂ ਤੋਂ ਡਰਦਾ ਐਵੇਂ ਹੀ ਡਰ ਬਣਾਇਆ, ਭੂਤਾਂ ਪ੍ਰੇਤਾਂ ਨੂੰ ਪੂਜਿਆ ਜਾ ਰਿਹਾ। ਕਈ ਜਗ੍ਹਾ ਮਗਰਮੱਛ ਦੀ ਪੂਜਾ ਹੋ ਰਹੀ ਹੈ, ਕੋਈ ਕਿਤੇ ਕਿਸੇ ਚੀਜ਼ ਦੀ ਪੂਜਾ ਕਰਦਾ, ਕੋਈ ਕਿਸੇ ਚੀਜ਼ ਦੀ ਪੂਜਾ ਕਰਦਾ। ਚਾਹੀਦਾ ਸੀ ਅੰਦਰ ਪ੍ਰੇਮ ਪੈਦਾ ਕਰਨਾ, ਰੱਬ ਦਾ ਵੀ ਸਾਡੇ ਅੰਦਰ ਡਰ ਪੈਦਾ ਕੀਤਾ, ਅੰਦਰ ਖੌਫ ਪੈਦਾ ਕੀਤਾ। ਪੁਜਾਰੀ ਡਰ ਪਾ ਕੇ ਸਮਾਜ ਨੂੰ ਲੁੱਟਦਾ ਹੈ, ਰੱਬ ਦਾ ਡਰ ਪਾਉਂਦਾ ਹੈ। ਤੇ ਜਿਹੜੇ ਤੋਂ ਬੰਦਾ ਡਰਦਾ ਹੋਵੇ ਨਾ, ਜਿਹੜੇ ਜਿਹਦੇ ਤੋਂ ਡਰਦਾ ਹੈ ਉਹਦੇ ਨਾਲ ਕਦੇ ਪਿਆਰ ਨਹੀਂ ਕਰ ਸਕਦਾ। ਪਰ ਸਾਡੇ ਗੁਰੂ ਸਾਹਿਬ ਸਾਨੂੰ ਰੱਬ ਤੋਂ ਡਰਨ ਨੂੰ ਨਹੀਂ ਕਹਿੰਦੇ, ਕਹਿੰਦੇ ਰੱਬ ਤੋਂ ਡਰਨਾ ਨਹੀਂ, ਰੱਬ ਨਾਲ ਪਿਆਰ ਕਰਨਾ ਹੈ। ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਪਾਇਓ। ਸਾਨੂੰ ਪ੍ਰੇਮ ਕਰਨਾ ਸਿਖਾਇਆ, ਸਾਨੂੰ ਕਿਹਾ ਰੱਬ ਨਾਲ ਪਿਆਰ ਕਰੋ, ਰੱਬ ਤੋਂ ਡਰੋ, ਪਰ ਏਦਾਂ ਡਰਿਆ ਕਰੋ ਜਿਵੇਂ ਮਾਂ ਪਿਓ ਤੋਂ ਡਰੀਦਾ ਹੈ। ਮਾਂ ਪਿਓ ਤੋਂ ਵੀ ਬੱਚੇ ਡਰਦੇ ਹੀ ਹੁੰਦੇ ਹੈ, ਪਰ ਮਾਂ ਪਿਓ ਦਾ ਡਰ ਬੜਾ ਮਿੱਠਾ ਡਰ ਹੁੰਦਾ ਹੈ। ਮਾਂ ਪਿਓ ਦਾ ਡਰ ਬੜਾ ਪਿਆਰਾ ਡਰ ਹੁੰਦਾ ਹੈ। ਇੱਕ ਦੁਸ਼ਮਣ ਦਾ ਡਰ ਹੈ, ਇੱਕ ਮਾਂ ਦਾ ਡਰ ਹੈ, ਇੱਕ ਪਿਓ ਦਾ ਡਰ। ਨਾ ਪਿਓ ਤੋਂ ਵੀ ਆਪਾਂ ਡਰਦੇ ਹੀ ਹੁੰਦੇ ਹਾਂ, ਸਾਰੇ ਹੀ ਤੁਹਾਡੇ 'ਚ ਬੰਦੇ ਆ ਇੱਦਾਂ ਦੇ ਜਿਹੜੇ ਮਾਂ ਪਿਓ ਤੋਂ ਡਰਦੇ ਹੈ। ਮਾਂ ਤੋਂ ਵੀ ਡਰ ਲੱਗਦਾ ਵੀ ਝਿੜਕਾਂ ਦੇਗੀ, ਪਿਓ ਤੋਂ ਵੀ ਡਰ ਲੱਗਦਾ ਵੀ ਨਾਰਾਜ਼ ਹੋਏਗਾ। ਇੱਦਾਂ ਦਾ ਡਰ ਰੱਖੋ ਰੱਬ ਦਾ, ਪਿਆਰ ਵਾਲਾ ਡਰ, ਜਿਹਨੂੰ ਕਹਿੰਦੇ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੀਏ। ਪਰਮਾਤਮਾ ਤੋਂ ਡਰਨਾ ਹੈ, ਪਰ ਮਾਂ ਪਿਓ ਦਾ ਡਰ ਰੱਖਣਾ ਹੈ। ਇੱਕ ਡਰ ਹੁੰਦਾ ਦੁਸ਼ਮਣ ਵਾਲਾ, ਰੱਬ ਐਂ ਕਰ ਦੇਗਾ, ਰੱਬ ਨੇ ਐਂ ਕਰ ਦੇਣਾ, ਰੱਬ ਨੇ ਐਂ ਕਰ ਦੇਣਾ। ਪਰਮਾਤਮਾ ਸਾਡਾ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਰਾਖਾ ਸਭਨੀ ਥਾਈ। ਪਰਮਾਤਮਾ ਜਦੋਂ ਸਾਡਾ ਮਾਂ ਪਿਓ ਹੈ, ਫਿਰ ਉਹ ਸਾਨੂੰ ਤੰਗ ਕਿਉਂ ਕਰੇਗਾ? ਸਾਨੂੰ ਰੱਬ ਤੋਂ ਪੁਜਾਰੀ ਨੇ ਡਰਾਇਆ, ਪਰਮਾਤਮਾ ਤੋਂ ਸਾਨੂੰ ਪੁਜਾਰੀ ਨੇ ਡਰਾਇਆ ਤੇ ਡਰ ਪਾ ਕੇ ਸਾਨੂੰ ਲੁੱਟਿਆ। ਇੱਧਰ ਧਿਆਨ ਨਾਲ ਸੁਣਿਓ, ਜਦੋਂ ਬੰਦਾ ਡਰੇਗਾ ਤੇ ਡਰਿਆ ਹੋਇਆ ਹੀ ਜੇਬ ਖਾਲੀ ਕਰੇਗਾ। ਸ਼ੁਰੂ ਤੋਂ ਲੈ ਕੇ ਰੱਬ ਤੋਂ ਡਰਾਇਆ ਜਾ ਰਿਹਾ ਸੀ, ਰੱਬ ਨੇ ਐਂ ਕਰ ਦੇਣਾ, ਰੱਬ ਨੇ ਤੇਰੇ ਕੰਮ ਪੁੱਠੇ ਕਰ ਦੇਣੇ, ਰੱਬ ਨੇ ਤੈਨੂੰ ਮਾਰ ਦੇਣਾ, ਰੱਬ ਨੇ ਤੈਨੂੰ ਖਤਮ ਕਰ ਦੇਣਾ। ਸਾਡਾ ਪਿਆਰ ਕਿਵੇਂ ਪਏਗਾ? ਜਿਹੜੇ ਬੰਦੇ ਤੋਂ ਤੁਸੀਂ ਡਰੋਗੇ, ਉਹ ਬੰਦੇ ਨਾਲ ਪਿਆਰ ਨਹੀਂ ਕਰੋਗੇ। ਤੁਸੀਂ ਕਹੋਗੇ ਵੀ ਕਦੋਂ ਇਹਦੇ ਤੋਂ ਖਿਹੜਾ ਛੁੱਟੇ, ਕਦੋਂ ਇਹ ਮਰ ਜਾਏ ਮਗਰੋਂ ਲੈ ਜਾਏ, ਇੱਦਾਂ ਕਹੋਗੇ। ਜਿਹੜੇ ਬੰਦੇ ਤੋਂ ਅਸੀਂ ਡਰਦੇ ਹੋਈਏ ਉਹਦੇ ਨਾਲ ਸਾਡਾ ਕਦੇ ਪਿਆਰ ਨਹੀਂ ਪੈ ਸਕਦਾ। ਤੇ ਪੁਜਾਰੀ ਨੇ ਸਾਨੂੰ ਡਰਾਇਆ, ਹੁਣ ਵੀ ਤੇ ਡਰਾਇਆ ਹੀ ਹੈ। ਤੁਸੀਂ ਸਵੇਰੇ ਟੀਵੀ ਲਾਇਓ, ਆਪੋ ਆਪਣੇ ਘਰਾਂ 'ਚ ਤੁਸੀਂ ਸਵੇਰੇ ਟੀਵੀ ਲਾਇਓ, ਤੁਹਾਨੂੰ ਸਾਰੇ ਹੀ ਡਰਾ ਰਹੇ ਨੇ। ਐਦਾਂ ਨਾ ਕੀਤਾ ਰਾਹੂ ਆ ਜਾਣਾ, ਐਦਾਂ ਨਾ ਕੀਤਾ ਕੇਤੂ ਆ ਜਾਣਾ, ਐਦਾਂ ਨਾ ਕੀਤਾ ਮੰਗਲ ਆ ਜਾਣਾ, ਐਦਾਂ ਨਾ ਕੀਤਾ ਸ਼ਨੀ ਆ ਜਾਣਾ। ਐਂ ਕਰੋਗੇ ਪਹਿਲਾਂ ਡਰਾਉਂਦੇ ਆ ਵੀ ਗ੍ਰਹਿ ਐਂ ਹੋ ਜਾਣਗੇ, ਐਂ ਹੋ ਜਾਣਗੇ, ਐਂ ਹੋ ਜਾਣਗੇ। ਉਦੋਂ ਬਾਅਦ ਤੁਸੀਂ ਫੋਨ ਕਰਕੇ ਪੁੱਛਿਓ, ਦੱਸੋ ਜੀ ਫਿਰ ਇਹਦਾ ਉਪਾਅ, ਫਿਰ ਉਹ ਕਹਿਣਗੇ ਅਸੀਂ ਤੁਹਾਨੂੰ ਉਪਾਅ ਦੱਸਾਂਗੇ। ਆਖੋ ਸਤਨਾਮ, ਕਿਉਂਕਿ ਪੁਜਾਰੀਆਂ ਦਾ ਦੁਕਾਨਦਾਰੀ ਚੱਲਦੀ ਹੋਈ ਦੁਨੀਆਂ ਨੂੰ ਡਰਾ ਕੇ ਹੈ। ਪੁਜਾਰੀ ਦੀ ਦੁਕਾਨਦਾਰੀ ਚੱਲਦੀ ਹੋਈ ਦੁਨੀਆਂ ਨੂੰ ਡਰਾ ਕੇ ਹੈ ਭਾਈ, ਡਰਾ ਕੇ ਦੁਕਾਨਦਾਰੀ ਪੁਜਾਰੀ ਚਲਾ ਰਿਹਾ। ਤੇ ਪੁਜਾਰੀ ਦਾ ਮਤਲਬ ਕੋਈ ਹਿੰਦੂ ਨਹੀਂ, ਉਹ ਧੋਤੀ ਤੇ ਬੋਦੀ ਵਾਲਾ ਬ੍ਰਾਹਮਣ ਵੀ ਹੋ ਸਕਦਾ ਪੁਜਾਰੀ, ਤੇ ਕਸ਼ਹਿਰੇ ਤੇ ਚੋਲੇ ਤੇ ਦਸਤਾਰ ਵਾਲਾ, ਉੱਪਰ ਦੀ ਸ੍ਰੀ ਸਾਹਿਬ ਵਾਲਾ ਵੇਖਣ ਨੂੰ ਸਿੱਖ ਲੱਗੇਗਾ, ਉਹ ਵੀ ਪੂਜਾ ਦਾ ਧਾਨ ਖਾਣ ਵਾਲਾ ਪੁਜਾਰੀ ਹੋ ਸਕਦਾ ਹੈ, ਜਿਹੜਾ ਵੱਡੇ ਵੱਡੇ ਗੱਪ ਮਾਰਦਾ ਲੋਕਾਂ ਨੂੰ ਡਰਾਉਣ ਲਈ। ਇੱਥੇ ਵੀ ਡਰਾਇਆ ਜਾਂਦਾ ਜੀ, ਬਾਬਾ ਜੀ ਮੇਰੇ ਸਿਰ ਤੇ ਭਾਰ ਰਹਿੰਦਾ, ਭਾਈ ਸੰਪਟ ਪਾਠ ਕਰਾਓ, ਪੈਸੇ ਕਿੰਨੇ ਲੱਗਣਗੇ? 51,000 ਲੱਗਣਾ। ਤੇ ਜਦੋਂ 51,000 ਰੁਪਈਆ ਜੇਬ ਖਾਲੀ ਕਰਾ ਕੇ ਅਗਲਾ ਮੁੜ ਕੇ ਪੁੱਛਦਾ ਭਾਰ ਲੈ ਗਿਆ? ਹਾਂ ਭਾਈ ਠੀਕ ਹੈ, ਹੁਣ ਤੇ ਨਹੀਂ ਭਾਰ ਹੋਵੇ ਵੀ ਅਗਲਾ ਤਾਂ ਵੀ ਨਹੀਂ ਕਹਿੰਦਾ ਵੀ ਜੇ ਕਹਿਤਾ ਵੀ ਅਜੇ ਲੱਥਾ ਨਹੀਂ, ਇਹ ਨਹੀਂ ਪਤਾ ਕਹਿ ਦੇ ਇੱਕ ਹੋਰ ਕਰਾ ਵੀ ਇੱਕ ਪਾਠ ਅਜੇ ਹੋਰ ਕਰਾ। ਡਰਾਇਆ ਨਹੀਂ ਇੱਦਾਂ, ਡਰਾ ਡਰਾ ਕੇ ਲੁੱਟਦੇ ਆ ਜੀ, ਡਰਾ ਡਰਾ ਕੇ। ਮਾੜਾ ਜਿਹਾ ਤੁਸੀਂ ਕਿਸੇ ਕੋਲ ਚਲੇ ਜਾਓ, ਬਾਬਾ ਜੀ ਸਿਰ ਭਾਰਾ ਜਿਹਾ ਰਹਿੰਦਾ ਹੈ, ਅੱਖਾਂ ਜਿਹੀਆਂ ਬੰਦ ਕਰਕੇ ਕਹਿਣਗੇ ਤੇਰੀ ਦਾਦੀ ਤੇਰੇ ਸਿਰ ਤੇ ਹੈ, ਦਾਦਾ ਤੇਰੇ ਸਿਰ ਤੇ ਹੈ, ਤੁਹਾਡਾ ਫਲਾਣਾ ਮਰਿਆ ਤੇਰੇ ਸਿਰ ਤੇ ਹੈ, ਏਦਾਂ ਦੀਆਂ ਗੱਲਾਂ ਕਰਕੇ ਡਰਾ ਦਿੰਦੇ। ਫਿਰ ਬੰਦਾ ਡਰਿਆ ਹੋਇਆ ਫਿਰ ਥਾਂ ਥਾਂ ਤੇ ਧੱਕੇ ਖਾਂਦਾ ਤੁਰਿਆ ਫਿਰਦਾ। ਸੋ ਭਾਈ ਸਾਡੇ ਸਤਿਗੁਰੂ ਨੇ ਸਾਨੂੰ ਰੱਬ ਤੋਂ ਡਰਾਇਆ ਨਹੀਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਰੱਬ ਦੇ ਨਾਲ ਪਿਆਰ ਕਰਨਾ ਸਿਖਾਉਂਦੇ ਆ। ਜਿਵੇਂ ਕਹਿੰਦੇ ਨਾ ਵੀ ਰੱਬ ਮਾਰ ਦੇਗਾ, ਰੱਬ ਐਂ ਕਰ ਦੇਗਾ, ਰੱਬ ਐਂ ਕਰ ਦੇਗਾ, ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਤੇ ਰੱਬ ਤੇ ਤੇਰੇ ਮਾਂ ਵਰਗਾ ਹੈ, ਤੇਰੇ ਪਿਤਾ ਵਰਗਾ ਹੈ, ਰੱਬ ਰੱਬ ਤੇਰੇ ਭਰਾ ਵਰਗਾ ਹੈ, ਰੱਬ ਤੇਰੇ ਦੋਸਤ ਵਰਗਾ ਹੈ, ਜਿਵੇਂ ਤੇਰਾ ਦੋਸਤ ਹੈ, ਜਿਵੇਂ ਤੇਰੇ ਤੇਰਾ ਪਿਓ ਹੈ, ਏਦਾਂ ਦਾ ਹੈ ਰੱਬ। ਰੱਬ ਤੋਂ ਡਰੀਦਾ ਨਹੀਂ ਹੁੰਦਾ, ਰੱਬ ਨਾਲ ਪਿਆਰ ਕਰੀਦਾ। ਸਾਡੇ ਗੁਰੂ ਸਾਹਿਬ ਨੇ ਡਰਾਇਆ ਨਹੀਂ, ਸਾਨੂੰ ਪਰਮਾਤਮਾ ਨਾਲ ਪਿਆਰ ਕਰਨਾ ਸਿਖਾਇਆ। ਰੱਬ ਨਾਲ ਪਿਆਰ ਕਰੋ, ਪ੍ਰੇਮ ਕਰਨਾ ਸਿਖਾਇਆ। ਇਸ ਕਰਕੇ ਜਿਹੜੇ ਬੰਦਿਆਂ ਨੇ ਪੂਜਾ ਦਾ ਧਾਨ ਖਾਣਾ ਸੀ ਉਹਨਾਂ ਨੇ ਡਰਾਇਆ, ਅੰਦਰ ਖੌਫ ਪੈਦਾ ਕੀਤਾ। ਪਰ ਜੇ ਜਦੋਂ ਅਸੀਂ ਗੁਰਬਾਣੀ ਪੜਾਂਗੇ, ਗੁਰਬਾਣੀ ਨਾਲ ਜੁੜਾਂਗੇ, ਖੁਦ ਸਹਿਜ ਪਾਠ ਕਰਨੇ ਸ਼ੁਰੂ ਕਰਾਂਗੇ, ਫਿਰ ਅਸਲੀ ਪਦਵੀ ਪ੍ਰਾਪਤ ਹੋਣੀ ਹੈ, ਫਿਰ ਜੀਵਨ ਜੁਗਤ ਮਿਲੇਗੀ, ਮੈਥਡ ਸਮਝ ਆਏਗਾ, ਜਿਉਣ ਦਾ ਢੰਗ ਪਤਾ ਲੱਗੇਗਾ ਵੀ ਮੈਂ ਕਮਲਾ ਪਸ਼ੂਆਂ ਵਰਗੀ ਜ਼ਿੰਦਗੀ ਬਤੀਤ ਕਰੀ ਗਿਆ, ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿੰਨਾ ਕੁਛ ਲਿਖਿਆ। ਜਿਵੇਂ ਜਿਵੇਂ ਗੁਰਬਾਣੀ ਪੜਾਂਗੇ ਚਾਨਣ ਹੋ ਜਾਣਾ, ਜ਼ਿੰਦਗੀ ਜਿਉਣ ਦਾ ਚੱਜ ਆ ਜਾਣਾ ਹੈ, ਜ਼ਿੰਦਗੀ ਵਿੱਚ ਰੌਣਕ ਲੱਗ ਜਾਏਗੀ। ਪਰ ਕਿਰਪਾ ਕਰਕੇ ਸਿੰਘੋ ਆਪ ਸਹਿਜ ਪਾਠ ਕਰਨੇ ਸ਼ੁਰੂ ਕਰੋ। ਤੁਹਾਡੇ 'ਚ ਕਿੰਨੇ ਸੱਜਣ ਨੇ ਵੇਖੋ, ਹੁਣ ਇੱਥੇ ਸਟੇਜ 'ਤੇ ਮੈਂ ਬੈਠਾ, ਵੇਖੋ ਅੱਜ ਸਾਰੇ ਪਾਸੇ ਕਿਸੇ ਪਾਸੇ ਬਹਿਣ ਨੂੰ ਜਗ੍ਹਾ ਨਹੀਂ, ਪਰਮੇਸ਼ਵਰ ਦੁਆਰ ਵਿੱਚ ਮੈਨੂੰ ਨਹੀਂ ਲੱਗਦਾ ਅੱਜ ਕੋਈ ਜਗ੍ਹਾ ਖਾਲੀ ਹੋਏਗੀ। ਜਿੰਨਾ ਵੱਡਾ ਪੰਡਾਲ ਲਾਇਆ ਉਦੋਂ ਵੀ ਅੱਗੇ ਲੰਗਰ ਤੱਕ ਸੰਗਤ, ਇੱਧਰ ਛੜਕਾਂ ਤੇ ਵੀ ਸੰਗਤ, ਅਜੇ ਅੰਮ੍ਰਿਤ ਛਕਣ ਵਾਲੇ ਆਉਣੇ ਆ, ਉਹ ਵੀ ਮੈਨੂੰ ਲੱਗਦਾ ਬਹੁਤ ਵੱਡਾ ਪੰਡਾਲ ਪਰਲੇ ਪਾਸੇ ਲੱਗਿਆ, ਅੰਮ੍ਰਿਤ ਛਕਣ ਵਾਲਿਆਂ ਨੇ ਅਜੇ ਆਉਣਾ ਹੈ, ਉਹਨਾਂ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਣੀ। ਕਿੱਡੀ ਵੱਡੀ ਗਿਣਤੀ ਵਿੱਚ ਇੱਥੋਂ ਮੈਨੂੰ ਸਟੇਜ ਤੋਂ ਤੁਸੀਂ, ਔਰ ਵੱਡੀ ਵਧੀਆ ਗੱਲ ਇਹ ਜਿੰਨੇ ਬੈਠੇ ਆ ਇੱਥੇ ਮੇਰੇ ਸਾਹਮਣੇ ਜੋ ਸਟੇਜ ਤੇ ਕੈਮਰਾ ਦੱਸਦਾ ਹੈ, 70% ਤੋਂ ਜ਼ਿਆਦਾ ਇੱਥੇ ਨੌਜਵਾਨਾਂ ਦੀ ਗਿਣਤੀ ਹੈ ਤੇ 90% ਤੋਂ ਜ਼ਿਆਦਾ ਅੰਮ੍ਰਿਤਧਾਰੀ ਬੈਠੇ।
ਸਤਿ ਸ੍ਰੀ ਅਕਾਲ।
ਤੇ 50% ਮੇਰੇ ਵੀਰ ਤੇ ਮੇਰੀਆਂ ਭੈਣਾਂ, 50% ਤੁਹਾਡੇ ਚੇਤਾਂ ਦੇ ਆ ਜਿਹੜੇ ਹੁਣ ਬਾਣੀ ਨੂੰ ਸਮਝਣ ਲੱਗ ਗਏ ਆ। ਤੇ ਜਿਹੜਾ ਬਾਣੀ ਨੂੰ ਸਮਝਣ ਲੱਗ ਪਿਆ ਨਾ ਪਿਆਰਿਓ, ਉਹਨੂੰ ਨਹੀਂ ਕੋਈ ਖਤਮ ਕਰ ਸਕਦਾ। ਉਹਨੂੰ ਸਮਝ ਆ ਗਈ ਕਿ ਮੈਂ ਸਰੀਰ ਨਹੀਂ, ਮੈਂ ਇੱਕ ਜੋਤ ਹਾਂ, ਮੈਂ ਪਰਮਾਤਮਾ ਦੀ ਅੰਸ ਹਾਂ। ਉਹ ਸਿੱਖ ਜੰਮ ਪਿਆ ਸਤਿਗੁਰ ਕੇ ਜਨਮੇ ਗਵਨ ਮਟਾਇਆ। ਵੇਖਿਓ ਵੀਰੋ, ਵੀਰੋ ਸੁਣੋ, ਮਾਤਾ ਪਿਤਾ ਦੇ ਸੰਬੰਧ ਤੋਂ ਬੱਚੇ ਦਾ ਜਨਮ ਹੁੰਦਾ ਹੈ। ਆ ਸਰੀਰ ਮਾਤਾ ਪਿਤਾ ਦੇ ਸੰਬੰਧ ਨਾਲ ਬਣਦਾ ਹੈ, ਇਹ ਸਰੀਰ ਪੈਦਾ ਹੁੰਦਾ ਹੈ। ਪਰ ਜਿਹੜਾ ਸਿੱਖ ਹੈ ਇਹ ਗੁਰਬਾਣੀ ਦੀ ਕੁੱਖ ਚੋਂ ਪੈਦਾ ਹੋਇਆ, ਗੁਰਬਾਣੀ ਤੋਂ ਪੈਦਾ ਹੋਇਆ ਸਿੱਖ। ਵੇਖਿਓ ਨਾ, ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ ਵੀ ਜਿਹੜੀ ਆ ਅਕਲ ਮਾੜੀ ਮੋਟੀ ਆਈ ਹੈ ਇਹ ਇੱਥੋਂ ਆਈ ਹੈ, ਸਰੀਰ ਮਾਂ ਪਿਓ ਨੇ ਜੰਮਿਆ ਹੈ, ਸਰੀਰ ਦਾ ਜਨਮ ਮਾਤਾ ਪਿਤਾ ਤੋਂ ਹੋਇਆ ਹੈ, ਪਰ ਅੰਦਰ ਵਾਲਾ ਜਿਹੜਾ ਹੈ ਉਹ ਗੁਰਬਾਣੀ ਤੋਂ ਪੈਦਾ ਹੋਏਗਾ। ਸਿੱਖ ਗੁਰਬਾਣੀ ਤੋਂ ਪੈਦਾ ਹੁੰਦਾ ਹੈ। ਸਰੀਰਾਂ ਦੀ ਗਿਣਤੀ ਵਧਣ ਨਾਲ ਸਿੱਖਾਂ ਦੀ ਗਿਣਤੀ ਨਹੀਂ ਵਧਦੀ। ਗੁਰਬਾਣੀ ਦਾ ਗਿਆਨ ਲਓ, ਅਕਲ ਲਓ, ਸਮਝ ਲਓ, ਫਿਰ ਅਸਲ ਵਿੱਚ ਗੱਲ ਬਣੇ, ਫਿਰ ਸਾਨੂੰ ਕੋਈ ਨਹੀਂ ਖਤਮ ਕਰ ਸਕਦਾ। ਪਿੱਛੇ ਜੇ ਬਿਆਨ ਆਇਆ ਸੀ ਨਾ, ਮੈਂ ਅੱਗੇ ਵੀ ਸਟੇਜ ਤੇ ਕਈ ਵਾਰੀ ਕਿਹਾ, ਅਕਾਲ ਤਖਤ ਦੇ ਜਥੇਦਾਰ ਨੇ ਬਿਆਨ ਦਿੱਤਾ ਸੀ, ਕਹਿੰਦੇ ਸਿੱਖਾਂ ਦੀ ਪਾਪੂਲੇਸ਼ਨ ਘਟ ਰਹੀ ਹੈ, ਕਹਿੰਦੇ ਚਾਰ ਚਾਰ ਬੱਚੇ ਘੱਟ ਤੋਂ ਘੱਟ ਹੋਣੇ ਚਾਹੀਦੇ ਹੈ, ਹਰ ਸਿੱਖ ਦੇ ਚਾਰ ਚਾਰ ਬੱਚੇ ਹੋਣ। ਅਖੇ ਜੀ ਕਿਉਂ? ਕਹਿੰਦੇ ਬਈ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ, ਵੀ ਚਾਰ ਚਾਰ ਬੱਚੇ ਤੇ ਘੱਟ ਤੋਂ ਘੱਟ ਹੋਣੇ ਚਾਹੀਦੇ ਹੈ। ਤੇ ਉਸ ਵੇਲੇ ਵੀ ਮੈਂ ਸਟੇਜ ਤੇ ਕਿਹਾ, ਕਈ ਜਗ੍ਹਾ ਬੇਨਤੀ ਕੀਤੀ ਹੈ ਬਈ ਬੱਚੇ ਤੇ ਚਾਰ ਚਾਰ ਹੋ ਜਾਣਗੇ, ਪਰ ਇਸ ਗੱਲ ਦੀ ਕੀ ਗਰੰਟੀ ਹੈ ਵੀ ਉਹ ਸਿੱਖ ਹੋਣਗੇ? ਇਸ ਗੱਲ ਦੀ ਕੀ ਗਰੰਟੀ ਹੈ? ਹੁਣ ਪਿੰਡਾਂ ਦੇ ਵਿੱਚ ਸਮੈਕ ਪੀ ਕੇ 10-10 ਡਿੱਗੇ ਹੁੰਦੇ ਐ, ਫਿਰ 50-50 ਡਿੱਗੇ ਹੋਇਆ ਕਰਨਗੇ, ਫਰਕ ਕੀ ਪਏਗਾ? ਹੁਣ 10 ਪਏ ਐ, ਫਿਰ 50 ਪਏ ਹੋਇਆ ਕਰਨਗੇ। ਹੁਣ 100 ਨੌਜਵਾਨ ਐ ਨਸ਼ਾ ਕਰਨ ਵਾਲਾ, ਫਿਰ 400 ਹੋਏਗਾ ਜੇ 4-4 ਬੱਚੇ ਜੰਮ ਲੈਣਗੇ। ਸਰੀਰ ਜੰਮਦਾ ਹੈ ਮਾਂ ਪਿਓ ਤੋਂ, ਪਿਆਰਿਓ, ਸਿੱਖ ਤੇ ਗੁਰੂ ਤੋਂ ਪੈਦਾ ਹੁੰਦਾ ਹੈ, ਸਿੱਖ ਤੇ ਗੁਰੂ ਤੋਂ ਜੰਮਦਾ ਹੈ, ਗੁਰਬਾਣੀ ਤੋਂ ਸਿੱਖ ਦਾ ਜਨਮ ਹੁੰਦਾ ਹੈ। ਗੁਰਬਾਣੀ ਨੂੰ ਜਿਵੇਂ ਜਿਵੇਂ ਆਪਣੀ ਸੁਰਤ ਵਿੱਚ ਵਸਾਓਗੇ, ਅੰਦਰ ਜਾਗਣਾ, ਅੰਦਰ ਜੰਮਣਾ ਸਿੱਖ, ਸਿੱਖੀ ਤੇਰੇ ਅੰਦਰ ਜੰਮੇਗੀ। ਸ਼ਬਦ ਗੁਰੂ ਹੈ, ਗੁਰਬਾਣੀ ਦਾ ਗਿਆਨ ਲੈ ਕੇ ਤੁਸੀਂ ਜਿਵੇਂ ਜਿਵੇਂ ਗੁਰਬਾਣੀ ਦਾ ਗਿਆਨ ਲਾਓਗੇ, ਅੰਦਰ ਜੰਮਣਾ ਸ਼ੁਰੂ ਹੋ ਜਾਏਗਾ। ਬਾ ਫੁੱਟਣਾ ਹੈ ਚਸ਼ਮਾ, ਗੁਰਬਾਣੀ ਦਾ ਗਿਆਨ ਲੈ ਅੰਦਰ ਚਸ਼ਮਾ ਫੁੱਟਣਾ ਸ਼ੁਰੂ ਹੋਵੇ, ਪਰ ਕਰੀਏ ਕਿ ਗੁਰਬਾਣੀ ਵਾਲੇ ਪਾਸੇ ਤੁਰੇ ਹੀ ਨਹੀਂ। ਹੁਣ ਵੇਖੋ ਜਰਾ ਕਨਫਿਊਜ਼ਿੰਗ ਵੇਖਿਓ ਕਿੱਦਾਂ ਦੀ ਹੈ, ਸੁਣਿਓ ਇੱਧਰ ਧਿਆਨ ਦਿਓ, ਸਿੰਘੋ ਜਰਾ ਜਵਾਬ ਦਿਓ। ਸਿੱਖ ਦੇਹ ਦਾ ਪੁਜਾਰੀ ਹੈ ਕਿ ਸ਼ਬਦ ਦਾ ਪੁਜਾਰੀ ਹੈ? ਬੋਲੋ, ਸੋਚ ਕੇ ਦੱਸਿਓ ਚੰਗੀ ਤਰ੍ਹਾਂ। ਸਿੱਖ ਦੇਹ ਦਾ ਪੁਜਾਰੀ ਹੈ ਕਿ ਸ਼ਬਦ ਦਾ? ਸ਼ਬਦ ਦਾ। ਅੱਛਾ ਦੱਸੋ, ਜੁੜਨਾ ਸ਼ਬਦ ਨਾਲ ਹੈ ਕਿ ਦੇਹ ਨਾਲ? ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ ਕਿ ਦੇਹ ਨਾਲ? ਸ਼ਬਦ ਨਾਲ। ਫਿਰ ਸ਼ਬਦ, ਸ਼ਬਦ ਦੇ ਜੇ ਸਾਡਾ ਗੁਰੂ ਸ਼ਬਦ ਹੈ, ਫਿਰ ਗੁਰੂ ਦੇ ਚਰਨ ਕਿੱਦਾਂ ਦੇ ਹੋਣਗੇ? ਦੇਹ ਵਾਲੇ ਚਰਨ ਹੋਣਗੇ ਕਿ ਸ਼ਬਦ ਵਾਲੇ? ਬੋਲੋ, ਸ਼ਬਦ ਵਾਲੇ ਹੋਣਗੇ। ਫਿਰ ਧੂੜੀ ਕਿੱਦਾਂ ਦੀ ਹੋਏਗੀ, ਦੇਹ ਵਾਲੀ ਕਿ ਸ਼ਬਦ ਵਾਲੀ? ਸ਼ਬਦ ਵਾਲੀ। ਅੱਛਾ, ਜੁੜਨਾ ਕਿਹਦੇ ਨਾਲ ਹੈ, ਦੇਹ ਨਾਲ ਕਿ ਸ਼ਬਦ ਨਾਲ? ਤੇ ਘਰਾਂ ਦੇ ਵਿੱਚ ਫੋਟੋ ਕਿਹਦੀ ਲਾਣੀ ਹੈ ਫਿਰ ਦੱਸੋ? ਬੋਲੇ ਨੀ, ਫੋਟੋ ਕਿਹਦੀ ਲਾਣੀ ਹੈ? ਬੋਲੇ ਨੀ, ਸ਼ਬਦ ਦੀ ਕਿ ਦੇਹ ਦੀ? ਕਨਫਿਊਜ਼ ਨਹੀਂ ਆਪਾਂ ਇੱਥੇ, ਡਬਲ ਮਾਈਂਡਡ ਨਹੀਂ ਇੱਥੇ ਅਸੀਂ ਹੋ ਰਹੇ। ਮੈਂ ਬੜੇ ਬੰਦਿਆਂ ਨੂੰ ਆਪਣੀ ਜ਼ਿੰਦਗੀ 'ਚ ਵੇਖਿਆ, ਪਤਾ ਕੀ ਇੱਦਾਂ ਬੈਠੇ, ਮੈਂ ਕਿਹਾ ਕੀ ਕਰਦਾ, ਮੈਨੂੰ ਬਸ ਸਤਿਗੁਰੂ ਦੇ ਦਰਸ਼ਨ ਹੋ ਜਾਣ, ਮੈਨੂੰ ਸਤਿਗੁਰੂ ਦੇ ਦਰਸ਼ਨ ਹੋ ਜਾਣ। ਮੈਂ ਉਹਨੂੰ ਪੁੱਛਦਾ, ਗੁਰੂ ਕਿਹਨੂੰ ਮੰਨਦਾ, ਸ਼ਬਦ ਨੂੰ ਕਿ ਦੇਹ ਨੂੰ? ਕਹਿੰਦਾ ਸ਼ਬਦ ਨੂੰ। ਜੇ ਸ਼ਬਦ ਨੂੰ ਗੁਰੂ ਮੰਨਦੇ ਹੋ, ਫਿਰ ਸਤਿਗੁਰੂ ਜੀ ਦਾ ਸ਼ਬਦ ਸਦਾ ਸਾਡੀ ਸੁਰਤ ਦੇ ਨਾਲ ਹੈ, ਸਾਨੂੰ ਰਾਹ ਵਿਖਾਉਂਦਾ ਹੈ, ਅਕਲ ਦਿੰਦਾ ਹੈ। ਮੇਰੇ ਗੁਰੂ ਜੀ ਸਾਨੂੰ ਹਰ ਵੇਲੇ ਮਤ ਦਿੰਦੇ ਹੈ, ਸਮਝਾਉਂਦੇ ਹੈ, ਜਿਉਣ ਦਾ ਢੰਗ ਤਰੀਕਾ ਦੱਸਦੇ ਹੈ, ਹਰ ਵੇਲੇ ਮੇਰੀ ਸੁਰਤ ਦੇ ਨਾਲ ਹੈ, ਜਿਹਨੂੰ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲ। ਮੈਂ ਖੁਦ ਆਪਣੀ ਜ਼ਿੰਦਗੀ ਵਿੱਚ ਫੋਟੋ ਅੱਗੇ ਬਹਿ ਕੇ 2-2 ਘੰਟੇ ਰੋਂਦਾ ਰਿਹਾ, ਆਪਣੀ ਗੱਲ ਕਰਾਂ ਜੇ, ਆਪਣੀ ਗੱਲ ਕਰਦਾ ਮੈਂ ਖੁਦ, ਸਤਿਗੁਰਾਂ ਦੀ ਫੋਟੋ ਇਦਾਂ ਲਾ ਕੇ ਅੱਗੇ ਬਹਿ ਕੇ ਰੋਈ ਜਾਣਾ, ਤੇ ਪਤਾ ਕੀ ਕਹਿਣਾ, ਗੁਰੂ ਜੀ ਦਰਸ਼ਨ ਦਿਓ, ਗੁਰੂ ਜੀ ਦਰਸ਼ਨ ਦਿਓ, ਗੁਰੂ ਜੀ ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦਿਓ, ਦਰਸ਼ਨ ਦਿਓ। ਹੁਣ ਜਦੋਂ ਤੋਂ ਗੁਰਬਾਣੀ ਪੜ੍ਹਨ ਲੱਗਦੇ ਹਾਂ, ਲੈ ਕਦੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਐਂ ਲੱਗਦਾ ਵੀ ਹਰ ਵੇਲੇ ਮੇਰੇ ਅੰਗ ਸੰਗੀ ਹੈ ਮੇਰਾ ਗੁਰੂ, ਹਰ ਵੇਲੇ। ਕਿਸ ਰੂਪ ਵਿੱਚ? ਸੁਣੋ ਜੀ, ਕਿਸ ਰੂਪ ਵਿੱਚ? ਬੋਲੋ, ਦੇਹ ਦੇ ਰੂਪ ਵਿੱਚ ਕਿ ਸ਼ਬਦ ਦੇ ਰੂਪ ਵਿੱਚ? ਤੇ ਤੁਸੀਂ ਸਾਰੇ ਕਿਉਂ ਨਹੀਂ ਰੱਖਦੇ ਸ਼ਬਦ ਰੂਪ ਵਿੱਚ, ਗਿਆਨ ਦੇ ਰੂਪ ਵਿੱਚ? ਕਨਫਿਊਜ਼ ਆ ਇੱਥੇ, ਡਬਲ ਮਾਈਂਡਡ ਵੇਖਿਓ ਜੀ, ਕਦੇ ਤੇ ਸ਼ਬਦ ਨੂੰ ਸਾਹਮਣੇ ਲਈ ਆਉਂਦੇ ਨੇ ਸਿੱਖ, ਕਦੇ ਦੇਹ ਨੂੰ ਸਾਹਮਣੇ ਲਈ ਆਉਂਦੇ ਨੇ। ਮੱਥਾ ਸ਼ਬਦ ਨੂੰ ਟੇਕੀ ਜਾਂਦੇ ਨੇ, ਪੂਜਾ ਪੁਜਾਰੀ ਸ਼ਬਦ ਦੇ ਆ, ਮਨ ਦੇ ਸ਼ਬਦ ਨੂੰ ਆ, ਅਕਲ ਸ਼ਬਦ ਤੋਂ ਲੈਂਦੇ ਆ, ਕਦੇ ਦੇਹ ਨੂੰ ਲੈ ਆਉਂਦੇ ਨੇ, ਕਦੇ ਸ਼ਬਦ ਨੂੰ ਲੈ ਆਉਂਦੇ ਨੇ, ਇਸੇ ਕਰਕੇ ਕਨਫਿਊਜ਼ ਹੋ ਗਏ। ਦੋ ਚਿੱਤਾ ਇਸੇ ਨੂੰ ਕਹਿੰਦੇ ਆ, ਡਬਲ ਮਾਈਂਡਡ ਇਸੇ ਨੂੰ ਕਹਿੰਦੇ ਆ, ਦੋ ਬੇੜੀਆਂ ਇਸੇ ਨੂੰ ਕਹਿੰਦੇ ਆ, ਦੋ ਬੇੜੀਆਂ ਤੇ ਪੈਰ ਨਾ ਰੱਖੋ। ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ, ਦੋ ਬੇੜੀਆਂ ਵਿੱਚ ਅਸਵਾਰ ਜਿਹੜੇ
ਉਹ ਨਾਨਕੇ ਨਾਲ ਨਹੀਂ ਮਿਲਣਾ
ਜਿਹੜੀਆਂ ਰੋਟੀਆਂ ਸੁਭਾਰ ਜਿਹੜੇ ਉਹ ਨਾਨਕੇ ਨਾਲ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹ ਨਾਨਕੇ ਨਾਲ ਨਹੀਂ ਮਿਲਣਾ
ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹ ਨਾਨਕੇ ਨਾਲ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹ ਨਾਨਕੇ ਨਾਲ ਨਹੀਂ ਮਿਲਣਾ
ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ
ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ
ਕਿਨਾਰਾ ਨਹੀਂ ਮਿਲਣਾ
ਉਹਨਾਂ ਨੂੰ 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 ਸਹਾਰਾ ਨਹੀਂ ਮਿਲਣਾ
ਸਹਾਰਾ ਨਹੀਂ ਮਿਲਣਾ
ਸਹਾਰਾ ਨਹੀਂ ਮਿਲਣਾ ਉਹਨਾਂ ਨੂੰ ਸਹਾਰਾ ਨਹੀਂ ਮਿਲਣਾ
ਉਹਨਾਂ ਨੂੰ ਸਹਾਰਾ ਨਹੀਂ ਮਿਲਣਾ
ਉਹਨਾਂ ਨੂੰ ਸਹਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ
ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ
ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ ਦੋ ਬੇੜੀਆਂ ਵਿੱਚ ਅਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ
ਗੁਰੂ ਜੀ ਨੇ ਦੇਹ ਨਾਲ ਜੋੜਿਆ ਕਿ ਸ਼ਬਦ ਨਾਲ ਜੋੜਿਆ ਬੋਲੋ ਤੇ ਜੁੜਨਾ ਕਿਹਦੇ ਨਾਲ ਹੈ ਫੋਟੋ ਕਿਹਦੀ ਲਾਓਗੇ ਸੁਣੋ ਸਿੰਘੋ ਇੱਕ ਗੱਲ ਸੁਣੋ ਦੇਹ ਦੇ ਕੋਲ ਆਪਾਂ ਇੱਥੇ ਆਏ ਹੋਏ ਹਾਂ ਵੇਖੋ ਦੇਹ ਕੋਲ ਆ ਨਾ ਸਾਰੇ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਦੇਹ ਦੇ ਕੋਲ ਆ ਨਾ ਆਪਾਂ ਜੇ ਇੱਥੋਂ ਜਾ ਕੇ ਖੁਦ ਦੇਹ ਕੋਲ ਦੇਹ ਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਤਲਬ ਗਿਆਨ ਜੇ ਸੁਰਤ ਸ਼ਬਦ ਤੱਕ ਨਹੀਂ ਪਹੁੰਚੀ ਦੇਹ ਕੋਲ ਦੇਹ ਆ ਗਈ ਇੱਥੋਂ ਜਾ ਕੇ ਵੀ ਹੋ ਸਕਦਾ ਕੋਈ ਬੰਦਾ ਵਿੱਚ ਬੈਠਾ ਹੋਵੇ ਜਿਹੜਾ ਕਵੇ ਜਰ ਘੁੱਟ ਲਾ ਕੇ ਨੀਂਦ ਆਏ ਘੁੱਟ ਲਾ ਕੇ ਨੀਂਦ ਆਏਗੀ ਇੰਨਾ ਨੇੜੇ ਇਦਾਂ ਦੇ ਬੰਦੇ ਹੈ ਨੇ ਸਵੇਰੇ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਪਰਿਵਾਰ ਵਾਲੇ ਕਹਿੰਦੇ ਸਰੂਪ ਤੂੰ ਗੁਰਦੁਆਰੇ ਛੱਡ ਕੇ ਆ ਵੇਖਿਓ ਸਰੂਪ ਸਿਰ ਤੇ ਚੁੱਕਦਾ ਇਦਾਂ ਹੱਥ ਵੀ ਲਾਉਂਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਛੱਡਣ ਵੀ ਜਾਂਦਾ ਸਵੇਰੇ ਤੇ ਸ਼ਾਮ ਨੂੰ ਡੀਜੇ ਚੱਲਦਾ ਨੱਚਦਾ ਟੱਪਦਾ ਬੋਤਲਾਂ ਦੇ ਡੱਟ ਖੁੱਲਦੇ ਐ ਉਸੇ ਹੱਥ ਦੇ ਵਿੱਚ ਸ਼ਰਾਬ ਦੀ ਗਲਾਸੀ ਫੜ ਕੇ ਪੀਂਦਾ ਹੱਥ ਵੀ ਲਾਇਆ ਸਵੇਰੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਇੰਨਾ ਨੇੜੇ ਚਲੇਗੀ ਪਰ ਸੁਰਤ ਸ਼ਬਦ ਦੇ ਨੇੜੇ ਨਹੀਂ ਗਈ ਕਿਉਂਕਿ ਸ਼ਬਦ ਗੁਰੂ ਹੈ ਸਾਡਾ ਗੁਰੂ ਹੈ ਸ਼ਬਦ ਸ਼ਬਦ ਦੇ ਨੇੜੇ ਸਾਡੀ ਸੁਰਤ ਨਹੀਂ ਗਈ ਦੇ ਗਈ ਹੈ ਖਾਲੀ ਰਹਿ ਗਿਆ ਤੇ ਹੁਣ ਦੱਸੋ ਜੇ ਅੱਜ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਏਦਾਂ ਫੋਟੋ ਖਿੱਚ ਕੇ ਲੈ ਜਾਈਏ ਆਪਣੇ ਘਰ ਜੇ ਦੇ ਗਈ ਸੀ ਤੇਰੇ ਘਰ ਸ਼ਬਦ ਤੱਕ ਤੇਰੀ ਸੁਰਤ ਪਹੁੰਚੀ ਨਹੀਂ ਫਿਰ ਤੇਰਾ ਭਲਾ ਨਹੀਂ ਹੋਇਆ ਰਾਤ ਨੂੰ ਸ਼ਰਾਬਾਂ ਪੀਣਾ ਫੋਟੋ ਤੇਰਾ ਕੱਲੀ ਕੀ ਭਲਾ ਕਰ ਦੇਗੀ ਲੋਕੀ ਸਵੇਰੇ ਫੋਟੋ ਨੂੰ ਮੱਥਾ ਟੇਕਦੇ ਐ ਧੂਫ ਲਾਉਂਦੇ ਐ ਤੇ ਸ਼ਾਮ ਵੇਲੇ ਉਸੇ ਫੋਟੋ ਦੇ ਸਾਹਮਣੇ ਬੋਤਲ ਖੋਲ੍ਹ ਕੇ ਬੈਠੇ ਹੁੰਦੇ ਐ ਇਹ ਸਮਝ ਲਓ ਵੇਖੋ ਇਤਿਹਾਸ ਨੂੰ ਚੇਤਾ ਰੱਖਣ ਲਈ ਫੋਟੋ ਵੱਖਰੀ ਗੱਲ ਹੈ ਵੇਖੋ ਇਤਿਹਾਸ ਨੂੰ ਚਿਤਰਨ ਕਰਨ ਵਾਸਤੇ ਜਿਵੇਂ ਇਤਿਹਾਸ ਸੁਣਾਇਆ ਜਾਂਦਾ ਹੈ ਇਸੇ ਤਰ੍ਹਾਂ ਇਤਿਹਾਸ ਚਿਤਰਿਆ ਜਾਂਦਾ ਹੈ ਚਿਤਰਨ ਦਾ ਮਤਲਬ ਕੀ ਹੈ ਬਈ ਐਦਾਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਐਦਾਂ ਭਾਈ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਨੂੰ ਚਰਖੜੀ ਤੇ ਚਾੜਿਆ ਸੀ ਐਦਾਂ ਬੱਚਿਆਂ ਨੂੰ ਵਿਖਾਓ ਵੀ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਬਾਇਆ ਸੀ ਐਦਾਂ ਵਿਖਾਓ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ ਐਦਾਂ ਅਜਾਇਬ ਘਰ ਬਣਿਆ ਹੋਵੇ ਵਿਖਾਓ ਪਰ ਮੱਥਾ ਨਹੀਂ ਟੇਕਣਾ ਮੱਥਾ ਕਿਹਨੂੰ ਟੇਕਣਾ ਪੁਜਾਰੀ ਸ਼ਬਦ ਦਿਆਂ ਕਿ ਦੇਹ ਦੇ ਬੋਲੋ ਤੇ ਮੱਥਾ ਕਿਹਨੂੰ ਟੇਕਣਾ ਸ਼ਬਦ ਨੂੰ ਘਰ 'ਚ ਫੋਟੋਆਂ ਲੱਗੀਆਂ ਹੁਣ ਸ਼ਬਦ ਦੀਆਂ ਗੁਰਬਾਣੀ ਦਾ ਗਿਆਨ ਗੁਰੂ ਹੈ ਗੁਰੂ ਦੀ ਫੋਟੋ ਲਾਓ ਗੁਰੂ ਮਤਲਬ ਗਿਆਨ ਸਤਿਗੁਰਾਂ ਦੇ 5 7 10 ਸ਼ਬਦ ਕੱਢੋ ਉਹਨਾਂ ਸ਼ਬਦਾਂ ਨੂੰ ਪ੍ਰਿੰਟ ਕਰਾਓ ਫਰੇਮ 'ਚ ਜੜੋ ਐਦਾਂ ਲੱਗੇ ਹੋਣ ਸ਼ਬਦ ਜਦੋਂ ਵੀ ਜਦੋਂ ਉੱਠੀਏ ਆ ਸਿਰ ਦੇ ਉੱਤੇ 5 4 ਸ਼ਬਦ ਰੋਜ਼ ਪੜ੍ਹੀਏ ਜਿੱਥੇ ਜਿੱਥੇ ਵੀ ਗੁਰਬਾਣੀ 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 ਹਰ ਪਾਸੇ ਗੁਰਬਾਣੀ ਹਰ ਪਾਸੇ ਗੁਰਬਾਣੀ ਐਦਾਂ ਪਤਾ ਲੱਗੇ ਚਾਨਣ ਹੋ ਜਾਏ ਸਾਰੀ ਦੋ ਚਿੱਤੀ ਸਾਡੀ ਖਤਮ ਹੋਵੇ ਡਬਲ ਮਾਈਂਡਡ ਦਾ ਜਿਹੜੇ ਅਸੀਂ ਖਤਮ ਹੋਵੇ ਕਨਫਿਊਜ਼ਨ ਜਿਹੜੀ ਹੈ ਖਤਮ ਹੋਵੇ ਬਸ ਇੱਕ ਇਹ ਮੰਨ ਕੇ ਚੱਲੋ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ ਸਾਨੂੰ ਇਹਨਾਂ ਦੇ ਲੜ ਲਾਇਆ ਹੈ ਫਿਰ ਬੰਦਾ ਹੌਸਲੇ 'ਚ ਹੁੰਦਾ ਹੈ ਫਿਰ ਕਾਇਮ ਹੁੰਦਾ ਪਿਆਰਿਓ ਭਾਈ ਬਚਿੱਤਰ ਸਿੰਘ ਵਰਗੇ ਹਾਥੀ ਨਾਲ ਮੁਕਾਬਲਾ ਕਰਨ ਚਲੋ ਚੱਲੀਏ ਕਹਿੰਦੇ ਇਸ਼ਾਰਾ ਕਰਤਾ ਮੈਨੂੰ ਭੱਜ ਲਿਆ ਭਾਈ ਤਾਰੂ ਸਿੰਘ ਵਰਗੇ ਖੋਪਰੀ ਲਾਉਣ ਲੱਗਿਆ ਮਿੰਟ ਨਹੀਂ ਲਾਇਆ ਬਹਿ ਕੇ ਲੈ ਬਈ ਜੇ ਸੀ ਕਹਿਤਾ ਤਾਂ ਕਹਿਦੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਰੇ ਨਾਲ ਤਨ ਚਰਵਾਉਣ ਲੱਗਿਆ ਮਿੰਟ ਨਹੀਂ ਲਾਇਆ ਭਾਈ ਮਤੀ ਦਾਸ ਕਹਿੰਦੇ ਸਿੱਧਾ ਰੱਖੀ ਚੀਰ ਮੈਨੂੰ ਲੱਗਦਾ ਤੇਰੇ ਹੱਥ ਜੇ ਕੰਬੀ ਜਾਂਦੇ ਆ ਚੀਰ ਸਿੱਧਾ ਰੱਖੀ ਹੱਥ ਤੇਰੇ ਕੰਬਣਗੇ ਇਤਿਹਾਸ ਸਿੱਖਾਂ ਦਾ ਵਿਗਾੜ ਦੇਗਾ ਲੋਕੀ ਕਹਿਣਗੇ ਮਤੀ ਦਾਸ ਹਿੱਲਦਾ ਰਿਹਾ ਹੋਣਾ ਹੈ ਹੱਥ ਤੇਰੇ ਕੰਬਦੇ ਐ ਇਤਿਹਾਸ ਸਿੱਖਾਂ ਦਾ ਵਿਗੜ ਜਾਣਾ ਹੈ ਚੀਰ ਸਿੱਧਾ ਰੱਖੀ ਸਿੱਧਾ ਇਹ ਹੌਸਲੇ ਕਿੱਥੋਂ ਆਉਂਦੇ ਐ ਸ਼ਬਦ ਚੋਂ ਗੁਰਬਾਣੀ ਦੇ ਗਿਆਨ ਚੋਂ ਅਸੀਂ ਤੇ ਹਰ ਵੇਲੇ ਨੈਗੇਟਿਵਿਟੀ ਇੰਨੀ ਭਰੀ ਪਈ ਹੈ ਸਾਡੇ ਅੰਦਰ ਇੰਨੀ ਹੀਣ ਭਾਵਨਾ ਭਰੀ ਪਈ ਹੈ ਇੰਨੇ ਕਮਜ਼ੋਰ ਆ ਅੰਦਰੋਂ ਅਸੀਂ ਜਿਹਦੇ ਨਾਲ ਮਰਜ਼ੀ ਗੱਲ ਕਰਕੇ ਵੇਖ ਲਓ ਕਮਜ਼ੋਰ ਪਰ ਗੁਰਬਾਣੀ ਦਾ ਗਿਆਨ ਬੰਦੇ ਨੂੰ ਖੋਪਰ ਲਹਾਉਣ ਤੱਕ ਲੈ ਜਾਂਦਾ ਹੈ ਮਨ ਕਾਇਮ ਰਹਿੰਦਾ ਹੈ ਚਰਖੜੀ ਤੇ ਚੜ੍ਹਨ ਤੱਕ ਲੈ ਜਾਂਦਾ ਦੇਗਾਂ 'ਚ ਕੱਢਣ ਤੱਕ ਲੈ ਜਾਂਦਾ ਹੈ ਗੁਰਬਾਣੀ ਦਾ ਗਿਆਨ ਹੈ ਜਿਹੜਾ ਹੌਸਲੇ ਬੁਲੰਦ ਕਰ ਦਿੰਦਾ ਪਿਆਰਿਓ ਇਹ ਦ੍ਰਿੜਤਾ ਤੁਹਾਨੂੰ ਗੁਰਬਾਣੀ ਦੇ ਗਿਆਨ 'ਚੋਂ ਆਏਗੀ ਕਿਰਪਾ ਕਰਕੇ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਗੁਰਬਾਣੀ ਦਾ ਗਿਆਨ ਘਰਾਂ ਦੇ ਵਿੱਚ ਲੈਣਾ ਸ਼ੁਰੂ ਕਰੋ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਨੇ ਸ਼ੁਰੂ ਕਰੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ ਸਹਿਜ ਪਾਠਾਂ ਦਾ ਵੀ ਕਈ ਬੰਦੇ ਵਿਰੋਧ ਕਰਦੇ ਐ ਅਸੀਂ ਤੇ ਪੱਕਾ ਫੈਸਲਾ ਕੀਤਾ ਹੈ ਵੀ ਹਰ ਮਹੀਨੇ ਪਹਿਲੇ ਸ਼ਨੀਵਾਰ ਦੀਵਾਨ ਤੇ ਦੂਜੇ ਸ਼ਨੀਵਾਰ ਸਹਿਜ ਪਾਠ ਦੇ ਸਹਿਜ ਪਾਠ ਆਰੰਭ ਕਰਾਇਆ ਕਰਾਂਗੇ ਜਿਨ੍ਹਾਂ ਨੇ ਕਰਨੇ ਹੋਇਆ ਕਰਨਗੇ ਵੀ ਆਓ ਭਾਈ ਹਰ ਮਹੀਨੇ ਕਦੇ 20 ਕਰਨ 50 ਕਰਨ 100 ਕਰਨ 500 ਕਰਨ ਵੀ ਦੀਵਾਨ ਲਾਵਾਂਗੇ ਪਹਿਲੇ ਸ਼ਨੀਵਾਰ ਦੂਜਾ ਸ਼ਨੀਵਾਰ ਜਿਹੜਾ ਆਵੇਗਾ ਸਹਿਜ ਪਾਠ ਆਰੰਭ ਕਰੋ ਕਿੰਨੇ ਸਹਿਜ ਪਾਠ ਆਰੰਭ ਹੋਣਗੇ ਸੈਂਕੜੇ ਹਜ਼ਾਰਾਂ ਤੇ ਮੈਂ ਤੁਹਾਨੂੰ ਅੱਗੇ ਸਮਰਾਲੇ ਵੀ ਦੱਸਿਆ ਸੀ ਉਦੋਂ ਵੀ ਗੱਲ ਚੱਲਦੀ ਸੀ ਸਾਨੂੰ ਇੱਕ ਫੋਨ ਆਇਆ ਸੀ ਕਹਿੰਦੇ ਜੀ ਸਹਿਜ ਪਾਠ ਆਰੰਭ ਕਰਾਈ ਜਾਂਦੇ ਹੋ ਬੀਬੀਆਂ ਵੀ ਕਰੀ ਜਾਂਦੀਆਂ ਭੈਣਾਂ ਵੀ ਕਰੀ ਜਾਂਦੀਆਂ ਵਿੱਚ ਹੀ ਭਾਈ ਕਰੀ ਜਾਂਦੇ ਆ ਕਹਿੰਦੇ ਸਹਿਜ ਪਾਠ ਤੇ ਵੀ ਬੀਬੀਆਂ ਤੇ 5 ਦਿਨ ਇਦਾਂ ਦੇ ਉਹਦੀ ਜ਼ਿੰਦਗੀ 'ਚ ਹੁੰਦੇ ਆ ਜਿਹੜੀ ਉਹ ਪਾਠ ਕਰ ਹੀ ਨਹੀਂ ਸਕਦੀ ਵੇਖੋ ਕਿੱਡਾ ਵੱਡਾ ਸਵਾਲ ਹੈ ਇਹ ਅਖੇ ਜੀ ਬੀਬੀ ਤੇ 5 ਦਿਨ ਇਦਾਂ ਦੇ ਹੁੰਦੇ ਉਹਦੀ ਜ਼ਿੰਦਗੀ 'ਚ ਤੇ ਪਾਠ ਦੇ ਨੇੜੇ ਨਹੀਂ ਜਾ ਸਕਦੀ ਬੀਬੀ ਨੂੰ ਤੇ ਗੁਰਦੁਆਰੇ ਵੀ ਨਹੀਂ ਜਾਣਾ ਚਾਹੀਦਾ 5 ਦਿਨ ਉਹਦੀ ਜ਼ਿੰਦਗੀ 'ਚ ਇਦਾਂ ਦੇ ਆਉਂਦੇ ਆ ਇਹ ਬੜਾ ਵੱਡਾ ਸਵਾਲ ਹੈ ਇਦਾਂ ਦੇ ਸਵਾਲ ਜਦੋਂ ਖੜੇ ਹੁੰਦੇ ਆ ਜਦੋਂ ਇਹਨਾਂ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਆ ਸਾਡੇ ਵਰਗੇ ਤੇ ਗੋਲ-ਗੋਲ ਕਰ ਜਾਂਦੇ ਆ ਬਲੀ ਵਾਲਾ ਸਵਾਲ ਕਿੱਡਾ ਵੱਡਾ ਹੈ ਸਿੰਘੋ ਕਿਹੜਾ ਬੰਦਾ ਦੱਸੋ ਤੁਸੀਂ ਦੱਸੋ ਜੀ ਸਿੰਘੋ ਜਰਾ ਬੋਲ ਕੇ ਦੱਸੋ ਕੀ ਤੁਹਾਡੇ ਮਨ ਵਿੱਚ ਇਹ ਸਵਾਲ ਖੜਾ ਨਹੀਂ ਹੋਇਆ ਕਦੇ ਜ਼ਿੰਦਗੀ ਵਿੱਚ ਵੀ ਯਾਰ ਬਲੀ ਦੇ ਇੱਥੇ ਗੁਰਦੁਆਰੇ 'ਚ ਆਉਂਦਾ ਨਹੀਂ ਸਵਾਲ ਨਾ ਡਰਦੇ ਪੁੱਛਦੇ ਆ ਤੇ ਨਾ ਸਾਡੇ ਵਰਗੇ ਪ੍ਰਚਾਰਕ ਡਰਦੇ ਦੱਸਦੇ ਨੇ ਡਰਦੇ ਨੇ ਸਾਰੇ ਹੀ ਡਰੀ ਜਾਂਦੇ ਸਭ ਡਰੇ ਹੋਏ ਪਰ ਕਿੰਨਾ ਚਿਰ ਡਰੋਗੇ ਇਹਨਾਂ ਸਵਾਲਾਂ ਤੋਂ ਕਿੰਨਾ ਚਿਰ ਭੱਜੋਗੇ ਇਹ ਗੱਲ ਪੱਕੀ ਆ ਵੀ ਪੁਤਲੇ ਫੂਕਣਗੇ ਅਗਲੇ ਬਰਸ਼ੇ ਮਾਰਨਗੇ ਗੋਲੀਆਂ ਮਾਰਨਗੇ ਤੁਹਾਡੇ ਪਰ ਇਹਨਾਂ ਸਵਾਲਾਂ ਤੋਂ ਕਿੰਨਾ ਚਿਰ ਭੱਜੇ ਜਾਓਗੇ ਸਾਡੇ ਪੁੱਤ ਪੋਤੇ ਵੀ ਇਦਾਂ ਹੀ ਰਹਿਣਗੇ ਮੈਂ ਆਪਣੇ ਦਾਦੇ ਪੜਦਾਦੇ ਨੂੰ ਪੁੱਛਦਾ ਸੀ ਇਹ ਕਿਉਂ ਹੈ ਕਹਿੰਦੇ ਸਾਨੂੰ ਨਹੀਂ ਪਤਾ ਜੇ ਮਾਂ ਪਿਓ ਨੂੰ ਪੁੱਛਦੇ ਆ ਤੁਸੀਂ ਦੱਸੋ ਜੀ ਆਹ ਕਿਉਂ ਹੈ ਬਲੀ ਕਿਉਂ ਹੈ ਸਾਨੂੰ ਨਹੀਂ ਜੀ ਪਤਾ ਅੱਜ ਮੇਰੇ ਵਰਗਾ ਕਹਿੰਦਾ ਸਾਨੂੰ ਨਹੀਂ ਜੀ ਪਤਾ, ਸਾਡੇ ਪੁੱਤ ਪੋਤੇ ਵੀ ਕਹਿਣਗੇ ਸਾਨੂੰ ਨਹੀਂ ਪਤਾ, ਇਦਾਂ ਕਿਵੇਂ ਚੱਲੇਗਾ? ਸਾਡੇ ਵਰਗੇ ਤੇ ਕਹਿੰਦੇ ਸਾਨੂੰ ਨਹੀਂ ਪਤਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਪੁੱਛ ਲਓ, ਮੈਨੂੰ ਤੇ ਪਤਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਦੇਣਾ ਜਵਾਬ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤੇ ਕਿੰਨੇ ਸਾਲ ਪਹਿਲਾਂ ਲਿਖ ਗਿਆ। ਭਗਤ ਕਬੀਰ ਸਾਹਿਬ ਸਾਨੂੰ ਕਹਿੰਦੇ ਮੈਨੂੰ ਪੁੱਛ ਲਓ, ਮੈਨੂੰ ਪੁੱਛਣਾ, ਆਓ ਮੈਂ ਦੱਸਦਾ, ਆਜੋ ਮੇਰੇ ਨਾਲ ਗੱਲ ਕਰੋ। ਤੇ ਸਾਡੇ ਵਰਗਿਆਂ ਨੇ ਪਤਾ ਕੀ ਕਰਨਾ ਸੀ? ਜਦੋਂ ਤੁਸੀਂ ਮੇਰੇ ਉਹ ਵੀਰੋ ਸਵਾਲ ਪੁੱਛਦੇ ਹੋ ਮੈਨੂੰ ਵੀ ਬਲੀ ਠੀਕ ਹੈ ਕਿ, ਬੋਲਿਓ ਸਿੰਘੋ ਜਰਾ, ਪੁੱਛਦੇ ਹੋ ਨਾ ਸਵਾਲ ਵੀ ਬਲੀ ਦੇਣੀ ਠੀਕ ਹੈ ਕਿ, ਤੇ ਮੇਰਾ ਫਰਜ਼ ਕੀ ਬਣਦਾ ਸੀ? ਮੈਂ ਪ੍ਰਚਾਰਕ ਹਾਂ, ਮੈਂ ਪਤਾ ਕੀ ਕਹਿੰਦਾ, ਆ ਜਾ ਨੌਜਵਾਨ ਵੀਰਾ, ਗੁਰੂ ਗ੍ਰੰਥ ਸਾਹਿਬ ਚੋਂ ਪੁੱਛ ਲੈਂਦੇ ਹਾਂ, ਆ ਇੱਥੇ ਲਿਖਿਆ ਪਿਆ, ਆ ਗੁਰੂ ਸਾਹਿਬ ਇਹਦੇ ਬਾਰੇ ਆ ਕਹਿੰਦੇ। ਮੈਂ ਤੇ ਵਿੱਚ ਨਾ ਆਇਆ, ਫਿਰ ਮੈਂ ਕਿੱਥੋਂ ਆ ਗਿਆ ਵਿੱਚ? ਗੁਰੂ ਗ੍ਰੰਥ ਸਾਹਿਬ ਨੇ ਤੇ ਸਵਾਲ ਕੀਤਾ ਹੈ, ਪਰ ਹੁਣ ਇਹ ਗੱਲ ਪ੍ਰਚਾਰਕ ਨੂੰ ਪਤਾ ਹੈ ਕਿ ਜੇ ਆ ਗੱਲ ਮੈਂ ਕਹਿਤੀ ਤੇ ਮੇਰੇ ਪੁਤਲੇ ਫੂਕਣਗੇ, ਮੇਰੇ ਵਾਸਤੇ ਸਦਾ ਲਈ ਰਾਹ ਬੰਦ ਕਰ ਦੇਣਗੇ, ਮੈਨੂੰ ਬਾਹਰ ਨਹੀਂ ਨਿਕਲਣ ਦੇਣਗੇ, ਮੈਨੂੰ ਮਾਰਨ ਦੀਆਂ ਧਮਕੀਆਂ ਦੇਣਗੇ। ਪਰ ਕੀਤਾ ਕੀ ਜਾਏ? ਗੁਰੂ ਗ੍ਰੰਥ ਸਾਹਿਬ ਤੇ ਜਵਾਬ ਦਿੰਦੇ ਆ। ਦੱਸੋ ਜੀ, ਜੇ ਗੁਰੂ ਗ੍ਰੰਥ ਸਾਹਿਬ ਇਹ ਸਵਾਲ ਦਾ ਜਵਾਬ ਦਿੰਦੇ ਆ, ਫਿਰ ਸਾਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ? ਬੋਲੋ, ਦੇਣਾ ਚਾਹੀਦਾ। ਅਗਲੇ ਦਾ ਸਵਾਲ ਹੈ ਤੇ ਜਵਾਬ ਦਿਓ, ਤੇ ਗੁਰੂ ਗ੍ਰੰਥ ਸਾਹਿਬ ਚੋਂ ਜਵਾਬ ਸੁਣਿਓ। ਸਿੰਘੋ ਜਰਾ ਸੁਣਿਓ, ਇੱਕ ਮਿੰਟ ਲਈ ਸੁਣ ਲਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋ ਭਾਈ, ਮੰਦਰਾਂ ਦੇ ਵਿੱਚ ਬਲੀ ਦੇਣ ਵਾਲਿਓ, ਧਰਮ ਅਸਥਾਨ, ਮੰਦਰ ਦਾ ਮਤਲਬ ਧਰਮ ਅਸਥਾਨ, ਧਰਮ ਅਸਥਾਨ ਤੇ ਬਲੀ ਦੇਣ ਵਾਲਿਆ, ਜੇ ਤੂੰ ਮੰਦਰ ਦੇ ਵਿੱਚ ਵੱਡੇ, ਜੇ ਤੂੰ ਧਰਮ ਅਸਥਾਨ ਤੇ ਵੱਡੇ, ਤੇ ਤੂੰ ਰੱਬ ਦਾ ਭਗਤ ਅਖਵਾਵੇਂ, ਤੇ ਜਿਹੜਾ ਬਾਹਰ ਦੁਕਾਨ ਦੇ ਵਿੱਚ ਵੱਢ ਕੇ ਮਾਸ ਵੇਚੇ ਤੇ ਉਹਨੂੰ ਕਸਾਈ ਦੱਸਦਾ ਹੈ, ਕੰਮ ਤੇ ਦੋਵੇਂ ਇੱਕੋ ਜਿਹਾ ਕਰਦੇ ਹੋ, ਫਰਕ ਕੀ ਹੈ? ਆਖੋ ਸਤਨਾਮ। ਬੱਕਰਾ ਤੇ ਸੇਮ ਹੀ ਵੱਢਦੇ ਹੋ, ਇੱਕ ਗੁਰਦੁਆਰੇ 'ਚ ਵੱਢਤਾ, ਮੰਦਰ 'ਚ ਵੱਢਤਾ, ਇੱਕ ਬਾਹਰ ਕਸਾਈ ਨੇ ਵੱਢਤਾ, ਉਹਨੂੰ ਕਹਿੰਦੇ ਹੋ ਕਸਾਈ, ਤੇ ਆਪ ਤੂੰ ਬਣਦਾ ਭਗਤ, ਗੱਲ ਕਿੱਧਰ ਨੂੰ ਗਈ? ਆਖੋ ਸਤਨਾਮ। ਲਓ ਜੀ, ਆ ਪੂਰਾ ਆ ਉਹੀ ਪੰਕਤੀਆਂ ਜਿਹੜੀਆਂ ਨੇ, ਪੜੋ ਜਰਾ, ਪੌਦਨ ਵੀ ਇਹ ਸ਼ਬਦ ਦੀ ਵਿਚਾਰ ਕਰਦੇ ਸੀ।
ਜੀ ਬਦੋ ਹੋ
ਸੋ ਧਰਮ ਕਰ ਥਾਪੋ। ਜੀਵਾਂ ਨੂੰ ਵੱਢਦਾ ਤੇ ਧਰਮ ਬਣਾਤਾ, ਲੋਕਾਂ ਨੂੰ ਕਹਿੰਦਾ ਵੀ ਇਹ ਚੰਗਾ ਕੰਮ ਹੈ, ਧਰਮ ਦਾ ਕੰਮ ਹੈ। ਬੜੀ ਮੌਜ ਲੱਗ ਗਈ ਜੀ, ਸ਼ਰਾਬ ਪੀਣ ਵਾਲਿਆਂ ਨੇ ਕਹਿਤਾ ਦੇਵੀ ਨੂੰ ਭੋਗ ਲੱਗਦਾ ਹੈ, ਲੋਕੀ ਭਰ ਭਰ ਬੋਤਲਾਂ ਲਈ ਆਉਣਗੇ, ਨਾਲੇ ਪੀਆਂਗੇ, ਮਾੜਾ ਜਿਹਾ ਦੇਵੀ ਨੂੰ ਛੁਆ ਦਿਆਂਗੇ, ਅੱਖ ਖੜੀ ਰਹੇਗੀ, ਲੋਕੀ ਕਹਿਣਗੇ ਦੇਵੀ ਦਾ ਕਿੱਡਾ ਵੱਡਾ ਭਗਤ ਹੈ, ਨਾਲੇ ਪੈਸੇ ਨਹੀਂ ਲੱਗਣੇ। ਆਖੋ ਸਤਨਾਮ, ਕਿੱਡੇ ਨਜ਼ਾਰੇ ਬਣਾ ਦਿੱਤੇ। ਲੈ ਹੁਣ ਜੇ ਮੇਰਾ ਜੀ ਕਰੇ ਵੀ ਬੱਕਰਾ ਖਾਣਾ ਹੈ, ਤੇ ਮੈਂ ਕਹਿ ਦਿਆਂਗਾ ਵੀ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ, ਆ ਮੇਰੀਆਂ ਮਾਵਾਂ ਕਈ ਇੰਨਾ ਪਿਆਰ ਕਰਦੀਆਂ ਨੇ, ਤੇ ਨਿੱਕੇ ਨਿੱਕੇ ਮੇਮਣੇ ਲਿਆਉਣਗੀਆਂ ਲੱਭ ਲੱਭ ਕੇ ਵੀ ਬਾਬਾ ਜੀ ਨੂੰ ਕੂਲਾ ਕੂਲਾ ਖਵਾਓ, ਇਹ ਤੇ ਮੇਮਣੇ ਲਿਆਉਣਗੀਆਂ ਨਿੱਕੇ ਨਿੱਕੇ, ਸਸਤੇ ਸਸਤੇ, ਵੀ ਮਹਿੰਗਾ ਵੀ ਮਿਲੇ ਵੀ ਬਾਬਾ ਜੀ ਨੇ ਭੋਗ ਲਵਾਉਣਾ ਹੈ। ਵੇਖੋ ਨਜ਼ਾਰੇ ਬਣ ਗਏ ਕਿ ਨਹੀਂ? ਖਾਣਾ ਮੈਂ ਹੈ ਨਾ ਮੇਰੇ ਗੁਰੂ ਦਾ, ਪੀਣੀ ਮੈਂ ਹੈ ਤੇ ਨਾਮ ਦੇਵੀ ਦਾ। ਹਾਏ ਓਏ, ਸੁੱਖੇ ਨੂੰ ਮੇਰਾ ਜੀ ਕਰਦਾ, ਮੈਂ ਕਹਿੰਦਾ ਮੇਰੇ ਗੁਰੂ ਨੂੰ ਭੋਗ ਲੱਗਦਾ। ਆਖੋ ਸਤਨਾਮ,
ਹਾਏ
ਹਾਏ ਹਾਏ ਹਾਏ ਹਾਏ ਹਾਏ ਪਿਆਰਿਓ। ਲੈ ਆ ਆ ਆ ਆ ਆ ਗੱਲਾਂ, ਆ ਗੱਲਾਂ ਨੇ ਜਿਹਦੇ ਕਰਕੇ ਬਰਛੇ ਮਾਰਦੇ ਨੇ ਫੋਟੋ 'ਚ, ਆ ਗੱਲਾਂ ਕਰਕੇ ਗੋਲੀਆਂ ਮਾਰਦੇ ਐ, ਆ ਗੱਲਾਂ ਕਰਕੇ ਪੁਤਲੇ ਫੂਕਦੇ ਐ, ਵੜ ਕੇ ਵਿਖਾਈਏ ਇੱਥੇ ਤੈਨੂੰ, ਤੇਰੇ ਟੁਕੜੇ ਟੁਕੜੇ ਕਰ ਦਿਆਂਗੇ, ਇਦਾਂ ਕਹਿੰਦੇ ਆ, ਰਾਹ ਬੰਦ ਕਰਦੇ, ਕਹਿੰਦੇ ਵੜ ਨਹੀਂ ਸਕਦੇ ਇੱਥੇ, ਤੁਸੀਂ ਵੜ ਨਹੀਂ ਸਕਦੇ, ਪਰ ਮੇਰਾ ਗੁਰੂ ਮੇਰੇ ਨਾਲ ਹੈ, ਅੰਗ ਸੰਗ ਹੈ ਗੁਰ ਮੇਰੇ ਸੰਗ ਸਦਾ ਹੈ। ਆ ਗਿਆਨ ਸ਼ਬਦ ਸ਼ਬਦ ਦੇ ਪੁਜਾਰੀ ਆ ਸੀ, ਆ ਸ਼ਬਦ ਵੇਖ, ਆ ਵੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ, ਸਾਡਾ ਕੰਮ ਹੈ ਪੜ੍ਹ ਕੇ ਸੁਣਾਉਣਾ। ਜਾਂ ਰਾਜ ਗੁਰਬਾਣੀ ਪੜ੍ਹ ਕੇ ਸੁਣਾਉਣੀ ਦੋਸ਼ ਬਣਿਆ ਹੋਇਆ। ਜਿਹੜਾ ਬਾਣੀ ਪੜ੍ਹ ਕੇ ਸੁਣਾਏਗਾ ਗੋਲੀ ਮਾਰ ਦਿਆਂਗੇ, ਐ ਕਰ ਦਿਆਂਗੇ। ਸੋਚ ਕੇ ਵੇਖੋ ਇਹਦੇ ਵਿੱਚ ਹੈ ਕੀ ਜਿਹੜਾ ਇੰਨਾ ਡਰਦੇ ਆ ਲੋਕ। ਰਮਾਲਾ ਚੁੱਕ ਕੇ ਜੇ ਪੜ੍ਹਨ ਲੱਗ ਗਈ ਪੰਜਾਬ ਦੀ ਜਵਾਨੀ, ਅੱਖਾਂ ਖੁੱਲ ਜਾਣਗੀਆਂ ਇਹਨਾਂ ਦੀਆਂ। ਇੰਨਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਰਿਆ ਪਿਆ, ਖੁਦ ਪੜ੍ਹ ਕੇ ਵੇਖੋ। ਕਿਹੜਾ ਸਵਾਲ ਹੈ ਤੁਹਾਡੇ ਸਵਾਲ ਦਾ ਜਵਾਬ ਕਿਹੜਾ ਗੁਰੂ ਗ੍ਰੰਥ ਸਾਹਿਬ ਨਹੀਂ ਦਿੰਦੇ? ਕਿਹੜਾ ਸਵਾਲ ਹੈ ਐਸਾ? ਪੜ੍ਹ ਕੇ ਵੇਖੋ ਆਪ। ਲਓ ਆ ਆ ਆ ਇੱਕ ਪੰਕਤੀ ਸੁਣਿਓ। ਉਹ ਕਹਿੰਦੇ ਬ੍ਰਾਹਮਣਾ ਓਏ ਪੁਜਾਰੀਆ, ਆਪ ਆਪਣੇ ਆਪ ਨੂੰ ਧਰਮੀ ਬਣ ਗਿਆ ਤੇ ਉਹ ਜਿਹੜਾ ਬਾਹਰ ਵੱਢਦਾ ਉਹਨੂੰ ਕਸਾਈ ਦੱਸਦਾ ਹੈ, ਓਏ ਫਰਕ ਕੀ ਹੈ ਤੁਹਾਡੇ ਦੋਨਾਂ ਵਿੱਚ? ਲਓ ਗੁਰੂ ਗ੍ਰੰਥ ਸਾਹਿਬ, ਮੈਂ ਫੇਰ ਕਹਿ ਰਿਹਾ ਜੀ, ਜੇ ਤੁਹਾਨੂੰ ਕੋਈ ਬੰਦਾ ਕੱਲ ਨੂੰ ਪੁੱਛੇ, ਤੁਹਾਨੂੰ ਕੋਈ ਬੰਦਾ ਕੱਲ ਨੂੰ ਪੁੱਛੇ ਇਹ ਗੱਲ ਕਿੰਦੋ ਕਿੱਥੋਂ ਸੁਣੀ ਤੁਸੀਂ, ਇਹ ਨਹੀਂ ਕਹਿਣਾ ਵੀ ਢੱਡਰੀਆਂ ਵਾਲਿਆਂ ਨੇ ਇਦਾਂ ਸੁਣਾਈ। ਤੁਸੀਂ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ, ਇਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦਿੰਦੇ ਹੈ। ਢੱਡਰੀਆਂ ਵਾਲੇ ਨੂੰ ਤੇ ਲੱਖਾਂ ਗਾਲਾਂ ਕੱਢਣ ਵਾਲੇ ਹੋਣਗੇ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਕੱਢੇਗਾ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਹੈ। ਇਹ ਸਾਡੇ ਵਰਗਿਆਂ ਦੀ ਕੀ ਹਿੰਮਤ ਹੈ ਵੀ ਅਸੀਂ ਜਵਾਬ ਦੇ ਦਈਏ? ਪਰ ਬਾਣੀ ਪੜ੍ਹ ਕੇ ਸੁਣਾਉਣੀ ਤੇ ਆ ਵੇਖਿਓ। ਲਓ ਆ ਪਾਠੀ ਸਾਡੇ ਘਰਾਂ 'ਚ ਪਾਠ ਕਰਦਾ ਹੈ, ਇਹ ਮਿਟਾ ਕਿਵੇਂ ਦੇਵਾਂਗੇ? ਇਹ ਪੈਨਸਲ ਨਾਲ, ਇਹ ਨਹੀਂ ਵੀ ਰਬੜ ਨਾਲ ਜਿਵੇਂ ਉਹ ਬੱਚੇ ਸੀ ਲਿਖ ਦਿੰਦੇ ਸੀ ਤੇ ਐਂ ਮਿਟਾ ਦਿੰਦੇ ਸੀ, ਆ ਪੰਕਤੀਆਂ ਕਿਵੇਂ ਕੱਢਾਂਗੇ ਗੁਰੂ ਗ੍ਰੰਥ ਸਾਹਿਬ 'ਚੋਂ? ਇਹ ਬੋਲ ਬੋਲ ਕੇ ਤੁਹਾਨੂੰ ਪੁੱਛਣਗੀਆਂ, ਇਹਦਾ ਜਵਾਬ ਦਿਓ। ਪੰਜ ਟੀਕਾਕਾਰਾਂ ਨੂੰ ਪੜ੍ਹ ਲਓ ਤੁਸੀਂ, ਜਿਹਦੇ ਜਿਹਦੇ ਕੋਲ ਜਾ ਕੇ ਘਰਾਂ 'ਚ ਟੀਕੇ ਖਰੀਦ ਕੇ ਪੜ੍ਹੋ, ਸਾਰਿਆਂ 'ਚ ਇਹੋ ਹੀ ਅਰਥ ਹੈ ਜਿਹੜਾ ਮੈਂ ਕੀਤਾ। ਪਰ ਗੁਰੂ ਗ੍ਰੰਥ ਸਾਹਿਬ ਜਵਾਬ ਦਿੰਦੇ ਆ ਇਹਨਾਂ ਗੱਲਾਂ ਦੇ। ਲਓ ਸੁਣੋ, ਸਾਡੇ ਵਰਗੇ ਡਰਦੇ ਬੋਲਦੇ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਨੂੰ ਬੋਲਦੇ ਆ ਸੁਣੋ।
ਜੀਵ ਤੋਹ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਿਵਰ ਕਰ ਥਾਪੋ, ਕਾਕੋ ਕਹੋ ਕਸਾਈ।
ਕਮਾਲ ਹੋ ਗਈ, ਕਹਿੰਦੇ ਆਪਣੇ ਆਪ ਨੂੰ ਮੁਨੀਵਰ, ਆਪਣੇ ਆਪ ਨੂੰ ਭਗਤ, ਤੇ ਜਿਹੜਾ ਬਾਹਰਲੇ ਪਾਸੇ ਖੋਖੇ ਦੇ ਵਿੱਚ ਵੜਦਾ ਉਹ ਪਾਪੀ। ਹੱਦ ਕਰਤੀ ਕਹਿੰਦੇ ਤੁਸੀਂ, ਇੱਕ ਭਗਤ ਬਣ ਗਿਆ ਦੂਜੇ ਨੂੰ ਪਾਪੀ ਬਣਾ ਦਿੱਤਾ, ਕੰਮ ਤੇ ਦੋਵੇਂ ਇੱਕੋ ਜਿਹਾ ਹੀ ਕਰਦੇ ਹੋ। ਪਰ ਮੇਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜੇ ਜਾਗ ਜਾਓਗੇ ਬਾਣੀ ਦਾ ਸੱਚਾ ਗਿਆਨ ਸੁਣ ਸੁਣ ਕੇ, ਅਸੀਂ ਸੁਣਾਉਣ ਨੂੰ ਤਿਆਰ ਹਾਂ, ਤੁਸੀਂ ਸੁਣਨ ਨੂੰ ਤਿਆਰ ਰਹੋ, ਫਿਰ ਭਾਵੇਂ ਜਾਨ ਵੀ ਚਲੀ ਜਾਏ ਪਰਵਾਹ ਨਹੀਂ ਕਰਦੇ।
ਸ੍ਰੀ ਅਕਾਲ।
ਜੇ ਜਾਗ ਸਕਦੇ ਹੋ ਨਾ, ਜੇ ਜਾਗੋਗੇ ਤੇ ਫਿਰ ਕੋਸ਼ਿਸ਼ ਕਰਾਂਗੇ ਜਗਾਉਣ, ਜੇ ਜਾਗੋਗੇ, ਜੇ ਸੁਣਨ ਨੂੰ ਤਿਆਰ ਹੋ ਤੇ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫਿਰ ਸੁਣਾਉਣ ਨੂੰ ਤਿਆਰ ਆ।
ਸ੍ਰੀ ਅਕਾਲ।
ਵਾਅਦਾ ਕਰਦਾ ਪਿਆਰਿਓ, ਗੋਲੀ ਖਾ ਲਈ, ਗੋਲੀਆਂ ਚੱਲਦੀਆਂ ਵੇਖੀਆਂ ਜੀ ਮੈਂ ਆਲੇ ਦੁਆਲੇ ਆਪਣੇ, ਉਦਣ ਤੋਂ ਮੇਰਾ ਡਰ ਖਤਮ ਹੋ ਗਿਆ, ਮੌਤ ਦਾ ਡਰ ਨਹੀਂ ਮੈਨੂੰ ਹੁਣ ਲੱਗਦਾ। ਗੱਲ ਸੁਣੋ ਧਿਆਨ ਨਾਲ, ਗੱਲ ਧਿਆਨ ਨਾਲ ਸੁਣੋ। ਪਿਛਲੇ ਸਾਲ ਵਿਸਾਖੀ ਤੇ ਇੱਥੇ ਮੇਰੇ ਕੋਲ ਭਾਈ ਭੁਪਿੰਦਰ ਸਿੰਘ ਅੱਜ ਵਾਲੇ ਦਿਨ ਬੈਠੇ ਸੀ। ਮੈਂ ਰਾਤ ਦੀਵਾਨ ਸੁਣਦਾ ਸੀ, ਪਿਛਲੇ ਸਾਲ ਦਾ ਦੀਵਾਨ ਮੈਂ ਰਾਤ ਸੁਣਿਆ, ਇਹਦੇ ਤੇ ਚੱਲਦਾ ਸੀ ਨੈੱਟ ਦੇ ਉੱਤੇ, ਤੇ ਮੈਂ ਇਸੇ ਜਗ੍ਹਾ ਤੇ ਜਿੱਥੇ ਬਾਬਾ ਨਰਿੰਦਰ ਸਿੰਘ ਬੈਠੇ ਹੈ, ਇਸੇ ਜਗ੍ਹਾ ਤੇ ਉਹ ਭਾਈ ਭੁਪਿੰਦਰ ਸਿੰਘ ਪਿਛਲੇ ਸਾਲ ਮੇਰੇ ਕੋਲ ਬੈਠੇ ਸੀ, ਅੱਜ ਉਹ ਮੇਰੇ ਕੋਲ ਨਹੀਂ। ਤੇ ਹੋ ਸਕਦਾ ਇਸ ਰਾਹ ਤੇ ਤੁਰਦਿਆਂ ਸਾਡੇ ਚੋਂ ਇਹਨਾਂ ਚੋਂ ਵੀ ਕੋਈ ਲੇਖੇ ਲੱਗੇ, ਹੋ ਸਕਦਾ ਮੈਂ ਵੀ ਲੇਖੇ ਲੱਗਾ, ਪਰ ਮੇਰੀ ਬੇਨਤੀ ਹੈ ਜੇ ਸੁਣੋਗੇ ਤੇ ਜਿੰਨੇ ਕੁ ਸਾਹ ਹੈ ਇਹ ਸੁਣਾਉਂਦੇ ਰਹਾਂਗੇ। ਮੈਂ ਉਦਣ ਵੀ ਕਿਹਾ ਸੀ ਵੀ ਮੈਨੂੰ ਆ ਜੀਵਨ ਜਿਹੜਾ ਉਧਾਰਾ ਮਿਲਿਆ ਲੱਗਦਾ ਹੈ, ਇੰਨੀਆਂ ਗੋਲੀਆਂ ਮੇਰੇ ਉੱਤੇ ਚੱਲੀਆਂ, ਮੇਰੀ ਸੀਟ 'ਚ ਗੋਲੀ ਲੱਗੀ ਆ, ਮੇਰੇ ਪੈਰਾਂ 'ਚ ਗੋਲੀਆਂ ਲੱਗੀਆਂ ਸੀ, ਸੀਟ ਜਿੱਥੇ ਮੈਂ ਬਿਲਕੁਲ ਪਿੱਛੇ ਗੋਲੀ ਲੱਗੀ ਹੋਈ ਹੈ, ਪਰ ਉਹ ਬਚ ਗਿਆ। ਉਦਣ ਮੈਨੂੰ ਗੁਰੂ ਸਾਹਿਬ ਮੇਰੇ ਨੇ ਬਚਾਇਆ, ਤੇ ਉਦਣ ਤੋਂ ਮੈਨੂੰ ਇਹ ਲੱਗਦਾ ਹੈ ਵੀ ਮਨਾ ਤੇਰੇ ਹੁਣ ਰਹਿ ਕੀ ਗਿਆ ਪਿੱਛੇ, ਇਦੋਂ ਵੱਧ ਕੀ ਹੋਏਗਾ। ਤੇ ਜੇ ਗੁਰੂ ਸਾਹਿਬ ਦੀ ਮਿਹਰ ਨਾਲ, ਇੱਕ ਸਾਲ ਹੋਇਆ ਨਹੀਂ ਅਜੇ, ਮਈ 17 ਨੂੰ ਸਾਲ ਹੋਣਾ ਹੈ, ਅਜੇ 11 ਮਹੀਨੇ ਹੋਏ ਆ ਹਮਲਾ ਹੋਏ ਨੂੰ, ਤੇ 11 ਮਹੀਨੇ ਤੋਂ ਕੰਟੀਨਿਊ ਮੈਂ ਲਗਾਤਾਰ ਗੁਰਬਾਣੀ ਦੀ ਵਿਚਾਰ ਸੰਗਤ ਵਿੱਚ ਪੇਸ਼ ਕੀਤੀ ਹੈ, ਤੇ 11 ਮਹੀਨਿਆਂ ਤੋਂ ਵਿਰੋਧ ਦਾ ਸਾਹਮਣਾ ਕਰ ਰਿਹਾ, ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ, ਵਿਦੇਸ਼ਾਂ ਵਿੱਚ ਕਈ ਰੌਲਾ ਪਾਉਂਦੇ ਨੇ, ਇੱਥੇ ਵੜ ਕੇ ਵਿਖਾਇਓ, ਕੋਈ ਕਹਿੰਦਾ ਇੱਥੇ ਗੋਲੀ ਮਾਰ ਦਿਆਂਗੇ, ਐਂ ਕਰ ਦਿਆਂਗੇ, ਸਾਡੇ ਘਰ ਤੱਕ ਮਾਰਨ ਲਈ ਆਉਂਦੇ ਆ, ਘਰ ਤੱਕ ਆ ਕੇ ਗਾਲਾਂ ਕੱਢ ਕੇ ਜਾਂਦੇ ਆ। ਪਰ ਮੇਰੀ ਬੇਨਤੀ ਇਹ ਹੈ ਵੀ ਜੇ ਸੱਚਮੁੱਚ ਅੱਜ ਪੰਜਾਬ ਦੇ ਵੀਰ ਭਰਾ ਗੁਰਬਾਣੀ ਸੁਣਨਗੇ ਤੇ ਸੁਣਾਉਣ ਵਾਸਤੇ ਤਿਆਰ ਆ, ਪਰ ਮੇਰੀ ਬੇਨਤੀ ਇੱਕ ਇਹ ਵੀ ਚੇਤਾ ਰੱਖਿਓ, ਰਹੀਏ ਨਾ ਰਹੀਏ, ਤੁਹਾਨੂੰ ਮੇਰੀ ਕੋਈ ਬੇਨਤੀ ਹੈ ਵੀ ਤੁਸੀਂ ਖੁਦ ਸਹਿਜ ਪਾਠ ਕਰੋ, ਤੁਹਾਨੂੰ ਖੁਦ ਪਤਾ ਲੱਗੇ ਵੀ ਅਸੀਂ ਸੱਚ ਕਹਿੰਦੇ ਹਾਂ ਕਿ ਝੂਠ ਕਹਿੰਦੇ ਹਾਂ, ਕੱਲੀ ਕੱਲੀ ਗੱਲ ਦਾ ਤੁਹਾਨੂੰ ਪਤਾ ਲੱਗਣਾ ਚਾਹੀਦਾ, ਤੁਸੀਂ ਖੁਦ ਜੱਜ ਬਣੋ। ਮੇਰੀ ਗੱਲ ਨੋਟ ਕਰਿਓ, ਜਿੰਨੇ ਮੇਰੇ ਵੀਰ ਭਰਾ ਅੱਜ ਬੈਠੇ ਹੋ, ਸਹਿਜ ਪਾਠ ਆਰੰਭ ਕਰ ਦਿਓ, ਅਗਲੇ ਸਾਲ ਜੇ ਜਿਉਂਦੇ ਰਹੇ ਵਿਸਾਖੀ ਤੇ ਫੇਰ ਮਿਲਾਂਗੇ, ਨੋਟ ਕਰਕੇ ਵੇਖਿਓ, ਆਉਂਦੇ ਸਾਲ ਨੂੰ ਤੁਸੀਂ ਜੱਜ ਬਣ ਕੇ ਸੁਣੋਗੇ, ਇੱਕ ਇੱਕ ਗੱਲ ਦਾ ਤੁਹਾਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਏਗਾ ਜੇ ਸਹਿਜ ਪਾਠ ਕਰੋ, ਆਪ ਕਰੋਗੇ ਸਹਿਜ ਪਾਠ। ਮੈਂ ਤੇ ਕਈ ਵਾਰ ਵਾਰ ਰਿਹਾ ਵੀ ਆਪ ਬਾਣੀ ਪੜ੍ਹ ਲਓ ਸਿੰਘੋ, ਆਪ ਪੜ੍ਹ ਲਓ ਬਾਣੀ, ਆਪ ਵੇਖ ਲਓ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਹੈ, ਖੁਦ ਪੜ੍ਹ ਲਓ। ਇਹਦੇ ਨਾਲ ਕੀ ਹੁੰਦਾ ਹੈ ਜੀ, ਇੱਕ ਤੇ ਹਰ ਪਾਸਿਓਂ ਨੁਕਸਾਨ ਪਹੁੰਚਦਾ ਹੈ ਬੰਦਾ, ਫਿਜ਼ੀਕਲੀ ਵੀ ਨੁਕਸਾਨ ਹੁੰਦਾ ਹੈ, ਉਸ ਤੋਂ ਬਾਅਦ ਫਾਈਨੈਂਸ਼ਲੀ ਵੀ ਨੁਕਸਾਨ ਹੁੰਦਾ ਹੈ, ਫਾਈਨੈਂਸ਼ਲੀ ਵੀ ਬੰਦਿਆਂ ਨੂੰ, ਜਦੋਂ ਇਹ ਗੱਲ ਹੈ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਐਡੇ ਐਡੇ ਸਥਾਨ ਚਲਾਉਣੇ ਸੌਖੇ ਨਹੀਂ, ਤੇ ਮੈਂਟਲੀ ਵੀ ਨੁਕਸਾਨ ਕਰਦੇ ਹੈ, ਮੈਂਟਲੀ ਵੀ ਬਾਰ ਬਾਰ ਧਮਕੀਆਂ ਦੇ ਕੇ ਗਾਲਾਂ ਕੱਢ ਕੇ ਵੀ ਕਿਵੇਂ ਨਾ ਕਿਵੇਂ ਬੰਦਾ ਟੋਰਚਰ ਕਰੋ ਇਹਨੂੰ ਮੈਂਟਲੀ, ਤੇ ਮੈਂਟਲੀ ਟੌਰਚਰ ਹੋਏਗਾ, ਬਾਰ 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 ਧੱਕਾ ਕਰੀ ਜਾਵਾਂਗੇ, ਗਾਲਾਂ ਕੱਢੀ ਜਾਵਾਂਗੇ, ਮੈਂਟਲੀ ਟੌਰਚਰ ਹੋ ਕੇ ਫਿਰ ਆਪੇ ਹਟ ਜਾਏਗਾ। ਪਰ ਅਸੀਂ ਤਨ ਮਨ ਧਨ ਦੁਨੀਆ ਨੂੰ ਨਹੀਂ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਅਸੀਂ ਗੁਰੂ ਨੂੰ ਦਿੱਤਾ। ਸਾਡੇ ਤੇ ਨਾ ਜੇ ਮੇਰੇ ਮਨ ਦੇ ਉੱਤੇ ਜੇ ਟੌਰਚਰ ਹੁੰਦਾ ਮੈਂ, ਤੇ ਗੁਰਬਾਣੀ ਦਾ ਗਿਆਨ ਸੁਣ ਕੇ ਮੇਰਾ ਮਨ ਦੇ ਉੱਤੇ ਅਸਰ ਹੁੰਦਾ ਹੈ ਵੀ ਆਹ ਗੱਲ ਪਹਿਲਾਂ ਕਿਉਂ ਨਹੀਂ ਪਤਾ ਲੱਗੀ। ਗੁਰਬਾਣੀ ਦਾ ਗਿਆਨ ਜਦੋਂ ਸੁਣਦਾ ਪੜ੍ਹਦਾ ਆਪ, ਥਾਂ ਵੱਜਦੀ ਹੈ ਮੇਰੇ ਦਿਮਾਗ 'ਚ ਵੀ ਆਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗੀ। ਉਸ ਵੇਲੇ ਮੈਂ ਆਪਣੇ ਆਪ ਨੂੰ ਪਰੇਸ਼ਾਨ ਹੋ ਜਾਂਦਾ ਵੀ ਆਹ ਗੱਲ ਦਾ ਮੈਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ। ਰੋਜ਼ ਕੋਈ ਨਾ ਕੋਈ ਸ਼ਬਦ ਪੜ੍ਹਦਾ ਤੇ ਮੇਰੇ ਮਨ ਤੇ ਇਹ ਅਸਰ ਤੇ ਹੁੰਦਾ ਹੈ, ਇਹਨਾਂ ਦੀਆਂ ਗਾਲਾਂ ਦਾ ਅਸਰ ਨਹੀਂ ਹੁੰਦਾ, ਇਹਨਾਂ ਦੇ ਰੌਲੇ ਦਾ ਮੇਰੇ ਤੇ ਅਸਰ ਨਹੀਂ ਹੁੰਦਾ, ਇੰਨਾ ਕੁ ਮਨ ਗੁਰੂ ਸਾਹਿਬ ਦੀ ਮਿਹਰ ਨਾਲ ਕਾਇਮ ਹੈ। ਤੇ ਮੈਂ ਤੁਹਾਨੂੰ ਬੇਨਤੀ ਕਰਦਾ ਸਿੰਘੋ, ਕੰਮ ਤਕੜੇ ਹੋਵੋ, ਸੁਣਿਆ ਕਰੋ, ਸਾਡੇ ਵਰਗਿਆਂ ਦਾ ਕੋਈ ਜਵਾਬ ਨਹੀਂ, ਸਾਡੀ ਕੋਈ ਗੱਲ ਗੁਰਬਾਣੀ ਤੋਂ ਬਾਹਰ ਹੋਵੇ ਫਿਰ ਜਵਾਬ ਦੇ ਆ। ਇਸ ਗੱਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਹੈ। ਅਸੀਂ ਤੇ ਯਾਰ ਪੰਗਤੀਆਂ ਪੜ੍ਹ ਪੜ੍ਹ ਕੇ ਸੁਣਾਉਂਦੇ ਹਾਂ, ਆਹ ਜਿਹੜੀਆਂ ਪੰਗਤੀਆਂ ਪੜ੍ਹੀਆਂ ਨੇ ਇਹ ਕਿਹੜਾ ਤੁਹਾਡੇ ਘਰ 'ਚ ਕਿੰਨੀ ਵਾਰੀ ਸਹਿਜ ਪਾਠ ਹੋਏ ਆ, ਅਖੰਡ ਪਾਠ ਤੁਸੀਂ ਕਰਾਇਆ, ਤੁਹਾਡੇ ਘਰਾਂ 'ਚ ਵੀ ਗੁਰੂ ਸਾਹਿਬ ਬੋਲ ਕੇ ਗਏ ਹੋਣਗੇ, ਤੁਹਾਡੇ ਘਰਾਂ 'ਚ ਆਏ ਨਹੀਂ ਗੁਰੂ ਗ੍ਰੰਥ ਸਾਹਿਬ, ਤੇ ਗੁਰੂ ਗ੍ਰੰਥ ਸਾਹਿਬ ਨੇ ਆਹ ਪੰਗਤੀਆਂ ਤੁਹਾਡੇ ਘਰਾਂ 'ਚ ਵੀ ਤੇ ਬੋਲੀਆਂ ਨੇ। ਪਰ ਪ੍ਰੋਬਲਮ ਪਤਾ ਕੀ ਹੈ, ਤੁਸੀਂ ਸੁਣਿਆ ਹੀ ਨਹੀਂ, ਸਾਡੇ ਵਰਗੇ ਪਾਠੀਆਂ ਨੇ ਪਤਾ ਕੰਮ ਕੀ ਫੜਿਆ ਸੀ, ਅਸੀਂ ਪਤਾ ਕੀ ਕਹਿੰਦੇ ਹਾਂ, ਇੰਨੀ ਮਿਸ਼ਰੀ ਲੈ ਆਓ, ਇੰਨੇ ਸੌਂਗੀ ਲੈ ਆਓ, ਇੰਨੇ ਮੇਵੇ ਲੈ ਆਓ, ਇੰਨੇ ਮਖਾਣੇ ਲੈ ਆਓ, ਆ ਜੋਤ 'ਚ ਘਿਓ ਨਾ ਬੁੱਝਣ, ਵੇਖਿਓ ਕਿਤੇ ਬੁੱਝ ਨਾ ਜਾਵੇ, ਧੂਫ ਨਾ ਬੁੱਝ ਜਾਏ, ਇਹ ਤੇ ਕੋਈ ਕਹਿੰਦੇ ਹੀ ਨਹੀਂ ਵੀ ਬਾਣੀ ਸੁਣ ਲਿਓ, ਆਖੋ ਸਤਨਾਮ।
ਸ੍ਰੀ ਵਾਹ,
ਸਾਰੇ ਟੱਬਰ ਦੀ ਚੱਕਰੀ ਘੁਮਾਈ ਪਈ ਹੁੰਦੀ ਹੈ, ਬਾਣੀ ਕਿਹੜਾ ਸੁਣੇ, ਅਗਲੇ ਨੂੰ ਤੇ ਭਾਜੜ ਪਾਈ ਪਈ ਹੈ ਸਾਰੇ ਟੱਬਰ ਨੂੰ, ਆਹ ਲੈ ਆਓ, ਆਹ ਲੈ ਆਓ, ਆਹ ਲੈ ਆਓ, ਕਿੰਨਾ ਕੁਝ ਚਾਹੀਦਾ। ਪਰ ਸਿੱਖ ਰਹਿਤ ਮਰਿਆਦਾ ਪੜੋ ਜੀ, ਹੁਣ ਆ ਮੇਰਾ ਕਸੂਰ ਕੀ ਹੈ, ਸਿੱਖ ਰਹਿਤ ਮਰਿਆਦਾ ਛਪਦੀ ਕਿੱਥੋਂ ਹੈ ਜੀ, ਸ੍ਰੀ ਅਕਾਲ ਤਖਤ ਸਾਹਿਬ ਤੋਂ, ਗੱਜ ਕੇ ਕਹੋ ਜੀ, ਸਿੱਖ ਰਹਿਤ ਮਰਿਆਦਾ ਕਿੱਥੇ ਛਪਦੀ ਹੈ, ਉਹਦੇ ਵਿੱਚ ਲਿਖਿਆ ਹੈ, ਕੁੰਭ ਨਹੀਂ ਰੱਖਣਾ, ਜੋਤਾਂ ਬੋਲੋ ਨਹੀਂ ਲਾਉਣੀਆਂ, ਉਹਦੇ 'ਚ ਲਿਖਿਆ ਸਾਡੀ ਸਿੱਖ ਰਹਿਤ ਮਰਿਆਦਾ 'ਚ ਇਹ ਗੱਲਾਂ ਲਿਖੀਆਂ। ਬਸ ਬਾਣੀ ਪੜੋ ਬਾਣੀ ਸੁਣੋ ਸਹਿਜ ਪਾਠ ਸਿੱਖ ਦਾ ਚੱਲਦਾ ਰਵੇ ਜੇ ਖੰਡ ਪਾਠ ਕਰਾਉਣਾ ਸਹਿਜ ਪਾਠ ਕਰਾਉਣਾ ਤੇ ਕੋਲ ਬਹਿ ਕੇ ਬਾਣੀ ਸੁਣਿਆ ਕਰੋ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਕਦੋਂ ਦੀਆਂ ਅੱਖਾਂ ਖੁੱਲ ਜਾਣੀਆਂ ਸੀ ਜੀ ਆਪਾਂ ਤੇ ਕਦੋਂ ਦੀ ਜੀਵਨ ਪਦਵੀ ਪਾਏ ਆਪਾਂ ਤੇ ਅਬਮੋਹੇ ਜੀਵਨ ਪਦਵੀ ਪਾਈ ਕਦੋਂ ਦੀ ਜੀਵਨ ਪਦਵੀ ਮਿਲ ਜਾਣੀ ਸੀ ਕਦੋਂ ਦੇ ਆਤਮਕ ਹੁਲਾਰੇ ਮਾਣ ਲੈ ਆਉਣੇ ਸੀ ਕਦੋਂ ਦੀ ਜ਼ਿੰਦਗੀ ਬਣ ਜਾਣੀ ਸੀ ਰੁੱਲ ਗਏ ਅਸੀਂ ਰੁੱਲ ਗਿਆ ਪੰਜਾਬ ਸਾਡਾ ਬੇੜਾ ਰੁੱਲ ਗਿਆ ਨੇੜੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਗਣ ਦਿੱਤਾ ਇੰਨੀਆਂ ਕੰਧਾਂ ਵਿਚਾਲੇ ਖੜੀਆਂ ਹੋ ਗਈਆਂ ਇੰਨੀਆਂ ਕੰਧਾਂ ਨੇੜੇ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਲੱਗਣ ਦਿੱਤਾ ਹਰ ਬੰਦਾ ਕੰਧ ਬਣ ਕੇ ਖੜ ਗਿਆ ਆਪਣੀ ਮਰਿਆਦਾ ਆਪਣੇ ਅਸੂਲ ਸਾਡੇ ਤੇ ਥੋਪ ਤੇ ਹੱਦ ਹੋ ਗਈ ਯਾਰ ਉਹਨਾਂ ਬੰਦਿਆਂ ਤੇ ਮੈਨੂੰ ਤੇ ਗੁੱਸਾ ਚੜਦਾ ਵੀ ਤੁਹਾਡਾ ਤੇ ਮੈਨੂੰ ਪਤਾ ਨਹੀਂ ਪਰ ਮੈਨੂੰ ਗੁੱਸਾ ਚੜਦਾ ਵੇਖਿਓ ਜਿਹੜੇ ਬੰਦੇ ਨੇ ਸਾਨੂੰ ਮੈਂਟਲੀ ਡੈੱਡ ਕੀਤਾ ਹੈ ਮੈਨੂੰ ਉਹਦੇ ਤੇ ਗੁੱਸਾ ਚੜਦਾ ਸੱਚੀ ਕਹਿ ਰਿਹਾ ਮੈਨੂੰ ਗੁੱਸਾ ਚੜਦਾ ਹੈ ਜੇ ਤੁਹਾਡੇ ਸਾਹਮਣੇ ਇੱਥੇ ਕੋਈ ਕਿਸੇ ਦੀ ਲੱਤ ਤੋੜੇ ਗੁੱਸਾ ਚੜਦਾ ਕਿ ਨਹੀਂ ਚੜਦਾ ਜੀ ਗੱਜ ਕੇ ਕਹੋ ਜੇ ਬਾਹ ਤੋੜੇ ਫੇਰ ਚੜਦਾ ਹੈ ਤੇ ਜੇ ਬੰਦਾ ਕਿਸੇ ਦਾ ਦਿਮਾਗ ਡੈੱਡ ਕਰਕੇ ਬੁੱਧੂ ਜਿਹਾ ਬਣਾ ਕੇ ਭੇਡ ਵਾਂਗੂ ਮਗਰ ਲਾ ਲਵੇ ਉਹਦੇ ਤੇ ਜ਼ਿਆਦਾ ਚੜਦਾ ਹੈ ਇਹ ਬੰਦੇ ਮਾਈਂਡ ਡਿਵੈਲਪ ਨਹੀਂ ਹੋਣ ਦਿੰਦੇ ਬੁੱਧੂ ਬਣਾਉਂਦੇ ਆ ਹਰ ਗੱਲ ਵਿੱਚ ਬੁੱਧੂ ਬਣਾਉਂਦੇ ਆ ਹਰ ਗੱਲ ਆਪਣੇ ਹਿਸਾਬ ਨਾਲ ਚਲਾਉਂਦੇ ਆ ਪਰ ਸਾਡੇ ਗੁਰੂ ਜੀ ਜੀ ਪਿਆਰਿਓ ਸਾਡੇ ਗੁਰੂ ਸਾਹਿਬ ਸਾਨੂੰ ਅੰਦਰੋਂ ਸਟਰੋਂਗ ਕਰਦੇ ਆ ਲੋ ਪੜੋ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਇਹ ਅੰਦਰੋਂ ਮੂਰਖਾਂ ਨੂੰ ਚਤਰ ਬਣਾਉਂਦੇ ਆ ਸਾਡੇ ਸੱਚੇ ਪਾਤਸ਼ਾਹ ਅਕਲਦਿਆਂ ਅੰਨਿਆਂ ਨੂੰ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਗਿਆਨ ਅੰਜਨ ਗੁਰਦੀਆ ਗਿਆਨ ਦਾ ਚਾਨਣ ਦਿੰਦੇ ਐ ਸੁਰਮਾ ਪਾਉਂਦੇ ਐ ਪਿੰਗਲ ਪਰਬਤ ਇਹ ਸੰਗਤ ਵਿੱਚ ਆ ਕੇ ਬੰਦੇ ਵੇਖਿਓ ਜੀ ਜਿਹੜਾ ਬੰਦਾ ਕਦੇ ਪਹਾੜ ਨਹੀਂ ਸੀ ਚੜ ਸਕਦਾ ਇਹ ਅੰਦਰ ਦੀ ਗੱਲ ਐ ਜਿਹੜਾ ਕਹਿੰਦਾ ਸੀ ਬੜਾ ਔਖਾ ਹੈ ਜੀ ਧਰਮ ਤੇ ਪਹਾੜ ਐ ਤੇ ਸਮਝ ਨਹੀਂ ਆਉਣਾ ਸੱਚ ਸਮਝਿਆ ਨਹੀਂ ਜਾਣਾ ਉਹ ਸੱਚ ਦੀਆਂ ਪਹਾੜੀਆਂ ਚੜਦਾ ਐ ਉਹ ਸੱਚ ਦੇ ਰਾਹ ਤੇ ਤੁਰਦਾ ਐ ਜਿਹੜਾ ਬੰਦਾ ਕਦੇ ਨਹੀਂ ਸੀ ਤੁਰਿਆ ਪਿੰਗਲਾ ਸੀ ਅੰਦਰੋਂ ਕਦੇ ਨਹੀਂ ਸੀ ਤੁਰਿਆ ਜ਼ੁਰਤ ਹੀ ਨਹੀਂ ਸੀ ਜਿਹੜੇ ਬੰਦੇ 'ਚ ਤੁਰਨ ਦੀ ਰੱਬ ਵਾਲੇ ਪਾਸੇ ਸੱਚ ਵਾਲੇ ਪਾਸੇ ਬਾਣੀ ਕਦੇ ਪੜ੍ਹੀ ਨਹੀਂ ਸੀ ਸਹਿਜ ਪਾਠ ਕੀਤਾ ਨਹੀਂ ਸੀ ਕਦੇ ਉਹ ਸਭ ਬੰਦੇ ਅੰਦਰੋਂ ਤੁਰਨਗੇ ਗੁਰਬਾਣੀ ਦਾ ਗਿਆਨ ਇਦਾਂ ਲੈ ਕੇ ਵੇਖੋ ਪਿਆਰਿਓ ਪਿੰਗਲੇ ਪਹਾੜ ਚੜ ਗਏ ਸੱਚ ਦਾ ਪਹਾੜ ਚੜ ਗਏ ਜਿਹੜੇ ਸਮਝ ਆ ਗਈ ਅਕਲ ਆ ਗਈ ਜਿਨ੍ਹਾਂ ਨੂੰ ਇਹ ਗੁਰੂ ਸਾਹਿਬ ਦੀ ਮਿਹਰ ਨਾਲ ਇਹ ਮੈਲ ਕੱਢਦੇ ਨੇ ਸਾਡੇ ਅੰਦਰ ਦੀ ਗੱਜ ਕੇ ਪੜਿਓ ਆ ਪੂਰਾ ਸ਼ਬਦ ਸੁਣ ਲਿਓ ਸਿੱਧਾ ਤੇ ਸਪਸ਼ਟ
ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤੇਰੇ ਪਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾਨ ਸਾਧੂ ਸੰਗ ਕੀ
ਆ ਸਾਧੂ ਆ 35 ਬੈਠੇ ਜਿਹੜੇ ਕੌਣ ਨੇ ਜੀ 35 ਗੱਜ ਕੇ ਆਖੋ ਜੀ ਕੌਣ ਨੇ 35 ਸਾਧੂ ਅਸਲੀ ਸਾਧੂ ਇੱਥੇ ਬਾਹਰਲੇ ਸਾਧੂ ਤੇ ਮਾਫ ਕਰਨਾ ਬਥੇਰੇ ਵੇਖੇ ਐ ਆ ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ ਲੋਕੀ ਆਸਾਰਾਮ ਨੂੰ ਵੀ ਸਾਧੂ ਹੀ ਕਹਿੰਦੇ ਐ ਬਥੇਰੇ ਸਾਧੂ ਇੱਥੇ ਇਦਾਂ ਦੇ ਸਾਧੂ ਨਹੀਂ ਹੁੰਦੇ ਆ ਸਾਧੂ ਜਿਹੜੇ ਸਹੀ ਗੱਲ ਦੱਸਣ ਸਾਨੂੰ ਅੱਖਾਂ ਖੋਲ ਕੇ ਰੱਖ ਦੇਣ ਸਾਡੀਆਂ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਾਰੇ ਸਾਧੂ ਐ ਮਹਿਮਾ ਸਾਧੂ ਸੰਗ ਕੀ ਉਹ ਜੇ ਸੁਣਨੀ ਐ ਆ ਸੁਣ ਮਹਿਮਾ ਸਾਧੂ ਦੀ ਆ ਮਹਿਮਾ ਜੇ ਅੱਖਾਂ ਜ਼ਿੰਦਗੀ ਜਿਉਣ ਦਾ ਚੱਜ ਦੱਸਦੇ ਐ ਸੱਚੇ ਪਾਤਸ਼ਾਹ ਸਾਨੂੰ ਹਾਂਜੀ
ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮਿੱਤਾ ਮੈਲ ਖੋਈ ਕੋਟ ਅਗੁਹਰੇ ਨਿਰਮਲ ਪਚੀਤਾ ਐਸੀ ਭਗਤ ਗੋਬਿੰਦ ਕੀਟ ਹਸਤੀ ਜੀਤਾ ਜੋ ਜੋ ਕੀ ਨਵਾਂ
ਤਿਸਿਆ ਪੈਦਾ ਨੂੰ ਦਿੱਤਾ ਸਿੰਘ ਬਿਲਾਈ ਹੋਏ ਗਏਓ ਤ੍ਰਿਣਾ ਮੇਰ ਦੇਖੀਤਾ ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ ਕਵਨੋ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਵੋ ਨਾਨਕ ਦਰ ਸਰੀਤਾ
ਲਓ ਜੀ ਜਿਹੜੇ ਰੋਡ ਤੇ ਬੈਠੇ ਆ ਬਈ ਤੁਹਾਨੂੰ ਬੇਨਤੀ ਹੈ ਵੀ ਉੱਠਣਾ ਨਹੀਂ ਬਹਿ ਜਾਣਾ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਵੀ ਸਟੇਜ ਤੇ ਆਉਣਾ ਰੋਡ ਤੇ ਬੈਠੇ ਵਾਲੇ ਜਿੰਨੇ ਬੈਠੇ ਹੋ ਖੜੇ ਨਹੀਂ ਹੋਣਾ ਭਾਈ ਰੋਡ ਤੇ ਜਿਵੇਂ ਬੈਠੇ ਹੋ ਉਵੇਂ ਬਹਿ ਜਿਓ ਭਾਈ ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਲਈ ਹੈ ਉਹਨਾਂ ਸੰਗਤਾਂ ਨੇ ਪੰਜ ਪਿਆਰਿਆਂ ਨੇ ਸਟੇਜ ਤੇ ਆ ਜਾਣਾ ਆਪਾਂ ਸਾਰੀਆਂ ਸੰਗਤਾਂ ਦੇ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਦੇ ਦਰਸ਼ਨ ਕਰਾਂਗੇ ਸੋ ਇਕਾਗਰਤਾ ਬਣਾ ਕੇ ਰੱਖਿਓ ਬਈ ਇਹ ਲਾਸਟ ਜਿਹੜਾ ਬਸ ਆਖਰੀ ਟਾਈਮ ਥੋੜਾ ਜਿਹਾ ਦੀਵਾਨ ਦਾ ਚੱਲ ਰਿਹਾ ਜਿੱਥੇ ਜਿੱਥੇ ਵੀ ਬੈਠੇ ਹੋ ਟਿਕ ਕੇ ਬੈਠੋ ਇਹ ਦਾਖਲਾ ਲੈਣਾ ਹੈ ਜੀ ਗੁਰੂ ਘਰ ਦੇ ਵਿੱਚ ਅੰਮ੍ਰਿਤ ਛਕਣਾ ਦਾਖਲਾ ਲੈਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸੇ ਬਣਾਇਆ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਜਿੰਨੇ ਵੀਰ ਭਰਾ ਭੈਣਾਂ ਅੰਮ੍ਰਿਤ ਛਕ ਕੇ ਆ ਰਹੇ ਹੈ ਬਈ ਰਾਹ ਵਿੱਚ ਉੱਠ ਉੱਠ ਕੇ ਕੋਈ ਨਾ ਬੈਠੇ ਹੋ ਉਹਨਾਂ ਨੂੰ ਬਹਿ ਲੈਣ ਦਿਓ ਜਿਹੜੇ ਅੰਮ੍ਰਿਤ ਛਕ ਕੇ ਆਏ ਆ ਜਿੰਨਿਆਂ ਕੁ ਨੂੰ ਜਗ੍ਹਾ ਮਿਲੇਗੀ ਜਿਹੜੇ ਬੈਠੇ ਹੋ ਤੁਸੀਂ ਨਾ ਉੱਠਿਓ ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਜਿੰਨੇ ਕੁ ਅੰਮ੍ਰਿਤ ਛਕ ਕੇ ਆ ਰਹੇ ਆ ਬੈਠ ਸਕਣਗੇ ਆਪਾਂ ਬੈਠਣ ਨੂੰ ਜਗ੍ਹਾ ਦੇਵਾਂਗੇ ਜ਼ਿਆਦਾ ਨੂੰ ਤੇ ਜਗ੍ਹਾ ਨਹੀਂ ਮਿਲਣੀ ਪਰ ਜਿੰਨੇ ਕੁ ਬੈਠ ਸਕਦੇ ਆਪਾਂ ਉਹਨਾਂ ਨੂੰ ਬੈਠਣ ਦਈਏ ਸੰਗਤ ਆਪੋ ਆਪਣੀ ਜਗ੍ਹਾ ਤੇ ਸਜੀ ਰਵੇ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ ਵਧਾਈਆਂ ਦਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਨੇ ਹਾਜ਼ਰੀ ਵੀ ਭਰੀ ਹੈ ਔਰ ਅੰਮ੍ਰਿਤ ਵੀ ਛਕਿਆ ਆਓ ਸਾਰਿਆਂ ਨੂੰ ਵਧਾਈ ਦਈਏ ਤੇ ਜਿਵੇਂ ਅੱਗੇ ਆਪਾਂ ਜੀ ਆਇਆਂ ਨੂੰ ਕਹਿੰਦੇ ਆ ਅੱਗੇ ਆਪਾਂ ਵਧਾਈਆਂ ਦਿੰਦੇ ਆ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਉਵੇਂ ਆਪਾਂ ਅੱਜ ਵੀ ਵਧਾਈ ਦਈਏ
ਨਿਭ ਜਾਣ ਕਲਗੀਆਂ ਵਾਲਿਆ ਜੀ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ ਕਲਗੀਆਂ ਓ ਕਲਗੀਆਂ ਚਰਨਾਂ ਦੇ ਨਾਲ ਨਿਭ ਜਾਣ ਜੀ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਨਿਭ ਜਾਣ 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 ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ
ਅੱਗੇ ਅੱਗੇ ਆ ਜਾਣ ਦਿਓ ਜਿਹੜਾ ਜਿੱਥੇ ਮੱਥਾ ਟੇਕਦਾ ਇੱਥੇ ਤੱਕ ਬਹਿ ਜਾਣ ਦਿਓ ਸੰਗਤ ਜਿਹੜੀ ਅੰਮ੍ਰਿਤ ਛੱਕ ਕੇ ਆਈ ਆ ਆਉਣ ਦਿਓ ਬਹੁਤ ਨੌਜਵਾਨ ਵੀਰ ਵਿੱਚ ਅੰਮ੍ਰਿਤਧਾਰੀ ਬਣ ਕੇ ਆਏ ਮੈਨੂੰ ਦਿਸ ਰਿਹਾ ਸੈਂਕੜੇ ਨੌਜਵਾਨਾਂ ਦੀ ਵਿੱਚ ਗਿਣਤੀ ਹੈ ਨੌਜਵਾਨ ਵੀਰ ਨੌਜਵਾਨੀ ਰੀੜ ਦੀ ਹੱਡੀ ਹੈ ਸਿੱਖ ਧਰਮ ਦੀ ਰੀੜ ਦੀ ਹੱਡੀ ਜੇ ਨੌਜਵਾਨ ਵੀਰ ਸੁਣਨ ਤੇ ਸਮਝਣ ਲੱਗ ਜਾਣ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਮਾਲ ਦੇ ਬਣ ਜਾਣਗੇ ਸਿੰਘੋ ਸਿਰ ਵਾਰੇ ਬਹੁਤ ਹੈ ਗੁਰਬਾਣੀ ਦਾ ਗਿਆਨ ਲੈਣ ਵਾਲੇ ਸਿਰ ਵਰਤਣ ਲੱਗ ਜਾਂਦੇ ਹੈ ਬਹਿ ਕੇ ਹੀ ਬਣਾ ਲਓ ਵੀ ਖੜੇ ਨਾ ਹੋਵੋ ਸਿੰਘੋ ਵੀਡੀਓ ਬਹਿ ਕੇ ਹੀ ਬਣਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ
ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ
ਨੂੰ ਮੇਰੇ ਤੜਕੀ ਧਰ ਦੇ ਜਾਇਆ ਨੂੰ
ਮਾਤਾ ਸਾਹਿਬ ਕਰ ਦੇ ਜਾਇਆ ਨੂੰ
ਕਲਗੀ ਧਰ ਦੇ ਜਾਇਆ ਨੂੰ
ਜੀ ਆਇਆ ਨੂੰ ਜੀ
ਆਇਆ ਨੂੰ ਜੀ ਆਇਆ
ਨੂੰ ਕਲਗੀ ਧਰ ਦੇ ਜਾਇਆ ਨੂੰ
ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਕਲਗੀ ਧਰ ਦੇ ਜਾਇਆ ਨੂੰ
ਜੀ ਆਇਆ ਨੂੰ ਜੀ ਆਇਆ ਨੂੰ
ਜੀ ਆਇਆ ਨੂੰ ਜੀ ਆਇਆ
ਜਿਹੜੇ ਆ ਖੜੇ ਹੋ ਬਹਿ ਜਾਓ ਹੁਣ ਅੱਗੇ ਥਾਂ ਨਹੀਂ ਮਿਲਣਾ ਜਿਹੜੇ ਮੱਥਾ ਟੇਕ ਰਹੇ ਹੋ ਦੂਰ ਹੀ ਵਧਾਈਆਂ ਬਹੁਤ ਬਹੁਤ ਜਿਹੜੇ ਅੰਮ੍ਰਿਤ ਛਕ ਕੇ ਆਏ ਹੈ 1622 ਪ੍ਰਾਨੀ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ ਅਜੇ ਥੱਲੇ ਹੀ ਰੱਖੋ ਬਾਹਾਂ ਫੇਰ ਛੱਡਦੇ ਆ ਕੱਲ ਤੇ ਪਰਸੋਂ ਵਿਸਾਖੀ ਦੇ ਸੰਬੰਧ ਵਿੱਚ ਅੰਮ੍ਰਿਤ ਸੰਚਾਰ ਹੋਏ ਆ ਦੋ 164 ਪ੍ਰਾਨੀ ਕੱਲ ਦੋ ਜਗ੍ਹਾ ਅੰਮ੍ਰਿਤ ਸੰਚਾਰ ਹੋਇਆ ਉੱਥੇ ਵੀ ਸਿੰਘ ਸਜੇ ਹੈ ਤਕਰੀਬਨ ਕੱਲ ਤੇ ਅੱਜ ਵਿੱਚ 1780 ਪ੍ਰਾਨੀ ਤਕਰੀਬਨ 1800 ਦੇ ਨੇੜੇ ਨੇੜੇ ਦੋ ਦਿਨ ਵਿੱਚ ਅੰਮ੍ਰਿਤ ਸੰਚਾਰ ਹੋਇਆ ਮਹਾਰਾਜ ਮਿਹਰ ਕਰਨ ਆ ਦ੍ਰਿੜਤਾ ਜਾਤਾਂ ਪਾਤਾਂ ਦੀਆਂ ਵੰਡੀਆਂ ਖਤਮ ਕਰ ਦਿੱਤੀਆਂ ਧੰਨ ਗੁਰੂ ਗੋਬਿੰਦ ਸਿੰਘ ਨੇ ਭਰਾ ਭਰਾ ਬਣਾ ਤਾ ਧੰਨ ਗੁਰੂ ਬੋਲੋ ਜੀ ਤੁਹਾਨੂੰ ਤੇ ਸਾਨੂੰ ਭਰਾ ਭਰਾ ਬਣਾ ਤਾ ਧੰਨ ਗੁਰੂ ਤੇ ਮਹਾਂਪੁਰਸ਼ ਕਿੱਥੋਂ ਬਣ ਗਏ ਫਿਰ ਭਰਾ ਭਰਾ ਬਣਾਇਆ ਸੀ ਕਿ ਵੱਡਾ ਛੋਟਾ ਬਣਾਇਆ ਸੀ ਬੋਲੋ ਭਰਾ ਭਰਾ ਬਣਾਇਆ ਸੀ ਭਰਾ ਭਰਾ ਬਣਾਇਆ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਖਤਮ ਕੀਤੀ ਧੰਨ ਗੁਰੂ ਇੱਕ ਪੰਗਤ ਵਿੱਚ ਭਾਇਆ ਧੰਨ ਗੁਰੂ ਇੱਕ ਸੰਗਤ ਵਿੱਚ ਭਾਇਆ ਧੰਨ ਗੁਰੂ ਧੀਆਂ ਪੁੱਤ ਬਣਾਇਆ ਧੰਨ ਗੁਰੂ ਬਰਾਬਰ ਬਿਠਾਇਆ ਬਰਾਬਰ ਦਾ ਦਰਜਾ ਦਿੱਤਾ ਸਤਿਗੁਰ ਨੇ ਇੱਕ ਬਾਟੇ ਚ ਅੰਮ੍ਰਿਤ ਛਕਾਇਆ ਇਸੇ ਕਰਕੇ ਤੇ ਕਹੀਦਾ ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ ਚੋਜ ਚੋਜੀ ਆ ਤੇਰੇ ਉਹ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜੋ ਪੇਚ ਪੀਚੇ ਲੱਖਾਂ ਸਮੇਂ ਦੇ ਅਨੁਭਵਾਂ ਨਾਲ ਖੁੱਲਦੇ ਨਹੀਂ ਲੱਖਾਂ ਯੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁੱਲਦੇ ਨਹੀਂ ਛਤਰ ਧਾਰੀਆਂ ਦੇ ਲੱਖਾਂ ਛਤਰ ਸਿਰ ਤੇ ਤੇਰੇ ਪੈਰ ਦੀ ਜੁੱਤੀ ਦੇ ਮੁੱਲਦੇ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕਿਹੜਾ ਹੋ ਜਾਏਗਾ ਉਹਨਾਂ ਵਰਗਾ ਰਾਜਾ ਕੋਈ ਨਹੀਂ ਜੋਗੀ ਕੋਈ ਨਹੀਂ ਅਸਲੀ ਯੋਗ ਦੱਸਿਆ ਜਿਨ੍ਹਾਂ ਨੇ ਘਰ 'ਚ ਰਹਿ ਕੇ ਯੋਗ ਕਮਾਇਆ ਜਾਂਦਾ ਹੈ ਨਿਮਰਤਾ ਵਿੱਚ ਰਹੀਦਾ ਦਿਖਾਵੇ ਦੀ ਨਿਮਰਤਾ ਨਹੀਂ ਹੁੰਦੀ ਨਿਮਰਤਾ ਮਨ ਦਾ ਵਿਸ਼ਾ ਹੈ
ਰਾਜਾ ਜੋਗੀ ਤੇ ਫਕੀਰ ਨਵਾਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਉਹ ਐਸਾ ਗੁਰੂ ਖਾਲਸੇ ਦਾ
ਰਾਜਾ ਜੋਗੀ ਤੇ ਫਕੀਰ ਨਿਮਾਣਾ
ਸੱਜ ਕੇ
ਰਾਜਾ ਜੋਗੀ ਤੇ
ਸਿੰਘੋ ਗੱਜ ਕੇ ਬੋਲਿਆ ਕਰ
ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਉਹ ਗੁਰੂ ਤਾਂ ਬਥੇਰੇ ਹੋਣਗੇ
ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਉਹ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ
ਬਾਬਾ ਗੁਰੂ ਤਾਂ ਬਥੇਰੇ ਹੋਣਗੇ ਬਾਬਾ ਬਾਬਾ ਗੁਰੂ ਤਾਂ ਬਥੇਰੇ ਹੋਣਗੇ
ਬਾਬਾ ਬਾਬਾ ਗੁਰੂ ਤਾਂ ਬਥੇਰੇ ਹੋਣਗੇ ਬਾਬਾ ਬਾਬਾ ਗੁਰੂ ਤਾਂ ਬਥੇਰੇ ਹੋਣਗੇ
ਬਾਬਾ ਬਾਬਾ ਗੁਰੂ ਤਾਂ ਬਥੇਰੇ ਹੋਣਗੇ ਬਾਬਾ ਬਾਬਾ ਗੁਰੂ ਤਾਂ ਬਥੇਰੇ ਹੋਣਗੇ
ਸੰਤ ਸਿਪਾਹੀ ਨੀ ਕਿਸੇ ਨੇ ਬਣ ਜਾਣਾ ਉਹ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ
ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ
ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ ਬਾਜਾ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਗੁਰੂ ਤਾਂ ਬਥੇਰੇ ਹੋਣਗੇ
ਅੱਜ ਨਾ ਸੰਗਿਓ ਬਈ ਸਿੱਧੀਆਂ ਰੱਖਿਓ ਮਾਵਾਂ ਪੂਰਾ ਜ਼ੋਰ ਲਾ ਦਿਓ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਰਾਜ ਕਰੇਗਾ
ਖਾਲਸਾ
ਦੇਖਦੇ
ਫਤਿਹ ਹੈ
ਪੰਥ ਕੀ
ਜੀਤ
ਫੂਲ ਤੇ ਨਿਸ਼ਾਨ ਰਹਿ
ਪੰਥ ਮਹਾਰਾਜ ਦੇ
ਸਜਦੇ ਦੀਵਾਨ ਰਹਿ
ਪੰਥ ਮਹਾਰਾਜ ਦੇ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਭਈ
ਤਵੇ
ਚਲਾਇਓ
ਪੰਥ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮੰਨਿਓ
ਗ੍ਰੰਥ
ਗੁਰੂ ਮੰਨਿਓ
ਗ੍ਰੰਥ
ਗੁਰੂ ਮੰਨਿਓ
ਗ੍ਰੰਥ
ਗੁਰੂ ਮੰਨਿਓ
ਗ੍ਰੰਥ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਰਾਜ ਕਰੇਗਾ
ਖਾਲਸਾ
ਦੇਖਦੇ
ਫਤਿਹ ਹੈ
ਪੰਥ ਕੀ
ਜੀਤ
ਪੰਥ ਕੀ
ਜੀਤ
ਆ ਗਿਆ ਭਈ ਨਵੇਂ ਚਲਾਇਓ
ਪੰਥ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮੰਨਿਓ
ਗ੍ਰੰਥ
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 ਬੋਲੇ ਸੋ ਨਿਹਾਲ
ਸ੍ਰੀ ਅਕਾਲ
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 ਬੋਲੇ
ਹਾਲ
आओ जी लख लख बधाई।
ਪੰਥ ਲਈ ਮਰ ਮਿੱਟੀ ਦਾ ਕਿਵੇਂ ਹੱਸ ਕੇ ਗੁਰੂ ਗੋਬਿੰਦ ਸਿੰਘ ਦੇ ਬਰਖੁਰਦਾਰਾਂ ਤੋਂ ਪੁੱਛ ਓਏ ਕਿਵੇਂ ਜ਼ਿੰਦਗੀ ਲਈ ਦੀ ਸਿਰ ਦੇ ਕੇ ਪੰਜਾਂ ਅੰਮ੍ਰਿਤ ਦਿਆਂ ਤਲਬਗਾਰਾਂ ਤੋਂ ਪੁੱਛ ਇਸ ਵਿੱਚ ਅੰਮ੍ਰਿਤ ਵਿੱਚ ਖੂਬੀਆਂ ਕਿੰਨੀਆਂ ਨੇ ਕਿਸੇ ਲਿਸ਼ਕ ਦੇ ਖੰਡੇ ਦੀਆਂ ਧਾਰਾਂ ਤੋਂ ਪੁੱਛ ਕੱਲਾ ਕਿਵੇਂ ਲੜਿਆ ਨਾਲ ਸਵਾ ਲੱਖ ਦੇ ਚਮਕੌਰ ਵਿੱਚ ਚੱਲੀਆਂ ਤਲਵਾਰਾਂ ਤੋਂ ਪੁੱਛ ਸ਼ਾਹੇ ਹਿੰਦ ਨੇ ਸਜਦੇ ਕਿਵੇਂ ਕੀਤੇ ਸ਼ਾਹੇ ਹਿੰਦ ਨੇ ਸਜਦੇ ਕਿਵੇਂ ਕੀਤੇ ਨੂਰੀ ਕਲਗੀ ਦਿਆਂ ਚਮਤਕਾਰਾਂ ਤੋਂ ਪੁੱਛ ਪੁੱਛ ਮਹਾਂ ਸਿੰਘ ਤੋਂ 40 ਮੁਕਤਿਆਂ ਤੋਂ ਨਹੀਂ ਤੇ ਬੰਦਾ ਸਿੰਘ ਦੀਆਂ ਨਮਸਕਾਰਾਂ ਤੋਂ ਪੁੱਛ ਆਪਣੇ ਤੋਂ ਪੁੱਛ ਬਗਾਨੇ ਤੋਂ ਪੁੱਛ ਇੱਕ ਨਹੀਂ ਸਾਰੇ ਇਤਿਹਾਸਕਾਰਾਂ ਤੋਂ ਪੁੱਛ ਫੁੱਟ ਕੌਮ ਨੂੰ ਕਿੱਦਾਂ ਤਬਾਹ ਕਰਦੀ ਮਹਾਰਾਣੀ ਜਿੰਦਾਂ ਜੀਆਂ ਸਮਝਦਾਰਾਂ ਤੋਂ ਪੁੱਛ ਕੌਮਾਂ ਆਗੂ ਹੀ ਡੋਬਦੇ ਤਾਰਦੇ ਨੇ ਅਕਾਲੀ ਫੂਲਾ ਸਿੰਘ ਜੇ ਹੁਸ਼ਿਆਰਾਂ ਤੋਂ ਪੁੱਛ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ ਸੱਚਾ ਗਿਆਨ ਹੋਵੇ ਸਾਡੇ ਪੱਲੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਵੱਡੇ ਇਕੱਠ ਦੇ ਵਿੱਚ ਸਤਿਗੁਰਾਂ ਨੇ ਆਖਿਆ ਜਿਹੜਾ ਸੀਸ ਭੇਟ ਕਰ ਸਕਦਾ ਮੇਰਾ ਪਿਆਰਾ ਹੈ ਧਰਮ ਲਈ ਜਿਹੜਾ ਸੀਸ ਤਲੀ ਤੇ ਧਰ ਸਕਦਾ ਉਹ ਮੇਰਾ ਜਿਹੜਾ ਮੌਤ ਤੋਂ ਡਰਦਾ ਨਹੀਂ ਧਰਮ ਲਈ ਉਹ ਮੇਰਾ ਤੇ ਸਾਡਾ ਪਿਆਰਾ ਕੌਣ ਚਾਹੀਦਾ ਸੀ ਫਿਰ ਅਸੀਂ ਆਪਣੇ ਪਿਆਰੇ ਉਹਨਾਂ ਨੂੰ ਬਣਾ ਲਿਆ ਜਿਹੜਾ ਬੋਤਲ ਦੇਵੇ ਜਿਹੜਾ 5000 ਰੁਪਈਆ ਦੇਵੇ ਚੋਣ ਕਰਕੇ ਵੇਖੋ ਗੁਰੂ ਸਾਹਿਬ ਨੇ ਸਿਖਾਈ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਉਹ ਗੋਬਿੰਦ ਸਿੰਘ ਦਾ ਪਿਆਰਾ ਹੈ ਤੇ ਅਸੀਂ ਵੀ ਕਹਿੰਦੇ ਅਸੀਂ ਉਹਨੂੰ ਆਪਣਾ ਪਿਆਰਾ ਮੰਨਾਂਗੇ ਜਿਹੜਾ ਧਰਮ ਲਈ ਜਾਨ ਵਾਰ ਸਕਦਾ ਹੈ ਆਗੂ ਚੁਣ ਕੇ ਆਗੂ ਚੁਣਨ ਦੀ ਜਾਚ ਸਿਖਾਤੀ ਗਣਤੰਤਰ ਦਿਵਸ ਹੈ ਸਿੱਖਾਂ ਦਾ ਵਿਸਾਖੀ ਗਣਤੰਤਰ ਦਿਵਸ ਹੈ ਗੁਣਾਂ ਦੇ ਆਧਾਰ ਤੇ ਆਗੂ ਚੁਣਨ ਦੀ ਜਾਚ ਸਿਖਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਐਦਾਂ ਆਗੂ ਚੁਣੋ ਪੰਜ ਪਿਆਰੇ ਚੁਣ ਕੇ ਸਾਨੂੰ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਜਾਚ ਸਿਖਾਈ ਗੁਰੂ ਪਿਤਾ ਜੀ ਸਾਨੂੰ ਸਿਖਾ ਕੇ ਗਏ ਐਦਾਂ ਆਪਣੇ ਆਗੂ ਚੁਣਨੇ ਸਿੱਖੋ ਐਦਾਂ ਚੁਣਿਆ ਕਰੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੋ ਪੜ੍ਹਾ ਕੇ ਗਏ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਹੈ ਉਹਨਾਂ ਬਚਨਾਂ ਨੂੰ ਕਮਾਈਏ ਸਿੰਘੋ ਤਾਂ ਹੀ ਵਧਾਈਆਂ ਖਾਲਸੇ ਬਣ ਕੇ ਵਿਖਾਈਏ ਖਾਲਸ ਹੋਈਏ ਸਭ ਮਿਲਾਵਟਾਂ ਸਾਡੇ ਵਿੱਚੋਂ ਨਿਕਲ ਜਾਣ ਤੇਰ ਮੇਰ ਨਿਕਲੇ ਊਚ ਨੀਚ ਨਿਕਲੇ ਜਾਤ ਪਾਤ ਸਾਡੀ ਜ਼ਿੰਦਗੀ ਚੋਂ ਖਤਮ ਹੋਵੇ ਅੰਮ੍ਰਿਤ ਛਕ ਲਿਆ ਕਿਰਪਾਨਾਂ ਪਾ ਲਈਆਂ ਅੱਜ ਬਾਟਾ ਤੇ ਇੱਕ ਕਰਤਾ ਲੋਕਾਂ ਨੇ ਘਰਾਂ 'ਚ ਬਾਟੀਆਂ ਇੱਕ ਨਹੀਂ ਕੀਤੀਆਂ ਜਦੋਂ ਸਾਡੇ ਪਿਤਾ ਨੇ ਬਾਟਾ ਇੱਕ ਕਰਤਾ ਫਿਰ ਇੱਥੇ ਛੋਟੀਆਂ ਵੱਡੀਆਂ ਜਾਤਾਂ ਭਾਂਡੇ ਅੱਡ ਅੱਡ ਕਿਉਂ ਰੱਖੀ ਫਿਰਦੇ ਅਸੀਂ ਘਰਾਂ 'ਚ ਇਹਦੇ ਭਾਂਡੇ ਅਲੱਗ ਰੱਖੋ ਇਹ ਅਲੱਗ ਭਾਂਡਿਆਂ 'ਚ ਖਾਏਗਾ ਗੁਰੂ ਨੇ ਤੇ ਬਾਟਾ ਇੱਕ ਕਰ ਦਿੱਤਾ ਜੇ ਗੁਰੂ ਘਰ ਵਿੱਚ ਬਾਟੇ ਇੱਕ ਵਿੱਚ ਛਕਾਇਆ ਜਾਂਦਾ ਹੈ ਤੇ ਅਸੀਂ ਬਾਟੀਆਂ ਅਲੱਗ ਨਾ ਰੱਖੀਏ ਜੇ ਗੁਰੂ ਘਰ 'ਚ ਕੋਈ ਜਾਤ ਨਹੀਂ ਪੁੱਛਦਾ ਸੀ ਆਪਣੇ ਘਰਾਂ 'ਚ ਜਾਤਾਂ ਨਾ ਪੁੱਛੀਏ ਜੇ ਗੁਰੂ ਘਰ 'ਚੋਂ ਕੋਈ ਭੁੱਖਾ ਨਹੀਂ ਜਾਂਦਾ ਸਾਡੇ ਘਰ ਵਿੱਚੋਂ ਵੀ ਕੋਈ ਭੁੱਖਾ ਨਾ ਜਾਵੇ ਸਤਿਗੁਰੂ ਜੀ ਐਡੇ ਵੱਡੇ ਆ ਉਹਨਾਂ ਨੇ ਇੰਨੇ ਵਧੀਆ ਸਿਧਾਂਤ ਦਿੱਤੇ ਹੈ ਕਿੰਨਾ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ ਸਾਨੂੰ ਹਲੂਣੇ ਹੀ ਦਿੰਦੇ ਰਹੇ ਆ ਜਗਾਉਂਦੇ ਹੀ ਰਹੇ ਆ ਜਾਗ ਜੋ ਆਪਣੀ ਪਰਸਨੈਲਿਟੀ ਡਿਵੈਲਪ ਕਰੋ ਆਪਣੇ ਆਪ ਨੂੰ ਡਿਵੈਲਪ ਕਰੋ ਆਪਣਾ ਬੌਧਿਕ ਪੱਧਰ ਉੱਚਾ ਕਰੋ ਸਾਡੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸੇ ਕਰਕੇ ਤੇ ਉਹਨਾਂ ਤੋਂ ਕੁਰਬਾਨ ਜਾਣ ਨੂੰ ਜੀ ਕਰਦਾ ਹੈ ਬਲਿਹਾਰੇ ਜਾਣ ਨੂੰ ਜੀ ਕਰਦਾ ਸੱਚੇ ਪਾਤਸ਼ਾਹ ਕੋਈ ਨਹੀਂ ਆਇਆ ਇਦਾਂ ਦਾ ਇਸ ਧਰਤੀ ਤੇ ਤੇਰੇ ਵਰਗਾ ਹੋਰ ਨਾ ਕੋਈ ਆਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਦਿੱਲੀ ਦੇ ਵੱਲ ਪਿਤਾ ਤੋਰ ਕੇ ਫੇਰ ਵੀ ਸ਼ੁਕਰ ਮਨਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਸਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਗੋ ਜਾਗੋ ਆਪਣੇ ਆਪ ਨੂੰ ਖੋਲੋ ਜਰਾ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਸਿਰ ਲਾਏ ਬਹੁਤ ਹੈ ਸਿਰ ਵਰਤਣ ਦਾ ਸਮਾਂ ਹੈ ਸਿਰ ਵਰਤ ਕੇ ਅਗਲੇ ਗੱਡੀਆਂ ਤੇ ਬਹਿ ਜਾਂਦੇ ਐ ਅਸੀਂ ਸਿਰ ਲਾਉਣ ਵਾਲੇ ਰੌਲਾ ਪਾਉਣ ਵਾਲੇ ਝੰਡੇ ਚੱਕ ਕੇ ਤੁਰਨ ਵਾਲੇ ਰਹਿ ਗਏ ਅਸੀਂ ਪਹਿਰੇ ਤੇ ਖੜਨ ਵਾਲੇ ਰਹੇ ਆ ਕੁਰਸੀ ਤੇ ਬਹਿਣ ਵਾਲੇ ਬਣੋ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ ਹੈ ਫਿਰ ਉਹ ਬਵੇਕੀ ਬਣ ਜਾਂਦਾ ਹੈ ਸਮਝਦਾਰ ਬਣ ਜਾਂਦਾ ਹੈ ਵਧੀਆ ਵਧੀਆ ਫੈਸਲੇ ਲੈਣ ਲੱਗ ਜਾਂਦਾ ਹੈ ਜਿੱਥੇ ਗੁਰੂ ਸਾਹਿਬ ਨੇ ਬਾਹਰਲੇ ਪਾਸੇ ਸ਼ਸਤਰ ਪਵਾਇਆ ਹੈ ਸਾਨੂੰ ਸ੍ਰੀ ਸਾਹਿਬ ਦਿੱਤੀ ਹੈ ਉੱਥੇ ਗਿਆਨ ਖੜਗ ਵੀ ਦਿੱਤੀ ਹੈ ਅਕਲ ਨਾਲ ਕੰਮ ਲਿਓ ਅਕਲ ਤੋਂ ਕੰਮ ਲਿਓ ਆਪਣੇ ਦਿਮਾਗ ਨੂੰ ਵਰਤਿਓ ਹਰ ਇੱਕ ਨੂੰ ਗਿਆਨ ਖੜਗ ਦਿੱਤੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਗੁਰਬਾਣੀ ਆਪ ਪੜ੍ਹਨੀ ਸ਼ੁਰੂ ਕਰੋ ਹੁਣ ਮੇਰੀ ਇੱਕ ਬੇਨਤੀ ਹੋਰ ਸੁਣੋ ਆ ਜਿੰਨੇ ਵੀ ਤੁਸੀਂ ਦੀਵਾਨ ਸੁਣਦੇ ਹੋ ਦੱਸਿਓ ਜਰਾ ਬਈ ਜਰਾ ਉੱਚੀ ਬੋਲ ਕੇ ਦੱਸਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਹੈ ਕਿ ਘਟਿਆ ਹੈ ਤੇ ਅੱਜ ਕੱਲ ਗੁਣਗਣੇ ਜੇ ਬਾਬੇ ਕਈ ਤੁਰੇ ਫਿਰਦੇ ਆ ਆਉਂਦੇ ਨਹੀਂ ਕਲਿੱਪ ਜੇ ਕਈਆਂ ਦੇ ਹਰੇਕ ਹੀ ਕਹੀ ਜਾਂਦਾ ਇਹ ਬਾਣੀ ਨਾਲੋਂ ਤੋੜਦੇ ਆ ਜੀ ਇਹ ਬਾਣੀ ਨਾਲੋਂ ਤੋੜਦੇ ਆ ਇਹ ਤੇ ਸ਼ਰਧਾ ਤੋੜੀ ਜਾਂਦੇ ਆ ਸ਼ਰਧਾ ਵਧੀ ਹੈ ਕਿ ਘਟੀ ਹੈ ਬੋਲੋ ਕਾਹਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਿਆਂ ਤੋਂ ਜ਼ਰੂਰ ਘਟੀ ਹੈ ਪਖੰਡ ਤੋਂ ਜ਼ਰੂਰ ਘਟੀ ਹੈ ਗਲਤ ਪਾਸੇ ਸ਼ਰਧਾ ਘਟੀ ਹੈ ਪਰ ਗੁਰਬਾਣੀ ਵਾਲੇ ਪਾਸੇ ਸ਼ਰਧਾ ਵਧੀ ਹੈ ਘਟੀ ਨਹੀਂ ਇਹਨਾਂ ਨੇ ਦਿਨ ਰਾਤ ਰੱਟਾ ਲਾਇਆ ਹੈ ਤੁਸੀਂ ਮੈਨੂੰ ਨਹੀਂ ਲੱਗਦਾ ਕੋਈ ਵਿਰਲੇ ਦੋ ਚਾਰ ਪ੍ਰਚਾਰਕਾਂ ਨੂੰ ਛੱਡ ਕੇ ਜੇ ਕੋਈ ਅੱਜ ਭੋਗ ਤੇ ਵੀ ਕੀਰਤਨ ਕਰਦਾ ਹੈ ਤੇ ਉਹ ਸਿੱਧਾ ਤਵਾ ਮੇਰੇ ਤੇ ਧਰ ਲੈਂਦਾ ਜੇ ਭੋਗ ਤੇ ਵੀ ਕੋਈ ਕੀਰਤਨ ਕਰਦਾ ਹੈ ਨਾ ਉਹ ਮੇਰੇ ਤੇ ਹੀ ਤਵਾ ਲਾ ਚਾਰੇ ਪਾਸੇ ਘੇਰਨ ਦੀ ਕੋਸ਼ਿਸ਼ ਕਰਦੇ ਨੇ ਚਾਰੇ ਪਾਸੇ ਇੱਕ ਨਹੀਂ ਜੀ ਚਾਰੇ ਪਾਸੇ ਹਾਏ ਭੋਰਿਆਂ ਤੇ ਅਟੈਕ ਕਰਤਾ ਪਿਛਲੇ ਸ਼ਨੀਵਾਰ ਦੀਵਾਨ ਲਾਇਆ ਸੀ ਇੱਥੇ ਤੇ ਮੈਂ ਕਿਹਾ ਸੀ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ ਆ ਭੋਰੇ 'ਚ ਹੀ ਵੜ ਕੇ ਨਹੀਂ ਬੈਠੇ ਰਹੇ ਮੈਂ ਇਹ ਕਿੱਥੇ ਕਿਹਾ ਸੀ ਵੀ ਭੋਰੇ ਢਾ ਦੇਣੇ ਚਾਹੀਦੇ ਨੇ ਜਦੋਂ ਇਤਿਹਾਸ ਹੀ ਕੋਈ ਨਹੀਂ ਕਿੱਥੇ ਬੋਲਿਆ ਦੱਸੋ ਇਹ ਕਿਹਾ ਸੀ ਪਾਣੀ ਦੇ ਵਿੱਚ ਤੇ ਮੈਂ ਵੀ ਇਸ਼ਨਾਨ ਕਰਦਾ ਭਾਈ ਜਾਇਆ ਕਰੋ ਤੁਸੀਂ ਵੀ ਇਸ਼ਨਾਨ ਕਰਿਆ ਕਰੋ ਪਰ ਪਾਣੀ ਤੇ ਲੈ ਕੇ ਆਉਂਦੇ ਹੋ ਬਾਣੀ ਵੀ ਲੈ ਕੇ ਆਇਆ ਕਰੋ ਇਹੀ ਕਿਹਾ ਸੀ ਤੇ ਗੁਣਗਣੇ ਜੇ ਕਈ ਬੋਲਣ ਗਏ ਸਰੋਵਰ ਢਾ ਦਈਏ ਸਰੋਵਰ ਪੂਰ ਦਈਏ ਲਓ ਜੀ ਅੱਜ ਕੱਲ੍ਹ ਦੇ ਬਾਬੇ ਕਹਿੰਦੇ ਆ ਸਰੋਵਰ ਪੂਰ ਦਿਓ ਕਿੱਥੇ ਪੂਰਨਾ ਤੇ ਕਿੱਥੇ ਮੈਂ ਤੇ ਕਹਿੰਦਾ ਖੁਦ ਇਸ਼ਨਾਨ ਕਰਦੇ ਆ ਪਰ ਇਹ ਲੋਕ ਪਤਾ ਕੀ ਦਿਮਾਗ 'ਚ ਪਾਉਣਾ ਚਾਹੁੰਦੇ ਆ ਇੱਥੇ ਕਈਆਂ ਨੇ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਨਾ ਸੱਚ ਦੀ ਓਏ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਇਹਨਾਂ ਨੂੰ ਹੱਕ ਦਿਓ ਫਸਲਾਂ ਦੇ ਹੱਕ ਦਿਓ ਪੰਜਾਬ ਨੂੰ ਹੱਕ ਦਿੱਤੇ ਜਾਣ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਿਹਾ ਕੀ ਕਿਹਾ ਬੋਲੋ ਕੀ ਕਿਹਾ ਅੱਤਵਾਦੀ ਤੇ ਜਦੋਂ ਤੋਂ ਗੁਰਬਾਣੀ ਦੀ ਗੱਲ ਕਰਨ ਲੱਗੇ ਆ ਪਹਿਲਾਂ 12 13 ਸਾਲ ਕੋਈ ਨਹੀਂ ਬੋਲਿਆ ਮੱਥਾ ਟਕਾਈ ਜੋ ਤਾਂ ਨਹੀਂ ਕੋਈ ਬੋਲਿਆ ਜੋ ਮਰਜ਼ੀ ਸੁਣਾਈ ਜੋ ਕੋਈ ਨਹੀਂ ਬੋਲਿਆ ਆ ਗੁਰਬਾਣੀ ਦੀ ਕਥਾ ਜਦੋਂ ਤੋਂ ਕਰਨ ਲੱਗੇ ਆ ਉਹਨਾਂ ਨੂੰ ਕਹਿੰਦੇ ਸੀ ਅੱਤਵਾਦੀ ਨੇ ਤੇ ਸਾਡੇ ਤੇ ਥੱਪਾ ਲਾ ਰਹੇ ਨੇ ਕਹਿੰਦੇ ਵਿਵਾਦਵਾਦੀ ਨੇ ਇਹ ਕਹਿੰਦੇ ਵਿਵਾਦ ਛੇੜਦੇ ਨੇ ਅੱਤਵਾਦੀ ਵਿਵਾਦਵਾਦੀ ਹਰੇਕ ਬੰਦਾ ਕਹਿੰਦਾ ਲਓ ਜੀ ਵਿਵਾਦ ਛੇੜਦੇ ਨੇ ਮੈਂ ਕਹਿੰਦਾ ਯਾਰ ਗੁਰਬਾਣੀ ਦੀ ਕਥਾ ਕਰਦੇ ਆ ਵਿਵਾਦ ਕਿਹੜਾ ਹੋ ਗਿਆ ਪਰ ਕਰੀਏ ਕੀ ਕੋਈ ਭੋਰਿਆਂ ਵਾਲਿਆਂ ਨੂੰ ਗੱਲ ਪਸੰਦ ਨਹੀਂ ਆਉਂਦੀ ਕੋਈ ਮੱਥਾ ਟਕਾਉਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਮੇਰੀ ਗੱਲ ਕੋਈ ਆਸ਼ੀਰਵਾਦ ਦੇਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਮੇਰੀ ਗੱਲ ਕਈ ਮਾਲਾ ਪਾਉਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਹਰੇਕ ਹੀ ਗੱਲ ਦਾ ਵਿਵਾਦ ਬਣ ਜਾਂਦਾ ਫਿਰ ਕਥਾ ਕਰੀਏ ਤੇ ਕਰੀਏ ਵੀ ਕਾਹਦੀ ਫਿਰ ਤੇ ਇਹ ਵਹਿੰਦੇ ਰਹੀਏ ਵੀ ਉਹ ਨਾ ਰੁੱਸ ਜਾਣ ਕਿਤੇ ਉਹ ਨਾ ਰੁੱਸ ਜਾਣ ਕਿਤੇ ਉਹ ਨਾ ਰੁੱਸ ਜਾਣ ਕਿਤੇ ਵੇਖਿਓ ਸੁਣੋ ਵੇਖੋ ਨਾ ਜੀ ਜਿਵੇਂ ਹੁਣ ਧਿਆਨ ਨਾਲ ਸੁਣੋ ਮੇਰੇ ਆਪਣੇ ਦੀਵਾਨਾਂ ਵਿੱਚ ਤੁਸੀਂ 4 ਸਾਲ ਪਹਿਲਾਂ ਵੇਖਿਆ ਹੈ ਇਸੇ ਜਗ੍ਹਾ ਹੀ ਵੇਖਿਆ 4 ਸਾਲ ਪਹਿਲਾਂ ਮੈਂ 3-4 ਮਾਲਾ ਇੱਧਰ ਪਾਈਆਂ ਹੁੰਦੀਆਂ ਸੀ 3-4 ਇੱਧਰ ਪਾਈਆਂ ਹੁੰਦੀਆਂ ਗਲ 'ਚ ਵੀ ਪਾਈਆਂ ਹੁੰਦੀਆਂ ਸੀ ਜਦੋਂ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਵਿੱਚ ਕਲੀਅਰ ਲਿਖਿਆ ਮਿਲਿਆ ਜਦੋਂ ਬੋਲ ਕੇ ਗਾਇਓ ਜਰਾ ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਗੜਵੇ ਵਾਲਾ ਵੀ ਹੁੰਦਾ ਸੀ ਮੇਰੇ ਨਾਲ ਗੜਵਈ ਗੜਵਈ ਦੀ ਪਦਵੀ ਸੀ ਬੜੀ ਵਧੀਆ ਇੱਕ ਚਲਿਆ ਜਾਂਦਾ ਜੀ ਦੂਜਾ ਗੜਬਈ ਹੈ ਫਿਰ ਤੀਜਾ ਗੜਬਈ ਹੈ ਗੜਬਾ ਵੀ ਖਤਮ ਹੋ ਗਿਆ ਗੜਬਈ ਦੀ ਪਦਵੀ ਵੀ ਖਤਮ ਹੋ ਗਈ ਨਹੀਂ ਤਾਂ ਗੜਬਈ ਹੋਈ ਨਹੀਂ ਸੀ ਮਾਣ ਆਖੋ ਸਤਨਾਮ ਗੜਬੇ ਵਾਲੇ ਕਿਹੜਾ ਘੱਟ ਹੁੰਦੇ ਵੀ ਸਾਡਾ ਬਾਬਿਆਂ ਦਾ ਗੜਬਾ ਹੈ ਸਾਡੇ ਹੱਥ 'ਚ ਉਹ ਕਿਹੜਾ ਘੱਟ ਹੁੰਦੇ ਹੁਣ ਜਿਹੜੇ ਗੜਵੇ ਚੁੱਕੀ ਫਿਰਦੇ ਆ ਬਾਬਿਆਂ ਨਾਲ ਕਈ ਗੜਬਈ ਹੈ ਨਾ ਗੜਬਾ ਚੁੱਕ ਕੇ ਫਿਰ ਉਹਨਾਂ ਨੂੰ ਬਿਪਤਾ ਛਿੜਕੀ ਆਖੋ ਸਤਨਾਮ ਉਹ ਉਹਨਾਂ ਦੀ ਪਦਵੀ ਵੀ ਖੁੱਸਦੀ ਦਿਸਦੀ ਜਦੋਂ ਮੈਂ ਥੱਲੇ ਬਹਿ ਗਿਆ ਵੀ ਮੈਂ ਤੇ ਸੰਗਤ 'ਚ ਬਹਿ ਕੇ ਮਿਲਣਾ ਹੈ ਮੈਂ ਨਹੀਂ ਕੁਰਸੀ ਤੇ ਬਹਿਣਾ ਤੇ ਹੁਣ ਲੋਕੀ ਉਹਨਾਂ ਨੂੰ ਵੀ ਪੁੱਛਦੇ ਨੇ ਵੀ ਤੂੰ ਵੀ ਥੱਲੇ ਆ ਤੂੰ ਕਿਉਂ ਕੁਰਸੀ ਤੇ ਬੈਠਾ ਉਹ ਬਾਬੇ ਕਹਿੰਦੇ ਐ ਜੇ ਤੂੰ ਬਾਬਾ ਹੈ ਤੇ ਅਸੀਂ ਵੀ ਬਾਬੇ ਰਹਿ ਸਕਦੇ ਹਾਂ ਜੇ ਤੂੰ ਗੜਬਈ ਹੈ ਤੇ ਸਾਡੇ ਕੋਲ ਵੀ ਗੜਬਾ ਵਧੀਆ ਲੱਗਦਾ ਤੂੰ ਮਾਲਾ ਪਾਲਾ ਸਾਨੂੰ ਕੋਈ ਪੁੱਛਦਾ ਅਸੀਂ ਕਹਿੰਦੇ ਢੱਡਰੀਆਂ ਵਾਲਾ ਵੀ ਤਾਂ ਬੰਦਾ ਹੀ ਹੈ ਸਾਡੇ ਕੋਲ ਜਵਾਬ ਬੜਾ ਵਧੀਆ ਹੈ ਮੈਂ ਕਹਿੰਦਾ ਐਵੇਂ ਕਿਵੇਂ ਅੜੀਏ ਓਏ ਸਾਰੀ ਦੁਨੀਆ ਨਾਲ ਅੜ ਸਕਦਾ ਪਰ ਆਪਣੇ ਗੁਰੂ ਸਾਹਮਣੇ ਨਹੀਂ ਮੈਂ ਬੋਲ ਸਕਦਾ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਨਾ ਗੁਰੂ ਗ੍ਰੰਥ ਸਾਹਿਬ ਉਹਨਾਂ ਅੱਗੇ ਮੈਂ ਅੜ ਜਾ ਉਹਨਾਂ ਅੱਗੇ ਅੜੀ ਕਿਉਂ ਕਰਾਂ ਤੋੜ ਕੇ ਮਾਰੀਆਂ ਸੀ ਉਦਾਂ ਨਹੀਂ ਜਿੱਦਣ ਪਤਾ ਲੱਗ ਗਿਆ ਸੀ ਇੱਕ ਨਹੀਂ ਛੱਡੀ ਕਮਰੇ 'ਚ ਵੀ ਚੱਕ ਕੇ ਬਾਹਰ ਸਿੱਟੀਆਂ ਸਾਰੀਆਂ ਵੀ ਬਾਣੀ 'ਚ ਤੇ ਯਾਰ ਆਹ ਲਿਖਿਆ ਅਸੀਂ ਕੀ ਕਰੀ ਜਾਂਦੇ ਮੁੜ ਕੇ ਨਹੀਂ ਰੱਖੀ ਝੁਕਣਾ ਪੈਣਾ ਪਿਆਰਿਓ ਜਿਹੜੀ ਗੱਲ ਸਮਝ ਆਏ ਉਹਨੂੰ ਮੰਨਿਓ ਜਿਵੇਂ ਮੰਨੋਗੇ ਆਸ਼ੀਰਵਾਦ ਮਿਲੇਗਾ ਅੰਦਰ ਹੀ ਫਿਰ ਦੂਜੀ ਗੱਲ ਸਮਝ ਆ ਵੀ ਉਹ ਮੰਨਿਓ ਹੋਰ ਆਸ਼ੀਰਵਾਦ ਉਦੋਂ ਅਗਲੀ ਮੰਨਿਓ ਅੰਦਰ ਹੀ ਬੈਠਾ ਮਾਲਕ ਸੱਚਾ ਗੁਰੂ ਕਿਤੇ ਨਹੀਂ ਗਿਆ ਸੱਚ ਨੂੰ ਇਗਨੋਰ ਕਰਨਾ ਆਪਣੇ ਆਪ ਨੂੰ ਇਗਨੋਰ ਕਰਨਾ ਹੈ ਸੱਚ ਤੋਂ ਭੱਜਣਾ ਆਪਣੇ ਆਪ ਤੋਂ ਭੱਜਣਾ ਹੈ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਓਏ ਸੱਚ ਨਾਲ ਧੋਖਾ ਨਾ ਕਰਿਓ ਆਪਣੇ ਆਪ ਨਾਲ ਧੋਖਾ ਕਰੋਗੇ ਸੱਚ ਨਾਲ ਧੋਖਾ ਨਾ ਕਰਿਓ ਤੁਹਾਡਾ ਆਪਣੇ ਆਪ ਨਾਲ ਧੋਖਾ ਹੋਏਗਾ ਸੱਚ ਤੋਂ ਬਚ ਕੇ ਭੱਜੋਗੇ ਕਿੱਥੇ ਸੱਚ ਫੇਰ ਖੜ ਜਾਣਾ ਆ ਕੇ ਇੱਕ ਦਿਨ ਅੱਗੇ ਹਰ ਇੱਕ ਨੇ ਮਰਨਾ ਹੈ ਲੇਖੇ ਲੈਂਦਾ ਸੱਚ ਲੇਖੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ ਅੰਦਰੇ ਅੰਦਰ ਹਿਸਾਬ ਪੁੱਛਦਾ ਹੈ ਨੀਂਦਰਾਂ ਨਹੀਂ ਆਉਂਦੀਆਂ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਧੋਖਾ ਕਰਦਾ ਤੂੰ ਲੋਕਾਂ ਨਾਲ ਗਲਤ ਕੰਮ ਕਰਦਾ ਤੂੰ ਸੱਚ ਤੋਂ ਨਾ ਭੱਜਿਓ ਕਦੀ ਸੱਚ ਤੋਂ ਅੱਖਾਂ ਨਾ ਬੰਦ ਕਰਿਓ ਜਦੋਂ ਸੱਚ ਸਮਝ ਆ ਜੇ ਸੱਚ ਦੇ ਅੱਗੇ ਝੁਕਣਾ ਸਿੱਖੋ ਮੱਥਾ ਟੇਕਣਾ ਸਿੱਖੋ ਨਮਸਕਾਰ ਕਰਨੀ ਸਿੱਖੋ ਸੱਚ ਅੱਗੇ ਝੁਕਣਾ ਰੱਬ ਅੱਗੇ ਝੁਕਣਾ ਹੈ ਗੁਰੂ ਅੱਗੇ ਝੁਕਣਾ ਹੈ ਸੱਚ ਤੋਂ ਪਾਸਾ ਨਾ ਬੇਮੁਖ ਨਾ ਹੋਇਓ ਇਹ ਅਸਲ ਵਿੱਚ ਗੁਰੂ ਵੱਲ ਮੂੰਹ ਹੈ ਜਿੱਦਣ ਸਮਝ ਆ ਜੇ ਉਦਣ ਹੀ ਮੰਨਿਓ ਗੱਲ ਭਾਵੇਂ ਜਿੱਡੀ ਮਰਜ਼ੀ ਕਰੜੀ ਹੋਵੇ ਹੁਕਮ ਜਿੱਡਾ ਮਰਜ਼ੀ ਡਾਢਾ ਹੋਵੇ ਮੰਨਣ ਤੋਂ ਕਤਾਹੀ ਨਾ ਕਰਿਓ ਮੇਰੇ ਗੁਰੂ ਜੀ ਸਾਰੀ ਦੁਨੀਆ ਨਾਲ ਲੜ ਸਕਦਾ ਤੁਹਾਡੇ ਅੱਗੇ ਨਹੀਂ ਬੋਲ ਸਕਦਾ ਜਦੋਂ ਤੁਸੀਂ ਬੋਲਦੇ ਹੋ ਤੇ ਮੈਨੂੰ ਸੱਤ ਬਚਨ ਹੀ ਕਹਿਣਾ ਪੈਂਦਾ ਹੈ ਸੱਤ ਬਚਨ
ਸਤਿ ਸ੍ਰੀ ਅਕਾਲ
ਆ ਸੁਣਿਓ ਜੀ ਜਰਾ ਸੁਣਿਓ
ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ
ਲਓ ਦੱਸੋ ਦੱਸੋ ਹੁਣ ਆ ਬਾਪੂ ਅੱਗੇ ਕੌਣ ਬੋਲੇ ਬਈ ਯਾਰ ਮੇਰੇ ਤੋਂ ਤਾਂ ਨਹੀਂ ਠੱਗ ਬਣਿਆ ਜਾਂਦਾ ਆਖੋ ਸਤਨਾਮ ਹੱਥ ਖੜੇ ਆ ਮੇਰੇ ਅਸੀਂ ਨਹੀਂ ਬਣ ਸਕਦੇ ਠੱਗ ਜਿਹਨੇ ਬਣਨਾ ਬਣਿਆ ਰਹੇ ਜਿਹਨੂੰ ਚੰਗਾ ਲੱਗਦਾ ਬਣਿਆ ਰਹੇ ਚਾਰ ਚਾਰ ਪਾ ਲਓ ਫੇਰੀ ਚੱਲੋ ਦਿਖਾਓ ਲੋਕਾਂ ਨੂੰ ਜਿੰਨਾ ਮਰਜ਼ੀ ਮੇਰੇ ਗੁਰੂ ਜੀ ਕਹਿੰਦੇ ਐ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਕੀ ਵਿਖਾਉਣਾ ਲੋਕਾਂ ਨੂੰ ਹਿਰਦੈ ਰਾਮ ਨਾ ਚਿਤ ਇਹ ਜਪਨੀ ਕਿਆ ਹੋਏ ਜੇ ਅੰਦਰ ਰੱਬ ਦਾ ਪਿਆਰ ਨਹੀਂ ਪਿਆ ਤੇ ਕਿਹੜੀ ਮਾਲਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਹੜੀ ਮਾਲਾ ਅੰਦਰੋਂ ਪਿਆਰ ਕਰ ਗੁਰੂ ਨਾਲ ਅੰਦਰੋਂ ਪਿਆਰ ਕਰ ਰੱਬ ਨਾਲ ਦਿਲੋਂ ਦਿਲੋਂ ਮੁਹੱਬਤ ਜਿਨ ਸਹੀ ਸੱਜਿਆ ਦਿਲੋਂ ਪਿਆਰ ਕਰਨਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣਾ ਸਿੱਖ ਸਾਡੇ ਵਰਗੇ ਕਹਿੰਦੇ ਕਮਾਓ ਸਾਡੇ ਵਰਗੇ ਕਹਿੰਦੇ ਕਮਾਓ ਲੋਕੋ ਕਮਾਓ ਪਰ ਆਪ ਨਹੀਂ ਕਮਾਉਂਦੇ ਜਿੰਨਾ ਚਿਰ ਤੁਸੀਂ ਆਪ ਨਹੀਂ ਕਮਾਉਂਦੇ ਉਹਨਾਂ ਚਿਰ ਬਖਸ਼ਿਸ਼ ਨਹੀਂ ਮਿਲਣੀ ਲੋਕਾਂ ਨੂੰ ਉਪਦੇਸ਼ ਨਾ ਦਈਏ ਆਪ ਵੀ ਮੰਨੀਏ ਕੋਸ਼ਿਸ਼ ਕਰੀਏ ਹੁਣ ਵੇਖਿਓ ਨਾ ਇੱਧਰ ਸੁਣਿਓ ਇੱਕ ਹੋਰ ਸੁਣ ਦਿਓ ਜਦੋਂ ਆਹ ਪੰਗਤੀ ਸੁਣੀ ਹੈ ਮੈਨੂੰ ਕਿਸੇ ਨੇ ਕਹਿਣਾ ਬਾਬਾ ਜੀ ਰੱਖਿਓ ਮੜ ਜਾ ਸਿਰ ਤੇ ਹੱਥ ਤੇ ਮੈਂ ਕਰ ਦੇਣਾ ਇੱਧਰ ਰੱਖ ਦੇਣਾ ਪੱਗ ਦੇ ਉੱਤੇ ਵੀ ਚਲੋ ਕੋਈ ਨਹੀਂ ਭਾਈ ਸਾਰੇ ਹੀ ਮਹਾਂਪੁਰਸ਼ ਰੱਖਦੇ ਨੇ ਆਪਾਂ ਵੀ ਆਪਾਂ ਕਿਹੜਾ ਘੱਟ ਅੱਛਾ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹ ਲਿਆ ਇਹ ਤਾਂ ਸ਼ਬਦ ਤੇ ਸਾਰਾ ਹੀ ਤੁਸੀਂ ਸੁਣਿਆ ਸੀ ਮਲੌਦ ਮਲੌਦ ਆਪਾਂ ਇਹ ਸ਼ਬਦ ਵਿਚਾਰਿਆ ਸੀ ਪਰ ਇਹ ਇੱਕ ਪੰਗਤੀ ਸੁਣ ਲਿਓ ਬਸ ਜ਼ਿਆਦਾ ਨਹੀਂ ਸਮਾਂ ਥੋੜ੍ਹਾ ਆ ਸੁਣਿਓ ਗੁਰੂ ਜੀ ਬਚਨ ਕਰਦੇ ਆ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਸੁਣੋ
ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ
ਕਹਿੰਦੇ ਚੂਹਾ ਤੇ ਅੱਗੇ ਹੀ ਨਹੀਂ ਸੀ ਖੱਡ ਚ ਵੜਦਾ ਹੁਣ ਡੇਰੇਦਾਰੀ ਦਾ ਛੱਜ ਵੱਜ ਗਿਆ ਹਾਕੜ ਆਕੜ ਆ ਗਈ ਹੰਕਾਰ ਆ ਗਿਆ ਗੱਦੀਆਂ ਲੈਣੀਆਂ ਗੱਦੀਆਂ ਦੇਣੀਆਂ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਕਹਿੰਦੇ ਫਿਰ ਗੱਦੀ ਤੇ ਬਹਿ ਕੇ ਆਸ਼ੀਰਵਾਦ ਦਿੰਦਾ ਹੈ ਜਾਂ ਤੇਰੇ ਪੁੱਤ ਹੋ ਗਿਆ ਜਾਂ ਤੇਰੇ ਕਿਰਪਾ ਹੋ ਗਈ ਜਾਂ ਤੇਰੇ ਕੰਮ ਚੱਲਣਗੇ ਜਾਂ ਤੇਰੇ ਬਿਜ਼ਨਸ ਚੱਲਣਗੇ ਐਦਾਂ ਆਸ਼ੀਰਵਾਦ ਦਿੰਦਾ ਹੈ ਓਏ ਸਾਹ ਉਹਦੇ ਰੱਬ ਚਲਾਉਂਦਾ ਤੂੰ ਕਿਹੜਾ ਜੰਮ ਪਿਆ ਸਾਹ ਉਹਦੇ ਰੱਬ ਚਲਾਉਂਦਾ ਬੱਚੇ ਜੰਮੇ ਦੋਵਾਂ ਦੇ ਸੰਯੋਗ ਨਾਲ ਪੁੱਤ ਹੋਇਆ ਹੈ ਉਹਦੇ ਸਾਹ ਵੀ ਰੱਬ ਚਲਾਉਂਦਾ ਹੈ ਉਹਦੇ ਸਾਹ ਵੀ ਪਰਮਾਤਮਾ ਚਲਾਉਂਦਾ ਹੈ ਸਰਕੂਲੇਸ਼ਨ ਪਰਮਾਤਮਾ ਚਲਾਉਂਦਾ ਹੈ ਸਾਰਾ ਕੁਝ ਦਿਲ ਰੱਬ ਧੜਕਾਉਂਦਾ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਅੰਦਰ ਜਾ ਦਦਾ ਦਾਤਾ ਸਭ ਕੋ ਸਭਨਾ ਜੀਆਂ ਕਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਉਹ ਇੱਕ ਦਾਤਾ ਸੀ ਤੂੰ ਕਿਹੜਾ ਐ ਲੱਗ ਪਿਆ ਕਰਨ ਜਾ ਤੈਨੂੰ ਪੁੱਤ ਦੇ ਤਾਂ ਹੱਦ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜੇ ਐਦਾਂ ਕਹਿੰਦੇ ਨੇ ਨਾ ਵੀ ਜਾ ਤੇਰਾ ਮੈਂ ਕੰਮ ਕਰਤਾ ਜਾ ਤੇਰੇ ਕੰਮ ਐ ਮਹਾਰਾਜ ਕਹਿੰਦੇ ਅੰਦਰੋਂ ਮਰੇ ਹੋਏ ਹੁੰਦੇ ਨੇ ਲੋਕ ਜ਼ਮੀਰੀ ਜ਼ਮੀਰ ਦੀ ਮੌਤ ਮਰੇ ਹੋਏ ਜੇ ਮਰੇ ਹੋਏ ਨਾ ਹੋਣ ਤੇ ਆਸ਼ੀਰਵਾਦਾਂ ਦੇਣੀ ਕਿਉਂ ਜ਼ਮੀਰਾਂ ਮਰ ਚੁੱਕੀਆਂ ਹੁੰਦੀਆਂ ਨੇ ਤੇ ਤਾਂ ਹੀ ਤੇ ਰੱਬ ਦੇ ਸ਼ਰੀਕ ਬਣ ਕੇ ਕਹਿੰਦੇ ਨੇ ਚਾਹ ਮੈਂ ਦਾਤ ਦੇਤੀ ਰੱਬ ਦੇ ਸ਼ਰੀਕ ਬਣੇ ਬਣਦੇ ਹੀ ਤਾਂ ਨੇ ਕਿਉਂਕਿ ਅੰਦਰੋਂ ਜ਼ਮੀਰ ਇਹਨਾਂ ਦੀ ਮਰੀ ਹੋਈ ਹੁੰਦੀ ਹੈ ਦੇਣ ਦਵਾਈ ਸੇ ਮਰ ਹੈ ਗੁਰੂ ਜੀ ਕਹਿੰਦੇ ਅੰਦਰੋਂ ਮਰੇ ਹੋਏ ਹੈ ਤੇ ਜਿਨ੍ਹਾਂ ਨੂੰ ਇਹ ਆਸ਼ੀਰਵਾਦਾਂ ਜਿਹੜੇ ਇਹਨਾਂ ਅੱਗੇ ਸਿਰ ਕਰਦੇ ਹੈ ਕਹਿੰਦੇ ਉਹ ਵੀ ਅੰਦਰੋਂ ਮਰੇ ਹੋਏ ਹੁੰਦੇ ਆ ਆਖੋ ਸਤਨਾਮ ਕਹਿੰਦੇ ਇਹਨਾਂ ਦਾ ਆਪਣਾ ਤੇ ਬੇੜਾ ਗਰਕ ਹੋਇਆ ਹੀ ਹੁੰਦਾ ਅਗਲੇ ਦਾ ਵੀ ਕਰ ਦਿੰਦੇ ਆ ਅਗਲੇ ਦਾ ਵੀ ਨਾ ਕੱਖ ਆਪ ਨੂੰ ਪਤਾ ਹੁੰਦਾ ਨਾ ਅਗਲੇ ਨੂੰ ਦੱਸਦੇ ਆ ਪੜੋ ਦੇਣ ਦਵਾਈ ਸੇ ਮਰ ਹੈ ਜਿਨ ਕੋ ਦੇਣ ਸੇ
ਦੇਣ ਦਵਾਈ ਸੇ ਮਰ ਹੈ ਜਿਨ ਕੋ ਦੇਨੋ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ
ਗੁਰੂ ਜੀ ਕਹਿੰਦੇ ਆ ਮੇਰਿਆ ਰੱਬਾ ਸਮਝ ਨਹੀਂ ਆਉਂਦੀ ਤੇਰਿਆਂ ਖੇਡਾਂ ਦਾ ਅੰਤ ਨਹੀਂ ਇਹੋ ਜਿਹੇ ਬੰਦਿਆਂ ਦਾ ਬਣਿਆ ਕੀ ਹੋਣਾ ਹੈ ਲੋਕਾਂ ਨੂੰ ਆਸ਼ੀਰਵਾਦ ਦੇਣ ਵਾਲੇ ਗਏ ਕਿੱਧਰ ਨੂੰ ਹੋਣਗੇ ਤੇਰੇ ਸ਼ਰੀਕ ਬਣ ਕੇ ਇਹਨਾਂ ਦਾ ਬਣੇਗਾ ਕੀ ਜਿਹੜੇ ਤੇਰੇ ਸ਼ਰੀਕ ਬਣਦੇ ਆ ਮੇਰਿਆ ਰੱਬਾ ਤੇਰੇ ਸ਼ਰੀਕ ਬਣਦੇ ਆ ਤੂੰ ਐਡਾ ਵੱਡਾ ਸਾਰੀ ਦੁਨੀਆ ਦਾ ਦਾਤਾ ਤੇ ਤੇਰੇ ਸ਼ਰੀਕ ਬਣਦੇ ਆ ਬਰਾਬਰ ਤੂੰ ਲੋਕਾਂ ਨੂੰ ਪੁੱਤ ਦੇਣਾ ਇਹ ਪੁੱਤ ਦੇਣਗੇ ਤੂੰ ਲੋਕਾਂ ਨੂੰ ਦਾਤਾਂ ਦੇਣਾ ਇਹ ਦੇਣਗੇ ਦਾਤਾਂ ਇਹ ਲੋਕਾਂ ਨੂੰ ਜ਼ਿੰਦਗੀ ਬਖਸ਼ਣਗੇ ਜਿਨ੍ਹਾਂ ਦੇ ਆਪਣੇ ਇੱਕ ਸਾਹ ਦਾ ਪਤਾ ਨਹੀਂ ਇਹ ਲੋਕਾਂ ਨੂੰ ਠੀਕ ਕਰਨਗੇ ਇਹਨਾਂ ਨੂੰ ਪਤਾ ਨਹੀਂ ਕਦੋਂ ਅਟੈਕ ਹੋ ਕੇ ਮਰ ਜਾਣਾ ਇਹ ਲੋਕਾਂ ਨੂੰ ਠੀਕ ਕਰਨਗੇ ਜਿਹੜੇ ਸ਼ੂਗਰ ਦੇ ਖੁਦ ਮਰੀਜ਼ ਨੇ ਇਹ ਲੋਕਾਂ ਨੂੰ ਠੀਕ ਕਰਨਗੇ ਜਿਹੜੇ 40-40 ਗੋਲੀਆਂ ਆਪ ਖਾਂਦੇ ਨੇ। ਇਹ ਲੋਕਾਂ ਨੂੰ ਕਹਿੰਦੇ ਨੇ ਨਾਓ ਪਾਣੀ ਵਿੱਚ ਠੀਕ ਹੋ ਜਾਓਗੇ, ਆ ਜਾ ਸਾਡੇ ਡੇਰੇ ਆ ਲੈ ਜਾ ਪਾਣੀ ਦੀ ਬੋਤਲ, ਤੇ ਜਿੱਦਣ ਆਪ ਬਿਮਾਰ ਹੁੰਦੇ ਨੇ ਉਦੋਂ ਪਾਣੀ ਦੀ ਬੋਤਲ ਨਹੀਂ ਲੈਂਦੇ, ਸਭ ਤੋਂ ਵੱਡਾ ਡਾਕਟਰ ਹੈ ਉਹਨੂੰ ਚੈੱਕ ਕਰਾਉਂਦੇ ਨੇ ਜਾ ਕੇ, ਲੋਕਾਂ ਨੂੰ ਹੀ ਬੁੱਧੂ ਬਣਾਉਂਦੇ ਨੇ। ਜਿਹੜੇ ਆ ਗੱਲਾਂ ਕਰਦੇ ਆ ਨਾ ਜੀ ਵੱਡੇ ਵੱਡੇ ਕਥਾਵਾਚਕ, ਜਦੋਂ ਮੈਂ ਕਿਹਾ ਸੀ ਕੱਲਾ ਪਾਣੀ 'ਚ ਨਾ ਨਹਾਇਆ ਕਰੋ, ਸੁਣੋ ਇੱਕ ਗੱਲ ਸੁਣੋ ਬਈ, ਇਹ ਜਿਹੜੇ ਬੋਲਦੇ ਸੀ ਵੱਡੇ ਵੱਡੇ ਹਾਲਾਂ ਤੋਂ ਮੰਜੀ ਸਾਹਿਬ ਤੋਂ ਵੀ ਬਹਿ ਕੇ ਬੋਲੇ ਵੀ ਇਹ ਗਦਾਰ ਹੈ ਜੀ, ਇਹ ਐਂ ਕਰਦਾ, ਮੈਂ ਪੁੱਛਦਾ ਹੁੰਦਾ ਜਿੱਦਣ ਤੇਰੇ ਪੋਤੇ ਤੇਰੇ ਦੋਹਤੇ ਬਜ਼ੁਰਗਾ, ਜਿੱਦਣ ਤੇਰੇ ਪੋਤੇ ਦੋਹਤੇ ਬਿਮਾਰ ਹੁੰਦੇ ਨੇ ਤੂੰ ਵੀ ਸਰੋਵਰ 'ਚ ਨਹੀਂ ਨਵਾਉਂਦਾ, ਲੋਕਾਂ ਨੂੰ ਹੀ ਕਹਿੰਦਾ ਤੂੰ ਵੀ ਹਸਪੀਟਲ ਹੀ ਲੈ ਕੇ ਜਾਂਦਾ, ਤੂੰ ਵੀ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ, ਤੁਸੀਂ ਵੀ ਜਿੱਦਣ ਰਸੌਲੀਆਂ ਹੁੰਦੀਆਂ ਨੇ ਆਪਰੇਸ਼ਨ ਕਰਾਉਂਦੇ ਹੋ, ਤੁਸੀਂ ਜਿੱਦਣ ਘਰ ਵਾਲੀ ਬਿਮਾਰ ਹੁੰਦੀ ਹੈ ਅੱਧੀ ਰਾਤ ਨੂੰ ਚੁੱਕ ਕੇ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ, ਸਾਰੇ ਸਾਡੇ ਵਰਗਿਆਂ ਦੇ ਆਲੇ ਦੁਆਲੇ ਘੇਰਾ ਪਾਉਂਦੇ ਹੋ, ਪਰ ਖੁਦ ਵੇਖੋ ਖੜੇ ਕਿੱਥੇ ਹੋ ਤੁਸੀਂ। ਮਨ ਦੇ ਰੋਗ ਠੀਕ ਕਰਾਓ, ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਲੈ ਕੇ ਉਹ ਤਨ ਦੇ ਰੋਗ ਤੇ ਡਾਕਟਰ ਵੀ ਠੀਕ ਕਰ ਦਿੰਦੇ ਐ। ਪੋਲੀਓ ਖਤਮ ਹੋ ਗਿਆ ਕਿ ਨਹੀਂ ਹੋ ਗਿਆ ਬੋਲੋ ਜਰਾ, ਭਾਰਤ ਵਿੱਚੋਂ ਪੋਲੀਓ ਨਿਕਲਿਆ ਕਿ ਨਹੀਂ ਨਿਕਲਿਆ ਦੱਸੋ ਬਈ, 98% ਨਿਕਲ ਗਿਆ, ਡਾਕਟਰਾਂ ਨੇ ਬੂੰਦਾਂ ਪਿਆ ਦਿੱਤੀਆਂ ਕੱਢਤਾ। ਇਹ ਤੇ ਡਾਕਟਰ ਵੀ ਬਿਮਾਰੀਆਂ ਕੱਢਦੇ ਆ, ਮਨ ਦੇ ਰੋਗ ਮੇਰਾ ਗੁਰੂ ਮਿਟਾਉਂਦਾ ਹੈ, ਕਿਰਪਾ ਕਰਦਾ ਹੈ ਮੇਰਾ ਵੈਦ ਗੁਰੂ ਗੋਬਿੰਦਾ। ਆ ਸੱਚਾ ਗਿਆਨ ਲਈਏ, ਕਾਮ ਦਾ ਰੋਗ ਮੇਰਾ ਠੀਕ ਹੋਵੇ, ਕ੍ਰੋਧ ਦਾ ਰੋਗ ਮੇਰਾ ਠੀਕ ਹੋਵੇ, ਲੋਭ ਮੋਹ ਹੰਕਾਰ ਦਾ ਰੋਗ ਮੇਰਾ ਠੀਕ ਹੋਵੇ, ਇਹ ਗੱਲਾਂ ਦੱਸਣੀਆਂ ਚਾਹੀਦੀਆਂ ਸੀ। ਮੇਰੀ ਗੱਲ ਸੁਣੋ ਵੀ ਸਿੰਘੋ, ਆ ਜਿਹੜਾ ਬਲੀ ਵਾਲਾ ਜਵਾਬ ਹੈ ਇਹ ਮੰਜੀ ਸਾਹਿਬ ਵਾਲੇ ਦੀਵਾਨ ਹਾਲ ਵਿੱਚੋਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ? ਸਾਰਿਆਂ ਨਾਲੋਂ ਵੱਡੀ ਸਟੇਜ ਕਿਹੜੀ ਹੈ ਬੋਲੋ? ਮੰਜੀ ਸਾਹਿਬ ਸਾਰਿਆਂ ਤੋਂ ਵੱਡੀ ਸਟੇਜ ਕਿਹੜੀ ਹੈ? ਤੇ ਇਹ ਕਥਾ ਉਹਨਾਂ ਨੂੰ ਦੱਸਣੀ ਚਾਹੀਦੀ ਹੈ। ਆ ਜਿਹੜੇ ਵੱਡੇ ਵੱਡੇ ਮਸਲੇ ਨੇ, ਵੱਡੇ ਵੱਡੇ ਸਵਾਲ ਨੇ, ਸਾਰੀ ਕੌਮ ਜਿਨ੍ਹਾਂ ਦੇ ਜਵਾਬ ਮੰਗਦੀ ਹੈ, ਉੱਥੇ ਜਿਹੜੇ ਕਥਾਵਾਚਕ ਕਥਾ ਕਰਦੇ ਨੇ ਉਹ ਦੱਸਣ। ਕੱਲਾ ਕੱਲਾ ਬੰਦਾ ਬਹਿ ਕੇ ਟੀਵੀ ਅੱਗੇ ਸੁਣਦਾ ਹੁੰਦਾ ਹੈ ਵੀ ਸਤਿਗੁਰੂ ਦੇ ਦਰ ਤੋਂ ਕਥਾ ਆਉਂਦੀ ਹੈ, ਸੁਣੋ ਯਾਰ ਇਹ ਸਵਾਲਾਂ ਦੇ ਜਵਾਬ ਦਿਓ ਕਥਾ ਵਾਚਕੋ, ਪਰ ਡਰਦੇ ਹੋ ਤੁਸੀਂ ਵੀ ਲਿਫਾਫੇ ਬੰਦ ਹੋ ਜਾਣਗੇ, ਪੁਤਲੇ ਫੂਕਣਗੇ ਸਾਡੇ, ਡਰਦੇ ਹੋ ਤੁਸੀਂ ਸਾਡੇ ਵਰਗਿਆਂ ਨੂੰ ਬੋਲਦੇ ਹੋ ਜਦੋਂ ਤੁਹਾਡੇ ਆਕਾ ਕਹਿੰਦੇ ਨੇ ਵੀ ਬੋਲੋ ਇਹਦੇ ਵਿਰੁੱਧ, ਨਾਲੇ ਮੈਂ ਕੁਝ ਬੋਲਿਆ ਨਹੀਂ ਹੁੰਦਾ, ਪਰ ਗੁਰਬਾਣੀ ਦੀ ਕਥਾ ਕਰਕੇ ਸੁਣਾਓ, ਉਹ ਸੱਚ ਦੇ ਅਸਥਾਨ ਤੋਂ ਸੱਚ ਦੀ ਆਵਾਜ਼ ਆਵੇ, ਘਰ ਘਰ ਚਾਨਣ ਪਹੁੰਚ ਜਾਏਗਾ, ਉਹ ਚਾਨਣ ਹੈ ਉੱਥੇ ਬੜਾ ਚਾਨਣ ਹੈ, ਉੱਥੋਂ ਚਾਨਣ ਤੁਰੇ ਸਾਡੇ ਸਾਰੇ ਘਰਾਂ 'ਚ ਚਾਨਣ ਹੋ ਜਾਏ।
ਸਤਿ ਸ੍ਰੀ ਅਕਾਲ,
ਸਾਡੇ ਅੰਦਰ ਚਾਨਣ ਹੋ ਜਾਏ। ਕਿਉਂ ਲੁਕੋ ਲੁਕੋ ਕੇ ਰੱਖਦੇ ਹੋ ਤੁਸੀਂ? ਕਿਉਂ ਪੜਦੇ ਪਾਉਂਦੇ ਹੋ? ਕਿਉਂ ਗੋਲ-ਮੋਲ ਗੱਲਾਂ ਹੀ ਕਰੀ ਜਾਂਦੇ ਹੋ? ਕਿੰਨਾ ਚਿਰ ਕਰੋਗੇ ਗੋਲ-ਮੋਲ? ਜੇ ਐਂ ਗੋਲ-ਮੋਲ ਕਰਦੇ ਰਹੇ, ਪੜਦੇ ਪਾਉਂਦੇ ਰਹੇ, ਤੁਸੀਂ ਲੁਕਾਉਂਦੇ ਰਹੇ, ਹਰ ਗੱਲ ਤੁਸੀਂ ਲੁਕੋਈ ਗਏ, ਪੰਜਾਬ ਦੇ ਲੋਕਾਂ ਨੇ ਜਾਗ ਜਾਣਾ ਹੈ, ਤੁਹਾਨੂੰ ਲੁਕਣਾ ਪੈਣਾ, ਫਿਰ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ। ਤੁਹਾਨੂੰ ਲੁਕਣਾ ਪੈਣਾ ਹੈ, ਲੁਕਣ ਦਾ ਅਰਥ ਇਹ ਹੈ ਵੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਫਿਰ ਸਾਹਮਣੇ ਆ ਕੇ ਸੱਚ ਦੱਸੋ ਵੀ ਆਹ ਸੱਚ ਹੈ ਜੀ। ਗੁਰੂ ਗ੍ਰੰਥ ਸਾਹਿਬ ਆ ਕਹਿੰਦੇ ਹੈ, ਮੇਰਾ ਵਿੱਚ ਕੋਈ ਰੋਲ ਨਹੀਂ, ਮੇਰਾ ਬਾਪੂ ਕਹਿੰਦਾ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਸੱਚ ਦੱਸੋ, ਸੱਚ ਦੱਸੋ। ਇਸ ਕਰਕੇ ਜਿੰਨੀ ਗੱਲ ਸਮਝ ਜਾਵੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣ ਦੀ ਕੋਸ਼ਿਸ਼ ਕਰੋ, ਮੰਨਣ ਦੀ ਕੋਸ਼ਿਸ਼ ਕਰੋ। ਵੀਰੋ ਭਾਈਓ, ਗੁਰਬਾਣੀ ਨਾਲ ਆਪ ਜੁੜੋ, ਸ਼ਬਦ ਵਿਚਾਰ ਜੇ ਕੀਤੀ ਤੇ ਸਮਾਂ ਜ਼ਿਆਦਾ ਲੱਗ ਜਾਣਾ। ਅਬ ਮੋਹੇ ਜੀਵਨ ਪਦਵੀ ਪਾਈ, ਇਹ ਫਿਰ ਆਪਾਂ ਅੱਗੇ ਕਰਾਂਗੇ, ਕਿਉਂਕਿ ਤਕਰੀਬਨ 3 ਘੰਟੇ ਹੋ ਗਏ ਆ ਮੈਨੂੰ ਸ਼ੁਰੂ ਕੀਤੇ ਨੂੰ, ਤੇ ਕਈ ਸੱਜਣ ਇੱਥੇ ਮੈਨੂੰ ਪਤਾ ਮੈਂ ਸ਼ਾਮ ਨੂੰ ਆਇਆ ਇੱਧਰ ਗੇੜਾ ਦੇਣ, ਤੇ ਕਈ ਇੱਥੇ 5 ਵਜੇ 4 ਵਜੇ ਬਹਿ ਗਏ ਸੀ ਆ ਕੇ, 4 ਵਜੇ ਕਈ ਬਹਿ ਗਏ ਸੀ ਆ, 4 ਵਜੇ ਦੇ ਬੈਠੇ ਆ ਕਈ, ਤੇ 11:30 ਹੋ ਚੱਲੇ। ਸੋ ਕੁਛ ਬੇਨਤੀਆਂ ਜਿਹੜੀਆਂ ਜ਼ਰੂਰੀ ਕਰਨੀਆਂ ਧਿਆਨ ਨਾਲ ਸੁਣੇ। ਦੀਵਾਨ 1.5 ਮਹੀਨੇ ਬਾਅਦ ਆਇਆ ਹੈ, ਐਦਕੀ ਕਿਉਂਕਿ ਸ਼ਨੀਵਾਰ ਦਾ ਪ੍ਰੋਗਰਾਮ ਨਹੀਂ ਕੀਤਾ ਡੇਢ ਮਹੀਨੇ ਬਾਅਦ ਦੀਵਾਨ ਆਇਆ ਹੁਣ ਅਗਲਾ ਜਿਹੜਾ ਸ਼ਨੀਵਾਰ ਦਾ ਦੀਵਾਨ ਹੈ ਉਹ 15 ਕੁ ਦਿਨਾਂ ਬਾਅਦ ਹੀ ਆ ਕਿੰਨੀ ਤਰੀਕ ਦਾ 6 ਦਾ ਹੈ 14 ਹੋਈ ਹੈ ਦਾ ਮਤਲਬ 20 ਦਿਨਾਂ ਬਾਅਦ ਆਉਣਾ 20 ਦਿਨਾਂ ਬਾਅਦ ਪਹਿਲਾ ਸ਼ਨੀਵਾਰ ਆਏਗਾ ਇਸੇ ਤਰ੍ਹਾਂ ਆਪ ਜੀ ਨੇ ਦਰਸ਼ਨ ਦੇਣੇ ਰਾਤ ਦੇ ਦੀਵਾਨ ਵਿੱਚ ਭਾਈ ਭੁਪਿੰਦਰ ਸਿੰਘ ਜੀ ਦੀ ਯਾਦ ਵਿੱਚ ਆਪਾਂ ਸਮਾਗਮ ਇਸ ਸਾਲ ਤੇ ਉੱਥੇ ਹੀ ਕਰਾਂਗੇ 17 ਤਰੀਕ ਦਾ ਉਸੇ ਦਿਨ ਦਾ ਜਿੱਦਣ ਅਟੈਕ ਹੋਇਆ ਸੀ ਉਸੇ ਦਿਨ ਸਮਾਗਮ ਕਰਾਂਗੇ 17 ਤਰੀਕ ਦਾ ਖਾਸੀ ਕਲਾਂ 17 ਮਈ ਦਾ ਕਰਨਾ ਪ੍ਰੋਗਰਾਮ ਇਹ ਖਾਸੀ ਕਲਾਂ ਵਿੱਚ ਕਰਾਂਗੇ ਉੱਥੇ ਹੀ 17 ਦਾ ਉਦੋਂ ਬਾਅਦ ਫਿਰ ਅਗਲੇ ਸਾਲ ਤੋਂ ਜੇ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਂਗੇ ਤੇ ਇੱਥੇ ਪ੍ਰੋਗਰਾਮ ਰੱਖ ਲਿਆ ਕਰਾਂਗੇ ਸੋ ਚੇਤਾ ਰੱਖਿਓ ਵੀ ਸ਼ਨੀਵਾਰ ਜਿਹੜਾ ਆਉਣਾ ਹੈ ਉਹਦੇ ਤੇ ਦਰਸ਼ਨ ਦੇਣੇ ਤੇ ਮੈਂ ਹਮੇਸ਼ਾ ਨੌਜਵਾਨਾਂ ਨੂੰ ਵੀਰਾਂ ਭਰਾਵਾਂ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਤੁਹਾਡੇ ਸਾਥ ਦੀ ਬੜੀ ਲੋੜ ਹੈ ਜਿਹੜੇ ਭੈੜੇ ਭੈੜੇ ਕਮੈਂਟ ਕਰਦੇ ਨੇ ਗਾਲਾਂ ਕੱਢਦੇ ਨੇ ਤੁਸੀਂ ਬਾਣੀ ਨਾਲ ਜਵਾਬ ਦਿਆ ਕਰੋ ਦੇਖੋ ਜਵਾਬ ਹਰੇਕ ਦਾ ਦਿਓ ਪਰ ਬਾਣੀ ਦੇ ਨਾਲ ਸੱਚ ਦੱਸੋ ਵੀ ਸੱਚ ਆ ਤੇ ਝੂਠ ਆ ਆਪਣੇ ਵੱਲੋਂ ਜਿੰਨਾ ਆਪਾਂ ਕਰ ਸਕਦੇ ਹਾਂ ਅੱਗੇ ਤੋਂ ਅੱਗੇ ਆਪਣੇ ਭਰਾਵਾਂ ਨੂੰ ਜਾਣਕਾਰੀ ਦਿਓ ਹਰੇਕ ਸ਼ਬਦ ਦੀ ਵਿਚਾਰ ਆਪ ਕਰੋ ਸਾਰੇ ਪਾਸੇ ਗੁਰਬਾਣੀ ਦਾ ਚਾਨਣ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜੋ ਆਪ ਸਮਝੋ ਗੁਰਬਾਣੀ ਤੇ ਸ਼ਰਧਾ ਬਣਾਓ ਗੱਪ ਕਹਾਣੀਆਂ ਨੂੰ ਅਸੀਂ ਨਹੀਂ ਮੰਨਦੇ ਭਾਵੇਂ ਕਿਸੇ ਦੀਆਂ ਵੀ ਸੁਣਾਈਆਂ ਹੋਣ ਕਿਸੇ ਦੀਆਂ ਸੁਣਾਈਆਂ ਹੋਣ ਜੇ ਗੱਪ ਹੈ ਤੇ ਗੱਪ ਹੈ ਗਲਤ ਹੈ ਤੇ ਗਲਤ ਹੈ ਗੁਰਬਾਣੀ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਰਹਿਣਾ ਸੋ ਸਤਿਗੁਰੂ ਜੀ ਦੇ ਦਰ ਘਰ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇੱਕ ਕਵਿਤਾ ਨਾ ਵਿਸਾਖੀ ਦੇ ਸੰਬੰਧ ਵਿੱਚ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਸੀ ਕਿ ਖਾਲਸਾ ਸਜਾਇਆ ਉਹ ਪੜ ਰਹੇ ਸੀ ਉਹ ਇੱਕ ਕਵਿਤਾ ਪੜ੍ਹਨੀ ਹੈ ਕਿਰਪਾ ਕਰਕੇ ਉਹ ਕਵਿਤਾ ਸੁਣਿਓ ਲੋ ਇਹਨਾਂ ਤੋਂ ਕਵਿਤਾ ਸੁਣਿਓ ਵੀ ਇਹਨਾਂ ਨੇ ਤਿਆਰ ਕੀਤੀ ਹੈ ਚਲੋ ਇਹ ਵੀ ਸੁਣਨੀ ਹੈ ਹਾਜ਼ਰੀ ਵੀ ਲੱਗ ਜਾਏਗੀ ਤੇ ਉਹ ਇੱਕ ਬੜਾ ਵਧੀਆ ਮੈਸੇਜ ਬੜਾ ਵਧੀਆ ਉਹਦੇ ਵਿੱਚ
ਜਾਤ ਪਾਤ ਉੱਚ ਨੀਚ ਬੰਦ ਕੀਤੇ ਸਭ ਦੇਖਨੇ
ਸਿੰਘੋ ਵਿਸਾਖੀ ਦੀ ਵੇਖੋ ਸਾਰੇ ਜੋੜ ਮੇਲੇ ਦੀ ਅਰਦਾਸ ਹੋਣੀ ਹੈ ਇਹ ਜੋੜ ਮੇਲੇ ਦੀ ਅਰਦਾਸ ਹੋਣੀ ਹੈ ਸੰਗਤ ਨੂੰ ਬੇਨਤੀ ਹੈ ਵੀ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਅਰਦਾਸ ਵਿੱਚ ਸ਼ਾਮਲ ਹੋਵੋ ਦੂਰੋਂ ਦੂਰੋਂ ਚੱਲ ਕੇ ਆਏ ਹੋ ਤੇਲ ਮਚਾਇਆ ਰਾਤਾਂ ਨੂੰ ਜਾਗੇ ਹੋ ਅਨਿੰਦਰਾ ਕੱਟਿਆ ਤੇ ਅੱਜ ਤੁਸੀਂ ਅਰਦਾਸ ਵਿੱਚ ਸ਼ਾਮਲ ਹੋਵੋ ਕਿਰਪਾ ਕਰਕੇ ਲਵਾ ਸੁਣੋ ਕਵਿਤਾ ਸਾਹਮਣੇ ਲਿਆਇਓ ਗੁਰੂ ਸਾਹਿਬ ਜੀ ਦਾ ਨਕਸ਼ਾ
ਜਾਤ ਪਾਤ ਉੱਚ ਨੀਚ ਬੰਦ ਕੀਤੇ ਸਭ ਭੇਸ ਨੇ
ਵਾਹ ਵਾਹ
ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਾਤ ਪਾਤ ਉੱਚ ਨੀਚ ਬੰਦ ਕੀਤੇ ਸਭ ਭੇਸ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਕੌਮ ਨੂੰ ਸੀ ਲੋੜ ਜਦੋਂ
ਵੱਖਰੀ ਪਛਾਣ ਦੀ ਕੱਲਾ ਕੱਲਾ ਸਿੰਘ ਸਵਾ ਲੱਖ ਨਾ ਲੜਾਣ ਦੀ ਖਾਲਸਾ ਸਜਾਇਆ ਵਿੱਚ ਆਨੰਦਪੁਰ ਦੇਸ਼ ਦੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਸਿੱਖੀ ਦਾਏ ਲੰਘਿਆ ਸੌਖਾ ਨੀ ਉਸਾਰਿਆ ਨੀਹਾਂ ਵਿੱਚ ਸੀਸ ਲਾਏ ਪੰਜਾਂ ਹੀ ਪਿਆਰਿਆ ਨੀਹਾਂ ਵਿੱਚ ਸੀਸ ਲਾਏ ਪੰਜਾਂ ਹੀ ਪਿਆਰਿਆ ਇੱਟਾਂ ਦੀ ਥਾਂ ਤੈਨੂੰ ਲਾਇਆ ਜਾਦੂ ਰਹਿਣਗੇ ਹਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਬਾਜਾਂ ਵਾਲੇ ਦਿਆ ਪੁੱਤਾ ਤੂੰ ਆ ਕਿਹੜੇ ਰਾਹੇ ਪੈ ਗਿਆ
ਸੁਣਿਓ ਬਈ ਕੋਈ ਪੀਣ ਵਾਲਾ ਬੈਠਾ ਜੇ ਜੇ ਕੋਈ ਕੇਸ ਦਾੜੀ ਕੱਟਣ ਵਾਲਾ ਆ ਲਾਈਨਾਂ ਜ਼ਰੂਰ ਸੁਣੋ ਮੇਰੇ ਵੀਰ ਸੁਣੋ ਬਈ ਇਹ ਸਾਰਿਆਂ ਲਈ ਹੈ ਸਾਡੇ ਲਈ ਸੁਣਿਓ ਪਿਆਰਿਓ
ਬਾਜਾਂ ਵਾਲੇ ਦਿਆ ਪੁੱਤਾ ਤੂੰ ਆ ਕਿਹੜੇ ਰਾਹੇ ਪੈ ਗਿਆ ਵਿਰਸਾ ਤੂੰ ਨਚਾਰ ਬਣ ਬਣਾਇਆ ਕੀ ਬਾਪੂ ਨੇ ਤੂੰ
ਸੁਣੋ ਬਾਪੂ ਨੇ ਯਾਰ ਸ਼ਬਦ ਕਿੰਨਾ ਪਿਆਰਾ ਹੈ ਬਾਪੂ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਬਾਪੂ ਕਹਿੰਦੇ ਆ ਕਿੰਨਾ ਸਵਾਦ ਜਿਹਾ ਆਉਂਦਾ ਹੈ ਆਹ ਲਾਈਨਾਂ ਫੇਰ ਗਾਓ ਦੁਬਾਰਾ ਪੂਰੀਆਂ ਸਾਰੀਆਂ
ਬਾਜਾਂ ਵਾਲੇ ਦਿਆ ਪੁੱਤਾ ਤੂੰ ਆ ਕਿਹੜੇ ਰਾਹੇ ਪੈ ਗਿਆ ਵਿਰਸਾ ਏ ਉੱਚਾ ਤੇਰਾ ਕਿਉਂ ਨਚਾਰ ਬਣ ਬਣਾਇਆ ਕੀ ਬਾਪੂ ਨੇ ਤੂੰ ਬਣਾ ਲੈ ਕਿਹੜੇ ਭੇਸ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਜਾਤ ਪਾਤ ਊਚ ਨੀਚ ਬੰਦ ਕੀਤੇ ਸਭ ਭੇਸ ਨੇ ਜਗ ਤੋਂ ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ ਜਗ ਤੋਂ
ਨਿਆਰਾ ਕੀਤਾ ਪੰਥ ਦਸ਼ਮੇਸ਼ ਨੇ
ਜਿਸ ਘੜੀ ਮਹਾ ਸਿੰਘ ਤੇਰੇ ਪਹਿਲੂ ਮੇ ਲੇਟਾ ਥਾ ਸੁਣਿਓ ਜਰਾ ਗੱਲ ਸੁਣਿਓ ਮਹਾ ਸਿੰਘ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਸੀ ਤੇ ਕਿਸੇ ਨੇ ਲਿਖਿਆ ਕਹਿੰਦੇ ਜਿਸ ਘੜੀ ਮਹਾ ਸਿੰਘ ਤੇਰੇ ਪਹਿਲੂ ਮੇ ਲੇਟਾ ਥਾ ਜੋ ਤੂੰ ਨੇ ਉਸਕੇ ਸਾਥ ਕੀ ਉਸ ਗੁਫਤਾਰ ਕੇ ਸਦਕੇ ਜਿਹੜੀ ਤੁਹਾਡੀ ਗੱਲਬਾਤ ਹੋਈ ਸੀ ਮਹਾ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਤੁਹਾਡੀ ਗੱਲਬਾਤ ਹੋਈ ਸੀ ਨਾ ਮੈਂ ਉਹਦੇ ਤੋਂ ਸਦਕੇ ਤੇ ਬਾਜਾਂ ਵਾਲਿਆ ਤੂੰ ਏਡਾ ਵੱਡਾ ਹੈ ਜੇ ਤੂੰ ਕਹਿ ਦਿੰਦਾ ਨਾ ਮਹਾ ਸਿੰਘਾ ਮੈਂ ਤੈਨੂੰ ਨਹੀਂ ਬਖਸ਼ਣਾ ਜੇ ਤੂੰ ਕਹਿ ਦਿੰਦਾ ਵੀ ਬਖਸ਼ਦਾ ਤਾਂ ਵੀ ਤੇਰੀ ਕਿਰਪਾ ਹੈ ਜੇ ਤੂੰ ਕਹਿ ਦਿੰਦਾ ਨਾ ਵੀ ਜਾ ਮੈਂ ਤੈਨੂੰ ਨਹੀਂ ਬਖਸ਼ਣਾ ਮੇਰਿਆਂ ਮਾਲਕਾ ਤੈਨੂੰ ਛੱਡ ਕੇ ਜਾਂਦੇ ਕਿੱਥੇ ਤੇਰੇ ਵਰਗਾ ਕੋਈ ਹੋਰ ਨਹੀਂ ਤੇਰੀ ਹਾਂ ਤੋਂ ਵੀ ਸਦਕੇ ਤੇਰੀ ਨਾ ਤੋਂ ਵੀ ਸਦਕੇ ਭਾਵ ਕੇ ਜੇ ਤੇਰਾ ਗੁੱਸਾ ਕਰਕੇ ਜਾਵਾਂਗੇ ਕਿੱਥੇ ਸਾਨੂੰ ਤੇਰੇ ਵਰਗਾ ਬਾਪੂ ਥੋੜਾ ਲੱਭੇਗਾ ਜੇ ਕਹਾਂ ਵੀ ਮਹਾਰਾਜ ਤੁਸੀਂ ਮੈਨੂੰ ਬਖਸ਼ਦੇ ਹੀ ਨਹੀਂ ਇਹਦਾ ਮਤਲਬ ਇਹ ਥੋੜੋ ਹੈ ਵੀ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਮਗਰ ਲੱਗ ਜਾਗਾ ਤੁਹਾਡੇ ਵਰਗਾ ਮੈਨੂੰ ਦੂਜਾ ਲੱਭਣਾ ਹੀ ਕੋਈ ਨਹੀਂ ਜਿਸ ਗੜੀ ਮਹਾ ਸਿੰਘ ਤੇਰੇ ਪਹਿਲੂ ਮੇ ਲੇਟਾ ਥਾ ਜੋ ਤੂਨੇ ਉਸਕੇ ਸਾਥ ਕੀ ਉਸ ਗੁਫਤਾਰ ਕੇ ਸਦਕੇ ਬਖਸ਼ੇ ਕਰਮ ਤੇਰਾ ਨਾ ਬਖਸ਼ੇ ਸ਼ਿਕਾਇਤ ਕਿਆ ਬਖਸ਼ੇ ਤੇਰੀ ਕਿਰਪਾ ਹੈ ਬਖਸ਼ੇ ਕਰਮ ਤੇਰਾ ਨਾ ਬਖਸ਼ੇ ਸ਼ਿਕਾਇਤ ਕਿਆ ਤੇਰੇ ਇਕਰਾਰ ਕੇ ਸਦਕੇ ਤੇਰੇ ਇਨਕਾਰ ਕੇ ਸਦਕੇ ਤੇਰੀ ਹਾਂ ਤੋਂ ਵੀ ਸਦਕੇ ਤੇਰੀ ਨਾ ਤੋਂ ਵੀ ਸਦਕੇ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਹਾਂ ਕਰ ਦਿਓ ਤਾਂ ਵੀ ਮੈਂ ਗੁਰੂ ਗੋਬਿੰਦ ਸਿੰਘ ਤੇਰਾ ਹੀ ਹਾਂ ਮਹਾਂ ਸਿੰਘ ਨੇ ਕਿਹਾ ਸੀ ਜੇ ਹਾਂ ਕਰ ਦਿਓ ਮੈਂ ਤਾਂ ਵੀ ਤੇਰਾ ਹੀ ਹਾਂ ਜੇ ਨਾ ਵੀ ਕਰ ਦਿਓ ਮੈਂ ਤਾਂ ਵੀ ਤੇਰਾ ਹੀ ਹਾਂ ਤੈਨੂੰ ਛੱਡ ਕੇ ਜਾ ਨਹੀਂ ਸਕਦੇ ਕਿਤੇ ਸਾਨੂੰ ਤੇਰੇ ਵਰਗਾ ਕੋਈ ਹੋਰ ਨਹੀਂ ਲੱਭਣਾ ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਓ ਮਾਂ ਅਜੇ ਉਹ ਮਾਂ ਨਹੀਂ ਜੰਮੀ ਜਿਹੜੀ ਗੁਰੂ ਗੋਬਿੰਦ ਸਿੰਘ ਵਰਗਾ ਪੁੱਤ ਜੰਮ ਲਵੇ ਉਹ ਮਾਂ ਨਹੀਂ ਜੰਮੀ ਧੰਨ ਮਾਂ ਗੁਜਰੀ ਜਿਹਨੇ ਮਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਨਮ ਦਿੱਤਾ ਕਦੇ ਮਾਵਾਂ ਕਹਿੰਦੀਆਂ ਨਾ ਉਹ ਮੇਰਾ ਪੁੱਤ ਹੈ ਮੈਨੂੰ ਮਾਣ ਹੁੰਦਾ ਹੈ ਮੇਰੇ ਪੁੱਤ ਤੇ ਮੇਰਾ ਪੁੱਤ ਹੈ ਉਂਗਲ ਕਰਕੇ ਕਹਿੰਦੀ ਆ ਜਿਹੜਾ ਵਧੀਆ ਕੁਰਸੀ ਤੇ ਬੈਠਾ ਮੇਰਾ ਪੁੱਤ ਹੈ ਮੈਂ ਜੰਮਿਆ ਇਹਨੂੰ ਤੇ ਜਿੱਦਣ ਗੁਰੂ ਗੋਬਿੰਦ ਸਿੰਘ ਨੂੰ ਮਾਂ ਤੇਰੇ ਬੱਚੇ ਕਿੰਨੇ ਹੈ ਤੇ ਮਾਂ ਕਹਿੰਦੀ ਹੋਣੀ ਹੈ ਬੇਬੇ ਮਾਤਾ ਘਰ ਵਾਲੇ ਦਾ ਕੀ ਨਾਂ ਹੈ ਤੇ ਕਦੇ ਦੱਸਣਾ ਪਿਆ ਗੁਰੂ ਤੇਗ ਬਹਾਦਰ ਸਹੁਰਾ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਮਾਲ ਹੋ ਗਈ ਔਲਾਦ ਇੱਕੋ ਹੀ ਹੈ ਜੀ ਪੁੱਤ ਬੱਚੇ ਕਿੰਨੇ ਨੇ ਇੱਕ ਕੀ ਨਾਂ ਹੈ ਤੇ ਮਾਂ ਗੁਜਰੀ ਕਹਿੰਦੀ ਹੋਣੀ ਹੈ ਇੱਕੋ ਹੀ ਹੈ ਜੀ ਮੇਰਾ ਲਾਲ ਪੁੱਤਰ ਮੇਰਾ ਇੱਕੋ ਹੀ ਹੈ ਨਾਂ ਕੀ ਹੈ ਗੋਬਿੰਦ ਸਿੰਘ ਤੇ ਬੇਬੇ ਪੋਤਰੇ ਚਾਰ ਨੇ ਜੀ ਅੱਗੇ ਕੀ ਨਾਂ ਹੈ ਇੱਕ ਅਜੀਤ ਸਿੰਘ ਇੱਕ ਸਾਹਿਬਜ਼ਾਦਾ ਜੁਝਾਰ ਸਿੰਘ ਇੱਕ ਮੇਰਾ ਤੀਜਾ ਵੀ ਹੈ ਜੋਰਾਵਰ ਸਿੰਘ ਇੱਕ ਨਿਕੜਾ ਜਿਹਾ ਛੋਟਾ ਜਿਹਾ ਬੜਾ ਪਿਆਰਾ ਹੈ ਉਹਨੂੰ ਫਤਿਹ ਸਿੰਘ ਕਹਿੰਦੇ ਹੈ ਕਿੰਨੀ ਸੋਹਣੀ ਫੈਮਿਲੀ ਹੈ ਕਿੰਨਾ ਸੋਹਣਾ ਪਰਿਵਾਰ ਹੈ ਕਿੰਨਾ ਸੋਹਣਾ ਪਰਿਵਾਰ ਹੈ ਗੁਰਮੁਖੋ ਤੇ ਪਤਾ ਉਹਨਾਂ ਨੇ ਪੁੱਤ ਕਿਉਂ ਮਾਰੇ ਸੀ ਸਾਡਾ ਪਰਿਵਾਰ ਇਦਾਂ ਦਾ ਬਣ ਸਕੇ ਸਾਨੂੰ ਇਦਾਂ ਦੀ ਇਦਾਂ ਦਾ ਪਰਿਵਾਰ ਬਣ ਕੇ ਵਿਖਾਇਆ ਸੀ ਵੀ ਅਸੀਂ ਉਦਾਂ ਦਾ ਪਰਿਵਾਰ ਬਣ ਸਕੀਏ ਸਾਨੂੰ ਆਨੰਦਪੁਰ ਸਾਹਿਬ ਵਸਾ ਕੇ ਵਿਖਾਇਆ ਸੀ ਅਸੀਂ ਆਨੰਦਪੁਰ ਵਰਗਾ ਆਪਣਾ ਪਿੰਡ ਬਣਾ ਸਕੀਏ ਆਪਣੇ ਪਰਿਵਾਰ ਬਣਾ ਕੇ ਵਿਖਾਏ ਇਦਾਂ ਦੇ ਬਣਾ ਲਿਓ ਰੋਲ ਮਾਡਲ ਨੇ ਸਾਡੇ ਇਦਾਂ ਦੇ ਬਣ ਕੇ ਵਿਖਾਇਓ ਸਾਡੇ ਗੁਰੂ ਜੀ ਨੇ ਸਾਨੂੰ ਬਣ ਕੇ ਵਿਖਾਇਆ ਇਦਾਂ ਜੇ ਪੁੱਤਰ ਵਾਰਨੇ ਵੀ ਪੈ ਗਏ ਵਾਰ ਦਿਓ ਮਰਨਾ ਪੈ ਗਿਆ ਮਰ ਜਿਓ
ਤਵੀਆਂ ਤੇ ਬਹਿਣਾ ਪੈ ਗਿਆ ਬਹਿ ਜਿਓ ਸਿਧਾਂਤ ਨਾ ਛੱਡਿਓ ਅਸੂਲ ਨਾ ਛੱਡਿਓ ਸੱਚ ਨਾ ਛੱਡਿਓ ਸਾਨੂੰ ਗੁਰੂ ਗੋਬਿੰਦ ਸਿੰਘ ਸਿਖਾ ਕੇ ਗਏ ਐ ਪੂਰਨੇ ਪਾ ਕੇ ਗਏ ਐ ਇਦਾਂ ਦਾ ਬਾਪੂ ਕਿਹੜਾ ਜਿਹੜਾ ਆਪਣੇ ਖੂਨ ਨਾਲ ਪੂਰਨੇ ਪਿਆ ਪਾਏ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਬਣ ਸਕਦਾ ਕੋਈ ਸਵਾਓ ਅਗਲੇ ਸਾਲ ਵਿਸਾਖੀ ਦਾ ਪ੍ਰੋਗਰਾਮ ਦੋ ਦਿਨ ਦਾ ਹੋਏਗਾ ਚੇਤਾ ਰੱਖਿਓ ਐਤਕੀ ਪਤਾ ਕੀ ਹੋਇਆ ਹੈ ਦੋ ਤਿੰਨ ਦਿਨ ਤੋਂ ਤਿਆਰੀ ਕਰਦੇ ਸੀ ਤੇ ਮੈਂ ਰਾਤ ਇੱਥੇ ਆਇਆ ਜਦੋਂ ਗੇੜਾ ਦੇਣ ਮੈਂ ਤਿਆਰੀ ਵੇਖਦਾ ਸੀ ਸਜਾਵਟਾਂ ਵੇਖਦਾ ਸੀ ਤੇ ਮੇਰੇ ਮਨ 'ਚ ਆਇਆ ਵੀ ਖਰਚਾ ਤੇ ਆਪਾਂ ਕਰਦੇ ਹੀ ਹਾਂ ਤੇ ਫਿਰ ਆਪਾਂ ਦੋ ਦਿਨ ਦਾ ਪ੍ਰੋਗਰਾਮ ਰੱਖ ਲਿਆ ਕਰੀਏ ਜਿਹੜੇ ਜ਼ਿਆਦਾ ਦੂਰੋਂ ਬੱਸਾਂ ਵਗੈਰਾ ਲੈ ਕੇ ਆਉਂਦੇ ਆ ਉਹ ਇੱਕ ਦਿਨ ਭਾਵੇਂ ਆ ਜਾਣ ਤੇ ਜਿਨ੍ਹਾਂ ਕੋਲ ਟਾਈਮ ਹੁੰਦਾ ਹੈ ਰਾਤ ਰਹਿ ਸਕਦੇ ਆ ਜਿਹੜੇ ਨੇੜੇ ਵਾਲੇ ਆ ਉਹ ਦੋ ਦਿਨ ਆਉਣ 11 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਦੀਵਾਨ ਹਾਲ ਦੇ ਵਿੱਚ 13 ਤਰੀਕ ਨੂੰ ਸਵੇਰੇ ਭੋਗ ਪੈ ਕਰੇਗਾ 13 ਤਰੀਕ ਭੋਗ ਤੇ ਸਾਰੇ ਰਲ ਮਿਲ ਕੇ ਹਾਜ਼ਰੀ ਭਰਿਆ ਕਰਾਂਗੇ ਰਾਤ ਦਾ ਦੀਵਾਨ 13 ਦਾ ਤੇ 14 ਦਾ ਦੋ ਦਿਨ ਦੋ ਦਿਨ ਟਾਈਮ ਹੋਵੇ ਦੋ ਦਿਨ ਆਓ ਜਿਹੜੇ ਇੱਕ ਦਿਨ ਆ ਸਕਦੇ ਨੇ ਇੱਕ ਦਿਨ ਆਉਣ ਦੋ ਦਿਨ ਦਾ ਵਿਸਾਖੀ ਦਾ ਪ੍ਰੋਗਰਾਮ ਇੱਥੇ ਰਹਿਣ ਦਾ ਪ੍ਰਬੰਧ ਵੀ ਬਾਥਰੂਮ ਵਗੈਰਾ ਬਣ ਗਏ ਆ ਪ੍ਰਬੰਧ ਹੋ ਗਿਆ ਕਿਉਂਕਿ ਸਵੇਰੇ ਨਹਾਉਣ ਦੀ ਦਿੱਕਤ ਆਉਂਦੀ ਇਸ਼ਨਾਨ ਵਗੈਰਾ ਕਰਨ ਦੀ ਜਿਹੜੀ ਸੰਗਤ ਨੇ ਅੱਜ ਵੀ ਠਹਿਰਨਾ ਹੈ ਦੀਵਾਨ ਹਾਲ ਦੇ ਵਿੱਚ ਗੱਦੇ ਵਗੈਰਾ ਲੱਗ ਜਾਣਗੇ ਭੈਣਾਂ ਵੀ ਵੀਰ ਵੀ ਦੀਵਾਨ ਹਾਲ ਦੇ ਵਿੱਚ ਪਿੱਛੇ ਚਲੇ ਜਾਇਓ ਜੇ ਪਿੱਛੇ ਜਗ੍ਹਾ ਨਾ ਹੋਈ ਮੈਟ ਵਿਸ਼ੇ ਰਹਿਣਗੇ ਇੱਥੇ ਸਾਰੀ ਤਿਆਰੀ ਇੱਥੇ ਹੀ ਆਰਾਮ ਕਰ ਸਕਦੇ ਸਵੇਰੇ ਉਧਰ ਲੰਗਰ ਹਾਲ ਦੇ ਵਿੱਚ ਬਿਸਤਰੇ ਮਿਲ ਜਾਣਗੇ ਲੰਗਰ ਹਾਲ ਵਿੱਚ ਰਹਿ ਲੈਣ ਉਧਰਲੇ ਪਾਸੇ ਨਹਾਉਣ ਦਾ ਸਾਰਾ ਪ੍ਰਬੰਧ ਹੋ ਗਿਆ ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਸੌਖਾ ਹੋ ਜਾਂਦਾ ਸੋ ਵੈਸੇ ਰਾਤ ਦੇ ਦੀਵਾਨ ਦਾ ਟਾਈਮ ਹੈ ਜਿਹੜਾ ਹੁਣ 7:30 ਤੋਂ 10:30 ਹੁੰਦਾ ਹੈ ਪਰ ਅੱਜ ਵਿਸਾਖੀ ਦਾ ਪ੍ਰੋਗਰਾਮ ਸੀ ਮੈਨੂੰ ਪਤਾ ਸੀ ਵੀ ਅੰਮ੍ਰਿਤ ਵਾਲੇ ਜ਼ਿਆਦਾ ਹੋਣਗੇ ਲੇਟ ਹੋ ਜਾਣਾ ਤਾਂ ਕਰਕੇ ਥੋੜਾ ਜਿਹਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੰਮਾ ਚੱਲਿਆ ਗਿਆ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਜਿਨ੍ਹਾਂ ਨੇ ਅੱਜ ਭਾਈ ਅੰਮ੍ਰਿਤ ਛਕਿਆ ਹੈ ਜੋ ਬਸ ਸੁਣਿਆ ਹੈ ਇਹਨੂੰ ਪੱਲੇ ਬੰਨ ਲਓ ਕਿਸੇ ਕੋਲ ਜਰਦੇ ਦੀ ਪੁੜੀ ਆ ਵਗਾ ਕੇ ਮਾਰੋ ਬਾਹਰ ਜਾ ਕੇ ਸਿਰਾਂ ਤੇ ਦਸਤਾਰਾਂ ਬੰਨਣੀਆਂ ਸ਼ੁਰੂ ਕਰੋ ਮੇਰਿਓ ਵੀਰੋ ਰਮਾਲਾਂ ਛੱਡੋ ਦਸਤਾਰਾਂ ਬੰਨੋ ਹਰ ਸਵਾਲ ਦਾ ਜਵਾਬ ਕਿਹਦੇ ਤੋਂ ਲੈਣਾ ਬੋਲੋ ਕਿਹਦੇ ਤੋਂ ਲੈਣਾ ਜੀ ਸਾਡੇ ਵਰਗੇ ਨਹੀਂ ਉਹ ਤੇ ਆਪੋ ਆਪਣੀ ਮਰਿਆਦਾ ਬਣਾਈ ਬੈਠੇ ਆ ਸਾਡੀ ਮਰਿਆਦਾ ਸਾਡੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਕੀ ਕਹਿੰਦੇ ਆ ਹਰ ਸਵਾਲ ਦਾ ਜਵਾਬ ਇਹਨਾਂ ਤੋਂ ਲੈਣਾ ਸਭ ਨਸ਼ੇ ਛੱਡੋ ਜਦੋਂ ਗੁਰੂ ਘਰ ਚ ਆਈਏ ਨਾ ਬਸ ਛੱਡ ਦਿਓ ਸਾਰਾ ਕੁਛ ਮੁੜ ਕੇ ਨਹੀਂ ਵੇਖਣਾ ਵੀ ਨਹੀਂ ਉਸ ਯਾਤਰਾ ਚਲੀ ਗਈ ਟਰੱਕ ਲੈ ਗਏ ਨਾਲ ਉਹ ਟਰੱਕ ਵਾਲੇ ਕੀ ਕਰਨ ਉਹ ਭੁੱਕੀ ਖਾਂਦੇ ਨੇ ਨਾ ਭੁੱਕੀ ਆਦਤ ਹੁੰਦੀ ਉਹ ਡਰਾਈਵਰ ਸੀ ਇਦਾਂ ਦਾ ਹੀ ਉਹ ਇੱਕ ਬੁੱਢੀ ਬੇਬੇ ਨੂੰ ਬਹਾਤਾ ਡਰਾਈਵਰ ਕੋਲ ਕਹਿੰਦੇ ਇਹ ਪਿੱਛੇ ਨੂੰ ਚੱਕਰ ਆਉਂਦੇ ਨੇ ਡਰਾਈਵਰ ਕੋਲ ਬਹਾਤਾ ਉਹ ਬਹਿ ਗਈ ਡਰਾਈਵਰ ਕੋਲ ਉਹ ਦੋ ਕੁ ਘੰਟਿਆਂ ਬਾਅਦ ਨਾ ਉਹ ਭੁੱਕੀ ਜਦੋਂ ਪਾਉਣ ਉਹਦੇ ਚ ਗਲਾਸ ਚ ਤੇ ਮੁੜ ਕੇ ਪੇਸ਼ਕਸ ਵਿੱਚ ਪੇਸ਼ਕਸ ਨਹੀਂ ਹੁੰਦਾ ਉਹਦੇ ਨਾਲ ਘੁੱਲ ਲੈਣ ਤੇ ਉਹ ਬੇਬੇ ਨੂੰ ਕਹਿੰਦੇ ਵੀ ਬੇਬੇ ਵੀ ਤੂੰ ਤੇ ਇਹ ਕੀ ਕਹਿੰਦੇ ਜਿਵੇਂ ਭਾਈ ਉਹ ਕਹਿੰਦੇ ਲੋਹਾ ਹੈ ਬੇਬੇ ਜਿਹੜੋ ਵੀ ਅਸੀਂ ਵੀ ਇਹ ਤੇ ਕਹਿੰਦੇ ਠੀਕ ਹੀ ਹੈ ਗਲਤ ਉਹ ਵਿਚਾਰੀ ਭੁਲੇਖੇ ਚ ਹੀ ਰਹਿ ਗਈ ਉਹ ਕਹਿੰਦੀ ਸਵੇਰੇ ਰੌਲਾ ਪੈ ਗਿਆ ਵੀ ਸਾਰੀ ਰਾਤ ਡਰਾਈਵਰ ਜਾਗਦੇ ਰਹੇ ਕਹਿੰਦੀ ਪੁੱਤਰ ਇਹਨਾਂ ਦੀ ਕਮਾਈ ਬੜੀ ਹੈ ਅਗੇ ਕਿਉਂ ਕਹਿੰਦੇ ਇਹ ਤੇ ਜਦੋਂ ਵੀ ਪਾਣੀ ਪੀਂਦੇ ਨੇ ਵਿੱਚ ਪੇਸ਼ਕਸ ਘੋਲ ਕੇ ਪੀਂਦੇ ਆ ਇਹਨਾਂ ਦੀ ਕਮਾਈ ਬੜੀ ਹੈ ਰੱਬ ਨੂੰ ਪੱਕਾ ਯਾਦ ਰੱਖਦੇ ਲੋਹਾ ਘੋਲਦੇ ਨੇ ਵਿੱਚ ਉਹਦੇ ਪਿੰਡ ਵਾਲੇ ਕਹਿੰਦੇ ਬੇਬੇ ਤੂੰ ਨਾ ਇਹਨਾਂ ਦੇ ਪੇਸ਼ਕਸ ਵਾਲਾ ਪਾਣੀ ਪੀ ਲਈ ਕਿਤੇ ਵੀ ਕਿਤੇ ਤੈਨੂੰ ਲੱਗੇ ਪਿਆਸ ਵੀ ਗਲਾਸ ਤੂੰ ਵੀ ਬੇਬੇ ਵੀ ਬੇਬੇ ਚੜੀ ਹੋਵੇ ਕਿਤੇ ਮਸਤੀ ਵੀ ਬੇਬੇ ਦਾ ਪਤਾ ਹੀ ਨਾ ਲੱਗੇ ਸੋ ਇਸ ਕਰਕੇ ਇਹ ਜੇ ਨਸ਼ੇ ਵੇਖੋ ਗੁਰਦੁਆਰਿਆਂ 'ਚ ਜਾਣਾ ਮਾਫ ਕਰਨਾ ਮੈਂ ਖੁਦ ਆਪਣੇ ਕੰਨਾਂ ਨਾਲ ਸੁਣਿਆ ਜੀ ਕੰਨਾਂ ਨਾਲ ਇੱਕ ਹੁੰਦੀ ਹੈ ਲੋਕਾਂ ਤੋਂ ਸੁਣੀ ਆਪ ਸੁਣੀ ਗੱਲ ਹੈ ਵੀ ਯਾਰ ਚੱਲਿਆ ਓਏ ਉੱਥੇ ਕਹਿੰਦੇ ਚੱਲਿਆ ਯਾਰ ਉੱਥੇ ਭੁੱਕੀ ਸਸਤੀ ਮਿਲਦੀ ਹੈ ਲੈ ਆਈ ਯਾਰ 2 ਕਿਲੋ ਸੱਚੀ ਅਕੰਨਾਂ ਨਾਲ ਸੁਣਿਆ ਇੱਥੇ ਖੜੇ ਬੰਦੇ ਆ ਇੱਥੇ ਖੜੇ ਆ ਕਈ ਬੰਦੇ ਗੁਰ ਅਸਥਾਨਾਂ ਤੇ ਜਾਂਦੇ ਹੋ ਸੱਚਾ ਗਿਆਨ ਲੈ ਕੇ ਆਓ ਸੱਚਾ ਗਿਆਨ ਲਿਆਉਣਾ ਹੀ ਸਤਿਗੁਰੂ ਨਾਲ ਜੁੜਨਾ ਹੈ ਗੁਰੂ ਨਾਲ ਜੁੜੋ ਪਿਆਰਿਓ ਸਭ ਨਸ਼ਿਆਂ ਦਾ ਤਿਆਗ ਕਰੋ ਛੱਡੋ ਜੋ ਜੇਬਾਂ 'ਚ ਪਾਇਆ ਬਾਹਰ ਕੱਢ ਦਿਓ ਦਸਤਾਰਾਂ ਬੰਨੋ ਖੁਦ ਗੁਰਬਾਣੀ ਪੜੋ, ਗੁਰਬਾਣੀ ਨਾਲ ਜੁੜੋ, ਗੁਰਬਾਣੀ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋਣਾ। ਬਹੁਤ ਠੱਗੇ ਗਏ ਬੜਿਆਂ ਨੇ ਲੁੱਟ ਲਿਆ, ਹੁਣ ਇੰਨੇ ਕਾਇਮ ਹੋ ਜਾਓ ਵੀ ਸਾਨੂੰ ਨਾ ਕੋਈ ਨਕਲੀ ਬਾਬਾ ਲੁੱਟ ਸਕਦਾ ਹੈ ਤੇ ਨਾ ਕੋਈ ਨਕਲੀ ਲੀਡਰ ਲੁੱਟ ਸਕਦਾ ਹੈ। ਸਾਨੂੰ ਕੋਈ ਬੁੱਧੂ ਨਹੀਂ ਬਣਾ ਸਕਦਾ, ਅਸੀਂ ਸਮਝਦਾਰ ਹਾਂ, ਅਕਲ ਵਾਲੇ ਹਾਂ, ਅਸੀਂ ਸਿਰ ਵਾਰਨ ਵਾਲੇ ਨਹੀਂ ਸਿਰ ਵਰਤਣ ਵਾਲੇ ਵੀ ਹਾਂ। ਇਹ ਅਸੂਲ ਬਣਾਓ ਆਪਣੇ। ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਜੀ, ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ। ਦੂਰੋਂ ਦੂਰੋਂ ਤੁਸੀਂ ਪਤਾ ਨਹੀਂ ਕੋਈ ਕਿਤੋਂ ਤੁਰਿਆ। ਅੱਜ ਮੈਂ ਸਵੇਰੇ ਅਟਾਰੀ ਬਾਰਡਰ ਤੋਂ ਆਏ ਹਾਂ ਜੀ ਅਸੀਂ, ਕੋਈ ਕਹਿੰਦਾ ਜੀ ਅਸੀਂ ਬਲਟੋਏ ਤੋਂ ਆਏ ਹਾਂ, ਕੋਈ ਕਹਿੰਦਾ ਜੀ ਅੰਮ੍ਰਿਤਸਰ ਤੋਂ ਆਏ ਹਾਂ, ਗੁਰਦਾਸਪੁਰ ਤੋਂ, ਕੋਈ ਪਠਾਨ ਜੰਮੂ ਤੋਂ, ਦਿੱਲੀ ਤੋਂ, ਕਲਕੱਤੇ ਤੋਂ, ਦੁਰਗ ਭਲਾਈ ਤੋਂ, ਕਿੱਥੋਂ ਕਿੱਥੋਂ ਰਾਜਸਥਾਨ ਤੋਂ, ਗੁਜਰਾਤ ਤੱਕ ਤੋਂ ਸੰਗਤ ਕਈ ਪਿਆਰ ਵਾਲੇ ਆਏ ਆ। ਦੂਰੋਂ ਦੂਰੋਂ ਮੈਨੂੰ ਤੇ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਤੁਸੀਂ ਆਏ ਹੋ, ਇੰਨੇ ਪਿਆਰ ਨਾਲ ਦੂਰੋਂ ਨੇੜਿਓਂ ਹਾਜ਼ਰੀ ਭਰਦੇ ਹੋ ਜੀ। ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ। ਬਾਕੀ ਕੋਈ ਗਰੰਟੀ ਨਹੀਂ ਇਹ ਸਾਨੂੰ ਜਿਉਂਦਾ ਛੱਡਣਗੇ ਜਾਂ ਨਹੀਂ ਛੱਡਣਗੇ, ਰਵਾਂਗੇ ਪਤਾ ਨਹੀਂ ਨਹੀਂ ਰਵਾਂਗੇ, ਪਰ ਇੱਕ ਗੱਲ ਪੱਕੀ ਹੈ, ਮੈਨੂੰ ਇੰਨੀ ਕੁ ਖੁਸ਼ੀ ਹੈ ਵੀ ਲੋਕ ਸੁਣ ਰਹੇ ਹੈ, ਜਾਗਰਤੀ ਆ ਰਹੀ ਹੈ, ਰਹੀਏ ਨਾ ਰਹੀਏ ਪਰ ਕੁਛ ਨਾ ਕੁਛ ਹਿਲਜੁਲ ਜ਼ਰੂਰ ਹੋਏਗੀ, ਲੋਕ ਕੁਰਬਾਨੀ ਨਾਲ ਜੁੜਨਗੇ ਜ਼ਰੂਰ, ਮਾੜਾ ਮੋਟਾ ਚਾਨਣ ਹੋਏਗਾ ਜ਼ਰੂਰ। ਮੈਂ ਤੁਹਾਨੂੰ ਬੇਨਤੀ ਕਰਦਾ ਜਿੱਥੇ ਵੀ ਕਿਤੇ ਹੋ ਸਕਦਾ ਹੈ ਆਪਣੇ ਵੱਲੋਂ ਪ੍ਰਚਾਰ ਕਰੋ, ਬਸ ਦੇਹ ਨਾਲ ਨਾ ਜੁੜਿਓ। ਮੈਂ ਤੇ ਅੱਜ ਵੀ ਕਹਿੰਦਾ ਜਿੱਦਣ ਮੈਂ ਮਰਿਆ ਨਾ ਪਿਆਰਿਓ, ਨੋਟ ਕਰ ਲਿਓ ਵਿਸਾਖੀ ਤੇ ਦੁਨੀਆ 'ਚ ਰਿਕਾਰਡ ਹੋ ਰਿਹਾ, ਜਿੱਦਣ ਮਰਾਂਗਾ ਇਸ ਗੁਰਦੁਆਰੇ ਸੰਸਕਾਰ ਨਾ ਕਰਿਓ ਕਿਤੇ ਲੋਕੀ ਮੇਰੀ ਮੜੀ ਨੂੰ ਮੱਥਾ ਟੇਕਣ ਲੱਗ ਜਾਣ। ਸ਼ੇਖੂਪੁਰ ਪਿੰਡ ਦੇ ਵਿੱਚ ਸਾਰੇ ਪਿੰਡ ਦਾ ਮਰਿਆਂ ਦਾ ਜਿੱਥੇ ਸੰਸਕਾਰ ਹੁੰਦਾ ਹੈ ਉੱਥੇ ਹੀ ਸਾੜ ਦਿਓ, ਤਾਂ ਜੋ ਲੋਕੀ ਮੁੜ ਕੇ ਮੇਰੇ ਮੜੀਆਂ ਨੂੰ ਨਾ ਮੱਥੇ ਟੇਕਦੇ ਰਹਿਣ। ਇੱਥੇ ਬਸ ਇੱਕੋ ਹੀ ਇੱਥੇ ਪ੍ਰਕਾਸ਼ ਚਾਹੀਦਾ, ਇੱਕੋ ਜਗ੍ਹਾ ਹੀ ਮੱਥਾ ਟੇਕਣਾ ਚਾਹੀਦਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ, ਉਹਨਾਂ ਤੋਂ ਬਿਨਾਂ ਇੱਥੇ ਕੋਈ ਚੀਜ਼ ਪੂਜਣ ਵਾਲੀ ਨਹੀਂ, ਇੱਕੋ ਹੀ ਚੀਜ਼ ਨਹੀਂ ਪੂਜਣ ਵਾਲੀ ਇੱਥੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇੱਥੇ ਕੁਛ ਨਹੀਂ। ਆਪਾਂ ਭੈਣ ਭਰਾ ਸਾਰੇ ਹਾਂ, ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਚੰਗਾ ਲੱਗਦਾ ਹੈ ਉਹ ਆਇਆ ਕਰੋ, ਸੁਣਿਆ ਕਰੋ, ਉਹਨਾਂ ਨੂੰ ਜੀ ਆਇਆਂ ਨੂੰ, ਜਿਨ੍ਹਾਂ ਜਿਨ੍ਹਾਂ ਨੂੰ ਚੰਗਾ ਲੱਗਦਾ। ਨੇੜੇ ਤੇੜੇ ਬਹੁਤ ਜਗ੍ਹਾ ਦੀਵਾਨ ਦਿੱਤੇ ਹੈ, ਫਿਰੋਜ਼ਪੁਰ ਦੇ ਏਰੀਏ ਵਿੱਚ ਵੀ 27, 28, 29 ਦੇ ਦੀਵਾਨ ਹੈ, ਉਸ ਏਰੀਏ ਵਿੱਚ ਰੁਕਣਾ ਬੇਗੂ ਪਿੰਡ ਹੈ, ਉੱਥੇ ਹਾਜ਼ਰੀ ਭਰੋ। ਬਾਕੀ ਬਹੁਤ ਜਗ੍ਹਾ ਦੇ ਉੱਤੇ ਪ੍ਰੋਗਰਾਮ ਦਿੱਤੇ ਆ, ਅਨਾਊਂਸਮੈਂਟ ਕਰ ਦਿੱਤੇ ਜਾਣਗੇ, ਸਾਰੇ ਦੀਵਾਨਾਂ ਦਾ ਪਤਾ ਲੱਗ ਜਾਏਗਾ। sahib.tv ਇੰਟਰਨੈਟ ਤੇ ਚੱਲਦਾ ਹੈ, ਘਰਾਂ ਦੇ ਵਿੱਚ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ ਵੇਖਦੇ ਹੋ, ਜਿਨ੍ਹਾਂ ਕੋਲ ਮੋਬਾਈਲ ਫੋਨ ਜਿਹੜੇ ਆਈਫੋਨ ਵਗੈਰਾ ਹੈ ਨੇ ਜਿਨ੍ਹਾਂ ਕੋਲ, ਉਹ ਕਿਰਪਾ ਕਰਕੇ sahib.tv ਦੀ ਐਪ ਲੋਡ ਕਰ ਲਓ, ਜਿੱਥੇ ਵੀ ਕਿਤੇ ਪਰਮੇਸ਼ਰ ਟੀਵੀ ਜਾਂ sahib.tv ਘਰਾਂ ਦੇ ਵਿੱਚ ਉਹ ਪ੍ਰੋਗਰਾਮ ਸਾਰਾ ਵੇਖਦੇ ਰਿਹਾ ਕਰੋ, ਜਿੱਥੇ ਵੀ ਕਿਤੇ ਦੁਨੀਆ ਵਿੱਚ ਦੀਵਾਨ ਹੁੰਦੇ ਆ ਤੇ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰਦੇ ਰਹੀਏ। ਬਾਕੀ ਵਿਰੋਧ ਕਰਨ ਵਾਲੇ ਕਰਦੇ ਰਹਿਣ, ਚਾਹੇ ਸਾਡੇ ਘਰ ਆ ਕੇ ਕਰਨ, ਚਾਹੇ ਵਿਦੇਸ਼ਾਂ ਵਿੱਚ ਕਰਨ। ਮੈਨੂੰ ਬੜੇ ਰੌਲਾ ਪਾਉਂਦੇ ਨਾ, ਤੁਸੀਂ ਵਿਦੇਸ਼ਾਂ 'ਚ ਨਹੀਂ ਵੜ ਸਕਦੇ, ਅਸੀਂ ਤੁਹਾਨੂੰ ਵੜਨ ਨਹੀਂ ਦੇਣਾ, ਭਾਵੇਂ ਮੇਰੀਆਂ ਸਾਰੀਆਂ ਸਟੇਜਾਂ ਖੋਹ ਲੈਣ, ਮੈਨੂੰ ਵੜਨ ਦੇਣ, ਭਾਵੇਂ ਮੇਰੇ ਸਾਰੇ ਕੰਟਰੀਆਂ 'ਚ ਬੈਨ ਕਰ ਦੇਣ, ਪਰ ਬੋਲਾਂਗਾ ਉਹ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਇਹਨਾਂ ਦੇ ਪਿੱਛੇ ਨਹੀਂ ਲੱਗਣਾ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ, ਸਤਿਗੁਰੂ ਦੇ ਦਰ ਕਰਨਾ, ਸਾਨੂੰ ਬੀਜਿਆਂ ਦੀ ਪਰਵਾਹ ਨਹੀਂ, ਸਾਨੂੰ ਸਟੇਜਾਂ ਦੀ ਪਰਵਾਹ ਨਹੀਂ, ਸਾਨੂੰ ਬਾਹਰ ਨਾਲ ਕੋਈ ਨਹੀਂ ਵੀ ਬਾਹਰ ਨਹੀਂ ਜਾ ਸਕਾਂਗੇ, ਸਾਨੂੰ ਰੋਕ ਲੱਗ ਜਾਏਗੀ। ਸਾਰੀ ਜ਼ਿੰਦਗੀ ਮੈਂ ਅਮਰੀਕਾ ਕਨੇਡਾ ਛੱਡ ਸਕਦਾ, ਮੈਨੂੰ ਕਨੇਡਾ ਗਏ ਨੂੰ ਤੇ ਅੱਗੇ 12 ਸਾਲ ਹੋ ਗਏ, 12 ਸਾਲ ਹੋ ਗਏ ਮੈਂ ਕਨੇਡਾ ਨਹੀਂ ਗਿਆ, ਸਾਰੀ ਵਿਦੇਸ਼ ਛੱਡ ਸਕਦਾ, ਸਾਰੀ ਜ਼ਿੰਦਗੀ ਇੱਥੇ ਪ੍ਰਚਾਰ ਕਰ ਲਾਂਗੇ, ਪਰ ਸਾਨੂੰ ਕੋਈ ਡਰਾਵਾ ਨਹੀਂ ਇਹਨਾਂ ਦਾ ਵੀ ਅਸੀਂ ਸਟੇਜ ਤੇ ਨਹੀਂ ਚੜ੍ਹਨ ਦੇਣਾ, ਅਸੀਂ ਐਂ ਨਹੀਂ ਕਰਨ ਦੇਣਾ, ਅਸੀਂ ਇਹਨਾਂ ਦੀਆਂ ਸਟੇਜਾਂ ਦੇ ਭੁੱਖੇ ਨਹੀਂ, ਅਸੀਂ ਇਹਨਾਂ ਤੋਂ ਨਹੀਂ ਡਰਦੇ। ਸੋ ਸਤਿਗੁਰੂ ਦੇ ਦਰ ਘਰ ਦਾ ਪ੍ਰਚਾਰ ਕਰੀਏ। ਸਾਰੇ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਵੀ ਤਕੜੇ ਹੋ ਕੇ ਕਰੋ, ਜੇ ਸਾਨੂੰ ਡਰਾ ਗਏ ਨਾ ਇਹ, ਤੇ ਜਿਹੜਾ ਬੰਦਾ 200-200 ਦੇ ਵਿੱਚ ਬਹਿ ਕੇ ਬੋਲਦਾ ਉਹਨਾਂ ਨੂੰ ਡਰਾਉਣਾ ਬਹੁਤ ਸੌਖਾ ਹੋ ਜਾਏਗਾ। ਜਿਹੜੇ ਪ੍ਰਚਾਰਕ 200-200 ਦੇ ਇਕੱਠ 'ਚ ਬੋਲਦੇ ਆ ਉਹਨਾਂ ਨੂੰ ਡਰਾਉਣਾ ਬਹੁਤ ਸੌਖਾ ਹੋ ਜਾਏਗਾ। ਇਸ ਕਰਕੇ ਤਕੜੇ ਹੋ ਕੇ ਗੁਰਮਤ ਦਾ ਪ੍ਰਚਾਰ ਕਰੋ, ਗੁਰਬਾਣੀ ਦੇ ਲੜ ਲੱਗੋ। ਵੇਖੋ ਸਾਡੇ ਵਰਗਿਆਂ ਦੇ ਇੱਧਰ ਧਿਆਨ ਰੱਖਿਓ, ਸਾਡੇ ਵਰਗਿਆਂ ਦੇ ਕਹਿਣ ਨਾਲ ਇਹਨਾਂ ਦਾ ਦਿਲ ਦੁਖਦਾ ਹੈ। ਕੋਈ ਇੱਥੇ ਕਥਾ ਕਰਦਾ ਕਹਿ ਰਿਹਾ ਹੈ ਰਾਮਚੰਦਰ ਜੀ ਦਾ ਅਵਤਾਰ ਨੇ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਵਿੱਚ ਰਾਮਚੰਦਰ ਜੀ ਦੀ ਜੋਤ ਹੈ, ਕੋਈ ਕਿਸੇ ਦਾ ਦਿਲ ਨਹੀਂ ਦੁਖਦਾ। ਸਾਹਿਬਜ਼ਾਦੇ ਚਾਰੇ ਦੇ ਚਾਰੇ ਕਹਿੰਦੇ ਬਾਬਾ ਅਜੀਤ ਸਿੰਘ ਵਰਮਾ ਦਾ ਅਵਤਾਰ ਹੈ, ਬਾਬਾ ਜੁਝਾਰ ਸਿੰਘ ਕਹਿੰਦੇ ਇਹ ਸ਼ਿਵਜੀ ਦਾ ਅਵਤਾਰ ਹੈ, ਇਸੇ ਤਰ੍ਹਾਂ ਵਿਸ਼ਨੂੰ ਦਾ ਅਵਤਾਰ ਹੈ ਬਾਬਾ ਅਜੀਤ ਸਿੰਘ, ਬਰਮਾ ਦਾ ਅਵਤਾਰ ਹੈ ਬਾਬਾ ਜੁਝਾਰ ਸਿੰਘ, ਤੇ ਕਹਿੰਦੇ ਜੋਰਾਵਰ ਸਿੰਘ ਨੇ ਜਿਹੜੇ ਇਹ ਸ਼ਿਵਜੀ ਦਾ ਅਵਤਾਰ ਨੇ, ਤੇ ਬਾਬਾ ਫਤਿਹ ਸਿੰਘ ਕਹਿੰਦੇ ਇੰਦਰ ਦੇਵਤੇ ਦਾ ਅਵਤਾਰ। ਦੇਖੋ ਏਦਾਂ ਦੀਆਂ ਗੱਲਾਂ ਇੱਥੇ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਨੇ, ਕਿਸੇ ਦਾ ਦਿਲ ਨਹੀਂ ਦੁਖੀ ਹੁੰਦਾ, ਪਰ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਮਾੜੀ ਜੀ ਗੱਲ ਦਾ ਵੱਡਾ ਇਸ਼ੂ ਖੜਾ ਕਰਦੇ ਹਾਂ। ਤਾਂ ਕਰਕੇ ਭਾਈ ਬਾਣੀ ਆਪ ਪੜੋ, ਸਾਨੂੰ ਖੁਦ ਪਤਾ ਲੱਗੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਸਾਰੀ ਸੰਗਤ ਦਾ ਧੰਨਵਾਦ, ਸਾਰੀ ਸੰਗਤ ਨੂੰ ਜੀ ਆਇਆਂ ਨੂੰ ਧੰਨਵਾਦ, ਸਾਰੇ ਪ੍ਰਚਾਰਕ ਵੀਰਾਂ ਦਾ, ਭਾਈ ਧਰਮਵੀਰ ਸਿੰਘ ਜੀ, ਸੁਰਿੰਦਰ ਸਿੰਘ ਜੀ, ਸਾਰੇ ਸ਼੍ਰੋਮਣਦੀਪ ਸਿੰਘ, ਸਾਰੇ ਜਿੰਨੇ ਪ੍ਰਚਾਰਕ ਟੀਮ ਸਾਡੀ, ਭਾਈ ਅਤਿੰਦਰਪਾਲ ਸਿੰਘ, ਜਸਵਿੰਦਰ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ, ਸਾਰੇ ਬਾਬਾ ਜੀ ਲਾਹੌਰਾਂ ਸਾਹਿਬ ਤੋਂ ਆਏ ਆ, ਉਹਨਾਂ ਦਾ ਵੀ ਧੰਨਵਾਦ, ਸਦਾ ਨਾਲ ਸਾਥ ਦਿੰਦੇ ਆ, ਤੁਰਦੇ ਆ, ਗੱਲ ਸੁਣਦੇ ਵੀ ਹੈ, ਮੰਨਦੇ ਵੀ ਹੈ, ਸੋ ਧੰਨਵਾਦ। ਤੇ ਕਸ਼ਮੀਰ ਸਿੰਘ ਜੀ ਆਏ ਆ, ਬਾਬਾ ਕਸ਼ਮੀਰ ਸਿੰਘ ਜੀ ਆਏ ਨਾਨਕਸਰ ਇੱਥੋਂ ਕਰਨਾਲ ਤੋਂ, ਉਹਨਾਂ ਦਾ ਵੀ ਧੰਨਵਾਦ। ਇਹਨਾਂ ਦੇ ਨਾਲ ਦੇ ਕਈ ਇਹਨਾਂ ਦਾ ਵਿਰੋਧ ਵੀ ਕਰਦੇ ਆ ਵੀ ਤੁਸੀਂ ਉਹਨਾਂ ਦੇ ਕਿਉਂ ਜਾਂਦੇ ਹੋ, ਪਰ ਫਿਰ ਵੀ ਚਲੋ ਆਪਣੇ ਭਾਈਚਾਰੇ ਨਾਲ ਲੜ ਕੇ ਫਿਰ ਵੀ ਇੱਥੇ ਹਾਜ਼ਰੀ ਭਰਦੇ ਆ। ਧੰਨਵਾਦ ਜੀ ਬਹੁਤ। ਜੇ ਸਰਾਹ ਤੇ ਤੁਰਨਾ ਭਾਈਚਾਰਿਆਂ ਨਾਲ ਤੇ ਲੜਨਾ ਹੀ ਪਏਗਾ, ਇੱਕ ਪਾਸੇ ਹੀ ਰਹੇਗਾ, ਜਾਂ ਉੱਧਰ ਲਾ ਜਾਂ ਇੱਧਰ ਲਾ। ਕਿੰਨੇ ਆਉਂਦੇ ਸੀ ਆਪਾਂ ਵੇਖੇ ਹੀ ਹੈ ਪਹਿਲਾਂ, ਬਥੇਰੇ ਬਾਬੇ ਬੜੇ ਇੱਥੇ ਲਾਲਾ 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 ਕਰਨ ਵਾਲੇ, ਤੇ ਆਪਾਂ ਮੈਂ ਵੀ ਹਰੇਕ ਦੇ ਹੀ ਜਾਂਦਾ ਸੀ। ਮੈਂ ਤੇ ਕਹਿੰਦਾ ਸ਼ੁਕਰ ਹੈ ਬਾਜਾਂ ਵਾਲਿਆ, ਆ ਗਲਾ ਵੀ ਹੁਣ ਇੱਧਰ ਵਾਲੇ ਪਾਸੇ ਵਰਤਦੇ ਆ, ਆਵਾਜ਼ ਵੀ ਇੱਧਰ ਹੀ ਕੱਢਦੇ ਆ, ਦਿਮਾਗ ਵੀ ਇੱਧਰ ਹੀ ਵਰਤਦਾ। ਪਹਿਲਾਂ ਇੰਨਾ ਕੁਝ ਦਿੱਤਾ ਮੇਰਿਆ ਰੱਬਾ ਤੂੰ ਸੀ, ਅਸੀਂ ਗੁਣ ਹੋਰਾਂ ਦੇ ਹੀ ਗਾਈ ਜਾਂਦੇ ਸੀ, ਹੋਰਾਂ ਦੇ ਹੀ ਗੁਣ ਗਾਈ, ਗਲਾ ਵੀ ਤੇਰਾ ਦਿੱਤਾ ਤੇ ਗੁਣ ਹੋਰਾਂ ਦੇ ਹੀ ਗਾਈ ਜਾਂਦੇ, ਕਦੇ ਕਿਸੇ ਨੇ ਸੱਦ ਲੈਣਾ, ਕਦੇ ਕਿਸੇ ਨੇ ਸੱਦ ਲੈਣਾ, ਹਰੇਕ ਦੇ ਬਾਬਿਆਂ ਦੇ ਡੇਰਿਆਂ ਤੇ ਜਾਣਾ, ਉਹਨਾਂ ਦੀ ਗੁਣ ਗਾਈ ਜਾਣੇ ਵੀ ਆਹ ਵੀ ਬੜੇ ਰੱਬ ਨੇ ਜੀ, ਆਹ ਵੀ ਰੱਬ ਨੇ, ਤੇ ਦਿੱਤਾ ਸਾਰਾ ਕੁਛ ਤੇਰਾ, ਗਲਾ ਤੂੰ ਦਿੱਤਾ ਹੈ, ਸਾਹ ਮੇਰੇ ਤੂੰ ਚਲਾਉਣਾ ਹੈ, ਦਿਲ ਮੇਰੇ ਤੂੰ ਧੜਕਾਨਾ ਹੈ, ਹੁਣ ਮੈਨੂੰ ਖੁਸ਼ੀ ਹੈ ਕਿ ਮੈਂ ਸਿਰਫ ਤੇਰੇ ਹੀ ਗੁਣ ਗਾਨਾ, ਮੇਰੀਆਂ ਨਜ਼ਰਾਂ 'ਚ ਦੂਜੇ ਤੀਜੇ ਕਿਸੇ ਨੂੰ ਕੋਈ ਥਾਂ ਨਹੀਂ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ, ਅਵਰ ਨਾ ਜਾਣਾ ਦੂਆ। ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਆ ਮੈਨੂੰ ਚਿੱਠੀ ਦਿੱਤੀ ਹੈ ਜੀ, ਕਹਿੰਦੇ ਮੱਝਾਂ ਵਾਸਤੇ ਤੂੜੀ ਚਾਹੀਦੀ ਹੈ। ਚਲੋ ਵੀ ਜਿਨ੍ਹਾਂ ਕੋਲ ਹੈ, ਜਿਹੜਾ ਕੋਈ ਪਚਾ ਸਕਦਾ ਪਚਾ ਦਿਓ, ਤੂੜੀ ਵੀ ਮੱਝਾਂ ਨੇ ਖਾਣੀ ਹੈ ਤੇ ਦੁੱਧ ਵੀ ਲੰਗਰ ਜੀ ਚੱਲਣਾ ਸਾਰਾ, ਅਸੀਂ ਤੇ ਕਿੰਨਾ ਕੁ ਪੀ ਜਾਣਾ, ਲੰਗਰ ਦੇ ਵਿੱਚ 24 ਘੰਟੇ ਲੰਗਰ ਚੱਲਦਾ ਜੀ, 8000 ਤੋਂ ਵੱਧ ਸਰੀਰ ਦਾ ਲੰਗਰ ਰੋਜ਼ ਬਣਦਾ, 8000। ਅੱਜ ਤੇ ਪਿੰਡਾਂ 'ਚੋਂ ਪੱਕ ਪੱਕ ਕੇ ਬੜੇ ਪਿੰਡਾਂ ਦੀ ਸੰਗਤ ਨਾਲ ਰਲ ਕੇ ਲੰਗਰ ਦੇ ਵਿੱਚ ਸੇਵਾ ਕੀਤੀ ਹੈ। ਆਸਟ੍ਰੇਲੀਆ ਦੇ ਬਲਗੁਲਗੇ ਦੀ ਸੰਗਤ ਨੇ ਵੀ 2 ਲੱਖ ਰੁਪਇਆ ਭੇਜਿਆ ਵੀ ਲੰਗਰ ਦੇ ਵਿੱਚ ਹਿੱਸਾ ਪਾਇਓ, ਉਹਨਾਂ ਦਾ ਵੀ ਧੰਨਵਾਦ। ਜਿਹੜੇ ਪਿੰਡਾਂ 'ਚੋਂ ਲੈ ਕੇ ਆਏ ਬਣਾ ਕੇ ਪਕਾ ਕੇ, ਉਹਨਾਂ ਦਾ ਵੀ ਧੰਨਵਾਦ। ਬਾਕੀ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਸਾਰਾ ਕੁਝ, ਜਿਨ੍ਹਾਂ ਕੋਲ ਭਾਈ ਤੂੜੀ ਵਗੈਰਾ ਜਾਂ ਕੋਈ ਕਣਕ ਦਾ ਲੰਗਰ 'ਚ ਜੋ ਤੁਹਾਨੂੰ ਚੰਗਾ ਲੱਗੇ ਆਪੇ ਪਾ ਦਿਆ ਕਰੋ, ਜਿਨ੍ਹਾਂ ਨੂੰ ਚੰਗਾ ਲੱਗੇ, ਅਸੀਂ ਮੰਗਦੇ ਨਹੀਂ, ਪਰ ਜੋ ਜਿਹਨੂੰ ਚੰਗਾ ਲੱਗੇ, ਜਿਹਨੂੰ ਵਧੀਆ ਲੱਗਦਾ, ਇੱਥੇ ਆ ਕੇ ਸਿਸਟਮ ਵੇਖੋ, ਜੇ ਵਧੀਆ ਲੱਗੇ ਤੇ ਉਹ ਫਿਰ ਪਾਇਆ ਕਰੋ। ਮੱਝਾਂ ਵੀ ਸੰਗਤਾਂ ਹੀ ਛੱਡ ਕੇ ਗਈਆਂ, ਕੋਈ ਗਾਂ ਛੱਡ ਗਿਆ, ਕੋਈ ਮੱਝ ਛੱਡ ਗਿਆ, ਆਪੇ ਉਹ ਜਿਹੜਾ ਸਾਰਾ ਪ੍ਰਬੰਧ ਚੱਲਦਾ ਹੀ ਹੈ। ਸੋ ਸਾਰਿਆਂ ਨੂੰ ਖੁਰਾਕ ਚਾਹੀਦੀ ਹੈ, ਸੋ ਉਹਦੇ ਵਾਸਤੇ ਜੋ ਕਿਹਾ ਹੈ ਕਿ ਜਿਨ੍ਹਾਂ ਕੋਲ ਤੂੜੀ ਦਾ ਪ੍ਰਬੰਧ ਹੋਵੇ ਉਹ ਆਪਣਾ ਭੇਜ ਦੇਣ। ਸਾਰੀ ਸੰਗਤ ਦਾ ਧੰਨਵਾਦ, ਗੱਜ ਕੇ ਆਨੰਦ। ਭਾਈ ਸਤਿਗੁਰ ਸਿੰਘ ਜੀ ਵੀ ਆਏ ਹੋਏ ਆ, ਉਹਨਾਂ ਦਾ ਵੀ ਧੰਨਵਾਦ, ਸਭ ਨੂੰ ਹੀ ਜੀ ਆਇਆਂ ਨੂੰ ਜੀ, ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਤੁਹਾਨੂੰ ਲੇਟ ਕਰਾ ਦਿੱਤਾ, ਇਸ ਗੱਲ ਦੀ ਮਾਫੀ ਚਾਹੁੰਦਾ। 14 ਨੂੰ ਆਏ ਸੀ ਤੁਸੀਂ, 15 ਹੋ ਗਈ ਹੈ, 12:05 ਹੋ ਗਏ, 15 ਹੋ ਗਈ ਅੱਜ, ਪਰ ਚਲੋ ਕੋਈ ਨਹੀਂ, ਆਓ ਅਰਦਾਸ ਕਰੀਏ, ਅਰਦਾਸ ਤੋਂ ਬਾਅਦ ਚਾਲਾ ਪਾਇਓ, ਕਾਲ ਨਾ ਕਰਿਓ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਬਹੁਤ ਚਿਰ ਚੌਂਕੜੀਆਂ ਮਾਰ ਕੇ ਹੁਣ ਕਈਆਂ ਦਾ ਮੈਨੂੰ ਪਤਾ ਜਦੋਂ ਉੱਠਣਾ ਹੈ ਨਾ, ਕਈਆਂ ਨੇ ਬਹੁਤ ਕਈ ਘੰਟਿਆਂ ਦੇ ਬੈਠੇ ਆ, ਬਹੁਤ ਔਖਾ ਹੋ ਜਾਂਦਾ ਹੈ, ਪਰ ਧੰਨਵਾਦ ਹੀ ਹੈ ਜੀ, ਬਹੁਤ ਸ਼ੁਕਰ ਹੈ, ਖੁਸ਼ੀ ਹੁੰਦੀ ਹੈ ਕਿ ਲੋਕ ਗੁਰਬਾਣੀ ਸੁਣਨ ਲੱਗ ਪਏ, ਸ਼ੁਕਰ ਹੈ ਸੱਚੇ ਪਾਤਸ਼ਾਹ ਦਾ। ਗੱਜ ਕੇ ਆਨੰਦ ਸਾਹਿਬ ਬੋਲੋ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ। ਜਿਨ੍ਹਾਂ ਮੱਥਾ ਨਹੀਂ ਟੇਕਿਆ ਫਟਾਫਟ ਮੱਥਾ ਟੇਕ ਲਓ, ਬਾਕੀ ਸੰਗਤ ਨੇ ਬੈਠੇ ਰਹਿਣਾ, ਉੱਠਣਾ ਨਹੀਂ ਜੀ, ਧਿਆਨ ਰੱਖਣਾ।
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਤਾਂ
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਿਆ
ਸ਼ਬਦੋ ਕਾ ਗਾਵੋ ਹਰੀ ਕੇ ਰਾਗਾਂ ਜੁਨੀ ਵਸਾਇਆ
ਮਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਹਮ ਲੰਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ
ਕਹਿ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹੇ
ਕਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਰਾਮ ਜਿਨ ਕੈ ਮਨੋ ਵਸਿਆ ਵਾਜੇ ਸ਼ਬਦ ਕਰੇ
ਹੈ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ
ਰਾਮ ਰਾਇਆ ਦਾਰ ਸਚ ਨਾਮ ਆਧਾਰ ਮੇਰਾ ਜਿਨ ਪੁੱਤਾਂ ਸਭ ਗਵਾਇਆ
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਖੁਜਾ
ਸਦਾ ਗੁਰਬਾਣ ਕੀਤਾ ਗੁਰਬਿੰਦੋ ਜਿਸ ਨਿਆਇ ਵਧਿਆ
ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ
ਨਾਮ ਰਾਇਆ ਦਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ
ਕਰ ਸੁਭਾਗੈ ਸ਼ਬਦ ਵਾਜੇ ਚਲਾ ਜਿਤ ਕਰ ਧਾਰੀਆ
ਪੰਜ ਦੂਤ ਤੁਧ ਵਾਸ ਕੀਤੇ ਕਾਲ ਪੰਜ ਕੁਮਾਰਿਆ
ਕਰਮ ਪਾਇਆ ਤਿੰਨ ਦਿਨ ਕੌਸੇ ਨਾਮ ਹਰ ਕੇ ਲਾਗੇ
ਨਾਨਕ ਪੈ ਸੁਖ ਹੋਆ
ਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰ ਦੁੱਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ
ਸੁਣਦੇ ਸੁਣੀ ਕਹਿਤੇ ਸਤਿਗੁਰ ਰਹਿਆ ਭਰਪੂਰੇ
ਬਿਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਰੋ
ਪਵਣ ਗੁਰੂ ਬਾਣੀ ਪਿਤਾ ਧਰਮ ਹਦੂਰ
ਕਰਮੀ ਆਪੋ ਆਪਣੀ ਦੂਰ
ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ
ਨਾਨਕ ਦੇ ਮੁਖ ਉਜਲੇ ਖੇਤੀ ਸੁਤੀ ਨਾਲ
ਜਹਾਜ ਹੈ ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਬਲਿਹਾਰੀ ਗੁਰ ਆਪਣੇ
ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਗੁਰ ਬਿਨ ਘੋਰ ਅੰਧਾਰ ਸੋ ਕਹੁ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਸਾਕੇ ਜਾ ਕਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਕੇ ਜਾਂ ਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਬਸ ਹੈ ਮੇਰੇ ਹੀ ਅਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਅਨਿਤ ਨਾਨਕ ਕੈ ਸੁਖ ਏਹੀ ਜਨ ਕੇ ਚਰਨ ਵਸੇ ਮੇਰੇ ਹੀਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।